ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਾਲਵਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ जी दोस्तो गुरभजन गिल दियां कुछ सत्रां हाल मुरीदां किस नूं कहिए मित्रां तो नित धोखे सहीए जिंदगानी है चार दिहाड़े सब दी सुनिए सब नूं कहिए इको थां ते घूमी जांदे जिंदगानी दे चारे पहिए आओ खिलारे कंडे चुकीए आओ सारे रल के बहिए ते बिलकुल जी आपां कंडे भी चुगणे ने ते रल के भी बहना सो ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰਾਂ ਇਹਨਾਂ ਸਤਰਾਂ ਦੇ ਨਾਲ ਅਮਰਦੀਪ ਕੌਰ ਮੈਂ ਮੈਲਬਨ ਤੋਂ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ ਸਾਲ 2018 ਦੇ ਮਈ ਮਹੀਨੇ ਦੀ 15 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 550 ਦੇ ਜੇਠ ਮਹੀਨੇ ਦੀ 2 ਤਰੀਕ ਹੈ ਘੜੀਆਂ ਵੱਲ ਨਿਗਾਹ ਮਾਰਾਂ ਤਾਂ ਦੋਸਤੋ ਘੜੀਆਂ ਦੱਸ ਰਹੀਆਂ ਨੇ ਕਿ ਸਿਡਨੀ ਕੈਨਬਰਾ ਬ੍ਰਿਸਬਨ ਤੇ ਮੈਲਬਨ ਦੇ ਵਿੱਚ ਇਸ ਵੇਲੇ 8:02 ਦਾ ਸਮਾਂ ਹੋ ਚੁੱਕਿਆ ਜਦਕਿ ਐਡੀਲੇਡ ਦੇ ਵਿੱਚ 7:32 ਹੋਏ ਨੇ ਤੇ ਪਰਥ ਦੇ ਵਿੱਚ ਅਜੇ 6:02 ਹੋਏ ਨੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:02 ਹੋ ਚੁੱਕੇ ਨੇ ਤੇ ਇਸ ਤੋਂ ਵੀ ਬਾਹਰ ਚਲੀਏ ਤਾਂ ਹਾਂਗਕਾਂਗ ਦੇ ਵਿੱਚ ਵਸਦੇ ਸਾਡੇ ਸੱਜਣ ਪਿਆਰੇ ਜਿਹੜੇ ਸੁਣਦੇ ਨੇ ਸਾਨੂੰ ਸਵੇਰੇ 6:02 ਦਾ ਸਮਾਂ ਉੱਥੇ ਵੀ ਹੋਇਆ ਤੇ ਦੁਬਈ ਦੇ ਵਿੱਚ ਇਸ ਵੇਲੇ 2:02 ਦਾ ਵੱਡੇ ਤੜਕੇ ਦਾ ਸਮਾਂ ਤੇ ਇਸ ਤੋਂ ਬਿਨਾਂ ਮੰਗਲਵਾਰ ਚੜ ਚੁੱਕਿਆ ਜੀ ਭਾਰਤ ਦੇ ਵਿੱਚ ਸੋ ਪੰਜਾਬ 'ਚ ਚਲੀਏ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਵੇਲੇ 3:33 ਦਾ ਸਮਾਂ ਸੋ ਇਹੀ ਸਮਾਂ ਜੀ ਪਟਿਆਲਾ ਸਟੂਡੀਓ ਤੋਂ ਜਿੱਥੋਂ ਸਾਨੂੰ ਸਰਬਜੀਤ ਸਿੰਘ ਭਾਜੀ ਟੈਕਨੀਕਲ ਸਪੋਰਟ ਦਿੰਦੇ ਨੇ ਸੋ ਵੱਡੇ ਤੜਕੇ ਸਾਡੇ ਨਾਲ ਇਸ ਵੇਲੇ ਹਾਜ਼ਰ ਨੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿੱਚ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 3:03 ਦਾ ਸਮਾਂ ਇਹ ਬਾਅਦ ਦੁਪਹਿਰ ਦਾ ਤੇ ਟੋਰਾਂਟੋ ਦੇ ਵਿੱਚ 6:03 ਸ਼ਾਮ ਦੇ ਹੋ ਚੁੱਕੇ ਨੇ ਕੈਨੇਡਾ ਦੇ ਵਿੱਚ ਤੇ ਐਲਏ ਦੇ ਵਿੱਚ ਵੀ ਬਿਲਕੁਲ ਬਾਅਦ ਦੁਪਹਿਰ ਦਾ ਸਮਾਂ ਜੀ ਲੋਸ ਏਂਜਲਸ ਦੇ ਵਿੱਚ 3:03 ਹੋਏ ਨੇ ਬਾਅਦ ਦੁਪਹਿਰ ਦੇ ਸੋਮਵਾਰ ਦੀ ਬਾਅਦ ਦੁਪਹਿਰ ਸੋ ਕੁਛ ਮੁਲਕਾਂ ਦੇ ਵਿੱਚ ਚੱਲ ਰਿਹਾ ਸੋਮਵਾਰ ਕੁਛ ਮੁਲਕਾਂ ਦੇ ਵਿੱਚ ਮੰਗਲਵਾਰ ਦੀ ਸਵੇਰ ਹੋ ਚੁੱਕੀ ਹੈ ਕੁਛ ਮੁਲਕਾਂ ਦੇ ਵਿੱਚ ਬਹੁਤ ਵੱਡਾ ਤੜਕਾ ਮੰਗਲਵਾਰ ਦਾ ਪਰ ਜਿਸ ਵੀ ਦੇਸ਼ ਤੋਂ ਜਿਸ ਵੀ ਮੁਲਕ ਤੋਂ ਜਿਸ ਵੀ ਧਰਤੀ ਤੋਂ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸ਼ਾਮਲ ਹੁੰਦੇ ਹੋ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਪ੍ਰੋਗਰਾਮ 'ਚ ਅੱਜ ਕੀ ਹੋਣਾ ਇਹਦਾ ਵੀ ਜ਼ਿਕਰ ਕਰ ਲੈਂਦੇ ਹਾਂ ਪਰ ਉਸ ਤੋਂ ਵੀ ਪਹਿਲਾਂ ਅਸੀਂ ਅਰਦਾਸ ਕਰਦੇ ਹਾਂ ਅਸੀਂ ਦੁਆ ਕਰਦੇ ਹਾਂ ਸਾਡੇ ਸਾਰੇ ਹੀ ਦੋਸਤਾਂ ਦੇ ਲਈ ਸਾਡੇ ਸਾਰੇ ਸੁਣਨ ਵਾਲਿਆਂ ਦੇ ਲਈ ਕਿ ਤੁਹਾਡਾ ਅੱਜ ਦਾ ਦਿਨ ਤੁਹਾਡੀ ਜ਼ਿੰਦਗੀ ਦਾ ਹਰ ਦਿਨ ਹਰ ਘੜੀ ਹਰ ਪਲ ਜਿਹੜਾ ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋ ਸੋ ਲਓ ਜੀ ਪ੍ਰੋਗਰਾਮ 'ਚ ਅੱਜ ਕੀ ਹੋਣਾ ਪ੍ਰੋਗਰਾਮ 'ਚ ਹਮੇਸ਼ਾ ਵਾਂਗ ਮਾਰਾਂਗੇ ਜੀ ਮੌਸਮ ਦੇ ਉੱਤੇ ਝਾਤ ਮੌਸਮ ਤੇ ਝਾਤ ਤੋਂ ਬਾਅਦ ਮਾਰਨੀ ਆਪਾਂ ਖਬਰਾਂ ਦੇ ਉੱਤੇ ਵੀ ਇੱਕ ਝਾਤ ਤੇ ਖਬਰਾਂ ਦੇ ਸਿਲਸਿਲੇ 'ਚ ਹਮੇਸ਼ਾ ਵਾਂਗ ਸਾਡਾ ਸਾਥ ਦੇਣਗੇ ਐਡੀਲੇਡ ਤੋਂ ਮਿੰਟੂ ਬਰਾੜਪੁਰੀ ਖਬਰਾਂ ਤੋਂ ਬਾਅਦ ਕੁਛ ਖਾਸ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਉਹ ਖਾਸ ਜਾਣਕਾਰੀਆਂ ਕੀ ਨੇ ਇਹ ਵੀ ਜ਼ਰੂਰ ਦੱਸਦੇ ਜਾਈਏ ਇੱਕ ਤਾਂ ਛੋਟੇ ਘੱਲੂਘਾਰੇ ਬਾਰੇ ਅੱਜ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਦੇਵਾਂਗੇ ਜਿਹੜਾ ਕਿ ਇਤਿਹਾਸ ਦੇ ਵਿੱਚ ਵਾਪਰਿਆ ਸੀ ਜੇਠ ਮਹੀਨੇ ਦੀ 3 ਤਰੀਕ ਨੂੰ ਸੋ ਆਉਣ ਵਾਲੇ ਕੱਲ ਛੋਟਾ ਘੱਲੂਘਾਰਾ ਜਿਹੜਾ ਉਹ ਵਾਪਰਿਆ ਸੀ ਪਰ ਅੱਜ ਅਸੀਂ ਤੁਹਾਡੇ ਨਾਲ ਉਹਦੇ ਬਾਰੇ ਕੁਛ ਜਾਣਕਾਰੀ ਸਾਂਝੀ ਕਰਾਂਗੇ ਇਸ ਤੋਂ ਬਿਨਾਂ ਨੈਪਲੈਨ ਟੈਸਟ ਜਿਹੜਾ ਕਿ ਨੈਸ਼ਨਲ ਅਸੈਸਮੈਂਟ ਟੈਸਟ ਹੈ ਜੀ, ਨੈਸ਼ਨਲ ਅਸੈਸਮੈਂਟ ਪ੍ਰੋਗਰਾਮ ਹੈ ਆਸਟ੍ਰੇਲੀਆ ਦੇ ਵਿੱਚ, ਉਹਦੇ ਬਾਰੇ ਵੀ ਥੋੜਾ ਬਹੁਤਾ ਜ਼ਿਕਰ ਕਰਾਂਗੇ ਕਿ ਸਕੂਲਾਂ ਦੇ ਵਿੱਚ ਕਿਹੜੀ ਕਿਹੜੀ ਕਲਾਸ ਦੇ ਵਿੱਚ ਇਹ ਟੈਸਟ ਲਿਆ ਜਾਂਦਾ, ਇਹਦੇ ਬਾਰੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਇਸ ਤੋਂ ਬਿਨਾਂ ਕੀ ਹੋਣਾ, ਇਸ ਤੋਂ ਬਿਨਾਂ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਗੱਲਬਾਤ ਕਰਾਂਗੇ, ਵਿਚਾਰ ਚਰਚਾ ਕਰਾਂਗੇ। ਤੇ ਉਸ ਵਿਚਾਰ ਚਰਚਾ ਦੇ ਵਿੱਚ ਅਸੀਂ ਅੱਜ ਗੱਲਬਾਤ ਕਰਨਾ ਚਾਹਾਂਗੇ ਮਾਂ ਦੇ ਉੱਤੇ। ਸੋ ਚਾਹੇ ਮਦਰਸ ਡੇ ਜਿਹੜਾ ਪਿਛਲੇ 2 ਦਿਨਾਂ 'ਚ ਮਨਾਇਆ ਗਿਆ ਦੁਨੀਆ ਭਰ ਦੇ ਵਿੱਚ, ਕਿਉਂਕਿ ਜਿਹੜੀਆਂ ਕੈਨੇਡਾ ਜਾਂ ਅਮਰੀਕਾ ਵਰਗੀਆਂ ਕੰਟਰੀਜ਼ ਆ ਜਿੱਥੇ ਪਿਛਲੇ ਕੱਲ ਮਦਰਸ ਡੇ ਮਨਾਇਆ ਗਿਆ, ਉਸ ਤੋਂ ਵੀ ਪਹਿਲਾਂ ਆਸਟ੍ਰੇਲੀਆ ਦੇ ਵਿੱਚ, ਭਾਰਤ ਦੇ ਵਿੱਚ ਮਦਰਸ ਡੇ ਜਿਹੜਾ ਆ ਉਹ ਪਰਸੋਂ ਮਨਾਇਆ ਗਿਆ। ਪਰ ਅੱਜ ਅਸੀਂ ਗੱਲਬਾਤ ਕਰਨਾ ਚਾਹਾਂਗੇ ਇਸ ਵਿਸ਼ੇ ਦੇ ਉੱਤੇ ਕਿ ਮਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ, ਮਾਂ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਥਾਂ ਹੈ, ਤੇ ਸਭ ਤੋਂ ਜ਼ਰੂਰੀ ਜਿਹੜੀ ਸਭ ਤੋਂ ਅਹਿਮ ਗੱਲ ਜਿਹੜੀ ਅਸੀਂ ਕਰਨੀ ਚਾਹਾਂਗੇ ਕਿ ਮਾਂ ਜਿਹੜੀ ਹੈ ਉਸ ਦਾ ਦਿਨ ਜਿਹੜਾ ਉਹ ਕੀ ਇੱਕ ਹੀ ਹੋਣਾ ਜ਼ਰੂਰੀ ਹੈ, ਕਿਉਂਕਿ ਮਾਂ ਦਾ ਮੈਨੂੰ ਲੱਗਦਾ ਹੁੰਦਾ ਕਿ ਹਰ ਦਿਨ ਹੀ ਮਾਂ ਦਾ ਹੁੰਦਾ ਹੈ ਨਾ, ਜੇ ਅਸਲ ਦੇ ਵਿੱਚ ਵੇਖਿਆ ਜਾਵੇ। ਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ, ਕਿਵੇਂ ਵੇਖਦੇ ਹੋ, ਔਰ ਤੁਸੀਂ ਮਾਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਸਾਡੇ ਨਾਲ ਜੇ ਸਾਂਝੀਆਂ ਕਰਨੀਆਂ ਚਾਹੋ ਤਾਂ ਕਿਵੇਂ ਕਰੋਗੇ, ਕੀ ਤੁਹਾਡੇ ਸਭ ਤੋਂ ਜ਼ਿਆਦਾ ਨੇੜੇ ਹੈ ਜ਼ਿੰਦਗੀ ਦੇ ਵਿੱਚ ਜਿਹੜਾ ਮਾਂ ਦੇ ਨਾਲ ਜੁੜਿਆ ਹੋਇਆ। ਸੋ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਮੇਰਾ ਸਾਥ ਦੇਣਗੇ ਸਿਮਰਦੀਪ ਕੌਰ ਹੋਈ, ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਇਸ ਤੋਂ ਇਲਾਵਾ ਕੀ ਹੋਣਾ, ਇਸ ਤੋਂ ਇਲਾਵਾ ਹੋਣਗੇ ਤੁਹਾਡੇ ਸੁਨੇਹੇ, ਗੀਤ ਸੰਗੀਤ। ਤੇ ਸੁਨੇਹੇ ਜਿਹੜੇ ਜੀ ਉਹ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਜਾਂਦੇ ਆ, ਵੈਸੇ ਤਾਂ ਪ੍ਰੋਗਰਾਮ ਦੀ ਸ਼ੁਰੂਆਤ ਹੋਈ, ਤੇ ਆਪਾਂ ਤੁਹਾਡੇ ਸੁਨੇਹਿਆਂ ਨੂੰ ਵੀ ਸ਼ਾਮਲ ਕਰਨਾ, ਤੇ ਨਾਲ ਹੀ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਤੁਹਾਡੇ ਲਈ ਚੱਲਦਾ ਰੱਖਾਂਗੇ। ਪ੍ਰੋਗਰਾਮ ਦਾ ਪਹਿਲਾਂ ਗੀਤ ਜਿਹੜਾ ਅਸੀਂ ਚੁਣਿਆ ਉਹ ਵੀ ਮਾਂ ਦੇ ਉੱਤੇ ਚੁਣਿਆ ਅੱਜ ਅਸੀਂ, ਔਰ ਰਾਜ ਕਾਕੜਾ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤਾਂ ਸੁਣਦੇ ਹਾਂ, ਪਰ ਜਿਹੜੇ ਬਹੁਤ ਸਾਰੇ ਸ਼ਾਮਲ ਹੋਏ ਨੇ ਪ੍ਰੋਗਰਾਮ 'ਚ ਉਹਨਾਂ ਨੂੰ ਸੁਣਿਆ ਆ ਜ਼ਰੂਰ ਕਹਿ ਦਿੰਦੇ ਹਾਂ। ਰਣਜੀਤ ਸਿੰਘ ਮੁਦਕੀ ਤੇ ਬਚਿੱਤਰ ਮਾਨ ਭੁੱਲਰ ਨੂੰ ਵੀ ਸ਼ਾਮਲ, ਸੁਣੋ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਰਾਜ ਕਾਕੜਾ ਹੋਰਾਂ ਦੀ ਆਵਾਜ਼।
ਔਕੜਾਂ ਚ ਫਸਿਆ ਮਾਂ ਜਿੰਦ ਕਬਰ ਆਉਂਦੀ ਏ, ਕੁਝ ਕੁ ਦਿਨਾਂ ਤੋਂ ਮਾਂ ਬੜੀ ਯਾਦ ਆਉਂਦੀ ਏ। ਔਕੜਾਂ ਚ ਫਸਿਆ ਮਾਂ ਜਿੰਦ ਕਬਰ ਆਉਂਦੀ ਏ, ਕੁਝ ਕੁ ਦਿਨਾਂ ਤੋਂ ਮਾਂ ਬੜੀ ਯਾਦ ਆਉਂਦੀ ਏ। ਰੋਵਾਂ ਕੁਰਲਾਵਾਂ ਦੁੱਖ ਕੰਧਾਂ ਨੂੰ ਸੁਣਾਵਾਂ, ਨਾ ਕੋਈ ਮੇਰੇ ਆਸ ਪਾਸ ਜੇ ਮਾਂ ਕੋਲ ਹੁੰਦੀ ਤੇ ਜ਼ਰੂਰ ਪੁੱਛਦੀ, ਅੱਜ ਮੇਰਾ ਪੁੱਤ ਕਿਹੜੀ ਗੱਲ ਤੋਂ ਉਦਾਸ ਏ। ਜੇ ਮਾਂ ਕੋਲ ਹੁੰਦੀ ਤੇ ਜ਼ਰੂਰ ਪੁੱਛਦੀ, ਅੱਜ ਮੇਰਾ ਪੁੱਤ ਕਿਹੜੀ ਗੱਲ ਤੋਂ ਉਦਾਸ ਏ। ਪਿੰਡੋ ਤੁਰੇ ਸੱਤ ਤੁਰਦੇ ਨੂੰ ਮਾਣੇ ਮੱਥਾ ਚੁੰਮ ਚੁੰਮ ਤੋਰਿਆ, ਆਖ ਦੀ ਸ਼ਿਕਾਰ ਕੇ ਕਮਾਈਆਂ ਛੇਤੀ ਵਤਨਾਂ ਨੂੰ ਆਵੀ ਪੁੱਤ ਜੋਰਿਆ। ਜਦੋਂ ਪਿੰਡੋ ਤੁਰੇ ਸੱਤ ਤੁਰਦੇ ਨੂੰ ਮਾਣੇ ਮੱਥਾ ਚੁੰਮ ਚੁੰਮ ਤੋਰਿਆ, ਆਖ ਦੀ ਸ਼ਿਕਾਰ ਕੇ ਕਮਾਈਆਂ ਛੇਤੀ ਵਤਨਾਂ ਨੂੰ ਆਵੀ ਪੁੱਤ ਜੋਰਿਆ। ਮਾਰੇ ਛੱਡੇ ਤੱਕ ਤੂੰ ਹਜ਼ਾਰੇ ਰੱਬਾ ਕੈਸਾ ਬਣਵਾਸੇ। ਜੇ ਮਾਂ ਕੋਲ ਹੁੰਦੀ ਤੇ ਜ਼ਰੂਰ ਪੁੱਛਦੀ, ਅੱਜ ਮੇਰਾ ਪੁੱਤ ਕਿਹੜੀ ਗੱਲ ਤੋਂ ਉਦਾਸੇ।
ਜੇ ਮਾਂ ਕੋਲ ਹੁੰਦੀ ਤੇ ਜ਼ਰੂਰ ਪੁੱਛਦੀ ਅੱਜ ਮੇਰਾ ਪੁੱਤ ਤੇਰੀ ਗੱਲ ਤੋਂ ਉਦਾਸ ਏ ਦੇ ਕੋਨੇ ਕੋਨੇ ਵਿੱਚ ਪੈਣ ਸਾਡੀਆਂ ਕਹਾਣੀਆਂ ਪਿੰਡ ਵਾਲੀ ਮਿੱਟੀ ਦੀਆਂ ਮਿੱਤਰੋ ਕਦੇ ਵੀ ਪਰ ਕਸਕਾ ਨੀ ਜਾਣੀਆਂ ਭਾਵੇਂ ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੈਣ ਸਾਡੀਆਂ ਕਹਾਣੀਆਂ ਪਿੰਡ ਵਾਲੀ ਮਿੱਟੀ ਦੀਆਂ ਮਿੱਤਰੋ ਕਦੇ ਵੀ ਪਰ ਕਸਕਾ ਨੀ ਜਾਣੀਆਂ ਸਾਡੇ ਲੇਖਾਂ ਵਿੱਚ ਰੱਬਾ ਲਿਖ ਦਿੱਤਾ ਪਰਵਾਸੇ
ਜੇ ਮਾਂ ਕੋਲ ਹੁੰਦੀ ਤੇ ਜ਼ਰੂਰ ਪੁੱਛਦੀ ਅੱਜ ਮੇਰਾ ਪੁੱਤ ਤੇਰੀ ਗੱਲ ਤੋਂ ਉਦਾਸੇ ਜੇ ਮਾਂ ਕੋਲ ਹੁੰਦੀ ਤੇ ਜ਼ਰੂਰ ਪੁੱਛਦੀ ਅੱਜ ਮੇਰਾ ਪੁੱਤ ਤੇਰੀ ਗੱਲ ਤੋਂ ਉਦਾਸੇ ਘਰ ਸੀ ਬਥੇਰਾ ਦਾਣਾ ਪਾਣੀ ਸਾਥੋਂ ਗਿਆ ਨਾ ਸੰਭਾਲਿਆ ਕਾਕੜੇ ਦੇ ਰਾਜ ਤੇਰਾ ਰੰਗਲਾ ਪੰਜਾਬ ਲੋਕਾਂ ਲੁੱਟ ਲੁੱਟ ਖਾ ਲਿਆ ਸਾਡੇ ਜੋਗਾ ਘਰ ਸੀ ਬਥੇਰਾ ਦਾਣਾ ਪਾਣੀ ਸਾਥੋਂ ਗਿਆ ਨਾ ਸੰਭਾਲਿਆ ਕਾਕੜੇ ਦੇ ਰਾਜ ਤੇਰਾ ਰੰਗਲਾ ਪੰਜਾਬ ਲੋਕਾਂ ਲੁੱਟ ਲੁੱਟ ਖਾ ਲਿਆ ਦਰਿਆਵਾਂ ਦੇ ਆ ਪੁੱਤਰਾਂ ਨੂੰ ਤਾਈਓ ਨਵੇਂ ਸਰਾਂ ਦੀ ਤਲਾਸ਼ੇ ਜੇ ਮਾਂ ਕੋਲ ਹੁੰਦੀ ਤੇ ਜ਼ਰੂਰ ਪੁੱਛਦੀ ਅੱਜ ਮੇਰਾ ਪੁੱਤ ਕਿਹੜੀ ਗੱਲ ਤੋਂ ਉਦਾਸੇ ਜੇ ਮਾਂ ਕੋਲ ਹੁੰਦੀ ਤੇ ਜ਼ਰੂਰ ਪੁੱਛਦੀ ਅੱਜ ਮੇਰਾ ਪੁੱਤ ਕਿਹੜੀ ਗੱਲ ਤੋਂ ਉਦਾਸੇ
ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਟੈਕਨੀਕਲ ਸਪੋਰਟ ਲਈ ਪਟਿਆਲਾ ਤੋਂ ਸਾਡੇ ਨਾਲ ਹਾਜ਼ਰ ਨੇ ਸਰਦਜੀਤ ਸਿੰਘ ਹੁਰੀ ਤੇ ਹੁਣ ਅਗਲਾ ਸਿਲਸਿਲਾ ਅਸੀਂ ਲੈ ਕੇ ਆਉਣਾ ਖਬਰਾਂ ਦਾ ਖਬਰਾਂ ਤੋਂ ਵੀ ਪਹਿਲਾਂ ਇੱਕ ਝਾਤ ਅਸੀਂ ਮੌਸਮ ਦੇ ਉੱਤੇ ਜ਼ਰੂਰ ਮਾਰ ਲਈਏ ਕੀ ਕਹਿੰਦਾ ਅੱਜ ਆਸਟ੍ਰੇਲੀਆ ਦੇ ਸ਼ਹਿਰਾਂ ਦਾ ਮੌਸਮ ਦੇਖੋ ਸਾਡੇ ਸ਼ਹਿਰ ਦੇ ਵਿੱਚ ਮੌਸਮ ਅੱਜ ਬਹੁਤ ਜ਼ਿਆਦਾ ਠੰਡਾ ਕਿਉਂਕਿ ਵੱਧ ਤੋਂ ਵੱਧ ਵੀ ਅੱਜ ਜਿਹੜਾ ਤਾਪਮਾਨ ਆ ਉਹ ਜਾਣਾ ਜੀ 15 ਡਿਗਰੀ ਸੈਲਸੀਅਸ ਤੱਕ ਤੇ ਸ਼ਾਵਰਸ ਜਿਹੜੇ ਆ ਪੂਰੇ ਦੱਸੇ ਗਏ ਆ ਤੇ ਬੱਦਲ ਜਿਹੜਾ ਜੀ ਉਹ ਘੁਲਿਆ ਹੋਇਆ ਇਸ ਵੇਲੇ ਮੈਲਬਨ ਦੇ ਵਿੱਚ ਅਸਮਾਨ ਜਿਹੜਾ ਆ ਉਹ ਦੱਸ ਰਿਹਾ ਕਿ ਬਿਲਕੁਲ ਅੱਜ ਪੂਰਾ ਠੰਡਾ ਦਿਨ ਜਿਹੜਾ ਆ ਉਹ ਮੈਲਬਨ ਦੇ ਵਿੱਚ ਰਹਿਣਾ ਜਦਕਿ ਸਿਡਨੀ ਦੇ ਵਿੱਚ ਅੱਜ 12 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ ਤੇ 21 ਡਿਗਰੀ ਵੱਧ ਤੋਂ ਵੱਧ ਜਾਣਾ ਇੱਥੇ ਧੁੱਪ ਬਣੀ ਰਹਿਣੀ ਹੈ ਵੈਸੇ ਸੋਹਣਾ ਮੌਸਮ ਸਿਡਨੀ ਵਾਲੇ ਤੁਹਾਡਾ ਅੱਜ ਤੇ ਬ੍ਰਿਸਬੇਨ ਦੇ ਵਿੱਚ ਵੀ ਮੌਸਮ ਬਹੁਤ ਸੋਹਣਾ ਜੀ 13 ਡਿਗਰੀ ਘੱਟ ਤੋਂ ਘੱਟ ਹੈ 25 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਦੱਸਿਆ ਜਾ ਰਿਹਾ ਤੇ ਪਰਥ ਦੇ ਵਿੱਚ ਵੀ ਮੌਸਮ ਜਿਹੜਾ 13 ਡਿਗਰੀ ਘੱਟ ਤੋਂ ਘੱਟ ਹੈ ਤੇ 27 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਦੱਸਿਆ ਗਿਆ ਇੱਥੇ ਵੀ ਸਿਆਲਾਂ ਦੇ ਵਿੱਚ ਜੇ ਇੱਦਾਂ ਦਾ ਮੌਸਮ ਹੋਵੇ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਖੂਬਸੂਰਤ ਦਿਨ ਨਹੀਂ ਹੋ ਸਕਦਾ ਹਨਾ। ਸੋ ਬ੍ਰਿਸਬੇਨ ਤੇ ਪਰਥ ਦੇ ਵਿੱਚ ਬਹੁਤ ਸੋਹਣਾ ਦਿਨ ਹੈ। ਐਡੀਲੇਡ ਦੇ ਵਿੱਚ ਅੱਜ 10 ਡਿਗਰੀ ਘੱਟ ਤੋਂ ਘੱਟ ਤੇ 17 ਡਿਗਰੀ ਤੱਕ ਤਾਪਮਾਨ ਜਿਹੜਾ 17 ਡਿਗਰੀ ਸੈਲਸੀਅਸ ਤੱਕ ਜਾਣਾ। ਬਾਕੀ ਅਸੀਂ ਬਰਾੜ ਸਾਹਿਬ ਤੋਂ ਪੁੱਛਾਂਗੇ ਕਿ ਕਿਹੋ ਜਿਹਾ ਉੱਥੇ ਦਾ ਮੌਸਮ ਉਹ ਫੀਲ ਕਰ ਰਿਹਾ ਇਸ ਵੇਲੇ। ਪੋਸੀਬਲ ਸ਼ਾਵਰ ਇੱਥੇ ਵੀ ਦੱਸੇ ਗਏ ਨੇ ਜੀ ਮੈਲਬਨ ਵਾਂਗੂ। ਕੈਨਬਰਾ ਦੇ ਵਿੱਚ ਵੀ ਦਿਨ ਕਾਫੀ ਠੰਡਾ ਹੈ, 0 ਡਿਗਰੀ ਹੈ ਜੀ ਘੱਟ ਤੋਂ ਘੱਟ ਤੇ 17 ਡਿਗਰੀ ਤੱਕ ਤਾਪਮਾਨ ਜਾਣ ਦਾ ਅਨੁਮਾਨ ਦੱਸਿਆ ਗਿਆ। ਇੱਥੇ ਵੀ ਪਹਿਲਾਂ ਕੋਹਰਾ ਪੈਣਾ ਤੇ ਉਸ ਤੋਂ ਬਾਅਦ ਧੁੱਪ ਨਿਕਲ ਜਾਣੀ ਹੈ, ਪਰ ਫਿਰ ਵੀ ਮੌਸਮ ਦੇ ਵਿੱਚ ਠੰਡਕ ਜਿਹੜੀ ਹੈ ਤੁਸੀਂ ਮਹਿਸੂਸ ਕਰੋਗੇ। ਹੋਬਾਰਟ ਦੇ ਵਿੱਚ 8 ਡਿਗਰੀ ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਹੈ। ਇੱਥੇ ਹਵਾ ਵੀ ਹੈ ਤੇ ਇੱਥੇ ਮੀਂਹ ਵੀ ਪੈਣਾ, ਸੋ ਇੱਥੇ ਵੀ ਮੌਸਮ ਕਾਫੀ ਠੰਡਾ ਰਹਿਣਾ ਹੋਬਾਰਟ ਦੇ ਵਿੱਚ। ਡਾਰਵਿਨ ਦੇ ਵਿੱਚ 18 ਡਿਗਰੀ ਘੱਟ ਤੋਂ ਘੱਟ ਅਤੇ 32 ਡਿਗਰੀ ਵੱਧ ਤੋਂ ਵੱਧ ਜਾਣਾ। ਇੱਥੇ ਤਕਰੀਬਨ ਜਿਹੜਾ ਮੌਸਮ ਆ ਇੱਕੋ ਜਿਹਾ ਰਹਿੰਦਾ, ਧੁੱਪ ਜਿਹੜੀ ਆ ਬਣੀ ਰਹਿਣੀ ਆ। ਸੋ ਇਹ ਸੀ ਜੀ ਆਸਟ੍ਰੇਲੀਆ ਦੇ ਕੁਝ ਖਾਸ ਸ਼ਹਿਰਾਂ ਦਾ ਮੌਸਮ। ਸੋ ਹੁਣ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ ਤੇ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਵੱਲ ਵੱਧਦੇ ਹਾਂ ਤੇ ਅਗਲਾ ਸਿਲਸਿਲਾ ਸਾਡਾ ਹੈਗਾ ਜੀ ਖ਼ਬਰਾਂ ਦਾ ਤੇ ਖ਼ਬਰਾਂ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਇਸ ਵੇਲੇ ਐਡੀਲੇਡ ਤੋਂ ਮਿੰਟੂ ਬਰਾੜਪੁਰੀ ਵੀ ਸ਼ਾਮਲ ਹੋ ਚੁੱਕੇ ਨੇ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ। ਤੇ ਜੇ ਐਡਲੇਟ ਦੀ ਗੱਲ ਕਰੀਏ ਤਾਂ ਬਦਲਵਾਈ ਛਾਈ ਹੋਈ ਹੈ ਜੀ ਤੇ ਕਾਫੀ ਠੰਡਾ ਜਿਹਾ ਦਿਨ ਅੱਜ ਚੜਿਆ, ਪਰ ਹਵਾ ਬਿਲਕੁਲ ਸ਼ਾਂਤ ਆ ਤੇ ਉਮੀਦ ਆ ਜੀ ਅੱਜ ਦਾ ਦਿਨ ਆ ਜਿਹੜਾ ਬਦਲਵਾਈ ਦੇ ਵਿੱਚ ਹੀ ਲੰਘਣਾ ਗਾ। ਤੇ ਟੈਂਪਰੇਚਰ ਦੀ ਜੇ ਗੱਲ ਕਰੀਏ ਐਡਲੇਟ ਦੇ ਦੀ ਅੱਜ ਤਾਂ 10 ਤੋਂ 17 ਡਿਗਰੀ ਟੈਂਪਰੇਚਰ ਦੱਸਿਆ ਤੇ ਪੋਸੀਬਲ ਸ਼ਾਵਰਸ ਵੀ ਦੱਸੇ ਆ, ਸੋ ਬਦਲਵਾਈ ਸ਼ਾਇਦ ਸ਼ਾਮ ਤੱਕ ਸ਼ਾਵਰ ਲੈ ਕੇ ਆ ਜਾਏ।
ਜੀ ਜੀ ਬਿਲਕੁਲ। ਸੋ ਲਗਭਗ ਮੈਲਬਨ ਵਰਗਾ ਹੀ ਮੌਸਮ ਐਡੀਲੇਡ ਦੇ ਵਿੱਚ। ਤਕਰੀਬਨ ਜਿੰਨੀ ਵਾਰ ਵੀ ਅਸੀਂ ਮੌਸਮ ਦਾ ਜ਼ਿਕਰ ਕਰਦੇ ਹਾਂ ਤੇ ਮੈਲਬਨ ਦਾ ਜਿਹੜਾ ਮੌਸਮ ਆ ਕਾਫੀ ਹੱਦ ਤੱਕ ਐਡੀਲੇਡ ਦੇ ਮੌਸਮ ਨਾਲ ਮਿਲਦਾ ਹੁੰਦਾ, ਜਾਂ ਫਿਰ ਐਡੀਲੇਡ ਦਾ ਮੌਸਮ ਜਿਹੜਾ ਕਹਿ ਲਓ ਵੀ ਮੈਲਬਨ ਦੇ ਮੌਸਮ ਦੇ ਕਾਫੀ ਨੇੜੇ ਤੇੜੇ ਹੁੰਦਾ। ਤੇ ਅੱਜ ਜਦਕਿ ਬਾਕੀ ਸ਼ਹਿਰਾਂ ਦੇ ਵਿੱਚ ਮੌਸਮ ਜਿਹੜਾ ਉਹ ਥੋੜਾ ਜਿਹਾ ਵੱਖਰਾ, ਪਰ ਜਿੱਥੇ ਜਿੱਥੇ ਵੀ ਜਿੱਦਾਂ ਦਾ ਮੌਸਮ ਆ ਅਸੀਂ ਦੱਸ ਦਿੱਤਾ ਜੀ, ਉਸੇ ਹਿਸਾਬ ਦੇ ਨਾਲ ਤੁਸੀਂ ਆਪਣੀ ਤਿਆਰੀ ਕਰਕੇ ਨਿਕਲੋ ਜਿਹੜੇ ਸਾਡੇ ਸਰੋਤੇ ਸਾਨੂੰ ਸੁਣ ਰਹੇ। ਸੋ ਬਰਾੜ ਸਾਹਿਬ ਖਬਰਾਂ ਵੱਲ ਵਧਣ ਤੋਂ ਪਹਿਲਾਂ ਕੁਛ ਦੋਸਤ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਦੋਸਤਾਂ ਦੇ ਅਸੀਂ ਮੈਸੇਜਸ ਤਾਂ ਲੈਣੇ ਹੀ ਲੈਣੇ ਆ, ਪਰ ਉਸ ਤੋਂ ਪਹਿਲਾਂ ਕਿਉਂਕਿ ਤੁਹਾਡਾ ਜਿਹੜਾ ਜਨਮ ਦਿਹਾੜਾ ਕੱਲ ਲੰਘ ਕੇ ਗਿਆ ਤੇ ਮੈਂ ਦੇਖੋ ਸਰੋਤਿਆਂ ਨੇ ਤਾਂ ਕੱਲ ਮੈਨੂੰ ਲੱਗਦਾ ਨਾਲ ਦੀ ਨਾਲ ਵਧਾਈਆਂ ਦੇ ਦਿੱਤੀਆਂ, ਪਰ ਮੈਂ ਲੇਟ ਹੋ ਗਈ ਆ। ਜਿਹੜੀਆਂ ਲਾਈਵ ਵਧਾਈਆਂ ਆ ਉਹ ਫਿਰ ਮੈਨੂੰ ਲੱਗਦਾ ਕਿ ਮੈਨੂੰ ਅੱਜ ਦੇਣੀਆਂ ਚਾਹੀਦੀਆਂ। ਸੋ ਤੁਹਾਨੂੰ ਬਿਲੇਟਡ ਹੈਪੀ ਬਰਥਡੇ।
ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਤੇ ਸਾਰੇ ਉਹਨਾਂ ਸਰੋਤਿਆਂ ਦੀ ਤੇ ਜੋ ਵੀ ਜੁੜੀਆਂ ਅਣਜੁੜੀਆਂ ਰੂਹਾਂ ਨੇ ਪਿਛਲੇ 2-3 ਦਿਨ ਤੋਂ ਵਧਾਈਆਂ ਦਾ ਸਿਲਸਿਲਾ ਜਿਹੜਾ ਚੱਲਿਆ ਹੋਇਆ ਸੀਗਾ, ਤੇ ਚਾਹੇ ਉਹ ਮੈਰਿਜ ਐਨਵਰਸਰੀ ਦਾ ਸੀ ਤੇ ਚਾਹੇ ਉਹ ਬਰਥਡੇ ਦਾ ਸੀਗਾ, ਉਹ ਉਹਦੇ ਲਈ ਬਹੁਤ ਬਹੁਤ ਧੰਨਵਾਦ ਆ। ਪਰ ਦੇਖੋ ਗੱਲ ਇਹ ਹੋ ਜਾਂਦੀ ਆ ਵੀ ਮੈਂ ਕੱਲ ਰੇਡੀਓ ਤੇ ਵੀ ਕਿਹਾ ਸੀ ਵੀ ਚੱਲ ਰੇਡੀਓ ਦਾ ਪਲੇਟਫਾਰਮ ਇੱਕ ਵੱਡੇ ਯੂਜ਼ ਲਈ ਹੋਣਾ ਚਾਹੀਦਾ, ਨਾ ਕਿ ਆਮ ਪਰਸਨਲ ਤੇ। ਪਰ ਫਿਰ ਵੀ ਜੇ ਗੱਲ ਕਰੀਏ ਤਾਂ ਬਹਾਨਾ ਜਿਹਾ ਹੋ ਜਾਂਦਾ। ਮੈਂ ਕੱਲ ਇੱਕ ਗੱਲ ਨੋਟ ਕਰ ਰਿਹਾ ਸੀਗਾ ਵੀ ਫੇਸਬੁੱਕ ਤੇ ਚਾਹੇ ਹਜ਼ਾਰਾਂ ਦੀ ਗਿਣਤੀ ਚ ਲੋਕ ਜੁੜੇ ਆ, ਨਾਲ ਕਈ 7000 ਫੋਲੋਇੰਗ ਵੀ ਕਰਦੇ ਆ, ਤੇ ਉਹ ਸਾਰਿਆਂ ਚ ਨਾ ਜੇ ਹੁਣ ਕੋਈ ਵੀ ਆਪਾਂ ਪੋਸਟ ਕਰਦੇ ਹਾਂ ਤਾਂ 100, 200, 400 ਵੱਧ ਤੋਂ ਵੱਧ ਕੋਈ 500 ਚਲੀ ਜਾਂਦੀ ਹੈ ਬੰਦਿਆਂ ਤੱਕ, ਪਰ ਸਾਰੇ ਰਿਐਕਟ ਨਹੀਂ ਕਿਤੇ ਵੀ ਕੋਈ ਕਰਦੇ ਹੁੰਦੇ। ਤੇ ਜਦੋਂ ਬਰਥਡੇ ਆਉਂਦਾ ਤੇ ਬਰਥਡੇ ਤੋਂ ਬਾਅਦ ਮੈਂ ਕੱਲ ਇੱਕ ਗੱਲ ਨੋਟ ਕਰ ਰਿਹਾ ਸੀ ਵੀ ਕਈ ਇਹੋ ਜਿਹੇ ਸੱਜਣ ਜਿਹੜੇ ਪਿਛਲੇ 7-8 ਸਾਲ ਤੋਂ ਮੇਰੇ ਨਾਲ ਫੇਸਬੁੱਕ ਤੇ ਜੁੜੇ ਹੋਏ ਆ, ਤੇ ਉਹਨਾਂ ਦੇ ਮੈਨੂੰ ਪਰਸਨਲ ਮੈਸੇਜ ਬਹੁਤ ਆਏ, ਤੇ ਮੈਂ ਕੁਝ ਇੱਕ ਮੈਸੇਜਾਂ ਵੀ ਜੋ ਜਾ ਰਿਹਾ ਸੀ ਨਾ, ਤੇ ਉਹ 7-8 ਸਾਲ ਤੋਂ ਸਿਰਫ ਬਰਥਡੇ ਵਾਲੇ ਦਿਨ ਇੱਕ ਵਿਸ਼ ਦਾ ਜ਼ਰੂਰ ਮੈਸੇਜ ਪਾ ਦਿੰਦੇ ਆ, ਤੇ ਮੈਂ ਮੂਹਰੋਂ ਧੰਨਵਾਦ ਜਾਂ ਸ਼ੁਕਰੀਆ ਲਿਖ ਦਿੰਦਾ। ਤੇ ਪਿਛਲੇ 7-8 ਸਾਲ ਤੋਂ ਹੋਰ ਕੋਈ ਵੀ ਕਿਤੇ ਵੀ ਸਾਡਾ ਇੱਕ ਦੂਜੇ ਨਾਲ ਕੋਈ ਸਾਰ ਸਾਂਝ ਨਹੀਂ ਹੈ, ਹਾਂ ਚੁੱਪ ਚਪੀਤੇ ਅਸੀਂ ਇੱਕ ਦੂਜੇ ਨੂੰ ਦੇਖੀ ਜਾਂਦੇ ਹੋਈਏ, ਉਹ ਵੱਖਰੀ ਗੱਲ ਆ। ਸੋ ਇਹ ਵੀ ਇੱਕ ਆਪਣੀ ਕਿਸਮ ਦਾ ਇੱਕ ਤਜਰਬਾ ਜੀ, ਆਪਣੀ ਕਿਸਮ ਦਾ ਇੱਕ ਬਹਾਨਾ। ਪਰ ਮੈਂ ਹੱਸਦਾ ਹੁੰਦਾ ਜੀ ਵੀ ਮੇਰੇ ਨਾ ਮੈਨੂੰ ਨੁਕਸਾਨ ਬਹੁਤ ਲੱਗਦਾ ਹਾਂ 2 ਦਿਨਾਂ ਚ, 12 ਤਰੀਕ ਨੂੰ ਮੈਰਿਜ ਐਨਵਰਸਰੀ ਤੇ 14 ਨੂੰ ਬਰਥਡੇ, ਉਹਦਾ ਨੁਕਸਾਨ ਮੈਨੂੰ ਇਹ ਲੱਗਦਾ ਵੀ ਮੈਨੂੰ ਲਾਈਕ ਆ ਜਿਹੜੇ ਮੇਰੇ ਮਾਰੇ ਜਾਂਦੇ ਆ ਬਹੁਤ ਸਾਰੇ। ਜੇ ਦੋਨੇ ਚੀਜ਼ਾਂ 6-6 ਮਹੀਨੇ ਦੇ ਫਰਕ ਤੋਂ ਆਉਣ ਤਾਂ ਮੈਨੂੰ ਲੱਗਦਾ ਲੋਕ ਖੁੱਲ੍ਹ ਦਿਲੀ ਨਾਲ ਲਾਈਕ ਦੇ ਦਿਆ ਕਰਨ, ਉੱਤੋਂ ਥੱਲੀ ਆਉਣ ਕਰਕੇ ਅਗਲਾ ਆਉਂਦਾ ਕੱਲ੍ਹ ਤਾਂ ਕਰਿਆ ਸੀ ਲਾਈਕ, ਹੁਣ ਅੱਜ ਫੇਰ ਇਹਨੂੰ ਕੀ ਕਰੀਏ, ਤਾਂ ਫਿਰ ਮੈਨੂੰ ਮੇਰਾ ਕਾਫੀ ਲੌਸ ਪੈ ਜਾਂਦਾ। ਮੈਂ ਕਈ ਦੇਖਿਆ ਵੀ 2 ਸਾਲ
ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਦੇਖੋ ਮੈਨੂੰ ਲੱਗਦਾ ਵੀ ਜਿੰਨੇ ਲਾਈਕਸ ਔਰ ਜਿੰਨੀ ਜਲਦੀ ਜਿੰਨੇ ਲਾਈਕਸ ਤੁਹਾਨੂੰ ਐਨੀਵਰਸਰੀ ਤੇ ਆਏ ਆ, ਉਸ ਤੋਂ ਵੀ ਕਿਤੇ ਜ਼ਿਆਦਾ ਜਿਹੜੇ ਉਹ ਬਰਥਡੇ ਤੇ ਆਏ ਹੋਣੇ ਆ, ਤੇ ਮੈਨੂੰ ਨਹੀਂ ਲੱਗਦਾ ਵੀ ਤੁਹਾਡੀ ਲਾਈਕਸ ਵਾਲੀ ਜਿਹੜੀ ਉਹ ਨੰਬਰਿੰਗ ਆ ਨਾ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆਉਂਦੀ ਹੈ। ਦੇਖੋ ਮੈਂ ਬਹੁਤ ਸਾਰੇ ਇਹੋ ਜਿਹੇ ਲੋਕ ਦੇਖੇ ਆ ਜਿਹੜੇ ਇਸ ਚੀਜ਼ ਨੂੰ ਵੀ ਵੇਟ ਕਰਦੇ ਆ ਨਾ, ਇੱਕ ਘੰਟੇ ਚ ਮੇਰੇ ਕਿੰਨੇ ਲਾਈਕ ਹੋ ਗਏ। ਪਿੱਛੇ ਜੇ ਅਸੀਂ ਆਫ ਏਅਰ ਹੀ ਗੱਲ ਕਰ ਰਹੇ ਸੀਗੇ ਇੱਕ ਦਿਨ, ਕਿ ਕਿਸੇ ਨੇ ਨਾ ਪੋਸਟ ਪਾਈ ਸੀਗੀ ਕਿ ਮੈਂ ਇੰਨਾ ਲੱਕੀ ਆ ਵੀ ਮੈਨੂੰ ਇੱਕ ਘੰਟੇ ਦੇ ਵਿੱਚ 100+ ਲਾਈਕ ਆ ਗਏ, ਤੇ ਮੈਂ ਕੱਲ ਤੁਹਾਡੀ ਲਾਈ ਦੇਖ ਰਹੀ ਸੀਗੀ ਪੋਸਟ, ਤੇ ਮੈਨੂੰ ਲੱਗਦਾ ਵੀ 350 ਲਾਈਕ ਪਤਾ ਨੀ ਤੁਹਾਡੇ ਇੱਕ ਘੰਟੇ ਦੇ ਵਿੱਚ ਬਣ ਗਏ ਸੀਗੇ। ਡਿਪੈਂਡ ਕਰਦਾ ਸੀ ਕਿ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ। ਖੈਰ ਤੁਸੀਂ ਮਜ਼ਾਕ ਕਰ ਰਹੇ ਹੋ, ਪਰ ਮੈਂ ਸੀਰੀਅਸਲੀ ਕਹਿੰਦੀ ਹਾਂ, ਮੈਂ ਬਰਾੜ ਸਾਹਿਬ ਵੀ ਤੁਹਾਡੀ ਜਿਹੜੀ ਐਨੀਵਰਸਰੀ ਆ ਉਹ ਵੀ ਸਾਰਿਆਂ ਨੇ ਉਨੀ ਸ਼ਿੱਦਤ ਦੇ ਨਾਲ ਹੀ ਮਨਾਈ ਆ ਜਿੰਨੀ ਸ਼ਿੱਦਤ ਦੇ ਨਾਲ ਜਨਮ ਦਿਨ ਦੀਆਂ ਤੁਹਾਨੂੰ ਵਧਾਈਆਂ ਦਿੱਤੀਆਂ ਗਈਆਂ। ਸੋ ਮੈਂ ਸਰੋਤਿਆਂ ਨੂੰ ਵੀ ਦੱਸਦੇ ਹਾਂ ਜੀ, ਇੱਕ ਜਿਹੜੀ ਖਾਸ ਖ਼ਬਰ ਉਹ ਇਹ ਆ ਕਿ ਬਰਾੜ ਸਾਹਿਬ ਦੀ ਜਿਹੜੀ ਬਰਾੜ ਸਾਹਿਬ ਦਾ ਜਿਹੜਾ ਬਰਥਡੇ ਆ ਉਹ ਪਾਰਲੀਮੈਂਟ ਚ ਮਨਾਇਆ ਗਿਆ। ਸੋ ਇਹ ਤਾਂ ਇੱਕ ਖੁਫੀਆ ਖਬਰ ਸੀਗੀ ਜੀ।
ਜੀ ਬਿਲਕੁਲ, ਕਈ ਵਾਰੀ ਕੁਦਰਤੀ ਸੰਯੋਗ ਇਹ ਜੇ ਬਣ ਜਾਂਦੇ ਆ ਵੀ ਕੱਲ ਨਾ ਇੱਕ ਆਪਾਂ ਨਿਊਜ਼ ਵੀ ਕਰਨੀ ਆ, ਲੌਂਗ ਸਟੇ ਵੀਜ਼ਾ, ਪੇਰੈਂਟਸ ਵੀਜ਼ਾ, ਜਿਹਦੇ ਨਾਲ ਕਿ ਸਾਰੀ ਦੁਨੀਆ ਜੁੜੀ ਹੋਈ ਹੈ ਸਾਡੇ, ਖਾਸ ਕਰਕੇ ਪ੍ਰਵਾਸੀ। ਕੱਲ ਉਹਦੇ ਲਈ ਇੱਕ ਨਵਾਂ ਉਪਰਾਲਾ ਵਿੱਢਿਆ ਸੀਗਾ, ਤੇ ਉਹ ਉਪਰਾਲੇ ਮੁਤਾਬਕ ਜਾਣੀ ਕਿ ਕੱਲ, ਵੈਸੇ ਤਾਂ 2-3 ਸਾਲ ਤੋਂ ਨੌਜਵਾਨ ਸਾਡੇ ਐਡਲੇਡ ਦੇ ਕੋਸ਼ਿਸ਼ ਕਰ ਰਹੇ, ਅਰਵਿੰਦ ਦੁੱਗਲ, ਰਿੱਕੀ ਤੇ ਰੌਕੀ ਬਾਈ ਹੋਰੇ ਸਾਰੇ ਰਲ ਕੇ ਇਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਤੇ ਪਿਛਲੇ 2-3 ਸਾਲਾਂ ਤੋਂ ਬਹੁਤ ਜੰਗੀ ਪੱਧਰ ਤੇ ਉਹਨਾਂ ਨੇ ਇਸ ਦੇ ਵਿੱਚ ਮਿਹਨਤ ਕੀਤੀ, ਪਰ ਹੁਣ 1.5-2 ਸਾਲ ਤੋਂ ਇਹ ਕਿਤੇ ਨਾ ਕਿਤੇ ਰੁਕਿਆ ਪਿਆ ਸੀ ਮਸਲਾ, ਤੇ ਹੁਣ ਇਹਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਕੱਲ, ਤੇ ਉਹਦੇ ਲਈ ਜਿਹੜੀ ਲੇਬਰ ਪਾਰਟੀ ਜਿਹੜੀ ਕਿ ਇਸ ਟਾਈਮ ਭਾਵੇਂ ਸੱਤਾ ਚ ਨਹੀਂ ਹੈ, ਉਹਨਾਂ ਨੇ ਕੱਲ ਬੜੀ ਬਰੀਕੀ ਨਾਲ ਸੁਣਿਆ, ਤੇ ਕੱਲ ਉਸੇ ਮੀਟਿੰਗ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਰੀਆਂ ਕਮਿਊਨਿਟੀਆਂ ਬੁਲਾਈਆਂ ਗਈਆਂ ਸੀ, ਜਿਹ ਚ ਚਾਈਨੀਜ਼, ਫਿਲੀਪੀਨ ਤੇ ਹੋਰ ਵੀ ਕਈ ਕੰਟਰੀਜ਼ ਦੇ ਲੋਕ ਸਨ। ਤਾਂ ਉੱਥੇ ਜਦੋਂ ਮੈਨੂੰ ਵੀ ਬੁਲਾਇਆ ਗਿਆ ਸੀ, ਤਾਂ ਉੱਥੇ ਜਦੋਂ ਗਏ ਤਾਂ ਉੱਥੇ ਉਹਨਾਂ ਨੇ ਰਸਲ ਵਾਟਲੇ ਨੂੰ ਤੇ ਡਾਣਾ ਨੂੰ ਮੇਰਾ ਪਤਾ ਸੀ, ਉਹ ਕਹਿੰਦੇ ਜੀ ਵੀ ਸੋਰੀ ਵੀ ਅਸੀਂ ਕੇਕ ਤਾਂ ਲੈ ਕੇ ਨਹੀਂ ਆਏ, ਚਲੋ ਫਿਰ ਆਪਾਂ ਬੜੀ ਅਜੀਬੋ ਗਰੀਬ ਜਨਮ ਦਿਨ ਮਨਾਇਆ ਜੀ, ਆਪਾਂ ਲੋਕ ਕੇਕ ਕੱਟਦੇ ਨਾ, ਆਪਾਂ ਬਿਸਕੁਟ ਕੱਟ ਕੇ, ਉਹਨਾਂ ਨੇ ਮੇਰੇ ਕੋਲੇ ਬਿਸਕਿਟਾਂ ਦੀ ਪਲੇਟ ਲਿਆਉਣ ਦੀ, ਤੇ ਕਹਿੰਦੇ ਚੱਲ ਬਿਸਕੁਟ ਹੀ ਕੱਟ ਲਾ ਹੋਰ ਨਹੀਂ ਤਾਂ, ਉਹ ਫਿਰ ਆਪਾਂ ਉਹ ਕੱਟ ਕੇ ਤੇ ਫਿਰ ਜਨਮ ਦਿਨ ਮਨਾਇਆ, ਤੇ ਉਹ ਜਦੋਂ ਬੇਚਾਰੇ ਉਹ ਸਾਰੇ ਗਾਉਣ ਜੇ ਲੱਗ ਗਏ ਜਵਾਕਾਂ ਵਾਂਗੂ, ਤੇ ਮੈਨੂੰ ਤਾਂ ਸ਼ਰਮ ਜੀ ਆਈ ਜਾਵੇ ਵੀ ਇਹ ਕੀ ਕੁਛ ਹੋ ਰਿਹਾ, ਤੇ ਇੱਕ ਪਾਰਲੀਮੈਂਟ ਦੇ ਵਿੱਚ ਜਾਂ ਇੱਕ ਵੱਡੇ ਪੱਧਰ ਦੇ ਉੱਤੇ ਟੇਬਲ ਦੇ ਉੱਤੇ, ਇਹ ਮੇਰੇ ਲਈ ਇੱਕ ਨਵੇਕਲਾ ਤਜਰਬਾ ਸੀ 49 ਸਾਲਾਂ ਦੇ ਵਿੱਚ, ਕਿਉਂਕਿ ਮੈਂ ਵੀ ਕੋਈ ਜਾਣ ਬੁੱਝ ਕੇ ਜਾਂ ਸੋਚ ਬੱਝ ਕੇ ਨਹੀਂ ਬਣਾਇਆ ਸੀ, ਅਚਾਨਕ ਹੀ ਇਹ ਜਿਹੜਾ ਸੰਯੋਗ ਬਣ ਗਿਆ। ਚਲੋ ਜੀ, ਕਈ ਵਾਰੀ ਪੇ ਬੈਕ ਹੁੰਦੀ ਹੈ ਤੁਹਾਨੂੰ ਕਿਸੇ ਨੇ ਕਿਸੇ ਤੁਹਾਡੀ ਮਿਹਨਤ ਦੇ ਰੂਪ ਚ, ਫਿਰ ਆਪਾਂ ਵਾਹਿਗੁਰੂ ਦਾ ਸ਼ੁਕਰੀਆ ਅਦਾ ਕੀਤਾ ਵੀ ਮੈਂ ਏਡੇ ਕਾਬਲ ਨਹੀਂ ਸੀ ਜਾਂ ਮੈਂ ਇਸ ਲੈਵਲ ਚ ਨਹੀਂ ਸੀਗਾ ਵੀ ਕੋਈ ਇੱਕ ਪੂਰੇ 5-7 ਸਰਕਾਰੀ ਵੱਡੇ ਜਿਹੜੇ ਕਿ MLA ਜਾਂ ਮਿਨਿਸਟਰ ਆ ਜਿਹੜੇ ਉਹ ਬੈਠ ਕੇ ਮੇਰੀ ਉਸਤਤ ਕਰਨ, ਇਸ ਦੇ ਆਪਾਂ ਕਾਬਲ ਨਹੀਂ ਸੀ, ਪਰ ਵਾਹਿਗੁਰੂ ਨੇ ਚਲੋ ਰਿਟਰਨ ਬੈਕ ਕੀਤਾ, ਆਪਾਂ ਸ਼ੁਕਰੀਆ ਅਦਾ ਕੀਤਾ। ਪਰ ਗੱਲ ਇਹ ਆਉਂਦੀ ਅਮਰਦੀਪ ਜੀ, ਕੱਲ ਨਾ ਜਿਹੜਾ ਇਹ ਮਸਲਾ ਸੀ, ਇਹ ਮਸਲਾ ਇਸ ਗੱਲ ਨਾਲੋਂ ਵੀ ਜ਼ਿਆਦਾ ਅਹਿਮੀਅਤ ਰੱਖਦਾ ਮੇਰੇ ਲਈ, ਚਲੋ ਉਹ ਅਹਿਮੀਅਤ ਸੀ, ਪਰ ਆਮ ਲੋਕਾਂ ਲਈ ਜਿਹੜੀ ਅਹਿਮੀਅਤ ਉਹ ਮਸਲਾ ਰੱਖਦਾ, ਉਹ ਅਹਿਮੀਅਤ ਇਹ ਹੈ ਵੀ ਜਿਹੜਾ ਲੌਂਗ ਸਟੇ ਪਾਰਟਨਰ ਵੀਜ਼ਾ, ਇਹਦੇ ਬਾਰੇ ਚ ਤਕਰੀਬਨ ਬਹੁਤ ਸਾਰੇ ਲੋਕਾਂ ਨੂੰ ਪਤਾ, 30,000 ਲੋਕਾਂ ਨੇ ਤਾਂ ਦਸਤਖਤ ਵੀ ਕਰਤੇ ਸੀ ਉਦੋਂ, ਆਪਾਂ ਰਿਕੁਐਸਟ ਕਰਕੇ ਦਸਤਖਤ ਕਰਵਾਏ ਸੀ ਲੋਕਾਂ ਤੋਂ, ਤੇ ਪਰ ਫੇਰ ਵੀ ਜਿਹਨੂੰ ਨਹੀਂ ਪਤਾ ਤਾਂ ਉਹ ਦੱਸ ਦਈਏ ਵੀ ਜਿਹੜਾ ਪੇਰੈਂਟਸ ਦੇ ਮਾਮਲੇ ਚ ਆਸਟ੍ਰੇਲੀਆ ਦੇ ਜਿਹੜਾ ਕਾਨੂੰਨ ਆ ਉਹ ਵੱਖਰੇ ਹੀ ਆ, ਤੇ ਉਹਨਾਂ ਦੇ ਤਹਿਤ ਤਕਰੀਬਨ ਸਾਰੇ ਜਾਣੇ ਇਸ ਚੀਜ਼ ਨੂੰ ਸਫ਼ਰ ਕਰ ਰਹੇ ਆ ਵੀ ਪੇਰੈਂਟਸ ਨੂੰ ਉਹ ਕਿਵੇਂ ਨਾ ਕਿਵੇਂ ਮਿਸ ਕਰ ਰਹੇ ਆ, ਉਹ ਵੀਜ਼ਾ ਨਹੀਂ ਲਵਾ ਪਾ ਰਹੇ ਜਾਂ ਕੋਈ ਇਹ ਜਿਹੀਆਂ ਦਿੱਕਤਾਂ ਆ ਰਹੀਆਂ ਸਨ। ਤਾਂ ਉਸ ਟਾਈਮ ਕੁਝ ਇੱਕ ਨੌਜਵਾਨਾਂ ਇਹਨਾਂ ਖੜੇ ਹੋ ਕੇ ਐਡਲੇਡ ਤੋਂ ਇੱਕ ਪਟੀਸ਼ਨ ਬਣਾਈ ਤੇ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ, ਕਿਉਂਕਿ ਉਸ ਤੋਂ ਪਹਿਲਾਂ ਤੱਕ ਅਸੀਂ ਜਿਹਨੇ ਵੀ ਇੰਡੀਵਿਜੁਅਲ ਤੌਰ ਤੇ ਮੰਗਾਂ ਮੰਗਦੇ ਸੀ ਵੀ ਸਾਡੇ ਮਾਪਿਆਂ ਨੂੰ ਆਉਣ ਦੀ ਇਜਾਜ਼ਤ ਦਿਓ, ਉਹਨਾਂ ਨੂੰ ਪਰਮਾਨੈਂਟ ਕਰੋ, ਇਹ ਕਰੋ, ਵੋ ਕਰੋ, ਪਰ ਇਹ ਨੌਜਵਾਨਾਂ ਨੇ ਨਾ ਉਸ ਨੂੰ ਪਹਿਲਾਂ ਪੜਤਾਲਿਆ, ਘੋਖਿਆ ਵੀ ਕਿਉਂ ਨੀ ਸਰਕਾਰ ਕਰ ਰਹੀ ਜਾਂ ਕਿੱਥੇ ਕਿੱਥੇ ਕੀ ਕੀ ਕਮੀਆਂ, ਤਾਂ ਉਹਦੇ ਚ ਸਰਕਾਰ ਦਾ ਪੱਖ ਵੀ ਸਾਹਮਣੇ ਰੱਖ ਕੇ ਵੀ ਸਰਕਾਰ ਹੁਣ ਕਿਉਂ ਕਿਸੇ ਜਿਹੜੇ ਬਜ਼ੁਰਗਾਂ ਨੇ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਸਾਰੀ ਉਮਰ ਕਮਾਈ ਕੀਤੀ, ਉਹਨਾਂ ਨੂੰ ਟੈਕਸ ਭਰਿਆ, ਤੇ ਉਹਨਾਂ ਨੂੰ ਐਂਡ ਤੇ ਬੁਢਾਪੇ ਚ ਸਰਕਾਰ ਦੇ ਉੱਤੇ ਉਹ ਬੋਝ ਕਿਉਂ ਬਣਨ ਆਸਟ੍ਰੇਲੀਆ ਦੀ ਸਰਕਾਰ ਦੇ। ਤਾਂ ਇਸ ਲਈ ਵਿਚਾਲੜਾ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਤੇ ਉਸ ਰਸਤੇ ਦੇ ਵਿੱਚ ਜਿਹੜੀ ਕਾਮਨ ਗੱਲ ਇਹ ਨਿਕਲ ਕੇ ਆਈ ਵੀ ਭਾਈ ਅਸੀਂ ਇੰਸ਼ੋਰੈਂਸ ਆਪ ਕਰਾਉਣ ਨੂੰ ਤਿਆਰ ਹਾਂ ਸਾਡੇ ਪੇਰੈਂਟਸ ਦਾ, ਪਰ ਉਹਨਾਂ ਨੂੰ ਹਰ ਤਿੰਨ ਤਿੰਨ ਮਹੀਨਿਆਂ ਬਾਅਦ ਬਾਹਰ ਜਾਣਾ, 6 ਮਹੀਨਿਆਂ ਬਾਅਦ ਆਉਣਾ ਜਾਣਾ, ਸਾਲ ਚ ਇੱਕ ਵਾਰ ਹੀ ਜਾਣਾ, ਨਾਲੋਂ ਸਾਨੂੰ ਲੌਂਗ ਟਰਮ ਜਿਹੜਾ ਦਾ ਵੀਜ਼ਾ ਦੇ ਦਿਓ, ਲੌਂਗ ਸਟੇ ਵੀਜ਼ਾ, ਜਿਹ ਚ ਉਹਨਾਂ ਨੇ 10 ਸਾਲ ਜਾਂ 5 ਸਾਲ ਮੰਗ ਕੀਤੀ ਸੀ, ਤੇ ਉਹਦੇ ਚ ਕਿਹਾ ਸੀ ਵੀ ਅਸੀਂ ਕੋਈ ਵੀ ਮੈਡੀਕੇਅਰ ਜਾਂ ਹੋਰ ਕੁਛ ਨੀ ਮੰਗਦੇ, ਇੰਸ਼ੋਰੈਂਸ ਅਸੀਂ ਆਪ ਕਰਾ ਲਾਂਗੇ, ਬਸ ਤੁਸੀਂ ਲੌਂਗ ਟਰਮ ਦਾ ਜਿਹੜਾ ਸਾਨੂੰ ਸਟੇ ਦਾ ਵੀਜ਼ਾ ਦੇ ਦਿਓ। ਤਾਂ ਉਸ ਟਾਈਮ ਪਟੀਸ਼ਨ ਦੇ ਉੱਤੇ ਪ੍ਰੈਸ਼ਰ ਪਿਆ, ਵਾਹਵਾ ਚੱਲਦੀ ਰਹੀ ਗੱਲ, ਤੇ ਐਂਡ ਚ ਜਦੋਂ ਇਲੈਕਸ਼ਨ ਆਏ ਨਾ, ਤੇ ਇਲੈਕਸ਼ਨਾਂ ਦੇ ਵੇਲੇ ਇੱਕੇ ਦਮ ਹੀ ਦੋਨੇ ਪਾਰਟੀਆਂ ਐਕਸ਼ਨ ਚ ਆ ਗਈਆਂ। ਤਾਂ ਦੋਨੇ ਐਕਸ਼ਨ ਚ ਆ ਕੇ ਲੇਬਰ ਪਾਰਟੀ ਆਪਦੇ ਢੰਗ ਨਾਲ ਪਹਿਲੇ ਹੈਲਪ ਕਰ ਰਹੀ ਸੀ, ਗ੍ਰੀਨਸ ਜਿਹੜਾ ਹੈਲਪ ਕਰ ਰਹੇ ਸੀ, ਪਰ ਲਿਬਰਲ ਪਾਰਟੀ ਦੇ ਅਚਾਨਕ ਆਫਿਸ ਦੇ ਵਿੱਚੋਂ ਈਮੇਲ ਆਈ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਨੂੰ ਸਾਡੇ ਨਾਲ ਤੁਸੀਂ ਏਡਾ ਵਧੀਆ ਮਿਸ਼ਨ ਦੇ ਉੱਤੇ ਲੱਗੇ ਹੋਏ ਆ, ਸਾਡੇ ਨਾਲ ਤੁਸੀਂ ਟੱਚ ਚ ਆਓ, ਜੇ ਸਾਡੀ ਸਰਕਾਰ ਆ ਜਾਂਦੀ ਆ ਤੇ ਅਸੀਂ ਇਹਨੂੰ ਲਾਗੂ ਕਰਾਂਗੇ, ਜਿਹੜੀ ਤੁਹਾਡੀਆਂ ਮੰਗਾਂ ਸਾਨੂੰ ਇਹਦੇ ਚ ਕੋਈ ਬੜਾ ਫਰਕ ਨਹੀਂ ਲੱਗਦਾ, ਥੋੜੀ ਬਹੁਤ ਵਿਚਾਰ ਤੋਂ ਬਾਅਦ ਅਸੀਂ ਲਾਗੂ ਕਰ ਦਾਂਗੇ। ਉਹਨਾਂ ਨੇ ਸਾਰੇ ਹਫ਼ਤਾ 10 ਦਿਨ ਪਹਿਲਾਂ ਇੰਡੀਆ ਦੇ ਲੀਡਰਾਂ ਵਾਂਗੂ ਲਿਬਰਲ ਪਾਰਟੀ ਨੇ ਸਾਨੂੰ ਆਸ਼ਵਾਸਨ ਦਿੱਤਾ, ਖਾਸ ਕਰਕੇ ਇਮੀਗ੍ਰੇਸ਼ਨ ਮਿਨਿਸਟਰ ਨੇ ਖੁਦ ਈਮੇਲ ਕੀਤੀ ਹੈ ਜਿਹੜੀ ਸਾਡੇ ਕੋਲ ਮੌਜੂਦ ਆ, ਉਸ ਈਮੇਲ ਦੇ ਵਿੱਚ ਸਾਰੀਆਂ ਗੱਲਾਂ ਇਹ ਹੋ ਗਈਆਂ ਸੀ। ਪਰ ਹੁਣ ਅੱਜ ਇਲੈਕਸ਼ਨ ਹੋਇਆ ਨੂੰ 1.5-2 ਸਾਲ ਹੋ ਗਏ ਜੀ, ਤੇ 1.5-2 ਸਾਲਾਂ ਦੇ ਵਿੱਚ ਕੋਈ ਵੀ ਤਾਰ ਨਹੀਂ ਹਿੱਲੀ ਲਿਬਰਲ ਪਾਰਟੀ ਵੱਲੋਂ, ਕੁਛ ਵੀ ਨਹੀਂ ਕੀਤਾ ਗਿਆ, ਈਵਨ ਸੁਣਵਾਈ ਵੀ ਨਹੀਂ ਕੀਤੀ ਗਈ। ਤੇ ਉਦੋਂ ਉਲਟਾ ਕੀ ਹੋਇਆ ਵੀ ਨਵੇਂ ਕਾਨੂੰਨ ਲੈ ਕੇ ਆ ਗਏ, ਨਵੇਂ ਕਾਨੂੰਨ ਦੇ ਤਹਿਤ ਉਹਨਾਂ ਨੇ ਕਰਤਾ ਵੀ ਜੇ ਤੁਸੀਂ ਆਪਣੇ ਇੱਕ ਪੇਰੈਂਟਸ ਨੂੰ ਕਿਸੇ ਨੂੰ ਵੀ ਬੁਲਾਉਣਾ ਚਾਹੁੰਦੇ ਹੋ, ਮਾਂ ਜਾਂ ਬਾਪ ਨੂੰ, ਤਾਂ ਤੁਹਾਡੀ ਇਨਕਮ ਘੱਟੋ ਘੱਟ $80,000 ਹੋਣੀ ਚਾਹੀਦੀ ਆ ਸਲਾਨਾ। ਜੇ ਤੁਸੀਂ ਦੋਨਾਂ ਨੂੰ ਬੁਲਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਇਨਕਮ ਘੱਟੋ ਘੱਟ $1,20,000 ਹੋਣੀ ਚਾਹੀਦੀ ਆ। ਉਦੋਂ ਬਾਅਦ ਘੱਟੋ ਘੱਟ $10,000 ਇੱਕ ਬੰਦੇ ਦਾ ਤੁਹਾਨੂੰ ਜਿਹੜੀ ਉਹਦੀ ਸਿਕਿਉਰਿਟੀ ਜਮ੍ਹਾਂ ਕਰਾਉਣੀ ਪੈਣੀ ਆ ਸਪੋਂਸਰਸ਼ਿਪ ਦੀ, ਤੇ ਹੋਰ ਵੀ ਬਹੁਤ ਸਾਰੀਆਂ ਉਹਦੇ ਵਿੱਚ ਸਖ਼ਤ ਗੱਲਾਂ ਉਹ ਲੈ ਕੇ ਆ ਗਏ, ਜਿਹਦਾ ਮਤਲਬ ਸੀ ਇਹ ਵੀ ਕੰਨ ਦੂਜੇ ਢੰਗ ਨਾਲ ਫੜ ਲਿਆ, ਵੀ ਕਰਨਾ ਮਨਾ ਹੀ ਸੀ, ਵੀ ਹਾਰਡ ਹੀ ਇੰਨਾ ਉੱਚਾ ਕਰਤਾ ਵੀ ਜੇ ਪਤਾ ਵੀ ਇੱਕ ਬੰਦਾ 2 ਮੀਟਰ ਦੀ ਹਰਡਲ ਟੱਪ ਸਕਦਾ ਤਾਂ ਉਹਨੂੰ ਹਰਡਲ ਹੀ 4 ਮੀਟਰ ਦੀ ਕਰਤੀ ਵੀ ਉਹ ਟੱਪ ਹੀ ਨਹੀਂ ਸਕਦਾ ਕਿਤੇ। ਸੋ ਇਸ ਕਰਕੇ ਜਿਹੜਾ ਕਾਨੂੰਨ ਹੋ ਗਿਆ ਬਹੁਤ ਜ਼ਿਆਦਾ ਪਚੀਦਾ, ਤੇ ਜਿਹੜੇ ਪੇਰੈਂਟਸ ਆ ਉਹ ਮੈਨੂੰ ਨਹੀਂ ਲੱਗਦਾ ਕਿਸੇ ਢੰਗ ਨਾਲ ਕਿਤੇ ਵੀ ਇੱਥੇ ਆਪਣੇ ਬੱਚਿਆਂ ਨਾਲ ਆ ਸਕਣਗੇ ਜਾਂ ਰਹਿ ਸਕਣਗੇ ਜਾਂ ਉਹਨਾਂ ਦੇ ਜਿਹੜਾ ਬੁਢਾਪਾ ਕੱਟ ਸਕਣਗੇ। ਤਾਂ ਉਸ ਲਈ ਜਿਹੜਾ ਹੁਣ ਦੁਬਾਰੇ ਪ੍ਰੈਸ਼ਰ ਸ਼ੁਰੂ ਕੀਤਾ ਗਿਆ, ਬਣਾਇਆ ਗਿਆ, ਤੇ ਕੱਲ ਲੇਬਰ ਪਾਰਟੀ ਦੇ ਬੰਨਿਓ ਮਾਨਯੋਗ ਰਸਲ ਵਾਟਲੇ, ਡੋਨਾ ਵਾਟਲੇ ਤੇ ਪੀਟਰ ਜਿਹੜੇ ਕਿ ਵਿਰੋਧੀ ਧਿਰ ਦੇ ਹੁਣ ਆਗੂ ਨੇ ਲੇਬਰ ਪਾਰਟੀ ਦੇ, ਤੇ ਫੈਡਰਲ ਐਮ ਪੀ ਸਟੀਵ ਜੋਰਜੀਅਸ, ਉਹਨਾਂ ਸਾਰਿਆਂ ਨੇ ਰਲ ਕੇ ਨਾ ਇੱਕ ਮੀਟਿੰਗ ਬੁਲਾਈ ਸੀ ਮਲਟੀ ਕਲਚਰ ਦੀ, ਜਿਹ ਚ ਸਾਰੀਆਂ ਕਮਿਊਨਿਟੀਆਂ ਬੁਲਾਈਆਂ ਸੀ, ਤੇ ਉਹ ਚੋਂ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਤੇ ਨਾਲ ਚਾਈਨੀਜ਼ ਕਮਿਊਨਿਟੀ ਸੀ, ਹੋਰ ਬਹੁਤ ਸਾਰੀਆਂ ਕਮਿਊਨਿਟੀ ਸੀ। ਚਾਈਨੀਜ਼ ਕਮਿਊਨਿਟੀ ਨੇ ਪਿਛਲੇ ਦਿਨੀ ਹੰਬਲਾ ਮਾਰ ਕੇ ਇੱਕ ਆਰਡੀਨੈਂਸ ਆਇਆ ਸੀ ਉਹਨਾਂ ਦੇ ਉਲਟ, ਤੇ ਉਹਨਾਂ ਨੇ ਹੰਬਲਾ ਮਾਰ ਕੇ ਉਸ ਆਰਡੀਨੈਂਸ ਨੂੰ ਕੈਂਸਲ ਕਰਵਾਤਾ ਸੀ ਸਰਕਾਰ ਤੋਂ। ਪਰ ਹੁਣ ਦੋਨੇ ਧਿਰਾਂ ਇਕੱਠੀਆਂ ਰਲ ਕੇ ਤੇ ਵੱਡੇ ਪੱਧਰ ਦੇ ਉੱਤੇ ਅਪਰੋਚ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਤੇ ਉਮੀਦ ਆ ਵੀ ਨਤੀਜੇ ਇਸ ਦੇ ਆਉਣਗੇ, ਪਰ ਲੱਗੂ ਇਹਦੇ ਤੇ 1-2 ਸਾਲ। ਤੇ ਹੁਣ ਅਸੀਂ ਇਹ ਮੰਗ ਮੰਨੀ ਆ ਵੀ ਜਿਹੜੀ ਇਹ ਆਰਡੀਨੈਂਸ ਜਾਰੀ ਕੀਤਾ ਇਹਨੂੰ ਰੋਕਿਆ ਜਾਵੇ ਪਹਿਲਾਂ ਤਾਂ, ਜਿਹੜਾ 1,20,000 ਵਾਲਾ। ਫਿਰ ਕੱਲ ਜਿਹੜੇ ਸਾਰੇ ਮਿਨਿਸਟਰਾਂ ਨੇ ਜਾਂ ਉੱਥੇ ਗੱਲਾਂ ਬਾਤਾਂ ਲਾਈਵ ਸੁਣੀਆਂ, ਸਾਡੇ ਪਰਸਨਲ ਜਿਹੜੇ ਐਕਸਪੀਰੀਅੰਸ ਸੁਣੇ, ਤਾਂ ਇੱਕ ਚਾਈਨੀਜ਼ ਕੁੜੀ ਨੇ ਬੜੇ ਭਾਵੁਕ ਤਰੀਕੇ ਨਾਲ ਜਿਹੜੀ ਗੱਲਬਾਤ ਕਹੀ, ਜੈਨੀ ਨਾਂ ਦੀ ਇੱਕ ਚਾਈਨੀ ਕੁੜੀ ਸੀ ਜੀ, ਤੇ ਉਹਨੇ ਦੱਸਿਆ ਕਹਿੰਦੀ ਵੀ ਮੈਂ ਨਾ 9ਵੀਂ ਕਲਾਸ ਚ ਆਸਟ੍ਰੇਲੀਆ ਆ ਗਈ ਸੀ, ਮੈਂ 9ਵੀਂ ਦੇ ਵਿੱਚ ਨਾਲ ਨਾਲ ਕੰਮ ਕੀਤਾ, ਟੈਕਸ ਭਰਿਆ, ਨਾਲ ਨਾਲ ਮੈਂ ਪੜ੍ਹੀ, ਮੈਂ ਪੜ੍ਹ ਕੇ ਇੱਕ ਟੀਚਰ ਬਣ ਗਈ, ਇੱਥੇ ਪੱਕੀ ਹੋ ਗਈ, ਇੱਥੋਂ ਦੇ ਸਕੂਲ ਦੇ ਵਿੱਚ ਮੈਂ ਇਸ ਟਾਈਮ ਜਿਹੜੀ ਐਜ਼ ਏ ਟੀਚਰ ਦੀ ਜੋਬ ਕਰ ਰਹੀ ਹਾਂ। ਤੇ ਇਸ ਦੌਰਾਨ ਮੈਂ ਇਹ ਦੱਸਦਿਆਂ ਕਹਿੰਦੀ ਮੈਂ ਮਾਂ ਬਾਪ ਦੀ ਇਕੱਲੀ ਬੱਚੀ ਹਾਂ, ਮੇਰੇ ਮਾਂ ਬਾਪ ਦੇ ਮੈਂ ਇੱਕੋ ਹੀ ਬੱਚੀ ਹਾਂ, ਤੇ ਉਹਨਾਂ ਨੇ ਕਹਿੰਦੀ ਮੈਨੂੰ ਉੱਥੋਂ ਵੀ ਪੈਸਾ ਬਹੁਤ ਭੇਜਿਆ, ਮੈਨੂੰ ਸੈਟਲ ਕਰਨ ਲਈ ਸਭ ਕੁਝ ਕੀਤਾ, ਹੁਣ ਕਹਿੰਦੀ ਮੈਂ ਆਪਣੇ ਮਾਂ ਬਾਪ ਨੂੰ ਚਾਹੁੰਦੀ ਹਾਂ ਵੀ ਮੈਂ ਇੱਥੇ ਬੁਲਾਵਾਂ, ਤੇ ਵੀ ਮੈਂ ਉਹਨਾਂ ਨਾਲ ਰਹਾਂ ਤੇ ਮੈਂ ਉਹਨਾਂ ਦੀ ਬੁਢਾਪੇ ਦੇ ਵਿੱਚ ਕਦਰ ਕਰਾਂ, ਸੰਭਾਲਾਂ, ਉਹਨਾਂ ਨੇ ਮੈਨੂੰ ਇੰਨਾ ਕੀਤਾ ਤੇ ਮੈਂ ਉਹਨਾਂ ਨੂੰ ਸੰਭਾਲਾਂ। ਤੇ ਹੁਣ ਕਹਿੰਦੇ ਮੈਨੂੰ ਇਹ ਆ ਗਿਆ ਵੀ $1,20,000 ਤੈਨੂੰ ਭਰਨਾ ਪਊਗਾ, ਤੇ $1,20,000 ਭਰਨਾ ਨੀ ਪੈਣਾ, ਵੀ $1,20,000 ਤੈਨੂੰ ਇਨਕਮ ਸ਼ੋ ਕਰਨੀ ਪੈਣੀ ਆ। ਹੁਣ $1,20,000 ਕਹਿੰਦੀ ਵੀ ਮੈਂ ਐਜ਼ ਏ ਟੀਚਰ ਜੇ ਕੈਟਾਗਰੀ ਦੇ ਵਿੱਚ ਮੈਂ ਪ੍ਰਮੋਟ ਵੀ ਹੁੰਦੀ ਰਹਿੰਦੀ ਹਾਂ ਤਾਂ ਮੈਂ ਸਾਰੀ ਉਮਰੀ ਨੀ $1,20,000 ਦੇ ਪੈਕੇਜ ਚ ਪਹੁੰਚਦੀ
ਜੀ,
ਤੇ 80,000 ਹੋਜੂ, 90,000 ਹੋਜੂ, ਤੇ ਦੱਸੋ ਫਿਰ ਇਹਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਮੈਂ ਕਦੇ ਵੀ ਆਪਣੇ ਪੇਰੈਂਟਸ ਨੂੰ ਇੱਥੇ ਬੁਲਾ ਨਹੀਂ ਸਕੂੰਗੀ। ਕਦੇ ਵੀ ਉਹ ਮੇਰੇ ਨਾਲ ਨਹੀਂ ਰਹਿ ਸਕਣਗੇ। ਫਿਰ ਮੈਂ ਇਸ ਮੁਲਕ ਦੇ ਵਿੱਚ ਆਪਦੇ ਜਵਾਨੀ ਤੋਂ ਲੈ ਕੇ ਹੁਣ ਤੱਕ ਰਹੀ ਹਾਂ ਤੇ ਹੁਣ ਤੱਕ ਇਹਨੂੰ ਇੰਨਾ ਟੈਕਸ ਭਰਿਆ, ਇਹਦੇ ਇਹਦੇ ਸਕੂਲ ਚ ਆਪਦਾ ਕੰਮ ਕਰ ਰਹੀ ਹਾਂ, ਬੱਚਿਆਂ ਦਾ ਭਵਿੱਖ ਬਣਾ ਰਹੀ ਹਾਂ, ਤੇ ਫਿਰ ਮੈਨੂੰ ਦੱਸੋ ਕੀ ਫਾਇਦਾ ਹੋਇਆ ਇਸ ਮੁਲਕ ਦਾ। ਮੈਨੂੰ ਸਭ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੋਈ, ਮੈਂ ਉੱਥੇ ਇਹ ਗੱਲ ਕਹੀ ਵੀ ਇੱਕ ਜਿਹੜੇ ਮੁਲਕ ਦੇ ਵਿੱਚ 98% ਮਾਈਗ੍ਰੈਂਟ ਆ, ਤੁਸੀਂ ਦੇਖੋ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ 98% ਮਾਈਗ੍ਰੈਂਟ ਆ, 2% ਆ ਜਿਹੜੇ ਮੂਲ ਨਿਵਾਸੀ ਇੱਥੋਂ ਦੇ, ਤੇ ਜਿਹੜੀ ਜਿਹੜੇ ਮੁਲਕ ਦੀ ਸਰਕਾਰ 100% ਮਾਈਗ੍ਰੈਂਟਸ ਦੀ ਬਣੀ ਹੋਵੇ
ਜੀ,
ਉਹ ਮਾਈਗ੍ਰੈਂਟਸ ਦੇ ਅਗੇਂਸਟ ਹੀ ਕਾਨੂੰਨ ਬਣਾਵੇ, ਤਾਂ ਬੜੀ ਹੈਰਾਨੀ ਨਹੀਂ ਹੁੰਦੀ ਇਸ ਗੱਲ ਦੀ। ਜੇ ਉਹਨੂੰ ਮਾਈਗ੍ਰੈਂਟਸ ਦੀਆਂ ਪ੍ਰੋਬਲਮਾਂ ਨਹੀਂ ਜੇ ਸਮਝ ਆਉਂਦੀਆਂ ਤਾਂ ਹੋਰ ਕਿਹਨੂੰ ਆਉਣਗੀਆਂ। ਸੋ ਇਸ ਕਰਕੇ ਜਦੋਂ ਇਹ ਗੱਲ ਕਹੀ ਤਾਂ ਸਟੀਵ ਜਾਰਜ ਨੇ, ਜਿਹੜੇ ਕਿ ਫੈਡਰਲ ਮਾਨਯੋਗ ਐਮ ਪੀ ਹੈ ਸਾਡੇ, ਉਹਨਾਂ ਨੇ ਕਿਹਾ, ਕਹਿੰਦੇ ਜੀ ਦੇਖੋ ਗੱਲ ਇਹ ਆ ਵੀ ਮੈਂ ਖੁਦ ਗ੍ਰੀਕ ਤੋਂ ਬਿਲੋਂਗ ਕਰਦਾ, ਮੇਰੇ ਮਾਂ ਬਾਪ ਇੱਧਰ ਆ ਕੇ ਇੱਧਰ ਮਾਈਗ੍ਰੈਂਟ ਹੋ ਗਏ, ਤੇ ਮੈਂ ਆਪਣੀ ਦਾਦਾ ਦਾਦੀ ਕੋਲੇ ਰਿਹਾ, ਤੇ ਮੇਰੇ ਕੋਲੇ ਉਹ 10-12 ਸਾਲ ਦਾਦਾ ਦਾਦੀ ਕੋਲੇ ਰਹਿਣ ਕਾਰਨ, ਭਾਵੇਂ ਉਦੋਂ ਬਾਅਦ ਅਸੀਂ ਮਾਂ ਬਾਪ ਕੋਲੇ ਮੈਂ ਆ ਗਿਆ, ਪਰ ਮੇਰੇ ਕੋਲ ਜਿਹੜਾ ਮਾਂ ਬਾਪ ਤੇ ਦਾਦਾ ਦਾਦੀ ਦਾ ਜਿਹੜਾ ਪਿਆਰ ਆ ਉਹ ਚ ਬਹੁਤ ਵੱਡਾ ਗੈਪ ਆ, ਮੈਨੂੰ ਮਾਂ ਬਾਪ ਆਪਣੇ ਬਣਾਏ ਨਹੀਂ ਗਏ, ਮੇਰੇ ਤੋਂ ਹੁਣ ਵੀ ਨਹੀਂ ਬਣਾਏ ਜਾਂਦੇ, ਮੈਂ ਹੁਣ ਵੀ ਮੇਰਾ ਝੁਕਾ ਦਾਦਾ ਦਾਦੀ ਬੰਨੀ ਆ, ਤੇ ਮੈਂ ਮੈਂ ਕਾਰਨ ਕੀ ਹੈ ਵੀ ਮੈਨੂੰ ਮੇਰਾ ਉਹ ਜਿਹੜਾ ਪ੍ਰਾਈਮ ਟਾਈਮ ਸੀ ਮੈਂ ਮਾਂ ਬਾਪ ਨਾਲ ਗੁਜ਼ਾਰ ਨਹੀਂ ਸਕਿਆ। ਸੋ ਇਹ ਇਹ ਉਹ ਖੁਦ ਮੰਨਦੇ ਆ, ਖੁਦ ਐਮ ਪੀ ਦੀ ਇਹ ਗੱਲ ਆ। ਫਿਰ ਉਦੋਂ ਬਾਅਦ ਇੱਕ ਫਿਲੀਪੀਨ ਮੁੰਡੇ ਨੇ ਬੜਾ ਭਾਵੁਕ ਹੋ ਕੇ ਕਿਹਾ, ਕਹਿੰਦਾ ਜੀ ਮੈਂ ਸੁਬਹਾ 6 ਵਜੇ ਕੰਮ ਸ਼ੁਰੂ ਕਰਦਾ ਤੇ ਮੈਂ 3 ਜੌਬਾਂ ਕਰ ਰਿਹਾ, ਮੈਂ 3 ਜੌਬਾਂ ਕਰਕੇ ਕੋਸ਼ਿਸ਼ ਕਰ ਰਿਹਾ ਵੀ ਆਪਦੀ ਇਨਕਮ ਆ ਜਿਹੜੀ ਮੈਂ $1,20,000 ਲੈ ਜਾ, ਤਾਂ ਕਿ ਮੈਂ ਆਪਦੇ ਮਾਂ ਬਾਪ ਨੂੰ ਸੱਦ ਸਕਾਂ। ਮੈਂ ਬਰਥਡੇ ਮਨਾਇਆ ਕੱਲੇ ਨੇ ਬੈਠ ਕੇ ਰੋ ਕੇ, ਕਹਿੰਦਾ ਲੋਕ ਹੱਸ ਕੇ ਮਨਾਉਂਦੇ ਨਾ, ਤੇ ਕਹਿੰਦਾ ਮੇਰਾ ਪਰਸੋਂ ਬਰਥਡੇ ਸੀ ਤੇ ਮੈਂ ਕੱਲੇ ਨੇ ਬੈਠ ਕੇ ਰੋ ਕੇ ਮਨਾਇਆ, ਮੇਰਾ ਕੋਈ ਫਰੈਂਡ ਨੀ ਕੋਈ ਉਹ ਨੀ, ਮੇਰੇ ਮਾਂ ਬਾਪ ਕੋਲੇ ਇੰਨੇ ਆਧੁਨਿਕ ਨੀ ਵੀ ਉਹਨਾਂ ਨੂੰ ਮੈਂ ਸਕਾਈਪ ਤੇ ਲੈ ਸਕਾਂ, ਕਹਿੰਦਾ ਤੇ ਕਹਿੰਦਾ ਮੈਂ ਚਾਹੁੰਦਾ ਸੀ ਵੀ ਮੇਰੇ ਵੀ ਮਾਂ ਬਾਪ ਮੇਰੇ ਕੋਲੇ ਹੁੰਦੇ, ਤੇ ਉਹ ਬੱਚੇ ਨੇ ਰੋਣ ਅਰਗਾ ਕਰਤਾ ਸਾਨੂੰ ਜਦੋਂ ਉੱਥੇ ਉਹ ਬੋਲਿਆ ਸਾਰੀ ਗੱਲ, ਤੇ ਕਹਿੰਦਾ ਵੀ ਮੈਂ ਹੁਣ ਦੱਸੋ ਵੀ ਕਿਹੜੇ ਢੰਗ ਨਾਲ $1,20,000 ਕਰ ਲਾਂ। ਫਿਰ ਕਹਿੰਦਾ ਹੁਣ ਉਦੋਂ ਅਗਲਾ ਸਟੈਪ ਜਿਹੜਾ ਸੀਗਾ ਉਹ ਅਗਲੇ ਸਟੈਪ ਦੇ ਵਿੱਚ ਕਹਿੰਦਾ ਵੀ ਮੈਂ ਜੇ ਮੇਰੇ ਤੋਂ ਪੈਸੇ ਨਾ ਹੋਣਗੇ ਤਾਂ ਮੇਰੇ ਕੋਲ ਦੂਜਾ ਤਰੀਕਾ ਹੈ ਵੀ ਮੈਂ ਵਾਪਸ ਮੁੜ ਜਾ, ਜੇ ਮੈਂ ਵਾਪਸ ਮੁੜਦਾ ਤਾਂ ਜਿਹੜੇ ਮੈਂ ਇੱਥੇ 10 ਸਾਲ ਲਾ ਕੇ ਇੰਨੀ ਮਿਹਨਤ ਕਰਕੇ ਇੰਨਾ ਟੈਕਸ ਇੰਨਾ ਉਹ ਕਰਿਆ ਤਾਂ ਦੱਸੋ ਉਹਦਾ ਕੀ ਹੱਲ ਆ। ਸੋ ਉਹਦੇ ਲਈ ਮੈਂ ਉਹਨਾਂ ਨੂੰ ਇੱਕ ਗੱਲ ਹੋਰ ਪੁੱਛੀ ਸੀ, ਮੈਂ ਕਿਹਾ ਵੀ ਤੁਸੀਂ ਇਹਨੂੰ ਇਨਕਮ ਨੂੰ $1,20,000 ਨਾ ਕਹੋ, $1,20,000 ਇਨਕਮ। ਉਹਨਾਂ ਨੇ ਕਿਹਾ ਜੀ ਫੈਮਿਲੀ ਦੀ ਇਨਕਮ ਹੋਣੀ ਚਾਹੀਦੀ ਹੈ, ਚਲੋ ਐਂ ਮੰਨ ਲੈਂਦੇ ਹਾਂ ਵੀ ਚਲੋ ਘਰ ਚ ਮੀਆਂ ਬੀਬੀ ਕੰਮ ਕਰਦੇ ਆ, ਚਲੋ ਫਿਰ ਹੋ ਗਈ। ਪਰ ਮੈਂ ਉਹਨਾਂ ਨੂੰ ਉਲਟਾ ਇਹ ਸਵਾਲ ਕੀਤਾ, ਮੈਂ ਕਿਹਾ ਵੀ ਇਹ ਦੱਸੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਵਿਆਹ ਹੋ ਜਾਂਦਾ ਜਾਂ 2 ਜਾਣੇ ਹੋ ਜਾਂਦੇ ਉਦੋਂ ਮੰਮੀ ਡੈਡੀ ਵੀ ਡਬਲ ਹੋ ਜਾਂਦੇ ਆ, ਤੇ ਜੇ ਹੁਣ ਕੁੜੀ ਮਾਂ ਆਪਦੇ ਮਾਂ ਬਾਪ ਨੂੰ ਬੁਲਾਉਣਾ ਚਾਹੂਗੀ ਤਾਂ ਮੁੰਡਾ ਕਹੂਗਾ ਜੀ ਮੈਂ ਬੁਲਾਉਣੇ ਆ, ਤਾਂ ਦੱਸੋ ਫਿਰ ਵੀ ਘਰ ਦੇ ਵਿੱਚ ਕਲੇਸ਼ ਹੀ ਪਊਗਾ, ਤੇ ਫਿਰ 2,40,000 ਚਾਹੀਦਾ, ਫਿਰ 2,40,000 ਤਾਂ ਇਨਕਮ ਕਿਸੇ ਢੰਗ ਨਾਲ ਹੋ ਹੀ ਨਹੀਂ ਸਕਦੀ। ਸੋ ਬਹੁਤ ਹੀ ਪੇਚੀਦਾ ਜਿਹੜਾ ਹੈ ਮਸਲਾ, ਪਰ ਅਸੀਂ ਕੋਸ਼ਿਸ਼ ਕੀਤੀ ਹੈ ਜੀ ਉਹਦੇ ਉੱਤੇ ਜਿਹੜੀ ਕੱਲ ਇੱਕ ਨਵੀਂ ਮੁਹਿੰਮ ਵਿੱਢਣ ਦੀ, ਤੇ ਉਮੀਦ ਆ ਵੀ ਜਿਹੜੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਮਿਸ਼ਨ ਬਣੂਗਾ। ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਸ ਕੰਮ ਲਈ ਸਾਰੇ ਤਤਪਰ ਰਹੋ, ਤੇ ਆਪਾਂ ਕੋਸ਼ਿਸ਼ ਕਰਾਂਗੇ ਸਰਕਾਰ ਦੇ ਉੱਤੇ। ਹੁਣ ਆਪਣੇ ਕੋਲੇ ਨੰਬਰ ਹੈਗੇ ਆ, ਆਪਾਂ ਜੇ ਸਾਰੇ ਆਸਟ੍ਰੇਲੀਆ ਚ ਦੇਖੀਏ ਜੇ ਚਾਈਨੀਜ਼ ਕੋਲੇ ਨੰਬਰ ਆ, ਨੰਬਰ ਸਾਡੇ ਕੋਲੇ ਵੀ ਹੈ, ਤੇ ਜਦੋਂ ਸਾਰੀਆਂ ਕਮਿਊਨਿਟੀਆਂ ਰਲ ਕੇ ਨੰਬਰ ਸ਼ੋ ਕਰਨਗੀਆਂ ਨਾ, ਤਾਂ ਸਰਕਾਰਾਂ ਨੂੰ ਕੁਛ ਨਾ ਕੁਛ ਝੁਕਣਾ ਪੈਣਾ, ਸਰਕਾਰਾਂ ਨੂੰ ਕੁਛ ਨਾ ਕੁਛ ਬਦਲਣਾ ਪੈਣਾ। ਅਸੀਂ ਜੋ ਸਰਕਾਰਾਂ ਕੋਲੇ ਪਲਾਨ ਲੈ ਕੇ ਗਏ ਸੀ ਨਾ, ਜਿਹੜੇ ਸਾਡੇ ਨੌਜਵਾਨਾਂ ਨੇ ਬਣਾਇਆ ਸੀ, ਉਸ ਪਲਾਨ ਚ ਸਰਕਾਰ ਦਾ ਕੁਛ ਵੀ ਨੁਕਸਾਨ ਨਹੀਂ ਸੀ, ਸਰਕਾਰ ਨੂੰ ਕੋਈ ਵੀ ਪ੍ਰੋਬਲਮ ਨਹੀਂ ਸੀ। ਜੇ ਹੁਣ ਅਸੀਂ ਮਾਂ ਬਾਪ ਨੂੰ ਸੱਦਦੇ ਹਾਂ, ਅਸੀਂ ਇੰਸ਼ੋਰੈਂਸ ਕਰਦੇ, ਇੰਸ਼ੋਰੈਂਸ ਕੰਪਨੀਆਂ ਨੂੰ ਇੱਥੋਂ ਦਿਆਂ ਨੂੰ ਕਮਾਈ ਹੁੰਦੀ, ਜੇ ਅਸੀਂ ਉਹਨਾਂ ਨੂੰ ਆ ਕੇ ਇੱਥੇ ਸਾਂਭਦੇ, ਖਾਣ ਪੀਣ ਦਿੰਦੇ, ਹੋਰ ਦਿੰਦੇ, ਤਾਂ ਕਿੰਨਾ ਉਹਨਾਂ ਲਈ ਜਿਹੜੇ ਸੋਰਸਿਸ ਉਹਨਾਂ ਨੇ ਜਿਹੜੇ ਯੂਜ਼ ਕਰਨੇ ਸੀ ਉਹਨਾਂ ਦੀ ਕਮਾਈ ਸਰਕਾਰ ਨੂੰ ਹੋਣੀ ਆ, ਪਰ ਸਰਕਾਰ ਤੋਂ ਮੰਗ ਕੁਛ ਰਹੇ ਨਹੀਂ ਹੈ, ਤਾਂ ਫੇਰ ਸਰਕਾਰ ਕਿਉਂ ਇਸ ਚੀਜ਼ ਨੂੰ ਕਹਿ ਰਹੀ ਹੈ? ਕਿਉਂ ਹਰ ਸਾਲ ਬੁੱਢੇ ਮਾਂ ਬਾਪ ਨੂੰ 3-3 ਮਹੀਨਿਆਂ ਬਾਅਦ ਕੰਟਰੀ ਆਊਟ ਕਰਨ ਲਈ ਕਿਹਾ ਜਾਂਦਾ? ਸੋ ਇਹ ਗੱਲਾਂ ਬੜੀਆਂ ਬਰੀਕੀ ਨਾਲ ਸੋਚਣ ਵਾਲੀਆਂ। ਸੋ ਕੱਲ ਇਸ ਮਸਲੇ ਨੂੰ ਦੁਬਾਰਾ ਚੱਕਿਆ, ਤੇ ਉਮੀਦ ਆ ਹੁਣ ਅੱਗੇ ਵੀ ਇਹ ਜਾਰੀ ਰਹੂਗਾ, ਤੇ ਸਾਰੀ ਟੀਮ ਜਿਹੜੀ ਕਿ ਅਰਵਿੰਦ ਦੋਗਲ ਹੋਰਾਂ ਦੀ ਜਿਹੜੀ ਅਗਵਾਈ ਚ ਲੱਗੀ ਹੋਈ ਆ, ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਅੱਡੋ ਅੱਡ ਆਪੋ ਆਪਣੇ ਘੋੜੇ ਭਜਾਉਣ ਦੀ ਥਾਂ ਤੇ ਇਹ ਨੌਜਵਾਨ ਲੱਗੇ ਹੋਏ ਆ, ਇਹਨਾਂ ਦੇ ਨਾਲ ਜੁੜੀਏ ਆ ਕੇ ਤੇ ਇਹਨਾਂ ਦੀ ਮਦਦ ਕਰੀਏ।
ਜੀ ਬਿਲਕੁਲ ਜੀ, ਇਹ ਜਿਹੜੇ ਸਾਡੇ ਸਾਰਿਆਂ ਦੇ ਸਾਂਝੇ ਇਸ਼ੂਜ਼ ਨੇ, ਤੇ ਇਹਦੇ ਲਈ ਮੈਨੂੰ ਲੱਗਦਾ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਜਿਹੜੀ ਆ ਉਹ ਹੋਣੀ ਨਹੀਂ ਚਾਹੀਦੀ। ਔਰ ਜੇਕਰ ਇਹਨਾਂ ਦਾ ਹੱਲ ਹੁੰਦਾ ਹੈ ਤਾਂ ਮੈਨੂੰ ਲੱਗਦਾ ਕਿ ਸਾਰੇ ਭਾਈਚਾਰੇ ਦਾ ਹੀ ਉਹਦੇ ਵਿੱਚ ਭਲਾ। ਬ੍ਰਾਟ ਸਾਹਿਬ ਸਾਡੇ ਨਾਲ ਨਾ ਕੁਛ ਦੋਸਤ ਜੁੜੇ ਹੋਏ ਆ ਕਾਫੀ ਦੇਰ ਤੋਂ, ਜੇ ਇਜਾਜ਼ਤ ਹੋਵੇ ਆਪਾਂ ਛੋਟੇ ਛੋਟੇ ਮੈਸੇਜ ਲੈ ਲਈਏ, ਵੱਡੇ ਮੈਸੇਜ ਆਪਾਂ ਬਾਅਦ ਚ ਲਵਾਂਗੇ, ਪਰ ਫਿਲਹਾਲ ਉਹਨਾਂ ਦੀ ਹਾਜ਼ਰੀ ਲਾਈਏ ਵਿੱਚ।
ਜੀ ਜੀ ਬਿਲਕੁਲ
ਜੀ। ਸਾਡੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਬਚਿੱਤਰ ਸਿੰਘ ਮਾਡਪੁਲ ਫਿਰੋਜ਼ਪੁਰ ਵਾਲੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ। ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਚਿੱਤਰ ਜੀ ਤੁਹਾਨੂੰ। ਤੇ ਇਹਨਾਂ ਨੇ ਬਹੁਤ ਸੋਹਣਾ ਜਿਹਾ ਇੱਕ ਮੈਸੇਜ ਭੇਜਿਆ ਮਾਂ ਦੇ ਨਾਮ। ਕਹਿੰਦੇ ਮਾਂ ਦੇ ਪਿਆਰ ਅਤੇ ਕੁਰਬਾਨੀ ਦਾ ਮੁੱਲ ਕੋਈ ਵੀ ਨਹੀਂ ਦੇ ਸਕਦਾ, ਚਾਹੇ ਉਹ ਸਾਰੀ ਧਰਤੀ ਦਾ ਮਾਲਕ ਕਿਉਂ ਨਾ ਹੋਵੇ। ਕਿਆ ਬਾਤ ਹੈ, ਬਹੁਤ ਬਹੁਤ ਸੋਹਣਾ ਮੈਸੇਜ ਹੈ ਜੀ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰੀ ਜੁੜੇ ਨੇ, ਤੇ ਕੁਲਦੀਪ ਕੌਰ ਹੋਰਾਂ ਨੇ ਵੀ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਦੀਪ ਕੌਰ, ਵੀਰ ਜੀ, ਸਰਬਜੀਤ ਸਿੰਘ ਤੇ ਹਰਮਨ ਰੇਡੀਓ ਦੇ ਵਿਹੜੇ ਜੋੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ। ਅਰਦਾਸ ਕਰਦੇ ਹਾਂ ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰ ਆਪਣੇ ਨਾਲ ਜੋੜ ਲੈਣ। ਬਹੁਤ ਵਧੀਆ ਚੱਲ ਰਿਹਾ ਬਾਕੀ ਕਹਿੰਦੇ ਪ੍ਰੋਗਰਾਮ, ਤੇ ਇਹਨਾਂ ਨੇ ਇੱਕ ਗੀਤ ਦੀ ਵੀ ਫਰਮਾਇਸ਼ ਕੀਤੀ ਹੈ। ਕਹਿੰਦੇ ਬੇਬੇ ਗੀਤ ਜਿਹੜਾ, ਬਲੈਸਿੰਗ ਆਫ ਬੇਬੇ, ਗਗਨ ਕੁਕਰੀ ਦੀ ਆਵਾਜ਼ ਦੇ ਵਿੱਚ ਹੈ ਕਹਿੰਦੇ ਗੀਤ, ਤੇ ਜਦੋਂ ਵੀ ਸਮਾਂ ਮਿਲਿਆ ਸੁਣਾ ਦਿਓ, ਕੋਸ਼ਿਸ਼ ਕਰਾਂਗੇ ਜ਼ਰੂਰ। ਕੁਲਦੀਪ ਜੀ, ਅੱਜ ਅਸੀਂ ਗੱਲਬਾਤ ਵੀ ਕਰਨੀ ਹੈ ਮਾਂ ਤੇ ਹੀ, ਸੋ ਜ਼ਰੂਰ ਆਪਣੇ ਜਿਹੜੇ ਤਜਰਬੇ ਆ ਸਾਂਝੇ ਕਰਿਓ। ਮਾਵਾਂ ਤੋਂ ਦੂਰ ਰਹਿ ਕੇ ਕਿਵੇਂ ਮਹਿਸੂਸ ਕਰਦੇ ਰਹੇ ਹੋ ਤੁਸੀਂ, ਔਰ ਮਾਵਾਂ ਦੇ ਨੇੜੇ ਰਹਿ ਕੇ ਕਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਮਿਸ ਕਰਦੀਆਂ। ਸੋ ਅੱਗੇ ਸਾਡੇ ਨਾਲ ਜੁੜੇ ਨੇ ਜੋਗਿੰਦਰ ਸਿੰਘ ਸੋਹੀ ਸਾਹਿਬ, ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਟੂ ਆਲ ਹਰਮਨ ਫੈਮਿਲੀ, ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਜੀ। ਤੇ ਹਾਜ਼ਰੀ ਕਹਿੰਦੇ ਪ੍ਰਵਾਨ ਕਰਨੀ, ਬਿਲਕੁਲ ਜੀ ਹਾਜ਼ਰੀ ਤੁਹਾਡੀ ਪ੍ਰਵਾਨ ਹੋ ਗਈ ਹੈ। ਤੇ ਇਹਨਾਂ ਨੇ ਵੀ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ, ਕਹਿੰਦੇ ਬ੍ਰਾਟ ਸਾਹਿਬ ਕਿ ਆਪਣੇ ਮਾਂ ਬਾਪ ਨਾਲ ਰਿਸ਼ਤਾ ਤੋੜਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਵੋ ਕਿ ਟਾਹਣੀਆਂ ਨਾਲੋਂ ਟੁੱਟ ਕੇ ਪੱਤੇ ਕਦੇ ਹਰੇ ਨਹੀਂ ਰਹਿੰਦੇ। ਕਿਆ ਬਾਤ ਹੈ, ਬਹੁਤ ਖੂਬ ਜੀ। ਸੋ ਕੁਦਰਤ ਦੇ ਵਿੱਚ ਬਹੁਤ ਸਾਰੇ ਸੁਨੇਹੇ ਛੁਪੇ ਹੋਏ ਆ, ਹਨਾ, ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਜ਼ਮਾਉਣਾ ਚਾਹੀਏ, ਅਪਣਾਉਣਾ ਚਾਹੀਏ, ਤਾਂ ਬਹੁਤ ਕੁਛ ਸਿਖਾਉਂਦੀ ਹੈ ਕੁਦਰਤ। ਸੋ ਬਹੁਤ ਸੋਹਣਾ ਵਿਚਾਰ ਸੋਹੀ ਸਾਹਿਬ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ। ਅੱਗੇ ਸਾਡੇ ਨਾਲ ਤਰਸੇਮ ਸਿੰਘ ਬਰਾੜਪੁਰੀ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ, ਔਰ ਜਿਹਨਾਂ ਜਿਹੜੀ ਉਹਨਾਂ ਨੇ ਜਾਣਕਾਰੀ ਲੈਣੀ ਚਾਹੀ ਹੈ, ਮੈਨੂੰ ਲੱਗਦਾ ਬ੍ਰਾਟ ਸਾਹਿਬ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਪਹੁੰਚ ਗਈ ਹੋਣੀ ਹੈ। ਮੈਂ ਹੁਣੇ ਤੁਹਾਨੂੰ ਮੈਸੇਜ ਕੀਤਾ ਜੀ, ਸੋ ਟਿਕਟ ਦੇ ਬਾਰੇ ਵਿੱਚ ਮੈਸੇਜ ਸੀਗਾ, ਸੋ ਤੁਹਾਨੂੰ ਭੇਜਣ ਦੇ ਵਿੱਚ ਥੋੜੀ ਜਿਹੀ ਦੇਰੀ ਹੋਈ ਹੈ, ਜਿਹਦੇ ਚ ਇੱਕ ਕਨਫਿਊਜ਼ਨ ਸੀਗੀ ਬ੍ਰਿਸਬੇਨ ਵਾਲੇ ਵਿਨਰ ਤੇ ਤੁਹਾਡੇ ਵਿਚਕਾਰ, ਸੋ ਉਹ ਕਨਫਿਊਜ਼ਨ ਕਲੀਅਰ ਹੋ ਗਈ ਹੈ ਤੇ ਤੁਹਾਡੀ ਟਿਕਟ ਤੁਹਾਡੇ ਤੱਕ ਪਹੁੰਚ ਗਈ ਹੋਣੀ ਹੈ, ਅਸੀਂ ਆਸ ਕਰਦੇ ਹਾਂ। ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ, ਸ਼ੁਕਰੀਆ। ਅੱਗੇ ਸਾਡੇ ਨਾਲ ਚਾਲ ਸਾਹਿਬ ਜੁੜੇ ਨੇ ਜੀ, ਤੇ ਉਹਨਾਂ ਨੇ ਅੱਜ ਜੀ ਇੱਕ ਨਾ ਜੋਕ ਭੇਜਿਆ, ਕਹਿੰਦੇ ਮੁੰਡੇ ਵਾਲੇ ਕੁੜੀ ਦੇਖਣ ਉਸਦੇ ਘਰ ਗਏ, ਕੁੜੀ ਪਸੰਦ ਆ ਗਈ। ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ। ਮੁੰਡੇ ਵਾਲੇ ਉੱਠ ਕੇ ਘਰ ਜਾਣ ਲੱਗੇ, ਪੰਡਿਤ ਬੋਲਿਆ ਕੀ ਹੋਇਆ? ਮੁੰਡੇ ਵਾਲੇ ਬੋਲੇ ਮੁੰਡਾ ਤਾਂ ਨਿਕੰਮਾ, ਹੁਣ ਨੂੰਹ ਵੀ ਨਿਕੰਮੀ ਲੈ ਲਈਏ। ਦੇਖ ਲੋ ਜੀ, ਹਨਾ, ਮੁੰਡਾ ਨਿਕੰਮਾ ਹੋਵੇ ਪਰ ਨੂੰਹ ਜਿਹੜੀ ਹੈ ਉਹ ਚਾਹੀਦੀ ਹੈ ਬਿਲਕੁਲ, ਜਿਹੜੀ ਘਰ ਸੰਭਾਲਣ ਵਾਲੀ ਹੋਵੇ, ਮੁੰਡੇ ਨੂੰ ਵੀ ਜਿਹੜੀ ਸੰਭਾਲ ਲਏ, ਹਨਾ। ਤੇ ਇੱਕ ਹੋਰ ਇਸੇ ਤਰ੍ਹਾਂ ਦਾ ਚੁਟਕਲਾ, ਪਤੀ ਦੇ ਜਨਮ ਦਿਨ ਤੇ ਕਹਿੰਦੇ, ਪਤਨੀ ਕਹਿੰਦੀ ਹੈ ਵੀ ਕੀ ਗਿਫਟ ਦਵਾਂ? ਦੇਖੋ ਬ੍ਰਾਟ ਸਾਹਿਬ ਤੁਹਾਡਾ ਤਾਂ ਹੁਣੇ ਹੁਣੇ ਜਨਮ ਦਿਨ ਲੰਘ ਕੇ ਗਿਆ, ਹਨਾ, ਦੇਖਿਓ ਕਿਤੇ ਜੀ। ਕਹਿੰਦੇ ਪਤਨੀ ਕਹਿੰਦੀ ਹੈ ਕੀ ਗਿਫਟ ਦਵਾਂ? ਪਤੀ ਕਹਿੰਦਾ ਤੂੰ ਮੈਨੂੰ ਇੱਜ਼ਤ ਦੇ ਤੇ ਕਹਿਣਾ ਮੰਨ ਲਿਆ ਕਰ, ਇੰਨਾ ਹੀ ਬਹੁਤ ਆ। ਪਤਨੀ ਕਹਿੰਦੀ ਨਹੀਂ ਮੈਂ ਤਾਂ ਗਿਫਟ ਹੀ ਦਵਾਂਗੀ। ਲਓ ਜੀ, ਸੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ। ਸੋ ਪ੍ਰੋਗਰਾਮ ਦਾ ਜਿਹੜਾ ਨਾ ਤੁਸੀਂ ਲਹਿਜਾ ਜਿਹੜਾ ਉਹ ਥੋੜਾ ਜਿਹਾ ਬਦਲ ਦਿੰਦੇ ਹੋ, ਚੰਗਾ ਲੱਗਦਾ। ਬਣੇ ਰਹੋ ਇਸੇ ਤਰ੍ਹਾਂ ਸਾਡੇ ਨਾਲ। ਹਰਿੰਦਰ ਸਿੰਘ ਨੈਨੂਆ ਬਲੈਕ ਟਾਊਨ ਸਿਡਨੀ ਵਾਲੇ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਅਮਰਦੀਪ ਜੀ, ਮਿੰਟੂ ਜੀ ਤੇ ਸਰਬਜੀਤ ਜੀ, ਸਾਰੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਿੰਦਰ ਸਿੰਘ ਜੀ ਤੁਹਾਨੂੰ, ਔਰ ਪ੍ਰੋਗਰਾਮ ਚ ਤੁਸੀਂ ਸ਼ਾਮਲ ਹੋਣਾ ਕੀਤਾ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਚ। ਰੁਪਿੰਦਰ ਸਿੰਘ ਗਿੱਲ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਨੇ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ। ਸ਼ੁਭ ਸਵੇਰ ਕਹਿੰਦੇ ਅਮਰਦੀਪ ਜੀ, ਬਰਾੜਵੀਰ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਔਰ ਤੁਹਾਨੂੰ ਵੀ ਸ਼ੁਭ ਸਵੇਰ, ਔਰ ਤੁਹਾਡਾ ਦਿਨ ਵੀ ਸੋਹਣਾ ਰਹੇ ਅੱਜ, ਇਹਦੀ ਆਸ ਅਸੀਂ ਕਰਦੇ ਹਾਂ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਧੰਨਵਾਦ ਹਾਜ਼ਰੀ ਦੇ ਲਈ। ਜਗਤਾਰ ਗਿਰ ਠੁੱਟੀ ਕੇ ਹਾਂਗਕਾਂਗ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਬਹੁਤ ਸੋਹਣਾ ਜਿਹਾ ਇੱਕ ਵਿਚਾਰ ਭੇਜਿਆ। ਕਹਿੰਦੇ ਦੁਆ ਕਰਨ ਵਾਲੇ ਲੋਕ ਗਲੀ ਵਿੱਚ ਲੱਗੀ ਲਾਈਟ ਵਰਗੇ ਹੁੰਦੇ ਹਨ, ਜੋ ਮੰਜ਼ਿਲ ਦਾ ਫਾਸਲਾ ਤਾਂ ਘੱਟ ਨਹੀਂ ਕਰ ਸਕਦੇ, ਪਰ ਰਸਤਾ ਤੈਅ ਕਰਨਾ ਸੌਖਾ ਜ਼ਰੂਰ ਬਣਾ ਦਿੰਦੇ ਨੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਸੋਹਣਾ ਵਿਚਾਰ। ਬ੍ਰਾਂਡ ਸਾਹਿਬ, ਮੈਨੂੰ ਲੱਗਦਾ ਹੁੰਦਾ ਵੀ ਜਗਤਾਰ ਭਾਜੀ ਨਾ ਸਵੇਰੇ ਸਵੇਰੇ ਮਾਰਨਿੰਗ ਵਾਕ ਤੇ ਨਿਕਲਦੇ ਆ, ਤੇ ਜਦੋਂ ਉਹ ਵਾਕ ਕਰਦੇ ਆ, ਜੋ ਉਸ ਵੇਲੇ ਉਹਨਾਂ ਨੂੰ ਆਲਾ ਦੁਆਲਾ ਜਿਹੜੀ ਕਾਇਨਾਤ ਆ ਉਸ ਵੇਲੇ ਹਨਾ ਜਿਸ ਤਰ੍ਹਾਂ ਦਾ ਮੈਸੇਜ ਦਿੰਦੀ ਆ, ਉਹ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਨਾਲ ਰਿਲੇਟ ਕਰਕੇ ਸਾਨੂੰ ਉਸ ਤਜਰਬੇ ਦੇ ਵਿੱਚੋਂ ਇੱਕ ਜਿਹੜਾ ਸੁਨੇਹਾ ਭੇਜਦੇ ਆ ਹਮੇਸ਼ਾ। ਔਰ ਜਿਹੜੀ ਤਸਵੀਰ ਵੀ ਭੇਜੀ ਆ ਨਾ, ਬਿਲਕੁਲ ਇਸ ਵਿਚਾਰ ਦੇ ਨਾਲ ਰਲਦੀ ਮਿਲਦੀ, ਤੇ ਮੈਨੂੰ ਲੱਗਦਾ ਕਿ ਜਦੋਂ ਸੈਰ ਕਰਨ ਨਿਕਲੇ ਆ ਉਹਨਾਂ ਨੂੰ ਉਸੇ ਵੇਲੇ ਉਹ ਅਹਿਸਾਸ ਹੋਇਆ ਕਿ ਜਿਹੜੀ ਇਹ ਲਾਈਟ ਆ ਬਿਲਕੁਲ ਓਦਾਂ ਦੀ ਹੁੰਦੀ ਆ, ਜਿਹੜੀ ਫਾਸਲਾ ਤਾਂ ਭਾਵੇਂ ਨਹੀਂ ਘੱਟ ਕਰ ਸਕਦੀ ਪਰ ਰਸਤਾ ਤੈਅ ਕਰਨਾ ਜ਼ਰੂਰ ਸੌਖਾ ਕਰ ਦਿੰਦੀ ਆ, ਕਿਉਂਕਿ ਜਿੱਥੇ ਤੱਕ ਵੀ ਉਹਦੀ ਰੋਸ਼ਨੀ ਪਹੁੰਚਦੀ ਆ ਉੱਥੇ ਤੱਕ ਸਾਨੂੰ ਜਿਹੜਾ ਰਸਤਾ ਆ ਉਹ ਦਿਖਣਾ ਸ਼ੁਰੂ ਹੋ ਜਾਂਦਾ ਹਨਾ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਤੁਹਾਡਾ ਵੀ ਪ੍ਰੋਗਰਾਮ ਚ ਸਾਂਝ ਬਣਾਉਣ ਦੇ ਲਈ। ਅੱਗੇ ਇਹਨਾਂ ਨੇ ਨਾ ਅੱਛਾ ਇੱਕ ਦੋ ਸਵਾਲ ਵੀ ਕੀਤੇ ਬ੍ਰਾਟ ਸਾਹਿਬ, ਆਪਾਂ ਖਬਰਾਂ ਜਦੋਂ ਸ਼ੁਰੂ ਕਰਦੇ ਹਾਂ ਤੇ ਇਹਨਾਂ ਦੇ ਸਵਾਲ ਵੀ ਜ਼ਰੂਰ ਲਵਾਂਗੇ ਗਿੱਲ ਸਾਹਿਬ ਦੇ, ਤੇ ਉਹ ਮੈਂ ਹੁਣ ਨਹੀਂ ਲੈਂਦੀ। ਅੱਗੇ ਸਾਡੇ ਨਾਲ ਗੁਰਦੀਪ ਸਿੰਘ ਹੋਰੀ ਵੀ ਸ਼ਾਮਲ ਹੋਏ ਨੇ ਜੀ, ਇਹਨਾਂ ਨੇ ਵੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਹੀ ਗੱਲ ਕਰਨੀ ਚਾਹੀ ਆ, ਉਹ ਵੀ ਆਪਾਂ ਜ਼ਰੂਰ ਖਬਰਾਂ ਦੇ ਸਿਲਸਿਲੇ ਚ ਲੈਣੇ ਆ। ਤੇ ਅੱਗੇ ਸਾਡੇ ਨਾਲ ਜਿੰਦਰ ਬਰਾੜ ਹੁਰੀ ਇਹ ਵੀ ਈਮੇਲ ਦੇ ਜ਼ਰੀਏ ਸ਼ਾਮਲ ਹੋ ਚੁੱਕੇ ਆ, ਤੇ ਇਹਨਾਂ ਨੂੰ ਵੀ ਆਪਾਂ ਸ਼ਾਮਲ ਜ਼ਰੂਰ ਕਰਾਂਗੇ। ਇਹਨਾਂ ਦੇ ਜਿਹੜੇ ਮੈਸੇਜਿਸ ਆ ਕੀ ਕਹਿਣਾ ਚਾਹ ਰਹੇ ਆ ਇਹ, ਤੇ ਜੀ ਇਹਨਾਂ ਨੇ ਬਹੁਤ ਸੋਹਣਾ ਜਿਹਾ ਵਿਚਾਰ ਦੱਸਿਆ ਆਪਣਾ, ਕਹਿੰਦੇ ਮੈਂ ਮਾਂ ਬਾਪ ਤੋਂ ਬਿਨਾਂ ਊਣਾ ਮਹਿਸੂਸ ਕਰ ਰਿਹਾ ਹਾਂ, ਬਾਈ ਮਿੰਟੂ ਬਰਾੜ ਨੂੰ ਮਿਲ ਕੇ ਕੁਝ ਸੰਭਾਲ ਲਿਆ, ਬਾਈ ਦੀਆਂ ਗੱਲਾਂ ਤੋਂ ਬਾਪੂ ਦੀ ਝਲਕ ਪੈਂਦੀ ਆ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ ਬਰਾੜ ਸਾਹਿਬ,
ਮਿਹਰਬਾਨੀ ਜੀ, ਮਿਹਰਬਾਨੀ
ਜੀ। ਅੱਗੇ ਭੁਪਿੰਦਰ ਲਾਂਬਾ ਹੋਰੀ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ, ਗੋਇੰਗ ਟੂ ਸਟਾਰਟ ਅਨਦਰ ਨਿਊ ਡੇ, ਗੁੱਡ ਮਾਰਨਿੰਗ ਟੂ ਆਲ ਹਰਮਨ ਰੇਡੀਓ ਟੀਮ। ਕਿਆ ਬਾਤ ਹੈ, ਬਹੁਤ ਖੂਬ ਜੀ। ਬਹੁਤ ਸੋਹਣੀ ਤਸਵੀਰ ਵੀ ਇਹਨਾਂ ਨੇ ਭੇਜੀ ਆ ਇੱਕ ਲੇਖ ਦੀ, ਜਿਹਦੇ ਵਿੱਚ ਜਿਹੜੇ ਪਾਣੀ ਵਾਲੇ ਪੰਛੀ ਆ ਉਹ ਚੁੱਭੀਆਂ ਲਾ ਲਾ ਉਡਾਰੀਆਂ ਮਾਰ ਰਹੇ ਆ, ਬਹੁਤ ਸੋਹਣਾ ਮੰਜ਼ਰ ਆ। ਔਰ ਤੁਹਾਡੀ ਇਹ ਤਸਵੀਰ ਜਿਹੜੀ ਆ ਥੋੜੇ ਟਾਈਮ ਦੇ ਵਿੱਚ ਹੀ ਸਾਡਾ ਜਿਹੜਾ ਲਾਈਵ ਬਲੌਗ ਆ ਉੱਥੇ ਚਲੇ ਜਾਣੀ ਆ, ਔਰ ਤੁਸੀਂ ਉੱਥੇ ਵੀ ਦੇਖ ਸਕਦੇ ਹੋ। ਦੋਸਤੋ ਅਸੀਂ ਜ਼ਰੂਰ ਦੱਸ ਦਈਏ ਕਿ ਸਾਡੀ ਜਿਹੜੀ ਹਰਮਨ ਰੇਡੀਓ ਦੀ ਐਪ ਹੈ ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਸੁਵਿਧਾਵਾਂ ਉਹਨਾਂ ਨੂੰ ਮਾਣ ਸਕਦੇ ਹੋ, ਸਿੱਧਾ ਮੈਸੇਜ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ, ਫੋਨ ਦੇ ਰਾਹੀਂ ਤੁਸੀਂ ਸਾਨੂੰ ਭੇਜ ਸਕਦੇ ਹੋ। ਤੇ ਸਾਡਾ ਜਿਹੜਾ ਲਾਈਵ ਬਲੌਗ ਆ ਇਸ ਵੇਲੇ ਜੋ ਤੁਸੀਂ ਸਾਡੇ ਨਾਲ ਸਾਂਝਾ ਕਰ ਰਹੇ ਹੋ ਉਹ ਵੀ ਤੁਸੀਂ ਆਪਣਾ ਲਾਈਵ ਬਲੌਗ ਦੇ ਵਿੱਚ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ। ਸੋ ਬ੍ਰਾਟ ਸਾਹਿਬ, ਅਸੀਂ ਮੈਸੇਜ ਜਿਹੜੇ ਇੱਦਾਂ ਹੀ ਲੈਂਦੇ ਜਾਵਾਂਗੇ ਨਾਲ, ਤਿੰਨ ਚਾਰ ਜਿਹੜੇ ਸਰੋਤੇ ਉਹਨਾਂ ਨੇ ਖਬਰਾਂ ਦੇ ਸਿਲਸਿਲੇ ਚ ਕੁਛ ਜਿਹੜੇ ਟਿੱਪਣੀਆਂ ਜਿਹੜੀਆਂ ਆ ਉਹ ਤੁਹਾਡੇ ਤੋਂ ਲੈਣੀਆਂ ਚਾਹੀਆਂ ਆ। ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ ਜੀ, ਤੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਨਾਲ ਨਾਲ ਟਿੱਪਣੀਆਂ ਉਹ ਲੈਂਦੇ ਜਾਵਾਂਗੇ। ਤੇ ਸਭ ਤੋਂ ਪਹਿਲੇ ਜਿਹੜੀ ਖਬਰ ਬਰਾੜ ਸਾਹਿਬ, ਕਿਉਂਕਿ ਆਪਾਂ ਪਿਛਲੇ ਦਿਨੀ ਇੱਕ ਗੱਲ ਕੀਤੀ ਸੀਗੀ ਕਿ ਚਾਹੇ ਖਬਰਾਂ ਜਿਹੜੀਆਂ ਜਦੋਂ ਅਖਬਾਰਾਂ ਫਰੋਲਦੇ ਆ ਤੇ ਖਬਰਾਂ ਜਿਹੜੀਆਂ ਜ਼ਿਆਦਾਤਰ ਨਿਰਾਸ਼ ਕਰਨ ਵਾਲੀਆਂ ਹੁੰਦੀਆਂ, ਪਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕੋਈ ਵੀ ਜੇ ਸੋਹਣੀ ਖਬਰ ਆ ਸਾਡੇ ਮਨ ਨੂੰ ਖੁਸ਼ ਕਰਨ ਵਾਲੀ ਆ ਤਾਂ ਉਹਨੂੰ ਅਸੀਂ ਪਹਿਲਾਂ ਚੁੱਕੀਏ। ਸੋ ਅੱਜ ਵੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਸੋਹਣੀ ਜਿਹੀ ਖਬਰ ਜਿਹੜੀ ਆ ਸਾਡੇ ਦਿਲ ਨੂੰ ਖੁਸ਼ ਕਰਨ ਵਾਲੀ ਉਹ ਵੀ ਆਪਾਂ ਤੁਹਾਡੇ ਨਾਲ ਅੱਜ ਪਹਿਲਾਂ ਸਾਂਝੀ ਕਰੀਏ। ਸੋ ਪੰਜਾਬ ਤੋਂ ਖਬਰ ਆ ਰਹੀ ਹੈ ਜੀ, ਵੈਸੇ ਤਾਂ ਖਬਰ ਜਿਹੜੀ ਆ ਉਹ ਰਾਸ਼ਟਰੀ ਖਬਰ ਆ, ਭਾਰਤ ਦੀ ਖਬਰ ਆ। ICSE ਦੇ ਜਿਹੜੇ ਦਸਵੀਂ ਦੇ ਉੱਥੇ ਐਗਜ਼ਾਮ ਹੋਏ ਸੀਗੇ ਉਹਨਾਂ ਦਾ ਰਿਜ਼ਲਟ ਆਇਆ। ਸੋ ਨਤੀਜੇ ਦੇ ਵਿੱਚ ਕਹਿੰਦੇ ਜੀ ਪੰਜਾਬ ਦੀ ਝੰਡੀ ਆ, ਸੋ ਜਲੰਧਰ ਦੀ ਜੈਸਮੀਨ ਦੂਜੇ ਸਥਾਨ ਤੇ ਆ ਤੇ ਅਭਿਆ ਤੀਜੇ ਸਥਾਨ ਤੇ ਆਈ ਹੈ। ਤੇ ਪੰਜਾਬ ਦੇ ਲਈ ਬੜੀ ਮਾਣ ਕਰਨ ਵਾਲੀ ਗੱਲ ਆ, ਕਿਉਂਕਿ ਅਕਸਰ ਅਸੀਂ ਪੰਜਾਬ ਨੂੰ ਲੈ ਕੇ ਨਿਰਾਸ਼ ਕਰਨ ਵਾਲੀਆਂ ਹੀ ਗੱਲਾਂ ਕਰਦੇ ਆ, ਪਰ ਜੇ ਜਲੰਧਰ ਜਾਂ ਫਿਰ ਪੰਜਾਬ ਜਿਹੜਾ ਆ ਉਹ ਝੰਡੇ ਚ ਆ ਦਸਵੀਂ ਦੇ ਇਮਤਿਹਾਨਾਂ ਚ, ਉਹ ਵੀ ICSE ਦੇ ਇਮਤਿਹਾਨਾਂ ਦੇ ਵਿੱਚ, ਤਾਂ ਫਿਰ ਸਾਡੇ ਸਾਰਿਆਂ ਦੇ ਲਈ ਬੜੀ ਮਾਣ ਕਰਨ ਵਾਲੀ ਗੱਲ ਆ।
ਅਮਰਦੀਪ ਜੀ, ਗੱਲ ਇਹ ਆ ਵੀ ਮਾਣ ਤਾਂ ਕਰਨ ਵਾਲੀ ਗੱਲ ਬਣਦੀ ਆ, ਪਰ ਲੋਕ ਆ ਨਾ ਜਿਹੜੇ ਲੋਕ ਗੱਲਾਂ ਚੋਂ ਗੱਲਾਂ ਪਤਾ ਨਹੀਂ ਕਿੱਥੋਂ ਕੱਢਦੇ ਆ। ਕੱਲ ਮੈਨੂੰ ਇੱਕ ਚੁਟਕਲਾ ਭੇਜਿਆ ਕਿਸੇ ਨੇ
ਜੀ,
ਤੇ ਉਹ ਚੁਟਕਲੇ ਦੇ ਵਿੱਚ ਗੱਲ ਇਹ ਆਈ, ਕਹਿੰਦੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਇੰਜਣ ਦਾ ਜੇ ਕਾਰਡ ਕੱਢੀ ਬੰਦੇ ਨੇ, ਬੱਲਬ ਦੀ ਕਾਰਡ ਕੱਢੀ ਬੰਦੇ ਨੇ, ਮੁੰਡੇ ਨੇ ਜਾਣੀ ਕਿ ਜੇ ਟ੍ਰੇਨ ਦੀ ਕਾਰਡ ਕੱਢੀ ਮੁੰਡੇ ਨੇ, ਜਹਾਜ਼ ਦੀ ਕਾਰਡ ਕੱਢੀ ਮੁੰਡੇ ਨੇ, ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਹੁਣ ਤੱਕ ਜੋ ਦੁਨੀਆਂ ਦੇ ਉੱਤੇ ਬਦਲਾ ਲੈਂਦੇ ਮੁੰਡਿਆਂ ਨੇ, ਇਹ ਕੁੜੀਆਂ 97-98% ਨੰਬਰ ਲੈ ਕੇ ਕਰਦੀਆਂ ਕੀ ਆ? ਪਹਿਲਾਂ ਤਾਂ ਇਹ ਪੁੱਛ, ਇਹ ਦੱਸੋ ਕਹਿੰਦੇ ਮੈਨੂੰ। ਸੋ ਬੜੀ ਬੜੀ ਦੇਖੋ ਫਿਲਾਸਫੀ ਦੀ ਗੱਲ ਆ ਵੀ ਜਾਂ ਤਾਂ ਇਹ ਆ ਵੀ ਅਸੀਂ ਸਾਡੇ ਜਿਹੜਾ ਮਰਦ ਪ੍ਰਧਾਨ ਸਮਾਜ ਆ ਜਿਹੜਾ ਉਹਦੇ ਵਿੱਚ ਇਹਨਾਂ ਧੀਆਂ ਦੀ ਜਿਹੜੀ ਇੰਨੀ ਇੱਕ ਇੰਟੈਲੀਜੈਂਸੀ ਆ ਜਿਹੜੀ ਉਹ ਕਿਤੇ ਨਾ ਕਿਤੇ ਮਰਦ ਪ੍ਰਧਾਨ ਸਮਾਜ ਦੇ ਥੱਲੇ ਦੱਬ ਕੇ ਰਹਿ ਜਾਂਦੀ ਹੈ, ਰੁਲ ਜਾਂਦੀ ਹੈ ਤੇ ਉਹਨੂੰ ਚਾਹੇ ਵਿਆਹ ਹੋਣ ਤੋਂ ਬਾਅਦ ਉਹ ਟੈਲੈਂਟ ਰੁਲ ਗਿਆ, ਉਹ ਗਾਂ ਵਾਲੇ ਪਰਿਵਾਰ ਨੇ ਨੀ ਉਹਦੀ ਕਦਰ ਕੀਤੀ, ਜਾਂ ਫਿਰ ਉਹਨੂੰ ਉਸ ਲੈਵਲ ਦਾ ਜਿਹੜਾ ਕੁੜੀ ਹੋਣ ਕਰਕੇ ਉਹਨੂੰ ਖੁੱਲ ਨਹੀਂ ਦਿੱਤੀ ਗਈ, ਕਿਉਂਕਿ ਇਹ ਜੇ ਵਿਸ਼ਿਆਂ ਦੇ ਵਿੱਚ ਜੇ ਕਿਤੇ ਕੁਛ ਕਿਸੇ ਨੇ ਕੋਈ ਮਾਰਕਾ ਮਾਰਨਾ ਨਾ ਤਾਂ ਉਹਨੂੰ ਉਹੀ ਫਿਰ ਆ ਵੀ ਘਰ ਛੱਡਣਾ ਪੈਂਦਾ, ਸਰਤਾਜ ਵਾਲੀ ਗੱਲ ਆ ਜੇ ਕਰਨਾ ਕੁਛ, ਘਰ ਨੀ ਵੜਨਾ ਵਾਲੀ ਗੱਲ, ਜਿਹੜਾ ਸਰਤਾਜ ਦੇ ਗਾਣੇ ਦੀ ਕੱਲ ਵੀ ਅਸੀਂ ਗੱਲ ਸੁਣਾ ਰਹੇ ਸੀ, ਜੇ ਕੁਛ ਕਰਨਾ ਘਰ ਨਾ ਵੜਨਾ ਤਾਂ ਘਰ ਨੀ ਵੜਨਾ ਪੈਂਦਾ, ਘਰੋਂ ਬਾਹਰ ਨਿਕਲਣਾ ਪੈਂਦਾ ਜੇ ਕੁਛ ਕਰਨਾ। ਮੇਰੇ ਡੈਡੀ ਨਾ ਮੈਨੂੰ ਅਕਸਰ ਇੱਕ ਸ਼ਬਦ ਕਹਿੰਦੇ ਹੁੰਦੇ ਸੀ ਵੀ ਜੇ ਤੂੰ ਘਰੋਂ ਨਿਕਲੇਗਾ ਨਾ ਜਾਂ ਭਾਗ ਚੁੰਬੜਨਗੇ ਜਾਂ ਭੂਤ ਚੁੰਬੜਨਗੇ, ਇੱਕ ਚੀਜ਼ ਤਾਂ ਚੁੰਬੜੂਗੀ ਨਾ, ਤੇ ਜੇ ਘਰੇ ਬੈਠਾ ਰਿਹਾ ਤਾਂ ਸਾਰੀਆਂ ਚੀਜ਼ਾਂ ਤੋਂ ਵਾਂਝਾ ਰਹਿ ਜਾਏਗਾ, ਇਸ ਕਰਕੇ ਤੂੰ ਘਰੋਂ ਨਿਕਲ। ਸੋ ਘਰੋਂ ਨਿਕਲਣਾ ਹੀ ਪੈਂਦਾ ਕੁਛ ਪਾਉਣ ਲਈ, ਤੇ ਇਹਦੇ ਮੈਨੂੰ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਫਿਰ ਕੁੜੀਆਂ ਦੇ ਮਾਮਲੇ ਚ ਕੁੜੀਆਂ ਪੜ੍ਹਾਈ ਚ ਬਹੁਤ ਸਾਰੇ ਨੰਬਰ ਮਾਰਦੀਆਂ, ਮਾਰ ਕੇ ਮਾਰਦੀਆਂ, ਪਰ ਉਦੋਂ ਬਾਅਦ ਜਾਂਦਾ ਸਹੁਰਿਆਂ ਦਾ ਪਰਿਵਾਰ ਇਹ ਆ ਜਾਂਦਾ ਜਾਂ ਕੁਛ ਇੱਕ ਹੋਰ ਪਰਿਵਾਰਕ ਬੰਦਿਸ਼ਾਂ ਆ ਜਾਂਦੀਆਂ ਵੀ ਉਹਨੂੰ ਉੱਥੋਂ ਤੱਕ ਉਡਾਰੀ ਨਹੀਂ ਮਾਰਨ ਦਿੰਦੇ, ਉਹਨੂੰ ਖੰਭ ਕੱਟ ਕੁਤਰ ਦਿੰਦੇ ਆ, ਉਹਨੂੰ ਪੂਛ ਫੜ ਲੈਂਦੇ ਆ, ਬਸ ਇਹ ਜਿਹੀਆਂ ਦਿੱਕਤਾਂ ਆਉਂਦੀਆਂ। ਤਾਂ ਇਹ ਵੀ ਤਾਂ ਆਉਂਦੀਆਂ ਵੀ ਜਿਹੜੀਆਂ ਕੁਛ ਨਾ ਕੁਛ ਹਿਸਟਰੀਆਂ ਸਟੋਰੀਆਂ ਇਹੋ ਜਿਹੀਆਂ ਬਣੀਆਂ ਹੋਈਆਂ ਜਿਹੜੀਆਂ ਕਿ ਕੋਈ ਵੀ ਬੰਦਾ ਆਪਦੀ ਪੱਗ ਰੁਲਦੀ ਦੇਖਣਾ ਨਹੀਂ ਚਾਹੁੰਦਾ। ਪਰ ਮੈਂ ਦੇਖਿਆ ਵੀ ਜਿਹੜੇ ਬੱਚੇ ਸੈਲਫ ਰਿਸਪੈਕਟ ਨੂੰ ਕਾਇਮ ਰੱਖਦੇ ਹੋਏ ਤੇ ਇੰਟੈਲੀਜੈਂਸੀ ਨੂੰ ਆਪਦੀ ਨੂੰ ਕਾਇਮ ਰੱਖਦੇ ਹੋਏ ਤੇ ਅਡਾਰੀ ਲਾਉਂਦੇ ਆ ਤੇ ਉਹ ਲੈ ਵੀ ਡਿੱਗਦੇ ਆ। ਮੈਂ ਆਪਣੇ ਨਾ ਇੱਕ ਪਰਥ ਤੋਂ ਮੈਨੂੰ 2014 ਚ ਮਿਲਣ ਦਾ ਮੌਕਾ ਮਿਲਿਆ ਸੀ ਡਾਕਟਰ ਪਰਵਿੰਦਰ ਕੌਰ, ਲੁਧਿਆਣੇ ਦੇ ਲਾਗੇ ਦੀ ਬੱਚੀ ਹੈ ਜੀ, ਤੇ ਉਸ ਲੜਕੀ ਨੂੰ ਮਾਂ ਬਾਪ ਨੇ ਬਹੁਤ ਪੜ੍ਹਾਇਆ ਲਿਖਾਇਆ, ਇੰਟੈਲੀਜੈਂਟ ਸੀ, ਉਦੋਂ ਬਾਅਦ ਉਹਨੇ ਪਰਥ ਦੇ ਵਿੱਚ ਆ ਕੇ ਸਟੱਡੀ ਕੀਤੀ ਤੇ ਇਸ ਟਾਈਮ ਉਹ ਜਿਹੜੀ ਇੱਕ ਸਾਇੰਟਿਸਟ ਆ ਤੇ ਸਾਇੰਟਿਸਟ ਦੇ ਤੌਰ ਤੇ ਸਭ ਤੋਂ ਆਸਟ੍ਰੇਲੀਆ ਦਾ ਵੱਡਾ ਅਵਾਰਡ ਯੰਗ ਸਾਇੰਟਿਸਟ ਦਾ ਉਹਨੂੰ ਮਿਲਿਆ ਹੋਇਆ ਜੀ। ਤੇ ਉਸ ਕੁੜੀ ਨੇ ਪਿੱਛੇ ਜੇ ਪਹਿਲਾਂ ਤਾਂ ਜਿਹੜੀ ਉਹ ਮੈਥੀਨ ਗੈਸ ਤੇ ਕੰਮ ਕੀਤਾ ਸੀਗਾ ਤੇ ਉਹ ਹੁਣ ਵੀ ਹੋਰ ਮੈਂ ਕਾਫੀ ਚਿਰ ਹੋ ਗਿਆ ਹੁਣ ਮੇਰੇ ਉਹਨਾਂ ਨਾਲ ਗੱਲ ਨਹੀਂ ਹੋ ਪਾਈ ਤੇ ਮੈਂ ਜ਼ਰੂਰ ਉਹਨਾਂ ਨੂੰ ਕਿਸੇ ਦਿਨ ਰੇਡੀਓ ਤੇ ਲਿਆਉਂਗਾ ਉਹ ਕਿਹੜੇ ਕਿਹੜੇ ਪ੍ਰੋਜੈਕਟ ਤੇ ਹੋਰ ਕੰਮ ਕਰ ਰਹੇ ਆ। ਪਰ ਮੇਰਾ ਕਹਿਣ ਦਾ ਉਦਾਹਰਣ ਦੇਣ ਦਾ ਕਾਰਨ ਇਹ ਬਣਦਾ ਵੀ ਹੁਣ ਉਹਨੂੰ ਮਾਂ ਬਾਪ ਨੇ ਫਿਰ ਉਹਦੇ ਸਹੁਰੇ ਪਰਿਵਾਰ ਨੇ ਢੀਲ ਦਿੱਤੀ ਤੇ ਉਹ ਅੱਜ ਉਹ ਕਿ ਦੁਨੀਆਂ ਦੇ ਮੈਂ ਜਦੋਂ ਵੀ ਉਹਨਾਂ ਨੂੰ ਦੇਖਦਾ ਹੁੰਦਾ ਦੁਨੀਆਂ ਦੇ ਕਿਸੇ ਕਿਸੇ ਕੋਨੇ ਚ ਰਿਸਰਚ ਲਈ ਜਾ ਰਹੇ ਆ ਕਿਤੇ ਕਿਸੇ ਕੋਨੇ ਚ ਜਾ ਰਹੇ ਆ, ਉਹ ਕੁੜੀਆਂ ਲਈ ਜਿਹੜਾ ਕਿ ਔਖਾ ਹੋ ਜਾਂਦਾ। ਤੂੰ ਕੁੜੀ ਇੰਟੈਲੀਜੈਂਟ ਹੋ ਗਈ ਪੜ੍ਹ ਲਿਖ ਲਈ ਪਰ ਉਦੋਂ ਬਾਅਦ ਉਹਨੂੰ ਕੁੜੀ ਨੂੰ ਕਹਿਣਾ ਵੀ ਜਾ ਜਪਾਨ ਮਹੀਨਾ ਲਾ ਕੇ ਆਉਣਾ ਹੁਣ ਤੂੰ ਫਲਾਣੇ ਦਾ ਤੇ ਕੌਣ ਲਾਉਣ ਦਿੰਦਾ ਤੇ ਕੌਣ ਜਾਣ ਦਿੰਦਾ।
ਬਿਲਕੁਲ,
ਸੋ ਇਹ ਦਿੱਕਤਾਂ ਮੈਨੂੰ ਲੱਗਦਾ ਆਉਂਦੀਆਂ, ਪਰ ਕੁੱਲ ਮਿਲਾ ਕੇ ਮਾਰ ਕੇ ਵਾਕਈ ਕੁੜੀਆਂ ਮਾਰ ਰਹੀਆਂ।
ਬਿਲਕੁਲ ਬਰਾੜ ਸਾਹਿਬ, ਮੈਨੂੰ ਲੱਗਦਾ ਵੀ ਇਹ ਬਹੁਤ ਵੱਡਾ ਵਿਅੰਗ ਵੀ ਆ, ਬਹੁਤ ਵੱਡਾ ਕਟਾਕਸ਼ ਵੀ ਆ। ਤੁਸੀਂ ਮਤਲਬ ਬੜੀ ਸਹਿਜੀ ਗੱਲ ਇਹ ਕਹੀ ਆ, ਪਰ ਅਸਲ ਦੇ ਵਿੱਚ ਜਿਹੜੇ ਹਾਲਾਤ ਆ ਉਹ ਕਾਫੀ ਜ਼ਿਆਦਾ ਉਲਟ ਹੁੰਦੇ ਆ। ਜੇ ਤੁਸੀਂ ਕਹੋ ਕਿ ਅੱਜ ਮੈਂ ਰੇਡੀਓ ਤੇ ਬੋਲ ਰਹੀ ਹਾਂ, ਹਨਾ, ਤੇ ਹੋ ਸਕਦਾ ਕਿ ਰੇਡੀਓ ਦੇ ਬਾਰੇ ਹੀ ਕਵਰੇਜ ਕਰਨ ਦੇ ਲਈ ਮੈਨੂੰ ਕਿਤੇ ਪਬਲਿਕ ਪਲੇਸ ਦੇ ਉੱਤੇ ਜਾਣਾ ਪੈ ਰਿਹਾ, ਪਰ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਸਾਡੇ ਲਈ ਕੁੜੀਆਂ ਦੇ ਲਈ ਜਿਹੜੇ ਚੈਲੰਜਸ ਉਹ ਇੰਨੇ ਵੱਡੇ ਹੋ ਜਾਂਦੇ ਆ ਕਈ ਵਾਰ ਕਿ ਤੁਸੀਂ ਪਰਿਵਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ ਉਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ। ਸੋ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬੈਲੈਂਸ ਕਰਕੇ ਜੇਕਰ ਤੁਸੀਂ ਆਪਣੀਆਂ ਜਿਹੜੀਆਂ ਦੂਸਰੀਆਂ ਜ਼ਿੰਮੇਵਾਰੀਆਂ ਜੇਕਰ ਤੁਸੀਂ ਕਹਿੰਦੇ ਵੀ ਕਰੀਅਰ ਮੈਂ ਆਪਣਾ ਬਣਾਉਣਾ, ਮੈਂ ਆਪਣੇ ਕਰੀਅਰ ਨੂੰ ਤਰਜੀਹ ਦੇਣੀ ਆ, ਤਾਂ ਕਿਤੇ ਨਾ ਕਿਤੇ ਜੇਕਰ ਪਰਿਵਾਰ ਦਾ ਜਿਹੜਾ ਸਹਿਯੋਗ ਨਹੀਂ ਆ ਤਾਂ ਫੇਰ ਤੁਹਾਡਾ ਜਿਹੜਾ ਕਰੀਅਰ ਆ ਉਹ ਜ਼ੀਰੋ ਹੁੰਦਾ ਆ, ਹਨਾ, ਤੇ ਕਿਸੇ ਨਾ ਕਿਸੇ ਚੀਜ਼ ਦਾ ਤਾਂ ਤੁਹਾਨੂੰ ਤਿਆਗ ਕਰਨਾ ਹੀ ਪੈਣਾ, ਕੁਰਬਾਨੀ ਜਿਹੜੀ ਆ ਉਹ ਦੇਣੀ ਹੀ ਪੈਣੀ ਆ। ਔਰ ਜੇਕਰ ਤੁਸੀਂ ਸਾਇੰਟਿਸਟ ਲੈਵਲ ਦੀ ਗੱਲ ਕਰਦੇ ਆ ਜਾਂ ਫੇਰ ਜਿਹੜੀਆਂ ਲੜਕੀਆਂ ਜਿਹੜੀਆਂ ਅੱਜ ਕੱਲ ਮੈਂ ਕਹਿੰਦੀ ਹਾਂ ਕਿ ਹਰ ਖੇਤਰ ਦੇ ਵਿੱਚ ਮੱਲਾਂ ਮਾਰ ਰਹੀਆਂ, ਔਰ ਉੱਥੇ ਮੱਲਾਂ ਮਾਰਨੀਆਂ ਜਿਹੜੀਆਂ ਉਹਨਾਂ ਦੇ ਲਈ ਬੜੀਆਂ ਚੈਲੰਜਿੰਗ ਆ, ਕਿਉਂਕਿ ਜਿੰਨੀ ਦੇਰ ਤਾਂ ਉਹ ਪੇਕੇ ਪਰਿਵਾਰ ਦੇ ਵਿੱਚ ਹੁੰਦੀਆਂ, ਜਿਹੜਾ ਪੇਕਾ ਪਰਿਵਾਰ ਆ ਉਹ ਅੱਜ ਦੇ ਦੌਰ ਦੇ ਵਿੱਚ ਸੋਚ ਬਦਲ ਰਿਹਾ ਆ ਔਰ ਆਪਣੀਆਂ ਧੀਆਂ ਨੂੰ ਪੂਰੀ ਸਪੋਰਟ ਦੇ ਰਿਹਾ, ਪਰ ਜਦੋਂ ਉਹ ਵਿਆਹੀਆਂ ਜਾਂਦੀਆਂ ਆ ਉੱਥੇ ਹਾਲਾਤ ਕਿੱਦਾਂ ਦੇ ਬਣਦੇ ਆ, ਇਹ ਇੱਕ ਬਹੁਤ ਵੱਡਾ ਸਵਾਲ ਹੁੰਦਾ ਆ। ਜੇਕਰ ਪਤੀ ਸਪੋਰਟਿਵ ਆ ਤੇ ਫਿਰ ਸਹੁਰਾ ਪਰਿਵਾਰ ਕਿਸ ਤਰ੍ਹਾਂ ਦਾ, ਜੇਕਰ ਸਹੁਰਾ ਪਰਿਵਾਰ ਸਪੋਰਟਿਵ ਹੈ ਤੇ ਫਿਰ ਪਤੀ ਕਿਸ ਤਰ੍ਹਾਂ ਦਾ, ਹਨਾ, ਬਹੁਤ ਸਾਰੇ ਹੋਰ ਵੀ ਇਹੋ ਜਿਹੇ ਜਿਹੜੇ ਮੁੱਦੇ ਆ। ਜਦੋਂ ਪਰਿਵਾਰ ਦੇ ਵਿੱਚ ਬੱਚੇ ਆ ਜਾਂਦੇ ਆ, ਬੱਚਿਆਂ ਦੀ ਦੇਖਭਾਲ, ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਆ ਉਹ ਉਹਨਾਂ ਦੇ ਲਈ ਵੀ ਚੈਲੰਜਿੰਗ ਹੁੰਦਾ। ਸੋ ਕਈ ਵਾਰ ਇਹ ਵੀ ਦੇਖ ਲਿਆ ਜਾਂਦਾ ਵੀ ਸ਼ਾਇਦ ਜਿਹੜੀਆਂ ਹੁਣ ਇਹ ਰੇਡੀਓ ਤੇ ਗੱਲਾਂ ਕਰਨੀਆਂ ਜਿਹੜੀਆਂ ਉਹ ਕਈ ਵਾਰ ਬਹੁਤ ਸੌਖੀਆਂ ਹੁੰਦੀਆਂ, ਪਰ ਇਹਦੇ ਪਿੱਛੇ ਹੁਣ ਜੇ ਅੱਜ ਦਾ ਜੇ ਸ਼ੋਅ ਸ਼ੁਰੂ ਕਰਨਾ ਸੀ, ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਪਤਾ ਕਿ 4:30 ਵਜੇ ਉੱਠ ਕੇ ਬੱਚਿਆਂ ਦਾ ਬ੍ਰੇਕਫਾਸਟ, ਮੇਰੇ ਹਸਬੈਂਡ ਦਾ ਬ੍ਰੇਕਫਾਸਟ, ਠੀਕ ਹੈ, ਔਰ ਉਹਨਾਂ ਦਾ ਜਿਹੜਾ ਲੰਚ ਤੱਕ ਪੈਕ ਹੋ ਕੇ ਉਸ ਤੋਂ ਬਾਅਦ ਮੈਂ ਸੋਚ ਸਕਦੀ ਹਾਂ ਕਿ ਆਪਣੀਆਂ ਅਖਬਾਰਾਂ ਦੇਖਣੀਆਂ ਆ, ਉਸ ਤੋਂ ਬਾਅਦ ਮੈਂ ਸੋਚ ਸਕਦੀ ਹਾਂ ਕਿ ਬੱਚਿਆਂ ਦੀਆਂ ਜਿਹੜੀਆਂ ਯੂਨੀਫਾਰਮਸ ਆ ਉਹ ਪ੍ਰੈਸ ਨੇ, ਉਹਨਾਂ ਤੱਕ ਮੈਂ ਉਹਨਾਂ ਦੇ ਰੂਮਸ ਦੇ ਵਿੱਚ ਉਹਨਾਂ ਦੇ ਬੈਗਸ ਉਹਨਾਂ ਦੇ ਲੰਚ ਜਿਹੜੇ ਪਹੁੰਚਾ ਦਿੱਤੇ ਆ, ਤਾਂ ਕਿ ਮੈਂ ਇੱਥੇ ਆਰਾਮ ਦੇ ਨਾਲ ਜਿਹੜਾ ਸ਼ੋਅ ਆ ਉਹ ਇਸ ਇਹਨਾਂ ਚਿੰਤਾਵਾਂ ਤੋਂ ਫਿਕਰਾਂ ਤੋਂ ਮੁਕਤ ਹੋ ਕੇ ਕਰ ਸਕਾਂ। ਸੋ ਇਹ ਤਾਂ ਬਹੁਤ ਛੋਟੀ ਜਿਹੀ ਗੱਲ ਆ ਵੀ ਜਿਹੜੀ ਆ ਆਪਾਂ ਕਰ ਰਹੇ ਹਾਂ, ਪਰ ਜਦੋਂ ਤੁਸੀਂ ਵੱਡੇ ਚੈਲੰਜਸ ਦੀ ਗੱਲ ਕਰਦੇ ਆ ਵੀ ਦੂਸਰੇ ਦੇਸ਼ਾਂ ਦੇ ਵਿੱਚ ਸੈਮੀਨਾਰ ਅਟੈਂਡ ਕਰਨ ਵੀ ਜਾਣਾ ਪੈ ਰਿਹਾ, ਮੀਟਿੰਗਸ ਅਟੈਂਡ ਕਰਨ ਵੀ ਜਾਣਾ ਪੈ ਰਿਹਾ, ਸੋ ਉੱਥੇ ਤੁਹਾਡੇ ਲਈ ਕਾਫੀ ਚੈਲੰਜਿੰਗ ਹੋ ਜਾਂਦਾ। ਸੋ ਗੱਲ ਆਪਾਂ ਖਬਰਾਂ ਦੀ ਕਰ ਰਹੇ ਸੀ, ਪਰ ਕਈ ਵਾਰ ਕੀ ਹੁੰਦਾ ਕਿ ਜਿਹੜੀਆਂ ਕੁਛ ਆਪਣੇ ਨਾਲ ਜੁੜੀਆਂ ਹੋਈਆਂ ਐਗਜ਼ਾਮਪਲਸ ਜਿਹੜੀਆਂ ਆ ਉਹ ਜ਼ਰੂਰੀ ਹੋ ਜਾਂਦੀਆਂ ਜੀ, ਕਿ ਜੇਕਰ ਅਸੀਂ ਅੱਜ ਵੀ ਚਾਹੁੰਦੇ ਹਾਂ ਕਿ ਨਹੀਂ ਸਾਡੀਆਂ ਜਿਹੜੀਆਂ ਧੀਆਂ ਆ ਸਾਡੀਆਂ ਜਿਹੜੀਆਂ ਔਰਤਾਂ ਆ ਉਹ ਤਰੱਕੀ ਕਰਨ, ਤਾਂ ਕਿਤੇ ਨਾ ਕਿਤੇ ਸਹਿਯੋਗ ਜਿਹੜਾ ਆ ਉਹ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਸਮਾਜ ਉਹ ਇਸ ਤਰ੍ਹਾਂ ਹੀ ਦੇਖਦਾ ਆ ਕਿ ਸ਼ਾਇਦ ਲੈ ਇਹ ਤਾਂ ਇਸੇ ਤਰ੍ਹਾਂ ਤੁਰੀਆਂ ਫਿਰਦੀਆਂ, ਪਰ ਨਹੀਂ, ਬਹੁਤ ਮੁਸ਼ਕਲ ਹੋ ਜਾਂਦਾ ਆ ਜਿਹੜੀਆਂ ਵੀ ਕੁੜੀਆਂ ਅੱਗੇ ਆਉਂਦੀਆਂ, ਜਾਂ ਤਾਂ ਫਿਰ ਉਹਨਾਂ ਨੂੰ ਟ੍ਰਿਪਲ ਕਰਕੇ ਦੇਣਾ ਪੈਂਦਾ ਆਪਣੀਆਂ ਉਹਨਾਂ ਨੂੰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਵੀ ਉਹਨਾਂ ਨੂੰ ਆਪਣੀ ਜਿਹੜੀ ਪਰਪੱਕਤਾ ਦਿਖਾਉਣੀ ਪੈਂਦੀ ਆ, ਉਹਨਾਂ ਨੂੰ ਬਾਹਰਲੀਆਂ ਜ਼ਿੰਮੇਵਾਰੀਆਂ ਚ ਵੀ ਪਰਪੱਕਤਾ ਦਿਖਾਉਣੀ ਪੈਂਦੀ ਆ, ਤੇ ਜਾਂ ਫਿਰ ਉਹਨਾਂ ਨੂੰ ਸੌਖਾ ਹੋ ਜਾਂਦਾ ਜੇਕਰ ਸਹਿਯੋਗ ਜਿਹੜਾ ਆ ਉਹ ਮਿਲ ਰਿਹਾ ਆ ਬਾਕੀ ਪਾਸਿਆਂ ਤੋਂ। ਸੋ ਇਹ ਇੱਕ ਵੱਖਰਾ ਮੁੱਦਾ ਆ, ਸੋ ਇਹਦੇ ਤੇ ਵੀ ਗੱਲ ਕਰਨੀ ਜ਼ਰੂਰ ਬਣਦੀ ਹੁੰਦੀ ਆ। ਸੋ ਬਿਲਕੁਲ ਜੀ, ਵਧਾਈ ਦੀਆਂ ਪਾਤਰ ਨੇ ਇਹ ਕੁੜੀਆਂ ਜਿਹੜੀਆਂ ਇਸ ਵੇਲੇ ਰਿਜ਼ਲਟਸ ਦੇ ਵਿੱਚ ਵਧੀਆ ਨੰਬਰ ਲੈ ਰਹੀਆਂ, ਪਰ ਕਿਤੇ ਨਾ ਕਿਤੇ ਅੱਗੇ ਜਾ ਕੇ ਜਦੋਂ ਮੌਕਿਆਂ ਦੀ ਘਾਟ ਹੋ ਜਾਂਦੀ ਆ ਤਾਂ ਫੇਰ ਉਸ ਪੱਧਰ ਤੱਕ ਕਿਉਂ ਨਹੀਂ ਪਹੁੰਚ ਪਾਉਂਦੀਆਂ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਸੋ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਛੋਟੀ ਜਿਹੀ ਗੱਲ। ਜੀ ਜੀ
ਦੇਖੋ, ਗੱਲ ਇਹ ਹੋ ਜਾਂਦੀ ਹੈ ਵੀ ਜਿਹੜਾ ਅਸੀਂ ਅਕਸਰ ਕਹਿੰਦੇ ਆ ਵੀ ਜਿਵੇਂ ਤੁਸੀਂ ਦੱਸਿਆ ਵੀ ਬਾਹਰ ਜਦੋਂ ਕੋਈ ਵੀ ਜਾਂਦਾ ਚੈਲੰਜਿੰਗ ਹੋ ਜਾਂਦਾ, ਸਾਡੇ ਸਮਾਜ ਦੇ ਵਿੱਚ ਨਾ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਆ ਵੀ ਅਸੀਂ ਅੰਦਾਜ਼ੇ ਬਹੁਤ ਲਾਉਣੇ ਆ, ਇਹਦੇ ਪਿੱਛੇ ਮੈਂ ਬਹੁਤ ਰੌਲਾ ਪਾਉਣਾ ਹੁੰਦਾ ਵੀ ਅੰਦਾਜ਼ੇ ਨਾ ਲਾਇਆ ਕਰੋ ਕਿਸੇ ਵੀ ਮਾਮਲੇ ਚ, ਕਿਸੇ ਵੀ ਗੱਲ ਤੇ ਅੰਦਾਜ਼ੇ ਨਾ ਲਾਇਆ ਕਰੋ। ਜੇ ਤੁਹਾਨੂੰ ਕਿਸੇ ਚੀਜ਼ ਤੇ ਸ਼ੰਕਾ, ਕਿਸੇ ਚੀਜ਼ ਬਾਰੇ ਨਹੀਂ ਜਾਣਦੇ, ਪੁੱਛਦੇ, ਤੁਸੀਂ ਉਹਨੂੰ ਡਾਇਰੈਕਟ ਉਹ ਜੀ ਗੱਲ ਅਗਲੇ ਨਾਲ ਕਾਲ ਕਰ ਲਓ, ਅਗਲੇ ਨੂੰ ਦੱਸ ਪੁੱਛ ਲਓ, ਤੁਹਾਨੂੰ ਪਤਾ ਲੱਗ ਜੂ ਵੀ ਅਸਲ ਗੱਲ ਕੀ ਆ। ਹੁਣ ਕਈ ਵਾਰ ਕੀ ਹੁੰਦਾ ਵੀ ਅਸੀਂ ਕੋਲੋਂ ਬੈਠੇ ਅੰਦਾਜ਼ੇ ਲਾ ਲੈਂਦੇ ਹਾਂ। ਹੁਣ ਮੈਨੂੰ ਕੱਲ ਵੀ ਮਹਿਸੂਸ ਹੋਇਆ, ਕੱਲ ਵੀ ਦੋ ਤਿੰਨ ਥਾਂ ਤੇ ਮੈਨੂੰ ਪਤਾ ਲੱਗਿਆ ਵੀ ਮੇਰੇ ਮਾਮਲੇ ਚ ਇੱਕ ਬੰਦੇ ਨੇ ਤਾਂ ਮੈਨੂੰ ਕਾਲ ਕਰਕੇ ਗਿਆ, ਕਹਿੰਦੇ ਬਾਈ ਮੈਂ ਗਲਤ ਸੋਚਦਾ ਸੀ, ਹੁਣ ਮੈਨੂੰ ਪਤਾ ਲੱਗਿਆ ਸਹੀ ਆ। ਚਲੋ ਮੈਨੂੰ ਬੜੀ ਖੁਸ਼ੀ ਹੋਈ ਵੀ ਚਲੋ ਪਤਾ ਤਾਂ ਲੱਗਿਆ, ਭਾਵੇਂ ਮੈਨੂੰ ਕੋਈ ਗਿਲਾ ਨਹੀਂ, ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜੇ ਤੁਸੀਂ ਜਾਣਦੇ ਨਹੀਂ ਕਿਸੇ ਬੰਦੇ ਨੂੰ ਤਾਂ ਤੁਸੀਂ ਉਹਦੇ ਬਾਰੇ ਚ ਆਪਣੇ ਵਿਚਾਰ ਕਿਵੇਂ ਰੱਖ ਸਕਦੇ ਹੋ। ਮੇਰੇ ਕੋਲ ਇਹ ਕਾਲ ਆ ਗਈ ਕਿਸੇ ਬੰਦੇ ਦੀ ਵੀ ਫਲਾਨਾ ਬੰਦਾ ਕਿਵੇਂ ਆ, ਤਾਂ ਮੈਂ ਉਹਨੂੰ ਸਿੰਪਲੀ ਦੱਸਤਾ ਜੀ ਵੀ ਮੇਰਾ ਵਾਹ ਵਾਸਤਾ ਇੰਨਾ ਕੁ ਰਿਹਾ, ਉਸ ਦੇ ਵਿੱਚ ਮੇਰੇ ਨਾਲ ਕੋਈ ਕਿਤੇ ਮਾੜਾ ਨੀ, ਕਿਤੇ ਚੰਗਾ ਨੀ, ਕੋਈ ਚੀਜ਼ ਨੀ ਹੋਈ, ਪਰ ਮੈਨੂੰ ਇਦੋਂ ਬਾਅਦ ਤੋਂ ਜੇ ਤੂੰ ਜਾਣਕਾਰੀ ਲੈਣਾ ਤਾਂ ਤੈਨੂੰ ਡਾਇਰੈਕਟ ਪੁੱਛਣਾ ਚਾਹੀਦਾ, ਜਾਂ ਹੋਰ ਨੇੜੇ ਦੇ ਬੰਦੇ ਤੋਂ ਜਾਂ ਹੋਰਾਂ ਤੋਂ ਪੁੱਛ ਲਓ, ਠੀਕ ਹੈ ਨਾ। ਮੇਰੇ ਨਾਲ ਜਿੰਨਾ ਵਾਹ ਵਾਸਤਾ ਉਹ ਸਹੀ ਆ। ਇਵੇਂ ਜੇ ਹੁਣ ਜੇ ਮੈਨੂੰ ਕੱਲ ਫੇਰ ਕਿਸੇ ਦਾ ਫੋਨ ਆਇਆ ਕਹਿੰਦੇ ਜੀ ਫਲਾਨਾ ਬੰਦਾ ਤੇਰੇ ਮਾਮਲੇ ਚ ਬਹੁਤ ਗਲਤ ਫਲਤ ਬੋਲ ਰਿਹਾ, ਮੈਂ ਉਹਨੂੰ ਮੂਹਰਲੇ ਨੂੰ ਇਹ ਜਵਾਬ ਦਿੱਤਾ, ਮੈਂ ਕਿਹਾ ਜੀ ਉਹ ਕਿਤੇ ਮੈਨੂੰ ਮਿਲਿਆ ਨੀ ਤੇ ਨਾ ਮੇਰੇ ਨਾਲ ਉਹਨੇ ਕਿਤੇ ਬੈਠਿਆ ਨਾ ਗੱਲਬਾਤ ਕੀਤੀ। ਜਿੱਦੇ ਉਹ ਮੇਰੇ ਨਾਲ ਬੈਠ ਗਿਆ, ਗੱਲਬਾਤ ਕਰ ਲਈ, ਮਿਲ ਲਿਆ, ਉਹ ਮੇਰੇ ਬਾਰੇ ਚ ਗਲਤ ਨੀ ਬੋਲੂਗਾ, ਮੈਨੂੰ ਇੰਨਾ ਕਿ ਯਕੀਨ ਆ। ਤੇ ਉਹ ਨਹੀਂ ਕੀ ਹੁੰਦਾ, ਲੋਕ ਬੈਠੇ ਹੀ ਮਹਿਫਲਾਂ ਚ ਬਹਿੰਦੇ ਆ, ਗੱਲਾਂ ਛਿੜਦੀਆਂ ਉੱਥੇ ਕਰਦੇ ਆ, ਤੇ ਉਹੀ ਇੱਕ ਦਾ ਕਹਿੰਦਾ ਉਹ ਤਾਂ ਬੜਾ ਹੰਕਾਰੀ ਆ, ਬਹੁਤ ਆਕੜ ਖੋਰਾ, ਉਹ ਤਾਂ ਏਦਾਂ, ਉਹ ਤਾਂ ਕਿਸੇ ਨਾਲ ਗੱਲ ਨੀ ਕਰਦਾ। ਇੱਕ ਨੇ ਕਹਿਤਾ, ਦੂਜੇ ਨੇ ਮੰਨ ਲਿਆ, ਸਭ ਨੇ ਮੰਨ ਲਿਆ ਨਾ, ਪਰ ਉਹ ਗੱਲ ਤਾਂ ਇਹ ਆ ਵੀ ਉਹਨੂੰ ਹੋ ਸਕਦਾ ਵੀ ਉਹ ਪਤਾ ਨੀ ਕਿਉਂ ਕਹਿ ਰਿਹਾ, ਉਹਨੂੰ ਰੱਬ ਜਾਣੇ ਕੋਈ ਜੈਲਸ ਫੈਕਟਰ ਕਹਿ ਰਿਹਾ, ਜਾਂ ਉਹਨਾਂ ਨੂੰ ਕਹਿ ਸਕਦੇ ਆ ਵੀ ਕੋਈ ਉਹੀ ਗੱਲ ਕਰਨ ਦੀ ਆਦਤ ਹੁੰਦੀ ਹੈ ਕਿੰਗਾਂ ਨੂੰ ਵੀ ਕੋਈ ਗੱਲ ਤੋਰ ਦਿਓ ਆਪੇ ਲੋਕ ਉਧਰ ਤੁਰੇ ਫਿਰਨਗੇ। ਸੋ ਇਹ ਚੀਜ਼ਾਂ ਨਾ ਇਹ ਦੇਖਣੀਆਂ ਪੈਂਦੀਆਂ ਵੀ ਕੀ ਅਸਲ ਦੇ ਵਿੱਚ, ਤੇ ਸੋ ਅੰਦਾਜ਼ੇ ਹਮੇਸ਼ਾ ਖਤਰਨਾਕ ਹੁੰਦੇ ਆ। ਤੇ ਇਹ ਜਦੋਂ ਵੀ ਕੁੜੀਆਂ ਦੇ ਮਾਮਲੇ 'ਚ ਤਾਂ ਚੈਲੰਜ ਇਹੀ ਆ ਵੀ ਜੇ ਕੁੜੀ ਬਾਹਰ ਆ ਗਈ ਆ ਕਿਸੇ ਵੀ ਮੀਡੀਆ ਦੇ 'ਚ ਜਾਂ ਕਿਸੇ ਵੀ ਖੇਤਰ 'ਚ ਆ ਗਈ ਆ, ਤਾਂ ਮੂਹਰਲੇ ਉਹਨੂੰ ਇਹੀ ਸਮਝਣ ਲੱਗ ਜਾਂਦੇ ਵੀ ਇਹ ਤਾਂ ਆਵਾਰਾ ਹੀ ਆ, ਇਹ ਤਾਂ ਹੀ ਤੁਰੀ ਫਿਰਦੀ ਆ, ਵੀ ਇਹ ਕੋਈ ਇਹ ਕੋਈ ਉਹ ਕਿਹੜਾ ਪਮਾਨਾ ਜਿਹੜਾ ਤੁਸੀਂ, ਜੇ ਇੱਕ ਕੁੜੀ ਬਾਹਰ ਅੰਦਰ ਨਿਕਲੀ ਆ ਜਾਂ ਕੋਈ ਉਹਨੇ ਕੋਈ ਕੰਮ ਕਰ ਰਹੀ ਆ, ਉਹ ਕੋਈ ਨੀ। ਪਰ ਜਿਹੜੀਆਂ ਚੀਜ਼ਾਂ ਮਾੜੀਆਂ ਸੀ, ਆਪ ਮਾੜੀਆਂ ਕਹਿੰਦੇ ਸੀ, ਪਰਸੋਂ ਚੌਥੇ ਮਾੜੇ ਐਕਟ ਨੂੰ ਮਾੜਾ ਕਹਿ ਕੇ ਹਟਿਆ। ਜੇ ਇੱਕ ਕੋਈ ਆਪਦੇ ਪ੍ਰੋਫੈਸ਼ਨ ਚ ਕੰਮ ਕਰ ਰਹੀ ਆ ਕੁੜੀ, ਪ੍ਰੋਫੈਸ਼ਨ ਦੇ ਵਿੱਚ ਉਹ ਆਪਦੀ ਉਹਨੂੰ ਕਿਤੇ ਵੀ ਜਾਣਾ ਆਉਣਾ ਪੈ ਸਕਦਾ, ਕਿਤੇ ਵੀ ਗੱਲ ਕਰਨੀ ਪੈ ਸਕਦੀ ਆ, ਉਹ ਸੈਲਫ ਰਿਸਪੈਕਟ ਕਾਇਮ ਆ, ਤਾਂ ਸਾਨੂੰ ਉਹਦੀ ਰਿਸਪੈਕਟ ਹੋਰ ਕਰਨੀ ਚਾਹੀਦੀ ਆ।
ਬਿਲਕੁਲ ਜੀ ਬਿਲਕੁਲ, ਸੋ ਕਿਤੇ ਨਾ ਕਿਤੇ ਜੇਕਰ ਸਹਿਯੋਗ ਜਿਹੜਾ ਸਮਾਜ ਵੱਲੋਂ ਵੀ ਮਿਲੇ ਤਾਂ ਮੈਨੂੰ ਲੱਗਦਾ ਕਿ ਬਿਲਕੁਲ ਜੀ ਸਾਡੀਆਂ ਕੁੜੀਆਂ ਜਿਹੜੀਆਂ ਉਹ ਮਾਰ ਕੇ ਮਾਰ ਸਕਦੀਆਂ, ਜਿਵੇਂ ਕਿ ਕੁਛ ਖੇਤਰਾਂ ਦੇ ਵਿੱਚ ਮਾਰ ਵੀ ਰਹੀਆਂ। ਸੋ ਬਰਾੜ ਸਾਹਿਬ ਵਧਦਿਆਂ ਜੀ ਅਗਲੀ ਖਬਰ ਵੱਲ, ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਆ ਉਹਨਾਂ ਦੀ ਵੀ ਲਿਸਟ ਜਿਹੜੀ ਉਹ ਲੰਬੀ ਹੋ ਰਹੀ ਆ। ਅਗਲੀ ਜਿਹੜੀ ਖਬਰ ਹੈ ਜੀ ਉਹ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਮਾਮਲੇ ਦੇ ਵਿੱਚ। ਸੋ ਸਾਬਕਾ ਕ੍ਰਿਕਟਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਿਹੜੇ ਉਹਨਾਂ ਦੇ ਤੇ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਜੀ ਅੱਜ ਆ ਸਕਦਾ। ਕੇਸ ਹੈਗਾ 1988 ਵਾਲਾ ਜਿਹੜਾ ਰੋਡ ਰੇਜ ਮਾਮਲੇ ਵਾਲਾ ਕੇਸ ਹੈ। ਸੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 3 ਸਾਲ ਦੀ ਸਜ਼ਾ ਉਹਦੇ ਚ ਸੁਣਾਈ ਸੀ ਤੇ ਉਹਨਾਂ ਨੇ ਇਸ ਫੈਸਲੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਸੋ ਅੱਜ ਉਹਦੇ ਉੱਤੇ ਫੈਸਲਾ ਆਉਣਾ, ਕੀ ਕਹੋਗੇ?
ਦੇਖੋ ਹੁਣ ਜਿਹੜਾ ਅਸਲ ਚ ਪਤਾ ਲੱਗੂਗਾ ਜੇ ਦੇਖਿਆ ਜਾਵੇ ਵੀ ਜਿਹੜੀ ਨਵਜੋਤ ਸਿੱਧੂ ਤੇ ਕੈਪਟਨ ਦੀ ਆਪਸ ਵਿੱਚ ਕੀ ਅੰਕੜੇ ਆ, ਕਾਂਗਰਸ ਦੇ ਵਿੱਚ ਕੀ ਅੰਕੜੇ ਆ। ਸੋ ਕਿਉਂਕਿ ਜਿਹੜੀ ਪੈਰਵਾਈ ਹੈ ਇਸ ਕੇਸ ਦੀ ਉਹ ਕਾਂਗਰਸ ਖੁਦ ਕਰ ਰਹੀ ਹੈ, ਨਵਜੋਤ ਸਿੱਧੂ ਦੇ ਅਗੇਂਸਟ ਕਾਂਗਰਸ ਖੁਦ ਕਰ ਰਹੀ ਹੈ। ਅਸਲ ਦੇ ਵਿੱਚ ਸਰਕਾਰ ਬਰਸੇ ਚ ਜਦੋਂ ਕੇਸ ਸੀਗਾ ਉਦੋਂ ਭਾਵੇਂ ਸਰਕਾਰ ਹੋਰ ਸੀ, ਸਿੱਧੂ ਕਿਸੇ ਹੋਰ ਪਾਰਟੀ ਚ ਸਨ, ਤਾਂ ਕਰਕੇ ਉਹ ਕੇਸ ਨੂੰ ਉਵੇਂ ਜਿਹਾ ਹੀ ਅੱਗੇ ਚੱਲਣਾ ਪੈਣਾ ਸੀ। ਪਰ ਹੁਣ ਦੇਖੋ ਮੇਰੀ ਸੋਚ ਇਹ ਆ ਵੀ 3 ਸਾਲਾਂ ਦਾ ਜੇ ਸਿੱਧੂ ਨੂੰ ਪਹਿਲਾਂ ਸਜ਼ਾ ਸੁਣਾਈ ਗਈ ਸੀ, ਹੋ ਸਕਦਾ ਵੀ ਜਿਹੜੀ ਅਪਰ ਕੋਰਟ ਆ ਉਹਨੂੰ ਬਹਾਲ ਰੱਖ ਦੇ ਤੇ ਉਹ ਬਹਾਲ ਰੱਖ ਕੇ ਤੇ ਉਹਨਾਂ ਨੂੰ ਜਿਹੜੀ ਉਹਨਾਂ ਦਾ ਇੱਕ ਵਾਰੀ ਵਿਰਾਮ ਚਿੰਨ ਲੱਗ ਜੇ ਸਾਰੀ ਲਾਈਫ ਦੇ ਉੱਤੇ ਇੱਥੇ, ਤਾਂ ਦੂਜੇ ਪਾਸੇ ਇਹ ਆ ਵੀ ਚਲੋ ਉਹਨਾਂ ਨੂੰ ਬਾਜ਼ਿਤ ਬਰੀ ਕਰ ਦਿੱਤਾ ਜਾਵੇ। ਕਿਉਂਕਿ ਅਸਲ ਦੇ ਵਿੱਚ ਕੇਸ ਦੇ ਵਿੱਚ ਜਿਹੜੀ ਵੱਡਾ ਇੱਕ ਟਵਿਸਟ ਉਹ ਇਹ ਆ ਵੀ ਜਿਹੜੀ ਬ੍ਰੇਨ ਹੈਮਰੇਜ ਹੋਣ ਦੀ ਗੱਲ ਕਹੀ ਗਈ ਆ ਉਹਦਾ ਤੇ ਉਸ ਲੜਾਈ ਨਾਲ ਜਿਹੜਾ ਮੈਡੀਕਲ ਆ ਜਿਹੜਾ ਰਿਲੇਸ਼ਨ ਬਣ ਨਹੀਂ ਰਿਹਾ। ਮੈਡੀਕਲੀ ਜਿਹੜਾ ਉਹ ਕੇਸ ਸਟਰੋਂਗ ਨਹੀਂ ਹੈਗਾ, ਮੈਡੀਕਲੀ ਕੋਈ ਵੀ ਕਿਤੇ ਪ੍ਰੂਫ ਨਹੀਂ ਕਰ ਰਿਹਾ ਵੀ ਉਹ ਸਿੱਧੂ ਦੀ ਮੁੱਕੀ ਨਾਲ ਮਰਿਆ ਜਾਂ ਉਹਦੇ ਕੁੱਟਣ ਮਾਰਨ ਨਾਲ ਜਿਹੜਾ ਬੰਦੇ ਦੀ ਡੈਥ ਹੋਈ ਆ ਗੁਰਨਾਮ ਸਿੰਘ ਦੀ। ਸੋ ਇਸ ਕਰਕੇ ਇਹ ਫੈਸਲਾ ਤਾਂ ਦੇਖੋ ਕੋਰਟ ਨੇ ਜਿਵੇਂ ਵੀ ਸਬੂਤਾਂ ਦੇ ਆਧਾਰ ਤੇ ਕਰ ਦੇਣਾ, ਪਰ ਜੇ ਪਰਸਨਲ ਪੱਧਰ ਤੇ ਤਾਂ ਮੈਂ ਕਹਾਂ ਤਾਂ ਮੇਰੇ ਹਿਸਾਬ ਨਾਲ ਸਿੱਧੂ ਦੇ ਵਿੱਚੋਂ ਇੱਕ ਐਕਟਿਵ ਲੀਡਰ ਦੀ ਜਿਹੜੀ ਝਲਕਾਰਾ ਮਿਲ ਰਿਹਾ ਸੀ ਜਿਹੜਾ ਕਿ ਸਾਨੂੰ ਪੰਜਾਬ ਦੇ ਵਿੱਚ ਚਾਹੀਦਾ ਇਸ ਟਾਈਮ। ਤੇ ਇਸ ਟਾਈਮ ਪੰਜਾਬ ਦੀ ਵਜ਼ਾਰਤ ਦੇ ਵਿੱਚ ਜੇ ਕੋਈ ਇਕੱਲੇ ਮਿਨਿਸਟਰ ਦੀ ਗੱਲ ਕਰੀ ਜਾਈਏ ਕੰਮ ਕਰ ਰਿਹਾ ਤਾਂ ਉਹ ਸਿੱਧੂ ਕਰ ਰਿਹਾ। ਉਹ ਬੰਦੇ ਨੇ ਚਾਹੇ ਜੋ ਮਰਜ਼ੀ ਆ ਬੋਲਦਾ, ਜੋ ਮਰਜ਼ੀ ਆ ਕਹਿੰਦਾ, ਕੁਛ ਮਰਜ਼ੀ ਆ, ਚਾਹੇ ਗੰਗਾ ਰਹਿ ਗੰਗਾ ਰਾਮ ਆ, ਜਮਣਾ ਗਏ ਜਮਣਾ ਦਾਸ ਹੈ, ਵੱਖਰੀਆਂ ਗੱਲਾਂ। ਪਰ ਮੈਨੂੰ ਤਾਂ ਇੰਨਾ ਪਤਾ ਵੀ ਉਹ ਇਨਸਾਨ ਨੇ ਬੇਈਮਾਨੀ ਨਹੀਂ ਕੀਤੀ ਅਜੇ ਤਾਈ, ਤੇ ਉਹ ਇਨਸਾਨ ਨੇ ਦਿਲ ਨਹੀਂ ਚੁਰਾਇਆ, ਕੰਮ ਕਰ ਰਿਹਾ, ਦਿਨ ਰਾਤ ਇੱਕ ਕਰ ਰਿਹਾ ਤੇ ਵੱਡੇ ਵੱਡੇ ਪੰਗੇ ਲੈ ਰਿਹਾ। ਸੋ ਮੈਨੂੰ ਲੱਗਦਾ ਇੱਕ ਚੰਗੇ ਲੀਡਰ ਤੋਂ ਵਾਂਝਾ ਹੋਊਗਾ ਜੇ ਹੁਣ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਨਾ, ਤੇ 3 ਸਾਲਾਂ ਦੇ ਵਿੱਚ ਦੁਬਾਰੇ ਫਿਰ ਉਹਨਾਂ ਨੂੰ ਕਮ ਬੈਕ ਕਰਨਾ, ਸਜ਼ਾ ਭੁਗਤਣ ਤੋਂ ਬਾਅਦ ਵਾਪਸ ਆਉਣਾ, ਉਹ ਇੱਕ ਵਾਰੀ ਬਹੁਤ ਵੱਡਾ ਜਿਹੜਾ ਖਿਲਾ ਆ ਜਾਣਾ ਵਿੱਚ ਉਹ ਨਹੀਂ ਪੂਰਾ ਹੋਣਾ। ਜੇ ਹੁਣ ਅਗਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਕੁਛ ਕਰਨਾ ਚਾਹੁੰਦੀ ਹੈ, ਵੈਸੇ ਤਾਂ ਹੁਣ ਲੋਕ ਇਹੀ ਕਹਿ ਰਹੇ ਆ ਵੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਇਸ ਆਪਦੇ ਕਾਰਜਕਾਲ ਦੌਰਾਨ ਕਾਂਗਰਸ ਨੂੰ ਇੰਨਾ ਕੁ ਕਮਜ਼ੋਰ ਕਰ ਜੂਗਾ ਵੀ ਜਿਹੜੀ ਸੁਖਬੀਰ ਨਾਲ ਜਿਹੜੀ ਅੰਦਰ ਖਾਤੇ ਕਮਿਟਮੈਂਟ ਹੋਈ ਹੈ ਵੀ ਅਗਲਾ ਮੁੱਖ ਮੰਤਰੀ ਸੁਖਬੀਰ, ਤੇ ਉਹ ਸੁਖਬੀਰ ਨੂੰ ਗੱਦੀ ਦੇਣ ਦਾ ਜਿਹੜਾ ਰਾਹ ਪੱਧਰਾ ਕਰ ਦੂ ਕਾਂਗਰਸ। ਪਰ ਮੈਨੂੰ ਲੱਗਦਾ ਜੇਕਰ ਕਾਂਗਰਸ ਇਸ ਲਈ ਤੇ ਨਹੀਂ ਚੱਲਦੀ, ਕਿਉਂਕਿ ਕਾਂਗਰਸ ਇਕੱਲੀ ਕੈਪਟਨ ਦੇ ਸਹਾਰੇ ਨਹੀਂ ਚੱਲਦੀ, ਕਾਂਗਰਸ ਦਾ ਆਪਦਾ ਵੀ ਕੱਡ ਵਜੂਦ ਆ, ਤਾਂ ਅਗਲਾ ਜਿਹੜੇ ਸੀਐਮ ਦੀ ਗੱਲ ਕਰੀਏ ਜਾਂ ਅਗਲੇ ਜੇ ਕੋਈ ਲੀਡਰ ਦੀ ਗੱਲ ਕਰੀਏ ਤਾਂ ਨਵਜੋਤ ਸਿੱਧੂ ਦਾ ਹੀ ਨਾਂ ਆਉਂਦਾ ਤੇ ਉਹਨਾਂ ਦਾ ਹੀ ਚਲਕਾਰਾ ਪੈਂਦਾ, ਭਾਵੇਂ ਲੱਖ ਸਨਿਓਰਿਟੀ ਵਾਲੇ ਮੂਹਰੇ ਬੈਠੇ ਹੋਣ ਜਾਂ ਕੁਛ ਵੀ ਬੈਠੇ ਹੋਣ, ਪਰ ਇੱਕ ਕਾਬਲੀਅਤ ਆ ਜਿਹੜੀ ਉਹ ਹੈਗੀ ਆ ਉਹਦੇ ਵਿੱਚ, ਇਹ ਮੰਨਣੀ ਪਊਗੀ ਜਿੰਨਾ ਮਰਜ਼ੀ ਕਹੋ ਉਹ ਚ ਇੱਕ ਹਾਈ ਲੈਵਲ ਦੇ ਲੀਡਰ ਦੀ ਜਿਹੜੀ ਕੁਆਲਿਟੀਆਂ ਉਹਦੇ ਵਿੱਚ ਹੈਗੀਆਂ। ਸੋ ਹੁਣ ਦੇਖਦੇ ਹਾਂ ਜੀ ਅੱਜ ਸ਼ਾਮ ਤੱਕ ਪਤਾ ਲੱਗ ਜਾਣਾ ਵੀ ਜਿਹੜਾ ਉੱਠ ਕੇ ਕਿਸ ਕਰਵਟ ਬੈਠਦਾ।
ਬਿਲਕੁਲ। ਸੋ ਬਰਾੜ ਸਾਹਿਬ ਅਗਲੀ ਖਬਰ ਆ ਰਹੀ ਹੈ ਜੀ ਕਿ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਨਾਰਾਜ਼ਗੀ ਜਿਹੜੀ ਆ ਉਹ ਚੱਲ ਹੀ ਰਹੀ ਆ ਕਾਫੀ ਦਿਨਾਂ ਤੋਂ, ਤੇ ਇਹ ਹੁਣ ਮੱਠੀ ਪੈਣ ਦਾ ਵੀ ਨਾਂ ਨਹੀਂ ਲੈ ਰਹੀ ਕਿਉਂਕਿ ਕਾਂਗਰਸ ਦੇ 3 ਸੀਨੀਅਰ ਵਿਧਾਇਕ ਰਕੇਸ਼ ਪਾਂਡੇ, ਰਣਦੀਪ ਸਿੰਘ ਨਾਭਾ ਤੇ ਅਮਰੀਕ ਸਿੰਘ ਢਿੱਲੋਂ ਨੇ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੀ ਚੇਅਰਮੈਨੀ ਤੇ ਮੈਂਬਰ ਵਜੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਤਿੰਨਾਂ ਦਾ ਕਹਿਣਾ ਇਹ ਹੈ ਕਿ ਮੰਤਰੀ ਮੰਡਲ ਚ ਵਿਸਥਾਰ ਵੇਲੇ ਸੀਨੀਅਰਤਾ ਨੂੰ ਅੱਖੋਂ ਪਰੋਖੇ ਕੀਤਾ ਗਿਆ ਜੀ।
ਦੇਖੋ ਇਹ ਤਾਂ ਸਾਰੇ ਕਿਤੇ ਚੱਲਦਾ, ਉਹੀ ਤਾਂ ਆਪਣੀ ਪਹਿਲੀ ਖਬਰ ਨਾਲ ਰਿਲੇਟਡ ਇਹ ਗੱਲ ਹੋਗੀ। ਹੁਣ ਰਕੇਸ਼ ਪਾਂਡੇ 6 ਵਾਰੀ ਜਿੱਤ ਗਏ, ਅਮਰੀਕ ਸਿੰਘ 4 ਵਾਰੀ ਜਿੱਤੇ ਆ, ਨਾਭਾ ਵੀ 4 ਵਾਰੀ ਜਿੱਤੇ ਆ, ਤੇ ਉਹਨਾਂ ਨੂੰ ਜਿਹੜੀ ਮਿਨਿਸਟਰੀ ਦੀ ਸੀਗੀ ਵੀ ਸਾਡੇ ਤੱਕ ਘਰ ਤੱਕ ਮਿਨਿਸਟਰੀ ਆਊਗੀ, ਪਰ ਉਹ ਨਹੀਂ ਆਈ। ਪਰ ਮੈਨੂੰ ਲੱਗਦਾ ਵੀ ਦੋ ਚੀਜ਼ਾਂ ਚ ਦੇਖਣੀਆਂ, ਇੱਕ ਤਾਂ ਕੈਲੀਬਰ ਵੀ ਹੁੰਦਾ ਵੀ ਕੈਲੀਬਰ ਤੁਹਾਡਾ ਕਿਸ ਲੈਵਲ ਦਾ, ਕੱਲੀ ਸਿਨਿਓਰਟੀ ਵੀ ਕੁਛ ਨੀ ਕਰਦੀ ਜੇ ਤੁਸੀਂ ਉਸ ਡਿਪਾਰਟਮੈਂਟ ਨੂੰ ਸਾਂਭ ਹੀ ਨਹੀਂ ਸਕਦੇ ਜੇ ਤੁਸੀਂ ਉਸ ਲੈਵਲ ਦਾ ਕੈਲੀਬਰ ਹੀ ਹੈ ਨੀ ਤੁਹਾਡੇ ਚ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਵੀ ਆਪਣੇ ਹਲਕੇ ਦੇ ਵਿਚ ਐਮ ਐਲ ਏ ਜਿੱਤਦਾ ਰਹਿੰਦਾ ਪਰ ਉਹ ਜਿਹੜਾ ਨੈਸ਼ਨਲ ਪੱਧਰ ਦੇ ਉੱਤੇ ਜਾਂ ਪਾਰਟੀ ਪੱਧਰ ਦੇ ਉੱਤੇ ਪਾਰਟੀ ਪ੍ਰਧਾਨ ਲਈ ਕੋਈ ਖਾਸ ਨੀ ਹੁੰਦਾ ਤੇ ਕਈ ਐਮ ਐਲ ਏ ਹੁੰਦੇ ਆ ਜਿਵੇਂ ਹੁਣ ਮੰਨ ਲਓ ਗੁਰਪ੍ਰੀਤ ਕਾਂਗੜ ਨੂੰ ਮਿਨਿਸਟਰ ਬਣਾਇਆ ਗਿਆ ਉਹ ਸਿਨਿਓਰਟੀ ਤੋਂ ਇਗਨੋਰ ਕਰਕੇ ਤਾਂ ਉਹ ਗੁਰਪ੍ਰੀਤ ਕਾਂਗੜ ਦਾ ਕਾਰਨ ਇਹ ਹੈ ਵੀ ਉਹ ਕੈਪਟਨ ਦੀ ਜੀ ਹਜ਼ੂਰੀ ਚ ਸਦਾ ਰਿਹਾ ਜਿੱਥੇ ਰੈਲੀਆਂ ਕਰਨੀਆਂ ਕੁਛ ਵੀ ਕਰਨੀਆਂ ਉੱਥੇ ਜੀ ਤੋੜ ਕੇ ਮਿਹਨਤ ਕਰਕੇ ਬੰਦੇ ਭੇਜੇ ਆਪਦੀ ਇਨਪੁਟ ਪਾਈ ਤਾਂ ਉਹਦੇ ਨਤੀਜੇ ਮਿਲ ਰਹੇ ਆ ਪਾਰਟੀਆਂ ਦੇਖ ਲੈਂਦੀਆਂ ਵੀ ਇਹ ਬੰਦਾ ਉੱਦਮੀ ਆ ਇਹ ਬੰਦਾ ਉੱਦਮ ਕਰ ਰਿਹਾ ਤੇ ਇਸ ਬੰਦੇ ਨੂੰ ਕੁਛ ਨਾ ਕੁਛ ਦੇਈਏ ਇੱਕ ਬੰਦਾ ਹੁਣ ਏਰੀਏ ਚ ਐਮ ਐਲ ਏ ਜਿੱਤੀ ਜਾਂਦਾ ਪਰ ਉਹ ਆਪਣੇ ਹਾਈਕਮਾਂਡ ਲੈਵਲ ਤੇ ਕੁਛ ਕਰਦਾ ਨੀ ਤਾਂ ਫੇਰ ਤੁਸੀਂ ਦੱਸੋ ਕੀ ਕਰੋਗੇ ਫੇਰ ਤਾਂ ਇਹੀ ਹੈ ਨਾ ਵੀ ਉਹਨੂੰ ਇਗਨੋਰ ਕਰਨਾ ਪਊਆ ਦੂਜੇ ਪਾਸੇ ਵੀ ਸਿਨਿਓਰਟੀ ਦੇ ਜੇ ਦੇਖਿਆ ਜਾਵੇ ਤਾਂ ਫੇਰ ਕਾਂਗਰਸ ਦੇ ਵਿਚ ਸਰਜੀਵ ਰਾਹੁਲ ਗਾਂਧੀ ਨੂੰ ਜਿਹੜਾ ਕੋਸ਼ਿਸ਼ ਕੀਤਾ ਜਾ ਰਿਹਾ ਇੰਸਟਾਲ ਕਰਨ ਦੀ ਤਾਂ ਫੇਰ ਉਹ ਵੀ ਗਲਤ ਆ ਰਾਹੁਲ ਗਾਂਧੀ ਤਾਂ 100% ਹੀ ਗਲਤ ਆ ਨਾ ਉਹਦੇ ਨਾਲ ਤਾਂ ਸੀਨੀਅਰ ਬਹੁਤ ਸਾਰੇ ਲੀਡਰ ਬੈਠੇ ਆ ਸੋ ਕੁਝ ਨਾ ਕੁਝ ਕਾਰਨ ਹੁੰਦੇ ਆ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਫੇਰ ਉਹ ਗੱਲਾਂ ਬਣਦੀਆਂ ਸਿਨਿਓਰਟੀ ਦੇ ਆਧਾਰ ਦੇ ਉੱਤੇ ਜਿਹੜੀਆਂ ਮਿਨਿਸਟਰੀਆਂ ਨਹੀਂ ਵੰਡੀਆਂ ਜਾਂਦੀਆਂ ਹੁੰਦੀਆਂ ਪਰ ਜਿਹੜੀਆਂ ਸਿਨਿਓਰਟੀ ਦੇ ਆਧਾਰ ਦੇ ਉੱਤੇ ਜਿਹੜੀਆਂ ਨਾ ਸਰਕਾਰਾਂ ਦੇ ਵਿੱਚ ਜਿਹੜੇ ਬਿਊਰੋਕਰੇਟ ਹੁੰਦੇ ਆ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੁੰਦਾ ਅੱਜ ਕੱਲ ਤਾਂ ਉੱਥੇ ਵੀ ਅੜਕੇ ਲੱਗਣ ਲੱਗ ਗਿਆ ਪਰ ਮੈਨੂੰ ਲੱਗਦਾ ਇਹ ਤਾਂ ਤੁਹਾਡੀ ਕਾਬਲੀਅਤ ਆ ਜਿਹੜੀ ਉਹ ਦੱਸਦੀ ਆ ਉਹਦੇ ਸਹਾਰੇ ਤੁਹਾਨੂੰ ਮਿਨਿਸਟਰ ਬਣਾਇਆ ਜਾਂਦਾ ਜੇ ਹੁਣ ਨਵਜੋਤ ਸਿੱਧੂ ਦੀ ਗੱਲ ਕੀਤੀ ਤਾਂ ਨਵਜੋਤ ਸਿੱਧੂ ਕਾਂਗਰਸ ਚ ਤਾਂ ਉਹਨਾਂ ਦੀ ਸਿਨਿਓਰਟੀ ਕੁਝ ਕੁ ਮਹੀਨੇ ਪੁਰਾਣੀ ਸੀ ਤਾਂ ਸਭ ਤੋਂ ਥੱਲੜੇ ਰੈਂਕ ਤੇ ਸੀ ਪਰ ਉਹਨਾਂ ਨੂੰ ਬਣਾਤਾ ਇੱਕ ਅਹਿਮ ਮੰਤਰੀ ਸੋ ਮੰਤਰੀ ਬਣਨ ਦਾ ਕਾਰਨ ਵੀ ਉਹਨਾਂ ਦੀ ਕਾਬਲੀਅਤ ਸੀ ਉਹਨਾਂ ਦਾ ਲੈਵਲ ਸੀ ਜੇ ਹੁਣ ਕਹੀਏ ਵੀ ਭਾਈ ਕੋਈ ਕ੍ਰਿਕਟ ਦੀ ਟੀਮ ਦੇ ਵਿੱਚ ਪ੍ਰਮੋਟ ਹੋ ਕੇ ਇੰਡੀਆ ਖੇਡ ਰਿਹਾ ਤਾਂ ਉਹਦੀ ਕਾਬਲੀਅਤ ਆ ਕੋਈ ਥੋੜਾ ਵੀ ਉਮਰ ਵੱਡਾ ਹੋਣ ਕਾਰਨ ਵੀ ਉਹ ਬਹੁਤ ਸੀਨੀਅਰ ਹੋ ਗਿਆ ਤਾਂ ਉਹਨੂੰ ਤਾਂ ਖੇਡਣਾ ਚਾਹੀਦਾ
ਜੀ ਜੀ ਬਿਲਕੁਲ ਸੋ ਅਗਲੀ ਖਬਰ ਲੈਂਦੇ ਹਾਂ ਜੀ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਹੋਰਾਂ ਦੇ ਬਿਆਨ ਦੇ ਬਾਰੇ ਚ ਜਿਹਦੇ ਚ ਉਹਨਾਂ ਨੇ ਕਿਹਾ ਜੀ ਕਿ ਲਿਫਾਫੇ ਚੋਂ ਨਹੀਂ ਨਿਕਲਦਾ ਪ੍ਰਧਾਨ ਸੋ ਇੱਕ ਅਖਬਾਰ ਦੇ ਨਾਲ ਗੱਲਬਾਤ ਕਰਦੇ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਮੁੱਢ ਕਦੀਮ ਤੋਂ ਉਨ੍ਹਾਂ ਨੇ ਕਿਹਾ ਕਿ ਖੁਦ ਮੁਖਤਿਆਰ ਸੰਸਥਾ ਰਹੀ ਹੈ ਤੇ ਤਖ਼ਤ ਦੀ ਖੁਦ ਮੁਖਤਿਆਰੀ ਤੇ ਜਥੇਦਾਰ ਦੇ ਫੈਸਲਿਆਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਇਹ ਗੱਲਾਂ ਕਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਤੇ ਉਹਨਾਂ ਨੇ ਨਾਲ ਹੀ ਕਿਹਾ ਜੀ ਕਿ ਪ੍ਰਧਾਨ ਜਿਹੜੇ ਆ ਉਹ ਲਿਫਾਫੇ ਚੋਂ ਨਹੀਂ ਨਿਕਲਦੇ ਸੋ ਪਿਛਲੇ ਸਾਲਾਂ ਦੇ ਵਿੱਚ ਕੁਛ ਇਹੋ ਜਿਹੀਆਂ ਜਿਹੜੀਆਂ ਟਿੱਪਣੀਆਂ ਸੀਗੀਆਂ ਉਹ ਕੀਤੀਆਂ ਗਈਆਂ ਸੀਗੀਆਂ ਸੋ ਸ਼ਾਇਦ ਉਹਦੇ ਬਾਰੇ ਚ ਹੀ ਉਹਨਾਂ ਨੇ ਆਪਣਾ ਜਵਾਬ ਦਿੱਤਾ ਸੋ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ
ਦੇਖੋ ਕਿਰਪਾਲ ਸਿੰਘ ਬਡੁੰਗਰ ਇੱਕ ਵਿਦਵਾਨ ਸਿੱਖ ਵਿਦਵਾਨ ਨੇ ਜੀ ਜਿਹੜੇ ਕਾਫੀ ਚੰਗੇ ਪੜ੍ਹੇ ਲਿਖੇ ਇਨਸਾਨ ਆ ਚੰਗੇ ਕਾਫੀ ਰਾਈਟਰ ਆ ਖੁਦ ਬਹੁਤ ਸੋਹਣਾ ਲਿਖਦੇ ਆ ਕਾਫੀ ਸਿਹਤਦਾਇਕ ਉਹਨਾਂ ਨੇ ਹੁਣ ਤੱਕ ਕੰਮ ਵੀ ਕੀਤੇ ਆ ਤੇ ਹੋ ਸਕਦਾ ਵੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੂੰ ਸਿਆਸੀ ਲੋਕਾਂ ਨੇ ਨਹੀਂ ਪ੍ਰਭਾਵਿਤ ਕੀਤਾ ਹੋਣਾ ਜਾਂ ਉਹਨਾਂ ਨੇ ਸਿਆਸੀ ਲੋਕਾਂ ਨੂੰ ਨਹੀਂ ਮੰਨਿਆ ਹੋਣਾ ਜਿਹੜੇ ਢੰਗ ਨਾਲ ਉਹ ਕਹਿ ਰਹੇ ਆ ਦੇਖੋ ਲਿਫਾਫੇ ਚੋਂ ਨਿਕਲਣਾ ਇੱਕ ਜੇ ਤਾਂ ਹੁਣ ਦੁਨਿਆਵੀ ਤੌਰ ਤੇ ਦੇਖੀਏ ਤਾਂ ਲਿਫਾਫੇ ਚ ਬੰਦਾ ਵੜ ਨਹੀਂ ਸਕਦਾ ਨਾ ਨਿਕਲ ਸਕਦਾ ਉਹ ਤਾਂ ਇੱਕ ਗੱਲ ਵੱਖਰੀ ਹੈ ਇੱਕ ਸੰਭੋਲਿਕ ਚੀਜ਼ ਇਹ ਬਣੀ ਹੋਈ ਸੀ ਵੀ ਜਿਹੜਾ ਵੀ ਕੋਈ ਅਪੁਆਇੰਟ ਕਰਦਾ ਜਿਹੜਾ ਕਹਿਣ ਦਾ ਮਤਲਬ ਕੋਈ ਕੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਆ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੁਆਇੰਟ ਕਰਦਾ ਅਸਲੀ ਇਹ ਸੀਗੀ ਗੱਲ ਤਾਂ ਆਪਾਂ ਮੰਨ ਸਕਦੇ ਹਾਂ ਕਿਉਂਕਿ ਕਿਰਪਾਲ ਸਿੰਘ ਬਡੁੰਗਰ ਹੋਰਾਂ ਨੇ ਜਿੰਨੇ ਕੌਨਫੀਡੈਂਸ ਨਾਲ ਬਿਆਨ ਦਿੱਤਾ ਤੇ ਜਿਹੋ ਜਿਹੀ ਉਹਨਾਂ ਦੀ ਸ਼ਖਸੀਅਤ ਆ ਹੋ ਸਕਦਾ ਉਹਨਾਂ ਨੂੰ ਨਾ ਪ੍ਰਭਾਵਿਤ ਕੀਤਾ ਗਿਆ ਹੋਵੇ ਨਾ ਹੋ ਸਕਦਾ ਉਹਨਾਂ ਨੇ ਨਾ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਹੋਵੇ ਪਰ ਜੇ ਹੁਣ ਮੱਕੜ ਵਰਗੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਉਹ ਤਾਂ ਹੁਣ ਉਹਦੇ ਚ ਤਾਂ ਦੋ ਰਾਏ ਨਹੀਂ ਹੋ ਸਕਦੀ ਉਹ ਤੇ ਉਹਦੇ ਚ ਤਾਂ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਉਹ ਨਹੀਂ ਥਾਪੇ ਗਏ ਉਹ ਥਾਪੇ ਗਏ ਆ ਤੇ ਜਾਂ ਬਹੁਤ ਸਾਰੇ ਪਿਛੋਕੜ ਦੇ ਮੈਂ ਤੁਹਾਨੂੰ ਫੈਸਲੇ ਗਿਣਾ ਦਿੰਦਾ ਜਿਹੜੇ ਦੱਸਦੇ ਆ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਆ ਉਹਦੇ ਫੈਸਲੇ ਆ ਜਿਹੜੇ ਉਹਦੇ ਆਪਣੇ ਨਹੀਂ ਹੁੰਦੇ ਉਹਨਾਂ ਤੋਂ ਕਰਵਾਏ ਜਾਂਦੇ ਰਹੇ ਆ ਫੈਸਲੇ ਸੋ ਅਸੀਂ ਤਾਂ ਚਾਹੁੰਦੇ ਹਾਂ ਜੀ ਕੋਈ ਜ਼ੁਰਤ ਵਾਲਾ ਪ੍ਰਧਾਨ ਬਣੇ ਤੇ ਨਾਲ ਹੀ ਜਿਹੜਾ ਆਪਦੇ ਫੈਸਲੇ ਆਪ ਲਵੇ ਕਿਉਂਕਿ ਇੱਕ ਸ਼੍ਰੋਮਣੀ ਕਮੇਟੀ ਇੱਕ ਵੱਖਰਾ ਅਦਾਰਾ ਇੱਕ ਇੰਡੀਪੈਂਡੈਂਟ ਅਦਾਰਾ ਪਰ ਇਹ ਉਦੋਂ ਤੱਕ ਐਵੇਂ ਰਹੇਗਾ ਜੀ ਜਦੋਂ ਤੱਕ ਜਿਹੜੀਆਂ ਜਿਹੜੇ ਸਾਡੇ ਮੈਂਬਰ ਆ ਉਹਨਾਂ ਨੂੰ ਚੁਣ ਮੈਂਬਰਾਂ ਨੂੰ ਜਿਹੜਾ ਪ੍ਰਧਾਨ ਚੁਣਨ ਦੀ ਜਿਹੜੀ ਜਿਹੜੀ ਇਜਾਜ਼ਤ ਨਹੀਂ ਹੈ ਜਾਂ ਉਹਨਾਂ ਚ ਕੀ ਗੱਲਾਂ ਹੁੰਦੀਆਂ ਰਹਿਣਗੀਆਂ ਕਿਉਂਕਿ ਆਮ ਤੌਰ ਤੇ ਸਰਬਸੰਮਤੀ ਦੇ ਨਾਂ ਦੇ ਉੱਤੇ ਗੱਲ ਥੋਪੀ ਜਾਂਦੀ ਆ ਇਹ ਕੀ ਕਰਦੇ ਆ ਵੀ ਪਹਿਲਾਂ ਤਿਆਰੀਆਂ ਹੁੰਦੀਆਂ ਰਹਿੰਦੀਆਂ ਦੋ ਚਾਰ ਬੰਦੇ ਛੋਟੇ ਛੋਟੇ ਗਰੁੱਪਾਂ ਦੇ 20-20 ਬੰਦਿਆਂ ਨੂੰ ਲੈ ਕੇ ਕਹਿੰਦੇ ਐਤਕੀ ਮੈਂ ਪ੍ਰਧਾਨ ਖੜਾ ਹੋਣਾ, ਤਾਂ ਉਹ ਉਹਨਾਂ ਚ ਓਨੀ ਕਾਬਲੀਅਤ ਨਹੀਂ ਹੁੰਦੀ, ਤਾਂ ਫੇਰ ਕੀ ਕਰਦੇ ਆ, ਫੇਰ ਇੱਕ ਜਿਹੜੇ ਮੌਜਜ ਬੰਦਾ ਜਿਹਨੂੰ ਕਿਹਾ ਜਾਂਦਾ ਜਿਵੇਂ ਪ੍ਰਕਾਸ਼ ਸਿੰਘ ਬਾਦਲ ਆ ਜਾਂਦਾ, ਤੇ ਉਹਨਾਂ ਨੂੰ ਕਹਿੰਦੇ ਆ ਜੀ ਤੁਸੀਂ ਸਿੱਖ ਕੌਮ ਦੇ ਵਿੱਚ ਇਲੈਕਸ਼ਨ ਆਣਾ ਗਾਂਹ ਕਰਾਓ ਤੇ ਇਹਨਾਂ ਨੂੰ ਸਰਬਸੰਮਤੀ ਨਾਲ ਬਣਾ ਦਿਓ ਜੀ ਕਿਸੇ ਵੀ ਇੱਕ ਨੂੰ, ਤੇ ਫੇਰ ਆਪਾਂ ਜੀ ਇਹਦੇ ਚ ਸਿੱਖ ਕੌਮ ਦੀ ਚੜ੍ਹਤ ਆ ਜੀ, ਸਿੱਖ ਕੌਮ ਦੀ ਕਿਸ਼ਾਨ ਆ, ਇਹ ਗੱਲ ਫੈਸਲਾ ਕਰਨਾ। ਤੇ ਫੇਰ ਉਹ ਕਹਿੰਦੇ ਚਲੋ ਜੀ ਆਪਾਂ ਐਂ ਕਰੋ ਜੀ ਆਪਾਂ ਐਤਕੀ ਵਾਰ ਦਾ ਗੁਣਾ ਨਾ ਪਾ ਦਿੰਦੇ ਆ ਜੀ ਮੱਕੜ ਸਾਹਿਬ ਤੇ, ਅਗਲੇ ਵਾਰੀ ਆਪਾਂ ਫੇਰ ਹੋਰ ਦੇਖਦੇ ਆਂ, ਏਦਾਂ ਕਹਿ ਕੇ ਤੇ ਉਹ ਗੁਣਾ ਪਾ ਦਿੱਤਾ ਜਾਂਦਾ। ਬਸ ਇਹੀ ਲਿਫਾਫੇ ਚੋਂ ਨਿਕਲਦੀਆਂ ਗੱਲਾਂ। ਫੇਰ ਜਦੋਂ ਤੁਹਾਡੇ ਤੇ ਏਦਾਂ ਮਿਹਰਬਾਨੀ ਕੀਤੀ ਗਈ ਹੋਵੇ ਤਾਂ ਫੇਰ ਤੁਸੀਂ ਫੈਸਲੇ ਤਾਂ ਉਹੋ ਜਿਹੇ ਹੀ ਕਰਨੇ ਆ ਜੇ ਆਕਾ ਚਾਹੂਗਾ। ਪਰ ਚਲੋ ਜੀ ਬਡੂੰਗਰ ਸਾਹਿਬ ਨੇ ਬਿਆਨ ਦਿੱਤਾ, ਮੈਂ ਉਹਨਾਂ ਦੀ ਪਰਸਨਲ ਤੌਰ ਤੇ ਬਹੁਤ ਕਦਰ ਕਰਦਾ, ਬਹੁਤ ਵਧੀਆ ਇੱਕ ਫਿਲਾਸਫਰ ਨੇ ਸਾਡੇ ਵੱਡੇ ਵਿਦਵਾਨ ਨੇ, ਸੋ ਸਾਨੂੰ ਇਹ ਜੇ ਵਿਦਵਾਨਾਂ ਦੀ ਲੋੜ ਆ, ਤੇ ਉਮੀਦ ਆ ਜਿਹੜਾ ਆਪਦਾ ਹੁਣ ਕਾਰਜ ਜਿਹੜਾ ਰਹਿੰਦਾ ਟਾਈਮ ਆ ਕਾਰਜਕਾਲ ਆ ਉਹ ਚੰਗੀਆਂ ਚੰਗੀਆਂ ਕਿਤਾਬਾਂ ਜਾਂ ਚੰਗੀਆਂ ਚੰਗੀਆਂ ਲਿਖਤਾਂ ਜਾਂ ਸਿੱਖ ਕੌਮ ਦੇ ਵਿੱਚ ਉਹਨਾਂ ਨੇ ਕੀ ਦੇਖਿਆ ਕੀ ਨਹੀਂ ਦੇਖਿਆ ਉਹ ਜ਼ਰੂਰ ਆਉਣ ਵਾਲੀ ਪੀੜ੍ਹੀ ਨੂੰ ਉਹ ਜਾਗਰੂਕ ਕਰਨਗੇ।
ਜੀ ਜੀ ਬਿਲਕੁਲ। ਬ੍ਰੈਡ ਸਾਹਿਬ ਅਗਲੀ ਖਬਰ ਵੱਲ ਵੱਧਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਇੱਕ ਵਾਰ ਫੇਰ ਸਰੋਤਿਆਂ ਦੇ ਕੁਛ ਮੈਸੇਜਸ ਜਿਹੜੇ ਸਾਡੇ ਤੱਕ ਪਹੁੰਚੇ ਹੋਏ ਅਸੀਂ ਉਹ ਵੀ ਲੈਣੇ ਆ। ਸੋ ਅਜਿੰਕੇ ਰਹਾਣੇ ਤੇ ਕਹਿੰਦੇ ਜੀ 12 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਆ ਉਹ ਲੱਗਿਆ। ਸੋ ਖਬਰ ਜਿਹੜੀ ਆ ਉਹ ਖੇਡ ਖੇਤਰ ਤੋਂ ਆ ਰਹੀ ਹੈ ਤੇ ਇਹ ਸਾਰੀ ਖਬਰ ਅਸਲ ਦੇ ਵਿੱਚ ਕੀ ਆ ਇਹਦੇ ਬਾਰੇ ਵੀ ਦੱਸ ਦਿੰਦੇ ਆ ਜੀ ਕਿ ਅਜਿੰਕੇ ਰਹਾਣੇ ਜਿਹੜੇ ਕਿ ਖਿਡਾਰੀ ਨੇ ਜੀ ਕ੍ਰਿਕਟ ਦੇ ਤੇ ਕਾਫੀ ਵਧੀਆ ਖਿਡਾਰੀ ਜਿਹੜੇ ਆ ਉਹ ਮੰਨੇ ਗਏ ਆ, ਪਰ ਖਬਰਾਂ ਦੇ ਵਿੱਚ ਆ ਰਿਹਾ ਕਿ ਉਹਨਾਂ ਨੂੰ ਇੱਕ ਵੱਡੀ ਰਾਸ਼ੀ ਜਿਹੜੀ ਆ ਉਹ ਜੁਰਮਾਨੇ ਦੀ ਲੱਗੀ ਆ। ਜੀ
ਦੇਖੋ ਕ੍ਰਿਕਟ ਦੇ ਵਿੱਚ ਜਿਹੜੇ ਲਾਅ ਆ ਉਹ ਸਖ਼ਤ ਕੀਤੇ ਜਾ ਰਹੇ ਆ ਤੇ ਕਾਫੀ ਚਿਰਾਂ ਤੋਂ ਹੋਏ ਹੋਏ ਆ, ਖਾਸ ਕਰਕੇ ਉਸ ਕੈਪਟਨ ਨੂੰ ਜੁਰਮਾਨਾ ਕੀਤਾ ਜਾਂਦਾ ਜੇ ਉਹਦੀ ਟੀਮ ਜਿਹੜੀ ਫਾਲਤੂ ਦਾ ਸਮਾਂ ਬਰਬਾਦ ਕਰਦੀ ਆ ਜਾਂ ਫਾਲਤੂ ਦਾ ਜਿਹੜਾ ਕੋਈ ਵੀ ਇਹੋ ਜਿਹਾ ਐਕਟ ਕਰਦੀ ਆ ਜਿਹੜਾ ਕਿ ਉਹ ਉਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਆ ਤਾਂ ਉਹਦੇ ਲਈ ਜੁਰਮਾਨਾ ਹੁੰਦਾ। ਸੋ ਇਹਦੇ ਨਾਲ ਕੀ ਆ ਫਿਰ ਜਦੋਂ ਪਰਸਨਲ ਪੱਧਰ ਤੇ ਪੀੜ ਲੱਗਦੀ ਆ ਤਾਂ ਫਿਰ ਆਟੋਮੈਟਿਕਲੀ ਅਗਲੇ ਮੈਚਾਂ ਦੇ ਵਿੱਚ ਬੰਦਾ ਸੁਧਰ ਕੇ ਖੇਡਦਾ। ਅਜਿੰਕਾ ਰਹਾਣੇ ਬਹੁਤ ਹੀ ਇੱਕ ਸੁਲਝਿਆ ਹੋਇਆ ਕ੍ਰਿਕੇਟਰ ਆ, ਸਰੀਰਕ ਤੌਰ ਤੇ ਉਹ ਇੱਕ ਖਿਡਾਰੀ ਨਹੀਂ ਲੱਗਦਾ। ਹਾਂਜੀ ਹਾਂਜੀ, ਸਰੀਰਕ ਤੌਰ ਤੇ ਜੇ ਦੇਖੋ ਨਾ ਅਜਿੰਕਾ ਰਹਾਣੇ ਨੂੰ ਤਾਂ ਉਹ ਖਿਡਾਰੀ ਵਾਲੀ ਉਹਦੇ ਵਿੱਚ ਕੋਈ ਵੀ ਗੱਲ ਨਹੀਂ ਹੈਗੀ। ਜਿਵੇਂ ਜਸਵਿੰਦਰ ਚਹਿਲ ਹੋਇਆ ਇਹ ਹੋਇਆ ਬਹੁਤ ਹੀ ਮਾੜੇ ਜੇ ਮਰੀਅਲ ਜੇ ਸਰੀਰ ਦੇ ਇਨਸਾਨ ਆ, ਪਰ ਕ੍ਰਿਕਟ ਦੇ ਮਾਮਲੇ ਚ ਉਹਨਾਂ ਚ ਕਾਫੀ ਟੈਲੈਂਟ ਆ ਜੀ ਤੇ ਕਾਫੀ ਵਧੀਆ ਉਹਨਾਂ ਨੇ ਜਿਹੜੀਆਂ ਪਿਛਲੇ ਦਿਨਾਂ ਚ ਪਰਫਾਰਮੈਂਸ ਕੀਤੀਆਂ ਤੇ ਹੁਣ ਤਾਂ ਉਹਨਾਂ ਨੂੰ ਕੈਪਟਨ ਨਾਲ ਵੀ ਨਵਾਜਿਆ ਗਿਆ ਅਗਲੇ ਇੱਕ ਟੂਰ ਦੇ ਵਿੱਚ ਤੇ ਉਹਨਾਂ ਦੇ ਵਿੱਚ ਜਿਹੜੀ ਕੈਪਟਨਸ਼ਿਪ ਦੀ ਸੋਝੀ ਵੀ ਹੈ। ਪਰ ਇਸ ਮੈਚ ਦੇ ਵਿੱਚ ਉਹਨਾਂ ਨੇ ਹੌਲੀ ਜਿਹੜੀ ਓਵਰਰਨ ਗਤੀ ਕਾਰਨ ਉਹਨਾਂ ਨੂੰ ਜਿਹੜਾ ਇੰਨਾ ਜੁਰਮਾਨਾ ਭੁਗਤਣਾ ਪਿਆ। ਸੋ ਮੈਨੂੰ ਲੱਗਦਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਇਹੀ ਚੀਜ਼ਾਂ ਸੁਧਾਰ ਕਰਦੀਆਂ ਬੰਦੇ ਨੂੰ ਹੋਰ ਜਿਹੜਾ ਸਿਖਾਉਂਦੀਆਂ।
ਜੀ ਜੀ ਬਿਲਕੁਲ। ਸੋ ਬੜੇ ਅਜੀਬ ਅਜੀਬ ਤਰ੍ਹਾਂ ਦੇ ਜਿਹੜੇ ਵੀ ਇਹਨਾਂ ਦੇ ਰੂਲਸ ਨੇ ਜੀ। ਸੋ ਕਪਤਾਨ ਅਜਿੰਕੇ ਰਹਾਣੇ ਜਿਹੜੇ ਉਹਨਾਂ ਨੂੰ ਇਹਦੇ ਲਈ ਕਿਹਾ ਗਿਆ ਕਿ ਜ਼ਾਬਤੇ ਦੀ ਉਹਨਾਂ ਨੇ ਉਲੰਘਣਾ ਕੀਤੀ ਹੈ। ਸੋ ਜਿਹੜੀ ਸਲੋ ਰੇਟਿੰਗ ਆ ਉਹ ਵੀ ਜ਼ਾਬਤੇ ਦੀ ਇੱਕ ਤਰ੍ਹਾਂ ਉਲੰਘਣਾ ਮੰਨਿਆ ਜਾਂਦਾ ਹੈ ਕ੍ਰਿਕਟ ਦੇ ਵਿੱਚ, ਤੇ ਇਹਦੇ ਲਈ ਇਹਨਾਂ ਨੂੰ ਇਹ ਵੱਡਾ ਜਿਹੜਾ ਜੁਰਮਾਨਾ ਆ ਉਹ ਹੋਇਆ। ਸੋ ਬ੍ਰਾਟ ਸਾਹਿਬ ਹੁਣ ਆਪਾਂ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹਨਾਂ ਤੇ ਇੱਕ ਨਜ਼ਰ ਜ਼ਰੂਰ ਮਾਰ ਲਈਏ। ਸਾਡੇ ਨਾਲ ਜਗਤਾਰ ਗਿੱਲ ਛੁੱਟੀ ਕੇ ਹਾਂਗਕਾਂਗ ਵਾਲਿਆਂ ਨੇ ਨਾ ਕੁਛ ਖਬਰਾਂ ਦੀ ਟਿੱਪਣੀ ਜਿਹੜੀ ਸੀ ਉਹ ਮੰਗੀ ਸੀਗੀ। ਸੋ ਕਹਿੰਦੇ ਸਤਿ ਸ਼੍ਰੀ ਅਕਾਲ, ਕਹਿੰਦੇ ਕੱਲ ਪੰਜਾਬੀ ਅਖਬਾਰ ਚ ਖਬਰ ਪੜੀ ਕੈਨੇਡਾ ਦੀ ਯੂਨੀਵਰਸਿਟੀ ਨੇ ਸਿੱਖ ਇਤਿਹਾਸ ਪੜਾਉਣ ਦੀ ਗੱਲ ਕੀਤੀ ਹੈ ਪਰ ਪੰਜਾਬ ਸਰਕਾਰ ਸਿੱਖ ਇਤਿਹਾਸ ਨੂੰ ਸਕੂਲੀ ਕਿਤਾਬਾਂ ਚ ਮਨਫੀ ਕਰਨ ਤੇ ਤੁਲੀ ਹੋਈ ਹੈ। ਕਿੰਨੇ ਦੁੱਖ ਦੀ ਗੱਲ ਹੈ, ਬਾਹਰੀ ਸਰਕਾਰਾਂ ਤੇ ਬਾਹਰੀ ਲੋਕ ਸਾਡੇ ਇਤਿਹਾਸ ਦੇ ਵਿਰਸੇ ਦੇ ਇਨਸਾਨੀਅਤ ਤੌਰ ਤੇ ਇਸ ਸੱਚਾਈ ਨੂੰ ਸਮਝਦੇ ਨੇ ਪਰ ਸਾਡੀ ਸਰਕਾਰ ਇਸ ਇਤਿਹਾਸ ਨੂੰ ਕਿਉਂ ਬਦਲਣ ਤੇ ਤੁਲੀ ਹੋਈ ਹੈ, ਇਸ ਪਿੱਛੇ ਕੀ ਰਾਜ ਨੇ, ਤੇ ਤੁਸੀਂ ਇਸ ਸਾਰੇ ਵਰਤਾਰੇ ਨੂੰ ਬ੍ਰਾਟ ਸਾਹਿਬ ਕਿਵੇਂ ਦੇਖਦੇ ਹੋ?
ਦੇਖੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਪੰਜਾਬ ਸਰਕਾਰ ਤੋਂ ਬਦਲਣ ਤੇ ਤੁਲੀ ਹੋਈ ਆ। ਪੰਜਾਬ ਸਰਕਾਰ ਨੇ ਐਕਸ਼ਨ ਲਿਆ, ਪੰਜਾਬ ਜਦੋਂ ਗੱਲ ਸਾਹਮਣੇ ਆਈ ਆ ਉਹਦਾ ਐਕਸ਼ਨ ਲਿਆ। ਕਈ ਵਾਰੀ ਕੀ ਹੁੰਦਾ ਨਾ ਵੀ ਸਾਰੀਆਂ ਗੱਲਾਂ ਆਪਾਂ ਇਹ ਨਹੀਂ ਦੇਖ ਸਕਦੇ ਵੀ ਸਾਰੀਆਂ ਗੱਲਾਂ ਹੀ ਜਿਹੜੀਆਂ ਮੁੱਖ ਮੰਤਰੀ ਜਾਂ ਸੰਬੰਧਿਤ ਮੰਤਰੀ ਨੂੰ ਜਾਂ ਉਹਨਾਂ ਨੂੰ ਪਤਾ ਹੁੰਦਾ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀ ਬਿਊਰੋਕਰੇਟ ਪੱਧਰ ਦੇ ਉੱਤੇ ਹੁੰਦੀਆਂ ਰਹਿੰਦੀਆਂ ਤੇ ਮੰਤਰੀਆਂ ਦੇ ਆਫਿਸ ਚ ਫਾਈਲਾਂ ਘੁੰਮਦੀਆਂ ਰਹਿੰਦੀਆਂ, ਮੰਤਰੀ ਆਉਂਦੇ ਆ ਸਾਈਨ ਕਰਕੇ ਚੱਲਦੇ ਬਣਦੇ ਆ, ਉਹਨਾਂ ਨੂੰ ਐਂ ਲੱਗਦਾ ਵੀ ਐਡਾ ਕੋਈ ਅਹਿਮ ਮਸਲਾ ਨਹੀਂ, ਇਹ ਮਸਲੇ ਦਾ ਤਾਂ ਨਾਰਮਲੀ ਹੱਲ ਆ ਤੇ ਨਾਰਮਲੀ ਗੱਲ ਸੀਗੀ ਤੇ ਉਹ ਹੋ ਗਈ ਆ। ਪਰ ਉਹ ਮਸਲਾ ਜਦੋਂ ਸਾਹਮਣੇ ਆਉਂਦਾ ਉਦੋਂ ਪਤਾ ਲੱਗਦਾ ਵੀ ਨਹੀਂ ਇਹਦੇ ਵਿੱਚ ਤਾਂ ਕੋਈ ਕਾਫੀ ਵੱਡਾ ਫਰਕ ਸੀਗਾ ਗੱਲ ਦਾ ਵਿੱਚ। ਸੋ ਸਾਨੂੰ ਜਿਹੜੀ ਇਹਦੇ ਚ ਕਰਨਾ ਪੈਣਾ ਵੀ ਕੋਈ ਨਾ ਕੋਈ ਜਿਹੜੀ ਬਰੀਕੀ ਨਾਲ ਇਹਦਾ ਕਰਨਾ ਚਾਹੀਦਾ ਸੀਗਾ, ਨਾ ਕਿ ਇੱਕ ਸਾਈਨ ਮਾਰ ਕੇ ਫਾਈਲ ਪਾਸ ਕਰ ਦੇਣੀ ਚਾਹੀਦੀ ਸੀ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਕਾਰਨ ਕਰਕੇ ਇਹੋ ਜਿਹੇ ਕਾਨੂੰਨ ਪਾਸ ਹੁੰਦੇ ਆ। ਬਾਕੀ ਇੰਨੀ ਕੁ ਤਾਂ ਸੋਝ ਹੀ ਦੇਖੋ, ਹੁਣ ਇੱਕ ਆਮ ਬੱਚੇ ਨੂੰ ਵੀ ਪਤਾ ਵੀ ਅਸੀਂ ਜੇ ਪੰਜਾਬ ਚ ਜੰਮੇ ਆ, ਅਸੀਂ ਸਾਡਾ ਧਰਮ ਦੇ ਮੇਨ ਮੁੱਖ ਧਰਮ ਜਿਹੜਾ ਸਿੱਖ ਧਰਮ ਆ, ਜੇ ਪੰਜਾਬੀ ਬੋਲਣ ਵਾਲਿਆਂ ਦਾ, ਤਾਂ ਜੇ ਸਾਡੇ ਸਕੂਲਾਂ ਦੇ ਵਿੱਚ ਸਿੱਖ ਧਰਮ ਦਾ ਇਤਿਹਾਸ ਹੀ ਮਾਈਨਸ ਹੋ ਰਿਹਾ, ਤਾਂ ਮੈਨੂੰ ਨਹੀਂ ਲੱਗਦਾ ਵੀ ਫੇਰ ਅਸੀਂ ਕਿਤੇ ਉਸ ਧਰਮ ਦੇ ਵਿੱਚ ਕਿਸੇ ਅੱਗੇ ਕੁਛ ਮਾਰਕਾ ਮਾਰ ਸਕਾਂਗੇ ਜਾਂ ਉਹ ਧਰਮ ਅੱਗੇ ਬੱਚਿਆਂ ਤੱਕ ਪਾਸ ਆਉਣ ਕਰ ਸਕਾਂਗੇ। ਸੋ ਇਹ ਤਾਂ ਕਾਮਨ ਸੈਂਸ ਦੀ ਗੱਲ ਆ। ਸੋ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਨਾ, ਵੱਡੇ ਪੱਧਰ ਦੀ ਸਿਆਸਤ ਛੋਟੇ ਪੱਧਰ ਦੇ ਲੋਕਾਂ ਦਾ ਅਵੇਸਲਾਪਣ ਇਹਦਾ ਕਾਰਨ ਬਣ ਜਾਂਦਾ। ਸੋ ਹੁਣ ਇਹ ਚੀਜ਼ਾਂ ਜਿਹੜਾ ਐਤਕੀ ਹਾਦਸਾ ਹੋਇਆ, ਜਾਗਰੂਕਤੀ ਆਈ ਆ, ਹੁਣ ਇੱਕ ਵਧੀਆ ਟੀਮ ਬਣੀ ਆ 5-7 ਮੈਂਬਰਾਂ ਦੀ ਜਿਹੜੀ ਕਿਰਪਾਲ ਸਿੰਘ ਹੋਰਾਂ ਦੀ ਜਿਹੜੀ ਰਹਿਨਮਾਈ ਹੇਠ, ਤੇ ਉਹ ਹੁਣ ਉਹਨਾਂ ਨੂੰ ਪੜਤਾਲ ਨੇਗੇ, ਫੇਰ ਉਹ ਰਿਕਮੈਂਡੇਸ਼ਨ ਦੇਣਗੇ ਤੇ ਉਮੀਦ ਆ ਜਿਹੜਾ ਮਸਲਾ ਹੱਲ ਹੋ ਜੂਗਾ
ਜੀ। ਅੱਗੇ ਸਾਡੇ ਨਾਲ ਗੁਰਦੀਪ ਸਿੰਘ ਹੋਰਾਂ ਨੇ ਵੀ ਸਾਂਝ ਬਣਾਈ ਸੀਗੀ ਤੇ ਇਹਨਾਂ ਨੇ ਨਾ ਦੋ ਜਿਹੜੇ ਇੱਕ ਚੁਟਕਲਾ ਵੀ ਭੇਜਿਆ ਸੀ ਔਰ ਇੱਕ ਖ਼ਬਰ ਜਿਹੜੀ ਆ ਉਹ ਇਹਨਾਂ ਨੇ ਨਾਲ ਤਸਵੀਰਾਂ ਦੇ ਨਾਲ ਭੇਜੀ ਸੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਇੱਕ ਇੱਕ ਕਰਕੇ ਸਾਂਝੀਆਂ ਕਰਦੀ ਆ ਜੀ। ਇੱਕ ਤਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਫਿਰੋਜ਼ਪੁਰ ਚ ਕਾਂਗਰਸੀਆਂ ਵੱਲੋਂ ਪੰਜਾਬ ਪੁਲਿਸ ਤੇ ਹਮਲਾ, ਕਾਨੂੰਨ ਦੇ ਰਖਵਾਲੇ ਹੀ ਸੁਰੱਖਿਅਤ ਨਹੀਂ। ਸੋ ਇੱਕ ਇਹ ਖ਼ਬਰ ਹੈ ਤੇ ਦੂਸਰੀ ਇਹਨਾਂ ਨੇ ਜਿਹੜੀ ਟਿੱਪਣੀ ਲੈਣੀ ਚਾਹੀਏ, 21,000 ਲੀਟਰ ਦੁੱਧ ਨਾਲ ਧੋਇਆ ਗਿਆ ਮੰਦਿਰ, ਕੀ ਵਿਚਾਰ ਆ ਕਹਿੰਦੇ ਤੁਹਾਡਾ ਇਹਦੇ ਬਾਰੇ, ਤੁਸੀਂ ਪਲੀਜ਼ ਨੋਟ ਕਰ ਲਓ ਬਰਾੜ ਸਾਹਿਬ ਪੁਆਇੰਟਸ। ਤੇ ਅਗਲੀ ਜਿਹੜੀ ਖ਼ਬਰ ਹੈ ਨਾ ਉਹ ਹੈਗੀ ਆ ਜੀ ਕਿ ਤਸਵੀਰਾਂ ਇਹਨਾਂ ਨੇ ਭੇਜੀਆਂ, ਮੈਨੂੰ ਲੱਗਦਾ ਫਾਰਮਰ ਵਰਸਿਸ ਕੋਈ ਕ੍ਰਿਕਟ ਮੈਚ ਜਿਹੜਾ ਸੀਗਾ ਉਹ ਰੱਖਿਆ ਗਿਆ ਸੀਗਾ ਤੇ ਕੁਛ ਉਹਦੇ ਬਾਰੇ ਇਹਨਾਂ ਨੇ ਟਿੱਪਣੀ ਲੈਣੀ ਚਾਹੀਏ ਆ। ਤੇ ਇੱਕ ਹੋਰ ਜਿਹੜੀ ਕਾਫੀ ਜ਼ਿਆਦਾ ਗੰਭੀਰ ਜਿਹੜੀ ਖ਼ਬਰ ਹੈ ਉਹ ਇਹ ਹੈ ਕਿ ਕੱਲ ਜਲੰਧਰ ਦੇ ਵਿੱਚ ਦੋ ਭਰਾਵਾਂ ਦੀ ਕਹਿੰਦੇ ਓਵਰਡੋਜ਼ ਦੇ ਨਾਲ ਮੌਤ ਹੋਈ ਆ ਤੇ ਖ਼ਬਰ ਅੱਜ ਲੋਕਾਂ ਦੀਆਂ ਦਹਲੀਜ਼ਾਂ ਤੱਕ ਪਹੁੰਚੀ ਤੇ ਖ਼ਬਰ ਇਹ ਆ ਰਹੀ ਹੈ ਕਿ ਲੁਧਿਆਣਾ ਚ ਵਿਜੀਲੈਂਸ ਵਿਭਾਗ ਵਿਚ SHO ਦੇ ਅਹੁਦੇ ਤੇ ਤਾਇਨਾਤ ਇੱਕ ਪੁਲਿਸ ਅਧਿਕਾਰੀ ਦੇ ਬੇਟੇ ਦੀ ਮੌਤ ਕਥਿਤ ਰੂਪ ਚ ਓਵਰਡੋਜ਼ ਨਾਲ ਹੋ ਗਈ। ਮੁੰਡੇ ਦੀ ਲਾਸ਼ ਕਹਿੰਦੇ ਕਾਰ ਚੋਂ ਮਿਲੀ ਤੇ ਦੱਸਦੇ ਆ ਮੌਤ ਦਾ ਸਮਾਨ ਵੀ ਕੋਲ ਪਿਆ ਸੀ। ਬਾਕੀ ਦੂਜੇ ਪੱਖਾਂ ਤੋਂ ਵੀ ਪੜਤਾਲ ਚੱਲ ਰਹੀ ਹੈ ਪਰ ਸਿੰਥੈਟਿਕ ਨਸ਼ੇ ਦੀ ਬਰਬਾਦੀ ਅਟਲ ਸੱਚ ਹੈ। ਇਹਨਾਂ ਚੀਜ਼ਾਂ ਨੂੰ ਵੇਖ ਕੇ ਇਹੋ ਹੀ ਗੱਲ ਕਹਾਂਗਾ ਕਿ ਜੰਗਲ ਦੀ ਅੱਗ ਹੈ ਭਰਾਵੋ, ਜਿਹੜਾ ਰੁੱਖ ਅੱਗੇ ਆ ਗਿਆ ਸੁਆਹ ਆ, ਸੁਆਹ ਸ਼ੌਂਕ ਦੇ ਸਫ਼ਰ ਦਾ ਆਖਰੀ ਟੇਸ਼ਨ ਕਬਰ ਹੈ ਤੇ ਇਹ ਸਫ਼ਰ ਸ਼ੁਰੂ ਨਾ ਹੋਵੇ ਤਾਂ ਭਲਾ। ਤੇ ਬਾਕੀ ਕਹਿੰਦੇ ਕਿਸੇ ਦੇ ਘਰ ਲੱਗੀ ਅੱਗ ਨੂੰ ਬਸੰਤਰ ਦੱਸਣ ਵਾਲਿਆਂ ਨੂੰ ਸਿੱਖਿਆ ਅੱਜ ਇੱਕ ਥਾਣੇਦਾਰ ਦੇ ਪੁੱਤ ਦੀ ਨਸ਼ੇ ਦੀ ਵੱਧ ਡੋਜ਼ ਨਾਲ ਮੌਤ ਤੋਂ ਲੈਣੀ ਚਾਹੀਦੀ ਆ ਜੀ। ਬਰਾੜ ਸਾਹਿਬ
ਬਿਲਕੁਲ ਜੀ, ਕਾਫੀ ਕਈ ਖ਼ਬਰਾਂ ਪਰ ਇੱਕ ਕਰਕੇ ਜੇ ਦੇਖੀਏ ਤਾਂ ਜਿਹੜੀ ਕਾਂਗਰਸੀਆਂ ਵੱਲੋਂ ਫਿਰੋਜ਼ਪੁਰ ਦੇ ਵਿੱਚ ਕੱਲ ਜਿਹੜਾ ਹੰਗਾਮਾ ਕੀਤਾ ਗਿਆ ਉਹ ਮੈਂ ਦੱਸ ਦਿਆਂ ਜੀ ਵੀ ਉੱਥੇ ਦੋ ਬੀਬੀਆਂ ਕੋਈ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਜਿਹੜੀਆਂ ਧਰਨੇ ਤੇ ਬੈਠੀਆਂ ਸਨ ਡੀਸੀ ਆਫਿਸ ਚ, ਤੇ ਉਸ ਟਾਈਮ ਸਾਹਮਣੇ ਕਾਂਗਰਸ ਪਾਰਟੀ ਨੇ ਵੀ ਆਪਣਾ ਇੱਕ ਧਰਨਾ ਲਾਇਆ ਹੋਇਆ ਸੀ ਤੇ ਸੁਖਪਾਲ ਖਹਿਰਾ ਦੇ ਪਹੁੰਚਣ ਨਾਲ ਉੱਥੇ ਜਿਹੜੀ ਟਸ਼ਨ ਬਣ ਗਿਆ ਕਿਉਂਕਿ ਸੁਖਪਾਲ ਖਹਿਰਾ ਉਹਨਾਂ ਬੀਬੀਆਂ ਦੇ ਹੱਕ ਚ ਪਹੁੰਚੇ ਸਨ ਪਰ ਕਾਂਗਰਸੀ ਵਰਕਰਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਡੇ ਵੀ ਆ ਕੇ ਸਾਡਾ ਪੱਖ ਵੀ ਜਾਣੋ ਤੇ ਸਾਡੇ ਟੈਂਟ ਚ ਵੀ ਆਓ, ਪਰ ਸੁਖਪਾਲ ਖਹਿਰਾ ਨੇ ਉਹਨਾਂ ਨੇ ਜਾਣਾ ਨਹੀਂ ਚਾਹਿਆ ਤੇ ਮੁਨਕਰ ਹੋ ਗਏ ਤੇ ਉੱਥੇ ਹੱਥੋਂ ਪਾਈ ਵੀ ਹੋਈ ਆ ਤੇ ਉਹਨਾਂ ਨੂੰ ਖਹਿਰਾ ਸਾਹਿਬ ਨੂੰ ਉੱਥੋਂ ਕੱਢ ਲਿਆ ਗਿਆ, ਸਿਕਿਉਰਿਟੀ ਬੰਨਿਓ ਲੈ ਗਏ ਆ। ਪਰ ਉਸ ਤੋਂ ਬਾਅਦ ਜਿਹੜੀ ਕਾਂਗਰਸ ਆ ਉਹਨਾਂ ਨੇ ਥੱਲੇ ਸੜਕਾਂ ਦੇ ਉੱਤੇ ਵੀ ਲਿਟ ਕੇ ਉਹਨਾਂ ਦੀਆਂ ਗੱਡੀਆਂ ਰੋਕੀਆਂ, ਕਾਫੀ ਕੁਝ ਹੋਇਆ। ਪਰ ਮੈਨੂੰ ਲੱਗਦਾ ਵੀ ਇਹ ਸਿਆਸਤ ਹਰ ਥਾਂ ਦੇ ਉੱਤੇ ਭਾਰੂ ਹੋ ਰਹੀ ਆ। ਜੇ ਹੁਣ ਕਾਂਗਰਸ ਦਾ ਪੱਖ ਦੇਖੀਏ ਤਾਂ ਉਹ ਚੜ੍ਹਦੀ ਚ ਜਿਹੜੀ ਆਪਦਾ ਚੱਲਦੀ ਚ ਚਲਾਉਣ ਵਾਲਾ ਰਾਜ ਕਰ ਰਹੀ ਆ ਤੇ ਉਹ ਆਪਦੇ ਜ਼ਰੂਰੀ ਹੁੰਦਾ ਵੀ ਮਿਨਿਸਟਰ ਜਾਂ MLA ਕਵੇ ਵੀ ਮੈਂ ਫਲਾਣੇ ਥਾਂ ਨੂੰ ਮਾਰ ਦਿਓ ਜਾਂ ਫਲਾਣੇ ਥਾਂ ਤੇ ਕਬਜ਼ਾ ਕਰ ਲਓ। ਕਈ ਵਾਰੀ ਉਦੋਂ ਅਗਲੀ ਲਾਈਨ ਜਿਹੜੇ ਅਨਪੜ੍ਹ ਲੋਕ ਜਿਨ੍ਹਾਂ ਨੇ ਇਲੈਕਸ਼ਨਾਂ ਚ ਮਦਦ ਕੀਤੀ ਹੁੰਦੀ ਆ ਉਹਨਾਂ ਨੂੰ ਐਂ ਲੱਗਦਾ ਵੀ ਹੁਣ ਤਾਂ ਸਾਡਾ ਰਾਜ ਆ ਗਿਆ, ਹੁਣ ਤਾਂ ਅਸੀਂ ਕੁਛ ਮਰਜ਼ੀ ਕਰ ਲਈਏ ਤੇ ਉਹ ਆਪਣੀ ਪਾਵਰ ਆਪ ਹੀ ਵਰਤ ਲੈਂਦੇ ਹੁੰਦੇ ਆ ਕਈ ਵਾਰੀ ਤੇ ਇਹ ਇਸ ਕਰਕੇ ਫਿਰ ਗਾਂ ਉਹ ਸਿਆਸੀ ਲੈਵਲ ਦੇ ਉੱਤੇ ਜਿਹੜੇ ਮਸਲੇ ਵੱਧ ਜਾਂਦੇ ਆ ਤੇ ਦੂਜੇ ਪਾਸੇ ਵਿਰੋਧੀ ਧਿਰ ਹਮੇਸ਼ਾ ਹੀ ਇਹੋ ਜਿਹੇ ਮਸਲਿਆਂ ਨੂੰ ਬਣਾਉਣ ਦੀ ਕੋਸ਼ਿਸ਼ ਵੀ ਕਰਦੀ ਆ ਤੇ ਉੱਥੇ ਪਹੁੰਚਦੀ ਵੀ ਐ। ਸੋ ਸੁਖਪਾਲ ਖਹਿਰਾ ਉੱਥੇ ਪਹੁੰਚੇ ਆ, ਵੈਸੇ ਮੇਰਾ ਮੰਨਣਾ ਇਹ ਆ ਵੀ ਕੋਈ ਗਲਤੀ ਨਹੀਂ ਕੀਤੀ, ਪਹੁੰਚਣਾ ਚਾਹੀਦਾ ਜੇ ਅਸੀਂ ਓਪੋਜੀਸ਼ਨ ਦੀ ਗੱਲ ਕਰੀਏ, ਓਪੋਜੀਸ਼ਨ ਸਾਨੂੰ ਸੇਵ ਕਰਨ ਲਈ ਹੁੰਦੀ ਆ। ਜੇ ਸਾਡੇ ਤੇ ਸਰਕਾਰ ਧੱਕਾ ਕਰੂਗੀ ਤਾਂ ਓਪੋਜੀਸ਼ਨ ਆ ਕੇ ਜੇ ਸਾਡੇ ਨਾਲ ਖੜਦੀ ਆ ਤਾਂ ਸਾਨੂੰ ਸੇਵ ਹੀ ਕਰਦੀ ਆ। ਸੋ ਖਹਿਰਾ ਸਾਹਿਬ ਨੇ ਜੋ ਕੀਤਾ ਜਾਂ ਕਰਨਾ ਚਾਹੀਦਾ ਸੀ ਉਹ ਕੀਤਾ, ਪਰ ਜਿਹੜੀ ਉਹ ਟਸ਼ਨ ਬਣਿਆ ਜਾਂ ਉੱਥੇ ਮਾਰ ਹੱਥਾਂ ਪਾਈ ਤੱਕ ਨੌਬਤ ਆਈ, ਉਸ ਦੀ ਅਸੀਂ ਨਿੰਦਿਆ ਹੀ ਕਰਦੇ ਹਾਂ। ਦੂਜੀ ਜਿਹੜੀ ਮੰਦਰ ਧੋਣ ਦੀ ਗੱਲ ਕੀਤੀ ਆ ਜੀ, ਇਸ ਵਿਸ਼ੇ ਤੇ ਨਾ ਪਿੱਛੇ ਜੇ ਵੀ ਬਹੁਤ ਸਾਰੇ ਮਸਲੇ ਉੱਠੇ ਸੀ, ਤਾਂ ਉਹਦਾ ਕਾਰਨ ਸੀਗਾ ਕੋਈ ਹੋਰ ਸੀ ਵੱਖਰਾ। ਅਕਸਰ ਕੱਚੀ ਲੱਸੀ ਨਾਲ ਜਿਹੜੇ ਚੀਜ਼ਾਂ ਧੋਤੀਆਂ ਜਾਂਦੀਆਂ ਤੇ ਉਹਨਾਂ ਨੂੰ ਸ਼ੁੱਧ ਕੀਤਾ ਜਾਂਦਾ, ਤਾਂ ਉਹ ਚੀਜ਼ਾਂ ਦੇ ਅਸਲ ਚ ਤਾਂ ਅਸੀਂ ਬਹੁਤ ਵੱਡਾ ਲੰਮਾ ਚੌੜਾ ਉਹਦੇ ਮੈਂ ਤੇ ਅਮਨਦੀਪ ਨੇ ਇਸ ਤੇ ਪ੍ਰੋਗਰਾਮ ਕੀਤਾ ਸੀ। ਉਹਦਾ ਕਾਰਨ ਸੀਗਾ ਵੀ ਇੱਕ ਬਹੁਤ ਵੱਡਾ ਇੱਕ ਐਂਟੀ ਕੀ ਕਹਿ ਸਕਦੇ ਹਾਂ ਵੀ ਜਿਹੜੀ ਕਟਾਣੂ ਕੰਟਰੋਲ ਕਰਨ ਵਾਸਤੇ ਕੱਚੀ ਲੱਸੀ ਜਾਂ ਦੁੱਧ ਨਾਲ ਧੋਤੀ ਗਈ ਚੀਜ਼ ਹੈ ਜਿਹੜੀ 100% ਐਂਟੀ ਬੈਕਟੀਰੀਅਲ ਆ, ਸਭ 100% ਐਂਟੀ ਬੈਕਟੀਰੀਅਲ ਆ ਜਿਹੜਾ ਦੁੱਧ ਆ, ਉਸ ਕਰਕੇ ਜਿਹੜੇ ਬਣਿਆ ਸੀਗਾ ਵੀ ਉਹਦੇ ਨਾਲ ਜੇ ਦੁੱਧ ਨਾਲ ਚੀਜ਼ਾਂ ਸਾਫ ਕੀਤੀਆਂ ਜਾਣ ਤਾਂ ਬੈਕਟੀਰੀਆ ਉੱਥੋਂ ਬਿਲਕੁਲ 100% ਮਰ ਜਾਂਦਾ। ਇੱਥੋਂ ਤੱਕ ਕਿ ਦੁੱਧ ਦੀਆਂ ਸਪਰੇਆਂ ਵੀ ਅੱਜ ਕੱਲ ਹੁੰਦੀਆਂ। ਪਰ ਗੱਲ ਤਾਂ ਇਹ ਆ ਜਾਂਦਾ ਵੀ ਜਦੋਂ 21,000 ਲੀਟਰ ਜੀ 11,000 ਲੀਟਰ ਸ਼ਗਨਾਂ ਦੀ ਤੌਰ ਦੇ ਉੱਤੇ ਦੇਖਿਆ ਜਾਣ ਲੱਗ ਜੇ ਤੇ ਉਹ ਧੋਤਾ ਹੋ ਤਾਂ 10 ਲੀਟਰ ਨਾਲ ਹੀ ਜਾਂਦਾ ਹੋਵੇ, 20 ਨਾਲ ਹੀ ਜਾਂਦਾ ਹੋਵੇ, ਤਾਂ ਉਹ ਇੱਕ ਮੂਰਖਤਾ ਤੇ ਵਹਿਮ ਭਰਮ ਤੋਂ ਸਿਵਾਏ ਹੋਰ ਇਸ ਨੂੰ ਕੁਛ ਨਹੀਂ ਕਹਾਂਗੇ। ਇਹ ਇੰਨੀ ਕੁ ਪੁਰਾਣੇ ਜ਼ਮਾਨੇ ਦੇ ਵਿੱਚ ਐਂਟੀ ਬੈਕਟੀਰੀਅਲ ਕੋਈ ਬਣੇ ਨਹੀਂ ਸੀ ਤੇ ਉਦੋਂ ਦੁੱਧ ਨਾਲ ਹੀ ਇਹ ਚੀਜ਼ਾਂ ਧੋਤੀਆਂ ਜਾਂਦੀਆਂ ਸਨ ਵੀ ਤਾਂ ਕਿ ਬਹੁਤ ਸਾਰੀ ਦੁਨੀਆਂ ਉੱਥੇ ਆਉਂਦੀ ਆ ਤੇ ਇੱਕ ਦੂਜੇ ਤੋਂ ਕੋਈ ਬਿਮਾਰੀ ਨਾ ਫੈਲੇ, ਤੇ ਉਹ ਇੱਕ ਬਣੀਆਂ ਤਾਂ ਇੱਕ ਮੈਡੀਕਲ ਜਾਂ ਸਾਇੰਟੀਫਿਕ ਰੀਜਨ ਨਾਲ ਹੀ ਇਹ ਗੱਲਾਂ ਸਨ ਤੇ, ਪਰ ਉਹਨਾਂ ਨੂੰ ਅਸੀਂ ਵਹਿਮਾਂ ਭਰਮਾਂ ਚ ਲਿਆ ਕੇ 21,000-31,000 ਚ ਲੈ ਕੇ ਆ ਕੇ ਇੱਥੋਂ ਤੱਕ ਅਸੀਂ ਉਹਨੂੰ ਗਰਕ ਗਏ ਹਾਂ ਜੀ। ਤੇ ਉਦੋਂ ਅਗਲੀ ਸੜਕ ਹਾਦਸੇ ਬਾਰੇ ਉਹਨਾਂ ਨੇ ਲਿਖਿਆ ਜੀ, ਮੌਤ ਦਾ ਕਾਰਨ ਬਣਿਆ। ਦੇਖੋ ਜੀ, ਸੜਕ ਹਾਦਸੇ ਤੇ ਜਿਹੜਾ ਉਹ ਗੱਲਾਂ ਅਸੀਂ ਕਰਦੇ ਹਾਂ ਵੀ ਜਿਹੜਾ ਕ੍ਰਿਕਟ ਦੀ ਪਿੱਚ ਨੂੰ ਢਕਿਆ ਜਾ ਰਿਹਾ ਜਿਹੜਾ ਇਹਨਾਂ ਨੇ ਦਿਖਾਇਆ, ਦੇਖੋ ਇਹ ਤਾਂ ਅੱਡੋ ਅੱਡ ਜਿਹੜੀਆਂ ਅਦਾਰਿਆਂ ਦੀਆਂ ਗੱਲਾਂ। ਹੁਣ ਕ੍ਰਿਕਟ ਆ ਉਹਦੇ ਵਿੱਚ ਇੱਕ ਸ਼ੌਂਕ ਆ, ਉਹਦੇ ਵਿੱਚ ਪੈਸਾ ਬਹੁਤ ਜ਼ਿਆਦਾ ਆ ਤੇ ਉਹ ਪੈਸਾ ਪ੍ਰਬੰਧਕਾਂ ਨੂੰ ਪਤਾ ਫੇਰ ਹੀ ਆਊਗਾ ਜੇ ਉਹ ਉਹਨੂੰ ਜਾਰੀ ਰੱਖ ਸਕਣਗੇ ਤੇ ਉਹ ਉੱਥੇ ਕੰਟਰੋਲ ਕਰਦੇ ਆ। ਪਰ ਅਨਾਜ ਆ ਜਿਹੜਾ ਉਹ ਜ਼ਿਮੀਦਾਰ ਪੈਦਾ ਕਰ ਰਿਹਾ ਤੇ ਇਹਨਾਂ ਨੂੰ ਐਂ ਲੱਗਦਾ ਅਨਾਜ ਦਾ ਤਾਂ ਕੀ ਆ, ਫੇਰ ਹੋਜੂ ਅਗਲੇ ਸਾਲ ਪੈਦਾ। ਪਰ ਜਦੋਂ ਇਹਨਾਂ ਨੂੰ ਘਾਟ ਪੈ ਗਈ ਨਾ, ਜਦੋਂ ਜਿਵੇਂ ਲਾਲ ਬਹਾਦਰ ਸ਼ਾਸਤਰੀ ਵੇਲੇ ਪਈ ਸੀ, ਤਾਂ ਉਦੋਂ ਫੇਰ ਮਿੰਨਤਾਂ ਕੱਢਦੇ ਦੇਖੂਗਾ ਮੈਂ ਵੀ ਕਿਵੇਂ ਮਿੰਨਤਾਂ ਕੱਢਣਗੇ। ਇਹ ਤੁਸੀਂ ਦੇਖਿਆ ਹੋਣਾ ਵੀ ਬੋਰੀਆਂ ਅੱਜ ਮੀਹਾਂ ਦੇ ਵਿੱਚ ਰੁਲੀ ਜਾਂਦੀਆਂ, ਕੋਈ ਉਹਦਾ ਇੰਤਜ਼ਾਮ ਨਹੀਂ ਕਿਤੇ ਵੀ ਮੰਡੀਆਂ ਦੇ ਵਿੱਚ। ਮੈਂ ਕੱਲ ਪਰਸੋਂ ਹੀ ਮੇਰੀ ਖੁਦ ਦੀ ਮੰਡੀ ਦੀ ਦੇਖ ਰਿਹਾ ਸੀ ਇੱਕ ਵੀਡੀਓ ਵੀ ਬਾਰਦਾਨਾ, ਇਹ ਕਿਹਾ ਜਾ ਰਿਹਾ ਸੀ ਉੱਥੋਂ ਦਾ ਪ੍ਰਬੰਧਕ ਵੀ ਬਾਰਦਾਨਾ ਜੀ ਚੱਲਿਆ ਹੋਇਆ ਕਲਕੱਤੇ ਤੋਂ, ਤੇ ਪਿਛਲੇ 6 ਦਿਨਾਂ ਤੋਂ ਇੱਕੋ ਹੀ ਸਟੇਟਸ ਸੀ ਵੀ ਇੱਕ ਬਾਰਦਾਨਾ ਕਲਕੱਤੇ ਤੋਂ ਚੱਲਿਆ ਹੋਇਆ ਤੇ ਜ਼ਿਮੀਦਾਰ ਆਪਣੀਆਂ ਟਰਾਲੀਆਂ ਵਾਪਸ ਭਰ ਕੇ ਘਰ ਨੂੰ ਲਿਜਾ ਰਹੇ ਸੀ, ਕਹਿੰਦੇ ਜੀ ਘਰੇ ਵਿਆਹ ਰੱਖਿਆ ਹੋਇਆ ਤੇ ਇਸ ਕਰਕੇ ਅਸੀਂ ਤਾਂ ਜੀ ਵਾਪਸ ਚੱਲੇ ਆ ਤੇ ਇੱਥੇ ਹੁਣ ਕਿੰਨਾ ਦੇਰ ਬੈਠੇ ਰਵਾਂਗੇ ਬਾਰਦਾਨੇ ਦੇ ਇੰਤਜ਼ਾਰ ਦੇ ਵਿੱਚ। ਸੋ ਬਿਲਕੁਲ ਜੀ, ਇਹ ਫਸਲਾਂ ਰੁਲਦੀਆਂ, ਇਹ ਤਾਂ ਰੁਲਦੀਆਂ ਵੀ ਸਰਕਾਰਾਂ ਨੂੰ ਐਂ ਲੱਗਦਾ ਵੀ ਇਹ ਤਾਂ ਕੋਈ ਚੀਜ਼ ਹੀ ਨਹੀਂ ਹੈਗੀ। ਤੇ ਉਸ ਤੋਂ ਅਗਲੀ ਜਿਹੜੀ ਇਹਨਾਂ ਨੇ ਹੋਰ ਕਈ ਦੱਸੀਆਂ ਸੀ ਨਾਲ ਓਵਰਡੋਜ਼ ਦੇ ਜੇ ਮਾਮਲੇ ਚ ਗੱਲ ਕਰੀਏ ਤਾਂ ਓਵਰਡੋਜ਼ ਦੇ ਮਾਮਲੇ ਦੇ ਵਿੱਚ ਜਿਹੜੀ ਇਹ ਗੱਲ ਆ ਰਹੀ ਹੈ ਜੀ ਵੀ ਜਲੰਧਰ ਦਾ ਇੱਕ ਜਿਹੜਾ ਥਾਣੇਦਾਰ ਦਾ ਮੁੰਡਾ ਸੀ ਉਹ ਆਪਦੇ ਗੰਨਮੈਨ ਨਾਲ ਕਿਤੇ ਮੋਗੇ ਸਾਈਡ ਗਿਆ ਸੀ ਤੇ ਪਰ ਉੱਥੇ ਓਵਰਡੋਜ਼ ਲੈਣ ਕਾਰਨ ਡੈਥ ਹੋ ਗਈ ਤੇ ਉਹ ਗੰਨਮੈਨ ਉਹਨੂੰ ਉੱਥੇ ਛੱਡ ਕੇ ਤੇ ਭੱਜ ਗਿਆ ਤੇ ਉਹ ਪਰਚਾ ਭਾਵੇਂ ਦਰਜ ਹੋ ਗਿਆ, ਗੰਨਮੈਨ ਮਿਲਣ ਨਾਲ ਅਰੈਸਟ ਵੀ ਹੋ ਗਿਆ। ਪਰ ਦੇਖੋ ਉਹੀ ਗੱਲ ਆ ਜੀ, ਆਪਦੇ ਘਰ ਤੱਕ ਸੇਕ ਇਹਨਾਂ ਦੇ ਆ ਗਿਆ। ਇਹ ਜ਼ਰੂਰ ਕਿਤੇ ਨਾ ਕਿਤੇ 2 ਨੰਬਰ ਦਾ ਜਿਹੜਾ ਕੰਮ ਕਰਨਾ ਜਾਂ ਆਲੇ ਦੁਆਲੇ ਚ ਕੋਈ, ਮੈਂ ਨਹੀਂ ਕਹਿੰਦਾ ਵੀ ਇਹਦੇ ਬਾਪ ਨੇ ਹੀ ਕੋਈ ਮਾੜਾ ਕੰਮ ਕੀਤਾ ਹੋਣਾ, ਪਰ ਹੋ ਸਕਦਾ ਵੀ ਉਹ ਇਹੋ ਜਿਹੇ ਮਾਹੌਲ ਚ ਜਵਾਕ ਬੰਦਾ ਵੱਡਿਆ ਹੋਇਆ ਵੀ ਜਿਹਦੇ ਚ ਉਹਨੂੰ ਈਜ਼ੀਲੀ ਇਹ ਨਸ਼ੇ ਮਿਲੀ ਤੇ ਜਿਨ੍ਹਾਂ ਦਾ ਕਾਰਨ ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ ਜੀ। ਸੋ ਵਾਕਈ ਮੈਨੂੰ ਲੱਗਦਾ ਵੀ ਜਿਹੜੀਆਂ ਇਹ ਗੱਲਾਂ ਕਿਤੇ ਨਾ ਕਿਤੇ ਨਾ ਆਪਦੇ ਘਰੇ ਜਦੋਂ ਸੇਕ ਲੱਗਦਾ ਉਦੋਂ ਹੀ ਪਤਾ ਲੱਗਦਾ ਜੀ।
ਜੀ ਬਿਲਕੁਲ। ਤੇ ਬ੍ਰਾਟ ਸਾਹਿਬ, ਹੋਰ ਵੀ 1-2 ਜਿਹੜੀਆਂ ਖਬਰਾਂ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਸੀਗਾ ਇਹਨਾਂ ਨੇ ਕਿ ਇੱਕ ਤਾਂ ਚੂਹਿਆਂ ਨੇ ਹਿਲਾਇਆ ਜੀ ਲੁਧਿਆਣਾ। ਮੈਨੂੰ ਲੱਗਦਾ ਕੱਲ ਦੀ ਅਖਬਾਰ ਦੇ ਵਿੱਚ ਇਹ ਖਬਰ ਆ ਰਹੀ ਸੀਗੀ ਕਿ ਲੁਧਿਆਣਾ ਦੇ ਵਿੱਚ ਫਲਾਈਓਵਰ ਦਾ ਜਿਹੜੀ ਵਾਲ ਆ ਉਹ ਡਿੱਗੀ ਆ ਤੇ ਕਾਰਨ ਦੱਸਿਆ ਜਾ ਰਿਹਾ ਕਿ ਚੂਹਿਆਂ ਦੇ ਕਾਰਨ ਇਹ ਪੋਲੀ ਪੈ ਗਈ। ਔਰ ਅਗਲੀ ਜਿਹੜੀ ਖਬਰ ਉਹਨਾਂ ਨੇ ਸਾਂਝੀ ਕੀਤੀ ਆ ਵੀ ਟੁੱਟਿਆ ਇੱਕ ਹੋਰ ਸੁਪਨਾ ਅੱਧ ਵਿਚਾਲੇ, ਕੈਨੇਡਾ ਦੀ ਪੰਜਾਬੀ ਲੜਕੀ ਹੋਈ ਸੜਕ ਹਾਦਸੇ ਚ ਮੌਤ। ਔਰ ਜਿਹੜੀ ਮੈਂ ਇੱਕ ਹੋਰ ਗੱਲ ਕਰ ਰਹੀ ਸੀਗੀ, 2 ਤਸਵੀਰਾਂ ਇਹਨਾਂ ਨੇ ਭੇਜੀਆਂ ਸੀਗੀਆਂ। ਇੱਕ ਤਾਂ ਕ੍ਰਿਕਟ ਗਰਾਊਂਡ ਦੀ ਆ ਜਿਹੜੀ ਤਰਪਾਲਾਂ ਪਾ ਕੇ ਢੱਕੀ ਜਾਂਦੀ ਆ ਜਦੋਂ ਮੈਚ ਦੌਰਾਨ ਮੀਂਹ ਆ ਜਾਂਦਾ, ਤੇ ਦੂਜੇ ਪਾਸੇ ਇੱਕ ਤਸਵੀਰ ਜੀ
ਤੁਹਾਡੀ ਆਵਾਜ਼ ਘੱਟ ਗਈ ਸੀਗੀ ਉਸ ਟਾਈਮ ਤੇ ਮੈਂ ਇਸ ਦੀ ਕਾਫੀ ਲੰਮੀ ਚੌੜੀ ਗੱਲ ਕੀਤੀ ਹੈ ਇਸ ਬਾਰੇ ਤੇ ਪਰ ਚੂਹਿਆਂ ਦੇ ਮਾਮਲੇ ਚ ਮੈਂ ਜ਼ਰੂਰ ਕਰਨੀ ਚਾਹੂੰਗਾ ਅਮਰਦੀਪ। ਚੂਹਿਆਂ ਦੇ ਮਾਮਲੇ ਚ ਪਹਿਲੀ ਗੱਲ ਤਾਂ ਐ ਦੇਖੋ ਵੀ ਤੁਸੀਂ ਕਿਤੇ ਚੂਹਾ ਦੇਖਿਆ ਜਿਹੜਾ ਸੀਮੈਂਟ ਖਾਂਦਾ ਹੋਵੇ ਜਾਂ ਬੱਜਰੀ ਖਾਂਦਾ ਹੋਵੇ। ਜੇ ਤਾਂ ਚੂਹਾ ਇੱਟਾਂ ਸੀਮੈਂਟ ਬੱਜਰੀ ਖਾਂਦਾ ਫੇਰ ਤਾਂ ਠੀਕ ਆ, ਤੇ ਫਿਰ ਜਾਂ ਤੁਸੀਂ ਕਿਤੇ ਦੇਖਿਆ ਕਿਸੇ ਫਲਾਈ ਓਵਰ ਦਾ ਜਿਹੜਾ ਪੋਲਾ ਉਹ ਮਿੱਟੀ ਦਾ ਬਣਿਆ ਹੋਵੇ ਜਾਂ ਕੋਈ ਇਹੋ ਜਿਹੀ ਚੀਜ਼ ਦਾ ਜਿਹੜਾ ਚੂਹੇ ਦੇ ਖਾਣ ਵਾਲੀ ਚੀਜ਼ ਦਾ ਬਣਿਆ ਹੋਵੇ।
ਮਰਾਠ ਸਾਹਿਬ, ਜਿਵੇਂ ਅੱਜ ਕੱਲ ਆਪਣੇ ਬੱਚੇ ਅੱਜ ਕੱਲ ਫਾਸਟ ਫੂਡ ਤੇ ਲੱਗ ਗਏ ਆ ਨਾ, ਮੱਕੀ ਦੀਆਂ ਰੋਟੀਆਂ ਤੇ ਮੇਥੇ ਵਾਲੀਆਂ ਰੋਟੀਆਂ ਛੱਡ ਕੇ, ਤੇ ਹੋ ਸਕਦਾ ਚੂਹਿਆਂ ਨੇ ਵੀ ਆਪਣੀ ਜਿਹੜੀ ਫਿਰ ਖੁਰਾਕ ਹੈ ਉਹ ਬਦਲ ਲਈ ਹੋਵੇ, ਹੈਨਾ, ਜਿਸ ਤਰ੍ਹਾਂ ਖਬਰਾਂ ਬਣਾ ਕੇ ਦੱਸੀਆਂ ਜਾ ਰਹੀਆਂ। ਜੀ ਜੀ,
ਲੱਗਦਾ ਤਾਂ ਇਹੀ ਗੱਲ ਹੀ ਹੈ ਜੀ ਵੀ ਕੋਈ ਨਾ ਕੋਈ ਕਿਤੇ ਇਹ ਜੀ ਗੱਲ ਹੋਈ ਹੈ ਜਿਹਦੇ ਚ ਚੂਹੇ ਆਪਦਾ ਹੁਣ ਸੀਮੈਂਟ ਬੱਜਰੀ ਬਰੇਤੀ ਖਾਣ ਲੱਗ ਗਏ।
ਜੀ ਜੀ ਬਿਲਕੁਲ। ਸੋ ਬ੍ਰਾਟ ਸਾਹਿਬ, ਅੱਗੇ ਸਾਡੇ ਨਾਲ ਸਾਡੇ ਕੁਛ ਹੋਰ ਦੋਸਤਾਂ ਨੇ ਵੀ ਸਾਂਝ ਪਾਈ ਆ, ਤੇ ਉਹਨਾਂ ਦੀਆਂ ਵੀ ਮੈਂ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੀ ਹਾਂ। ਰਣਜੀਤ ਸਿੰਘ ਮੁਦਕੀ, ਇਹਨਾਂ ਨੇ ਵੀ ਗੱਲ ਕੀਤੀ ਹੈ, ਕਹਿੰਦੇ ਜੀ ਇੱਕ ਤਾਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਸੁਣਾਓ, ਕਹਿੰਦੇ ਅੱਜ ਦੀ ਗੱਲਬਾਤ ਗੱਲਾਂ ਬਾਤਾਂ ਤਾਂ ਆਪਾਂ ਇੱਕ ਨਹੀਂ ਜੀ ਕਿੰਨੀਆਂ ਸੁਣਾਤੀਆਂ, ਬਾਕੀ ਕਹਿੰਦੇ ਲੈਟਸ ਸਟਾਰਟ ਆਨਲਾਈਨ ਪਟੀਸ਼ਨ ਜੀ, ਜਿਹੜੇ ਤੁਸੀਂ ਮੈਨੂੰ ਲੱਗਦਾ ਜਿਹਦੇ ਬਾਰੇ ਗੱਲ ਕਰ ਰਹੇ ਸੀ ਜੀ ਕਿ ਮਾਪਿਆਂ ਦੇ ਵੀਜ਼ੇ ਸੰਬੰਧੀ, ਸੋ ਉਹਨਾਂ ਨੇ ਮੈਨੂੰ ਲੱਗਦਾ ਉਹਦੇ ਬਾਬਤ ਹੀ ਕਿਹਾ। ਸੋ ਬਿਲਕੁਲ ਜੀ, ਦੇਖਦੇ ਆ ਅੱਗੇ ਕਿਹੜਾ ਕਦਮ ਜਿਹੜਾ ਉਹ ਲਿਆ ਜਾਂਦਾ। ਤੇ
ਦੇਖੋ ਜੀ, ਆਲਰੇਡੀ ਮੈਂ ਇੱਥੇ ਦੱਸਦਿਆਂ ਸਰੋਤਿਆਂ ਨੂੰ ਵੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਆਪਾਂ ਇੱਕ ਅੱਡ ਹੋਰ ਨਾ ਕਿ ਮੈਂ ਮੁਹਿੰਮ ਚਲਾ ਲਈਏ ਇਸ ਗੱਲ ਦੇ ਉੱਤੇ। ਆਲਰੇਡੀ ਐਡਲੇਡ ਤੋਂ 3-4 ਮੁੰਡਿਆਂ ਨੇ ਮੁਹਿੰਮ ਚਲਾਈ ਹੋਈ ਆ, ਲੌਂਗ ਸਟੇ ਪਾਰਟਨਰ ਵੀਜ਼ੇ ਦੇ ਨਾਲ ਤੇ ਉਹਨਾਂ ਦਾ ਫੇਸਬੁੱਕ ਪੇਜ ਆ, ਤੇ ਉਵੇਂ ਪਟੀਸ਼ਨ ਵੀ ਹੈਗੀ, ਤੁਸੀਂ ਉੱਥੇ ਹੀ ਪਟੀਸ਼ਨ ਦੇ ਉੱਤੇ ਸਾਈਨ ਕਰੋ ਤਾਂ ਕਿ ਅਸੀਂ ਆਪਦੀ ਯੂਨਿਟੀ ਦਿਖਾ ਸਕੀਏ। ਮੈਂ ਪਿੱਛੇ ਜੇ ਵੀ ਦੇਖਿਆ, ਪਿੱਛੇ ਜੇ 3-4 ਪਟੀਸ਼ਨਾਂ ਖੜੇ ਪੈ ਰਹੀ ਮੇਰੇ ਵਰਗਿਆਂ ਨੇ ਹੋਰ ਪਾਤੀਆਂ ਸੀ, ਤੇ ਬਾਅਦ ਚੋਂ ਰੋਲੀਆਂ ਤੇ ਨਾਲੇ ਉਹਨਾਂ ਨੇ ਸਾਡੀ ਜਿਹੜੀ ਇਹ ਸਾਰੀ ਮੁਹਿੰਮ ਦੀ ਫੂਕ ਵੀ ਕੱਢੀ। ਸੋ ਕੋਸ਼ਿਸ਼ ਕਰੋ ਜਿਹੜੀ ਚੱਲ ਰਹੀ ਆ ਉਸੇ ਦੇ ਉੱਤੇ ਅਸੀਂ ਸਾਥ ਦੇਈਏ ਸਾਰੇ ਜਣੇ।
ਜੀ ਬਿਲਕੁਲ, ਲੌਂਗ ਸਟੇ ਪੇਰੈਂਟ ਵੀਜ਼ਾ ਜਿਹੜਾ ਜਿਹਦੇ ਬਾਰੇ ਕੰਮ ਹੋ ਰਿਹਾ। ਸੋ ਅਗਲੇ ਲਿਸਨਰ ਸਾਡੇ ਨਾਲ ਜੁੜੇ ਨੇ ਬਲਰਾਜ ਸਿੰਘ। ਬਲਰਾਜ ਸਿੰਘ ਹੋਰਾਂ ਨੇ ਵੀ ਉਹੀ ਜਿਹੜੀਆਂ ਤਸਵੀਰਾਂ ਭੇਜੀਆਂ ਸਾਨੂੰ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਲਰਾਜ ਜੀ, ਤੇ ਕਹਿੰਦੇ ਇੰਜੋਇੰਗ ਲਹਿਰਾਂ, ਤੇ ਬਾਕੀ ਉਹਨਾਂ ਨੇ ਵੀ ਇਸ਼ਾਰਾ ਕੀਤਾ ਜੀ ਫਾਰਮਰਸ ਵਰਸਿਸ ਕ੍ਰਿਕਟ ਇਨ ਇੰਡੀਆ, ਸੋ ਕਿਸ ਚੀਜ਼ ਨੂੰ ਤਰਜੀਹ ਆ ਤੁਸੀਂ ਦੇਖ ਲਓ। ਔਰ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਜਿਹਦੇ ਬਾਰੇ ਤੁਸੀਂ ਸ਼ਾਇਦ ਗੱਲ ਕਰ ਚੁੱਕੇ ਹੋ, ਮੇਰਾ ਸੰਪਰਕ ਜਿਹੜਾ ਸੀ ਉਹ ਟੁੱਟ ਗਿਆ ਸੀਗਾ। ਧੰਨਵਾਦ ਬਲਰਾਜ ਜੀ, ਤੁਸੀਂ ਸਾਂਝ ਬਣਾਈ ਹੈ ਸਾਡੇ ਨਾਲ। ਤੇ ਉਸ ਤੋਂ ਅੱਗੇ ਸਾਡੇ ਨਾਲ ਚਾਲ ਸਾਹਿਬ ਇੱਕ ਵਾਰ ਫੇਰ ਜੁੜੇ ਨੇ, ਮੈਂ ਦੇਖਦੀ ਹਾਂ ਜੀ ਕਿ ਉਹਨਾਂ ਦਾ ਮੈਸੇਜ ਜਿਹੜਾ ਹੈ ਉਹ ਕੀ ਹੈ। ਉਹਨਾਂ ਨੇ ਵੀ SBS ਦੇ ਹਵਾਲੇ ਦੇ ਨਾਲ ਸਾਡੇ ਨਾਲ ਕੁਛ ਖਬਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ, ਤੇ ਇੱਕ ਜੋਕ ਹੋਰ ਸਾਡੇ ਨਾਲ ਸਾਂਝਾ ਕਰ ਰਹੇ ਆ। ਸੋ ਖਬਰਾਂ ਹੈਗੀਆਂ ਜੀ, ਓਵਰ 80 ਡਰਾਈਵਰਸ ਆਰ ਫਾਈਂਡ ਈਚ ਡੇ ਫਾਰ ਯੂਜ਼ਿੰਗ ਮੋਬਾਈਲ ਫੋਨਸ। ਅੱਛਾ, ਸੋ ਮੈਨੂੰ ਲੱਗਦਾ ਜੀ ਕਿ ਅਸੀਂ ਹੱਲੇ ਵੀ ਜਾਗਰੂਕ ਹੋ ਨਹੀਂ ਰਹੇ। ਬਹੁਤ ਵੱਡੇ ਜਿਹੜੇ ਫਾਈਨ ਆ ਉਹ ਹਰ ਰੋਜ਼ ਜਿਹੜੇ ਸਾਨੂੰ ਆ ਰਹੇ ਆ ਮੋਬਾਈਲ ਫੋਨ ਯੂਜ਼ ਕਰਨ ਦੇ ਕਾਰਨ, ਪਰ ਬਹੁਤ ਵਾਰ ਅਸੀਂ ਅਣਦੇਖਿਆ ਕਰ ਦਿੰਦੇ ਆ, ਅਣਗੌਲਿਆ ਕਰ ਦਿੰਦੇ ਆ ਇਹੋ ਜਿਹੇ ਕਾਨੂੰਨਾਂ ਨੂੰ, ਤੇ ਜਿਹਦੇ ਸ਼ਿਕਾਰ ਫਿਰ ਬਾਅਦ ਚ ਸਾਨੂੰ ਹੋਣਾ ਪੈਂਦਾ। ਸੋ SBS ਦੇ ਹਵਾਲੇ ਦੇ ਨਾਲ ਉਹਨਾਂ ਨੇ ਇਹ ਖਬਰ ਜਿਹੜੀ ਆ ਸਾਡੇ ਨਾਲ ਸਾਂਝੀ ਕੀਤੀ ਆ ਚਾਲ ਸਾਹਿਬ ਨੇ। ਸੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ, ਤੁਸੀਂ ਜਿਹੜੀਆਂ ਆਸਟ੍ਰੇਲੀਅਨ ਨਿਊਜ਼ ਆ ਉਹ ਹਮੇਸ਼ਾ ਸਾਡੇ ਲਈ ਲੈ ਕੇ ਆਉਂਦੇ ਹੋ ਔਰ ਸਾਡੇ ਨਾਲ ਸਾਂਝੀਆਂ ਕਰਦੇ ਹੋ। ਸੋ ਅੱਗੇ ਸਾਡੇ ਨਾਲ ਅਗਲੇ ਲਿਸਨਰ ਜਿਹੜੇ ਆ ਜੁੜੇ ਨੇ ਜੀ, ਨਵਦੀਪ ਸਿੰਘ ਹੋਰੀ। ਨਵਦੀਪ ਸਿੰਘ ਹੋਰਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ, ਗੁੱਡ ਮਾਰਨਿੰਗ ਸਾਰਿਆਂ ਨੂੰ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ। ਗੁੱਡ ਮਾਰਨਿੰਗ ਜੀ, ਸਾਡੇ ਵੱਲੋਂ ਵੀ ਧੰਨਵਾਦ, ਤੁਸੀਂ ਪਸੰਦ ਕੀਤਾ ਪ੍ਰੋਗਰਾਮ, ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਜੱਗਾ ਸੈਦੋ ਕੇ ਮੈਲਬਨ ਵਾਲੇ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਰਦੀਪ ਜੀ, ਮਿੰਟੂ ਵੀਰ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਥੈਂਕਸ। ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਜੀ, ਪ੍ਰੋਗਰਾਮ ਪਸੰਦ ਕਰ ਰਹੇ ਹੋ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ। ਤੇ ਈਮੇਲ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਸਾਡੇ ਨਾਲ ਸਾਂਝ ਪਾ ਰਹੇ ਨੇ। ਜਸਪ੍ਰੀਤ ਸਿੰਘ ਬਰਾੜ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੁਹਾਨੂੰ ਦੋਨਾਂ ਨੂੰ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਜੀ। ਤੇ ਕੰਮ ਦੇ ਨਾਲ ਸੁਣ ਰਹੇ ਹਾਂ ਜੀ ਪ੍ਰੋਗਰਾਮ, ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਕੰਮ ਦੇ ਨਾਲ ਨਾਲ ਸਾਨੂੰ ਸੁਣ ਰਹੇ ਹੋ ਔਰ ਸਾਨੂੰ ਬਰਦਾਸ਼ਤ ਕਰ ਰਹੇ ਹੋ ਕਹਿ ਸਕਦੇ ਹਾਂ ਨਾ। ਸੋ ਦੀਪ ਬਰਾੜ ਅੱਗੇ ਸਾਡੇ ਨਾਲ ਜੁੜੇ ਨੇ, ਇਹਨਾਂ ਨੇ ਇੱਕ ਚੁਟਕਲਾ ਭੇਜਿਆ, ਤੇ ਚੁਟਕਲਾ ਜ਼ਰੂਰ ਸਾਂਝਾ ਕਰ ਦਿੰਦੀ ਹਾਂ ਤੁਹਾਨੂੰ। ਤੁਸੀਂ ਵੀ ਬਰਾੜ ਸਾਹਿਬ, ਮੈਨੂੰ ਲੱਗਦਾ ਕਿ ਇਸ ਵੇਲੇ ਕਾਲ ਚ ਹੋਵੋਗੇ, ਪਰ ਜਾਣ ਤੋਂ ਪਹਿਲਾਂ ਇੱਕ ਦੋ ਹੋਰ ਮੈਸੇਜਸ ਫਿਰ ਤੁਹਾਨੂੰ ਅਸੀਂ ਜ਼ਰੂਰ ਜੀ ਕਹਿੰਦੇ ਹਾਂ ਇੱਥੋਂ ਅਲਵਿਦਾ। ਪਰ ਚੁਟਕਲਾ ਦੇਖ ਲੋ ਤੁਸੀਂ, ਕਹਿੰਦੇ ਜੋਕ ਆਫ ਦਾ ਡੇ, ਬਿਮਾਰ ਬੀਵੀ ਦੀ ਸ਼ਾਇਰੀ ਹੈ, ਕਹਿੰਦੇ ਸਿਹਤ ਖਰਾਬ ਸੀ ਨਾ ਕੋਈ ਦਵਾ ਨਾ ਕੋਈ ਤਵੀਤ ਕੰਮ ਆਇਆ, ਸਿਹਤ ਖਰਾਬ ਸੀ ਨਾ ਕੋਈ ਦਵਾ ਨਾ ਕੋਈ ਤਵੀਤ ਕੰਮ ਆਇਆ, ਫੋਨ ਕਰਕੇ ਪਤੀ ਨਾਲ ਲੜੀ ਫਿਰ ਜਾ ਕੇ ਥੋੜਾ ਆਰਾਮ ਆਇਆ। ਅੱਛਾ ਜੀ, ਇਹ ਤਾਂ ਬੜੀ ਗਲਤ ਗੱਲ ਆ ਵੈਸੇ, ਹਨਾ। ਦੇਖੋ ਸਾਰੇ ਦੇ ਸਾਰੇ ਜਿਹੜੇ ਚੁਟਕਲੇ ਆ ਉਹ ਆਮ ਤੌਰ ਤੇ ਘਰ ਵਾਲੀਆਂ ਦੇ ਉੱਤੇ ਹੀ ਹੁੰਦੇ ਆ। ਤੁਸੀਂ ਕਦੇ ਦੇਖਿਆ ਕਿ ਜਿਹੜੇ ਮਰਦੇ ਆ ਉਹ ਹਮੇਸ਼ਾ ਹਮਦਰਦੀ ਦੇ ਪਾਤਰ ਬਣਦੇ ਆ, ਔਰ ਜਿਹੜੀਆਂ ਵਿਚਾਰੀਆਂ ਘਰ ਵਾਲੀਆਂ ਆ ਉਹ ਹਮੇਸ਼ਾ ਹੀ ਇਹੋ ਜਿਹੇ ਵਿਅੰਗ ਦਾ ਜਿਹੜਾ ਪਾਤਰ ਆ ਉਹ ਬਣ ਜਾਂਦੀਆਂ। ਸੋ ਅੱਗੇ ਸਾਡੇ ਨਾਲ ਸਾਂਝ ਪਾਈਏ ਰਵਿੰਦਰ ਸਿੰਘ ਧਨੀ ਸਾਹਿਬ ਨੇ। ਸੋ ਧਨੀ ਸਾਹਿਬ ਜਿਹੜੇ ਆ ਉਹ ਵੀ ਸੁਣ ਰਹੇ ਨੇ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਭਾਜੀ ਮੈਂ ਸੁਣਿਆ ਕੱਲ ਦਾ ਤੁਹਾਡੇ ਸ਼ਹਿਰ ਦਾ ਦਾਸ ਤੇ ਆਸਟ੍ਰੇਲੀਆ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕਰ ਰਹੇ ਨੇ ਪੁਲਿਸ, ਕਹਿੰਦੇ ਤੁਸੀਂ ਅੱਤਵਾਦੀਆਂ ਨੂੰ ਸਪੋਰਟ, ਪੁਲਿਸ ਕਹਿੰਦੀ ਤੂੰ ਅੱਤਵਾਦੀਆਂ ਨੂੰ ਸਪੋਰਟ ਕਰਦਾ। ਇਹਨਾਂ ਨੇ ਨਾ ਇੱਕ ਫੇਸਬੁੱਕ ਦੀਆਂ ਹੀ ਕੁਛ ਅਟੈਚਮੈਂਟਸ ਜਿਹੜੀਆਂ ਭੇਜੀਆਂ, ਟੂਡੇ ਟੂ ਨਾਈਟ ਐਡੀਲੇਡ ਸ਼ਾਇਦ ਕੋਈ ਪੇਜ ਹੈ, ਸੋ ਉਹਦੇ ਵਿੱਚ ਇਹ ਜਿਹੜੀ ਖਬਰ ਹੈ ਉਹ ਸਾਂਝੀ ਕੀਤੀ ਹੈ ਸਾਡੇ ਨਾਲ ਇੱਕ ਲਿਸਨਰ ਵੀ ਮੈਨੂੰ ਲੱਗਦਾ ਜੁੜ ਰਹੇ ਨੇ। ਬਰਾੜ ਸਾਹਿਬ ਕੀ ਕਹਿਣਾ ਚਾਹੋਗੇ ਖਬਰ ਬਾਰੇ? ਕਾਲ ਲੈ ਲਈਏ।
ਜੀ ਜੀ, ਪਹਿਲਾਂ ਕਾਲ ਲੈ ਲਓ
ਜੀ। ਹੈਲੋ, ਕੌਣ
ਸਾਹਿਬ?
ਸਤਿ ਸ੍ਰੀ ਅਕਾਲ ਜੀ,
ਮੈਂ ਬਾਬ ਸਾਹਿਬ ਨਾਲ ਜੀ, ਮੈਨੂੰ ਨੀ ਪਤਾ ਵੀ ਸ਼ਾਇਦ ਇਸ ਟੌਪਿਕ ਤੇ ਗੱਲ ਪਹਿਲਾਂ ਹੋ ਗਈ ਹੋਵੇ, ਪਰ ਮੈਂ ਥੋੜਾ ਜਿਹਾ ਸੁਣ ਸੁਣ ਲੱਗਿਆ ਸੀਗਾ। ਮੈਂ ਡਾਕਟਰ ਸਾਹਿਬ ਨੂੰ ਕੀ ਨਾਮ ਹੈ ਜਿਹਦਾ, ਗੁਰਜੰਟ ਸਿੰਘ ਜੰਟੇ ਬਾਰੇ ਪੁੱਛਣਾ ਸੀ ਵੀ ਜਿਹੜਾ ਇਹਦੇ ਤੇ ਚੱਲਿਆ ਹੁਣ, ਕੱਲ ਆਪਣੀ ਨਿਊਜ਼ ਦੇ ਵਿੱਚ ਵੀ ਸੈਵਨ ਨਿਊਜ਼ ਤੇ ਵੀ ਆਈ ਆ ਰਹੀ ਸੀ ਰਿਪੋਰਟ ਸੋਧੀਆਂ, ਵੀ ਉਹਦੇ ਬਾਰੇ ਡਾਕਟਰ ਸਾਹਿਬ ਜੀ ਕਹਿਣਾ ਚਾਹੁੰਦੇ ਨੇ।
ਤੁਸੀਂ ਆਪਣਾ ਨਾਮ
ਦੱਸੋ ਜੀ। ਜੀ ਬਾਈ ਜੀ, ਤੁਹਾਡਾ ਸ਼ੁਭ ਨਾਮ? ਹੈਲੋ ਹੈਲੋ,
ਮੈਨੂੰ ਲੱਗਦਾ ਕਿ ਉਹ ਰੇਡੀਓ ਤੇ ਸੁਣਨਾ ਚਾਹੁੰਦੇ ਆ ਬਰਾੜ ਸਾਹਿਬ।
ਹਾਂਜੀ ਹਾਂਜੀ, ਤੁਹਾਡਾ ਸ਼ੁਭ ਨਾਮ ਜੀ?
ਹੈਲੋ,
ਹਾਂਜੀ ਬਾਈ ਜੀ, ਤੁਹਾਡਾ ਸ਼ੁਭ ਨਾਮ? ਮੈਨੂੰ ਲੱਗਦਾ ਆਵਾਜ਼ ਸਾਡੀ ਨਹੀਂ ਉਹਨਾਂ ਤੱਕ ਪਹੁੰਚ ਰਹੀ। ਚਲੋ ਕੋਈ ਗੱਲ ਨਹੀਂ, ਆਪਾਂ
ਨਾਮ, ਚਲੋ ਨਾਮ ਦੱਸੋ ਪਲੀਜ਼ ਜੀ।
ਚਲੋ ਆਪਣੇ ਲਿਸਨਰ ਹੀ ਆ ਨਾਮ ਜਿਹੜਾ ਵੀ ਸਵਾਲ, ਹਾਂਜੀ ਹਾਂਜੀ, ਸਵਾਲ ਦਾ ਆਪਾਂ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆ। ਦੇਖੋ ਮੈਂ 790 ਹਜੇ ਨਿਊਜ਼ ਤਾਂ ਨਹੀਂ ਕੋਈ ਦੇਖ ਸਕਿਆ ਤੇ, ਪਰ ਹੁਣ ਧਨੀ ਸਾਹਿਬ ਹੋਰਾਂ ਨੇ ਇੱਕ ਦੋ ਸਾਨੂੰ ਜਿਹੜੇ ਲਿੰਕਸ ਭੇਜਿਆ ਹੁਣੇ ਇੱਕ ਮਿੰਟ ਪਹਿਲਾਂ ਹੀ, ਤੇ ਦੇਖੋ ਅਸੀਂ ਪਰਸੋਂ ਚੌਥੇ ਗੱਲ ਕੀਤੀ ਸੀਗੀ ਵੀ ਜਿਹੜਾ ਜਿਹੜਾ ਮਕਸਦ ਇਹ ਆ ਉਹ ਹੈ ਜੀ ਆਸਟ੍ਰੇਲੀਆ ਦੇ ਵਿੱਚ ਰੁਕਣਾ ਤੇ ਪ੍ਰੋਟੈਕਸ਼ਨ ਵੀਜ਼ਾ ਪਾਉਣਾ, ਜਿਹੜਾ ਮੇਨ ਮਕਸਦ ਆ ਜਿਹੜਾ ਇਸ ਇਨਸਾਨ ਦਾ, ਕਿਉਂਕਿ ਇਹਦੇ ਇਨਸਾਨ ਦੇ ਜਿਹੜੀਆਂ ਦੋ ਚੀਜ਼ਾਂ ਹੀ ਪਹਿਲਾਂ ਦੇਖਣ ਚ ਆਈਆਂ, ਇੱਕ ਤਾਂ ਇਹ ਆ ਵੀ ਕਿਵੇਂ ਨਾ ਕਿਵੇਂ ਮਸ਼ਹੂਰ ਹੋਣਾ, ਵੱਡੇ ਬੰਦਿਆਂ ਨਾਲ ਪੰਗੇ ਲੈ ਕੇ ਮਸ਼ਹੂਰ ਹੋਣਾ, ਇੱਕ ਤਾਂ ਇਹ ਜਿਹੜਾ ਸ਼ੁਰੂ ਤੋਂ ਕਲਚਰ ਰਿਹਾ, ਤੇ ਦੂਜਾ ਕਲਚਰ ਰਿਹਾ ਜੀ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਸਾਡੇ ਚ ਨਾ ਇੱਕ ਭਰਮ ਪੈ ਜਾਂਦਾ, ਮੇਰੇ ਚ ਵੀ ਹੈਗਾ ਉਹ ਵੀ ਦੋ ਤਿੰਨ ਕਿਤਾਬਾਂ ਪੜ੍ਹੀਆਂ, 5-7 ਕਿਤਾਬਾਂ ਪੜ੍ਹ ਕੇ ਮੇਰੇ ਵਰਗੇ ਨੂੰ ਲੱਗਣ ਲੱਗ ਜਾਂਦਾ ਵੀ ਮੈਂ ਤਾਂ ਮਹਾਂ ਗਿਆਨੀ ਬ੍ਰਹਮ ਗਿਆਨੀ ਬਣ ਗਿਆ ਤੇ ਗਿਆਨ ਆ ਜਿਹੜਾ ਮੇਰੇ ਤੇ ਆ ਕੇ ਮੁੱਕ ਗਿਆ ਤੇ ਹੋਰ ਲੋਕਾਂ ਨੂੰ ਤਾਂ ਅਕਲ ਹੀ ਨਹੀਂ ਸੂਝ ਨਹੀਂ ਹੈ। ਇਹ ਦੋ ਤਿੰਨ ਫੈਕਟਰ ਜਿਹੜੇ ਇੱਥੇ ਰਲੇ ਹੋਏ ਆ ਤੇ ਜੋ ਕੁਛ ਘਟਨਾਕ੍ਰਮ ਜਿਵੇਂ ਪੰਜਾਬ ਚ ਮੁੰਡੇ ਦੋ ਫੜੇ ਗਏ ਆ ਉਹ ਮੁੰਡਿਆਂ ਦਾ ਮੈਂ ਗਰੰਟੀ ਕਰਦਾ ਵੀ ਭੋਰਾ ਕਸੂਰ ਨਹੀਂ ਹੋਣਾ, ਉਹ ਉਹਨਾਂ ਨੂੰ ਖਾਮ ਖਾਈ ਆ ਵਿਚਾਰਿਆਂ ਨੂੰ ਫਸਾ ਲਿਆ ਗਿਆ ਤੇ ਗਾਂਹ ਨੂੰ ਉਹਨਾਂ ਦੇ ਪਤਾ ਨਹੀਂ ਕਿਹੋ ਜਿਹਾ ਕੁਛ ਹੋਵੇ। ਪਰ ਹੁਣ ਇੱਥੇ ਜਿਹੜੀ ਉਸ ਇਨਵੈਸਟੀਗੇਸ਼ਨ ਦੇ ਤਹਿਤ ਜਦੋਂ ਉੱਥੋਂ ਦੀ ਸਰਕਾਰ ਨੇ ਇੱਥੋਂ ਦੀ ਸਰਕਾਰ ਨੂੰ ਪੁੱਛਿਆ ਤਾਂ ਇਹ ਹੁਣ ਇਨਵੈਸਟੀਗੇਸ਼ਨ ਗਾਂਹ ਦੀ ਵੀ ਹੋਣੀ ਆ ਤੇ ਹੁਣ ਦੇਖਦੇ ਆ ਵੀ ਜਿਹੜਾ ਇਹਦੇ ਚ ਪ੍ਰੋਟੈਕਸ਼ਨ ਵੀਜ਼ਾ ਲੈਣ ਦੇ ਵਿੱਚ, ਕਿਉਂਕਿ ਮੇਨ ਮਕਸਦ ਤਾਂ ਇੱਥੇ ਪੱਕਾ ਹੋਣਾ ਤੇ ਪੱਕਾ ਹੋਣ ਦਾ ਪ੍ਰੋਟੈਕਸ਼ਨ ਵੀਜ਼ਾ ਲੈਣ ਦਾ ਜੇ ਇਹ ਸਾਧਨ ਬਣ ਗਈ ਤਾਂ ਫਿਰ ਬਹੁਤ ਮੈਂ ਤਾਂ ਵੀ ਮੰਦਭਾਗੀ ਗੱਲ ਆ ਵੀ ਜਦੋਂ ਜਿਹੜੇ ਬੰਦੇ ਇੰਟੈਲੀਜੈਂਟ ਬੰਦੇ ਲੋਕ ਆਉਂਦੇ ਆ ਇੰਨੀ ਮਿਹਨਤਾਂ ਕਰ ਕਰਕੇ ਆਪਦੀ ਜ਼ਿੰਦਗੀ ਨੂੰ ਇੱਥੇ ਸਵਾਰਦੇ ਆ ਤੇ ਉਦੋਂ ਇੱਕ ਇਹ ਏਦਾਂ ਲੋਕ ਆ ਕੇ ਤੇ ਮੂਰਖ ਬਣਾ ਬਣਾ ਕੇ ਫੇਸਬੁੱਕਾਂ ਤੇ ਵੀਡੀਓ ਪਾ ਪਾ ਲੋਕਾਂ ਦਾ ਵਕਤ ਬਰਬਾਦ ਕਰ, ਗਾਲਾਂ ਖਾ ਖਾ ਕੇ। ਦੇਖੋ ਜੇ ਤਾਂ ਤੁਸੀਂ ਕੋਈ ਵਧੀਆ ਕੰਮ ਪ੍ਰੋਜੈਕਟ ਕਰ ਰਹੇ ਹੋ, ਤੁਹਾਨੂੰ ਸੋਸ਼ਲ ਮੀਡੀਆ ਜਾਂ ਹੋਰ ਦਾ ਥਾਂ ਦੇ ਉੱਤੇ ਤੁਹਾਨੂੰ ਦਾਦ ਮਿਲ ਰਹੀ ਹੈ, 80% ਹੀ ਮੈਂ ਮੰਨ ਲਾ, 20% ਤਾਂ ਵਿਰੋਧ ਤਾਂ ਹੋ ਸਕਦੀ ਆ, ਤਾਂ ਤਾਂ ਮੰਨਣ ਯੋਗ ਗੱਲ ਆ ਵੀ ਤੁਸੀਂ ਸਹੀ ਜਾ ਰਹੇ ਹੋ, ਠੀਕ ਹੈ ਨਾ। ਤੇ ਜੇ ਤੁਹਾਨੂੰ ਮਿਲ ਰਹੀ ਆ ਜਿਹੜੀ ਉਹਦੇ ਵਿੱਚ ਉਲਟਾ ਇਹੀ ਮਿਲ ਰਹੀ ਆ ਵੀ ਗਾਲਾਂ ਮਿਲ ਰਹੀਆਂ 80% ਤੇ 20% ਲੋਕ ਦਾਤ ਦੇ ਰਹੇ ਆ, ਤਾਂ ਫਿਰ ਤੁਹਾਨੂੰ ਸੋਚਣਾ ਪੈਣਾ ਵੀ ਬੰਦਾ ਸਹੀ ਕਿਹੜੇ ਪਾਸੇ ਆ। ਹੁਣ ਮੈਂ ਤਾਂ ਦੇਖੋ ਨਾ ਤਾਂ ਸੋਸ਼ਲ ਮੀਡੀਆ ਤੇ ਅਟੈਚ ਆ ਇਸ ਇਨਸਾਨ ਨਾਲ, ਨਾ ਮੈਂ ਕਿਤੇ ਆਪਦਾ ਵਕਤ ਬਰਬਾਦ ਕੀਤਾ ਕੋਈ ਵੀ ਵੀਡੀਓ ਸੁਣਨ ਦੇ ਉੱਤੇ। ਹਾਂ, ਲੋਕ ਹੀ ਮੈਨੂੰ ਮਾੜਾ ਮੋਟਾ ਜਿਹੜਾ ਦੱਸ ਦਿੰਦੇ ਆ, ਉਸ ਪੱਧਰ ਦੇ ਉੱਤੇ ਮੇਰੇ ਵਿਚਾਰ ਆ, ਤੇ ਮੈਂ ਜ਼ਿਆਦਾ ਇਸ ਕਰਕੇ ਬਾਹਲਾ ਤੂਲ ਨਹੀਂ ਦਿੰਦਾ ਕਿਉਂਕਿ ਮੈਨੂੰ ਕਿਤੇ ਮਨਸ਼ਾ ਸਾਫ਼ ਨਹੀਂ ਲੱਗਦੀ, ਮੈਨੂੰ ਕਿਤੇ ਵੀ ਕੋਈ ਇਹ ਚੀਜ਼ ਨਹੀਂ ਲੱਗੀ ਜਿਹੜੀ ਚੀਜ਼ ਦਾ ਮੈਨੂੰ ਕਹਿਣਾ ਚਾਹੀਦਾ। ਕਿਉਂਕਿ ਜੇ ਪਹਿਲਾਂ ਲੱਚਰ ਗਾਇਕੀ ਦੇ ਖਿਲਾਫ਼ ਗੱਲਾਂ ਦੇ ਬਾਤਾਂ ਕਰੀਏ ਤਾਂ ਉਹ ਅਸੀਂ ਤਾਂ ਕਿਦੋਂ ਦੇ ਕਰੀ ਜਾਂਦੇ ਹਾਂ, ਅਸੀਂ ਤਾਂ 2012 ਚ ਹਨੀ ਸਿੰਘ ਨੂੰ ਘੇਰ ਲਿਆ ਸੀ ਤੇ ਹਨੀ ਸਿੰਘ ਤੋਂ ਮਾਫ਼ੀ ਵੀ ਮੰਗਾ ਲਈ ਸੀ, ਸਾਰਾ ਕੁਛ ਕੀਤਾ ਸੀ ਤਾਂ ਆਪਦੇ ਢੰਗ ਨਾਲ, ਤੇ ਉਦੋਂ ਤਾਂ ਰੇਡੀਓ ਤੇ ਵੀ ਕਰ ਰਹੇ ਹਾਂ, ਜਿੰਨਾ ਕੁ ਪਰਸਨਲ ਪੱਧਰ ਤੇ ਕਰ ਸਕਦੇ ਕਰੀ ਜਾਂਦੇ ਹਾਂ, ਉਹ ਚ ਕੋਈ ਖਾਸ ਗੱਲ ਨੀ ਮੈਨੂੰ ਲੱਗ ਰਹੀ ਵੀ ਇਹ ਇਨਸਾਨ ਨੇ ਕੋਈ ਵੱਡੀ ਮਾਰਕਾ ਮਾਰਤਾ ਬਹਿਣੇ। ਤਾਂ ਅਸੀਂ ਜੈਨੂਨ ਤਰੀਕੇ ਨਾਲ ਹਨੀ ਸਿੰਘ ਨੂੰ ਮੁਲਾਕਾਤ ਕੀਤੀ, ਉਹ ਵੀਡੀਓ ਦੇ ਵਿੱਚ ਅੱਜ ਵੀ ਤੁਸੀਂ ਦੇਖਿਓ ਵੀ ਮੈਂ ਉਹਦੀਆਂ ਗੱਲਾਂ ਤੇ ਤਾੜੀਆਂ ਵੀ ਪਾਈਆਂ ਜੇ ਉਹਨੇ ਸਹੀ ਗੱਲ ਕੀਤੀ ਆ, ਪਰ ਜਿੱਥੇ ਉਹ ਮਾੜਾ ਬੋਲਿਆ ਮੈਂ ਮਾੜਾ ਵੀ ਉਹਨੂੰ ਕਿਹਾ, ਤੇ ਅੱਜ ਵੀ ਬਹੁਤ ਸਾਰੀਆਂ ਯੂਨੀਵਰਸਿਟੀ ਚ ਉਹਨੂੰ ਉਸ ਵੀਡੀਓ ਨੂੰ ਦਿਖਾਇਆ ਜਾਂਦਾ ਵੀ ਸਹੀ ਜਰਨਲਿਜ਼ਮ ਕੀ ਹੋਣਾ ਚਾਹੀਦਾ, ਵੀ ਇਹ ਹੋਣਾ ਚਾਹੀਦਾ। ਪਰ ਇਹ ਥੋੜਾ ਹੈਗਾ ਵੀ ਮੈਂ ਗਾਲਾਂ ਦੇਣ ਲੱਗ ਜਾਂਦਾ ਜਾਂ ਉੱਥੇ ਕੁੱਟਾਂ ਮਾਰ ਕਰਨ ਲੱਗ ਜਾਂਦਾ ਜਾਂ ਹੋਰ ਕਲਾਕਾਰਾਂ ਨੂੰ ਗਾਲਾਂ ਦੇ ਕੇ ਮਸ਼ਹੂਰ ਹੋਣ ਲਈ ਮੈਂ ਕੁਛ ਕਰਦਾ। ਸੋ ਇਹ ਚੀਜ਼ਾਂ ਤੋਂ ਅਸੀਂ ਤਾਂ ਆਲਰੇਡੀ ਕਰ ਰਹੇ ਹਾਂ। ਜਿਹੜੀ ਸਿੱਖ ਧਰਮ ਦੇ ਮਾਮਲੇ ਚ ਆ, ਸਿੱਖ ਧਰਮ ਦੇ ਮਾਮਲੇ ਚ ਵੀ ਮੈਨੂੰ ਕੋਈ ਵੀ ਇਹੋ ਜਿਹਾ ਮਾਰਕਾ ਨਹੀਂ ਦਿਖਿਆ ਜਿਹੜਾ ਇਸ ਇਨਸਾਨ ਨੇ ਮਾਰਿਆ ਹੋਵੇ, ਕਿਉਂਕਿ ਇਹਨੇ ਸਿੱਖ ਧਰਮ ਦੇ ਵਿੱਚ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਆ, ਵੱਡੇ ਵੱਡੇ ਵਿਦਵਾਨਾਂ ਨੂੰ ਜਿਹੜਾ ਨੂੰ ਉਹਨਾਂ ਨੂੰ ਹਰ ਇੱਕ ਨੂੰ ਇਹਨੇ ਝੂਠਾ ਤੇ ਫਰੇਬੀ ਤੇ ਗਲਤ ਦੱਸਿਆ, ਹੋਰ ਵੀ ਜਿਹੜੀਆਂ ਮਸਲੇ ਆ ਜਿਹੜੇ ਵੱਡੇ ਵੱਡੇ ਮਸਲਿਆਂ ਨੂੰ ਵੀ ਗਲਤ ਦੱਸਿਆ। ਸੋ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਵਕਤ ਬਰਬਾਦ ਕਰਨਾ ਚਾਹੀਦਾ, ਜਿਹੜਾ ਪੁਲਿਸ ਜਾਂ ਜੋ ਵੀ ਸਰਕਾਰਾਂ ਆਪਦਾ ਕੰਮ ਕਰਨਗੀਆਂ ਕਰਨ, ਉਹਨਾਂ ਨੂੰ ਉਹ ਆਪੇ ਕਰ ਦੇਣਗੀਆਂ। ਜੇ ਸਰਕਾਰਾਂ ਨੂੰ ਲੱਗੂਗਾ ਵੀ ਇਹ ਜੇ ਇਨਸਾਨ ਨੂੰ ਇੱਥੇ ਸਟੇ ਦੇਣੀ ਹੈ ਤਾਂ ਦੇ ਦੇਣ, ਜੇ ਉਹਨਾਂ ਨੂੰ ਲੱਗੂਗਾ ਵੀ ਨਹੀਂ ਇਹ ਇਨਸਾਨ ਨੂੰ ਇੱਥੇ ਨਹੀਂ ਰੱਖਣਾ ਤਾਂ ਉਹਨਾਂ ਨੂੰ ਤੋੜ ਦੇਣ। ਪਰ ਮੈਨੂੰ ਲੱਗਦਾ ਵੀ ਆਪਾਂ ਲੋੜ ਤੋਂ ਵੱਧ ਤੂਲ ਦੇ ਰਹੇ ਹਾਂ, ਸਾਨੂੰ ਰੁਕਣਾ ਪੈਣਾ ਤੂਲ ਦੇਣ ਤੋਂ ਤਾਂ ਜਾ ਕੇ ਬੈਸਟ ਆ।
ਜੀ ਬਿਲਕੁਲ, ਅਮਰਜੀਤ ਮਾਂਡਾ ਹੋਰੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਸੀ, ਉਹਨਾਂ ਨੇ ਵੀ ਮੈਨੂੰ ਲੱਗਦਾ ਇਸੇ ਖਬਰ ਬਾਰੇ ਸਪਸ਼ਟੀਕਰਨ ਜਿਹੜਾ ਸੀ ਉਹ ਜਾਣਨਾ ਚਾਹਿਆ ਸੀਗਾ। ਅਟੈਚਮੈਂਟ ਦੇ ਵਿੱਚ ਉਹਨਾਂ ਨੇ ਵੀ ਇਹੀ ਜਿਹੜੀਆਂ ਕਟਿੰਗ ਸਾਨੂੰ ਭੇਜੀਆਂ ਨੇ। ਤੇ ਬਰਾੜ ਸਾਹਿਬ ਰਵਿੰਦਰ ਸਿੰਘ ਧਨੀ ਵੀ ਮੈਨੂੰ ਲੱਗਦਾ ਕਿ ਆਪਣਾ ਹਲੇ ਟਾਈਪ ਕਰ ਰਹੇ ਸਨ ਮੈਸੇਜ, ਤੇ ਤੇਜਿੰਦਰ ਸਿੱਧੂ ਇੱਧਰ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਉਹਨਾਂ ਨੇ ਵੀ ਆਪਾਂ ਦੋਨਾਂ ਨੂੰ ਬੁਲਾਈ ਹੈ। ਤੇ ਪਰਮਜੀਤ ਸਿੰਘ ਧਾਲੀਵਾਲ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਨੂੰ, ਔਰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ ਜੀ। ਇਹਨਾਂ ਨੇ ਨਾ ਬੜਾ ਸੋਹਣਾ ਜਿਹਾ ਇੱਕ ਚੁਟਕਲਾ ਭੇਜਿਆ, ਕਿਉਂਕਿ ਲੋੜ ਆ ਮੈਨੂੰ ਲੱਗਦਾ ਕਈ ਵਾਰ ਕਾਫੀ ਜ਼ਿਆਦਾ ਵਿੱਚ ਵਿੱਚ ਗੰਭੀਰ ਜਿਹਾ ਮੁੱਦਾ ਆ ਜਾਂਦਾ ਤੇ ਫਿਰ ਥੋੜਾ ਜਿਹਾ ਸਾਡੇ ਲਈ ਵੀ ਸਟ੍ਰੈਸ ਬਣ ਜਾਂਦਾ ਹਨਾ। ਸੋ ਇਸ ਸਟ੍ਰੈਸ ਤੋਂ ਆਪਾਂ ਮੁਕਤ ਹੁੰਦੇ ਹਾਂ ਜੀ, ਇੱਕ ਚੁਟਕਲਾ ਉਹਨਾਂ ਦਾ ਜਿਹੜਾ ਉਹ ਸਾਂਝਾ ਕਰਦੇ ਹਾਂ। ਕਹਿੰਦੇ ਡਾਕਟਰ ਕਹਿੰਦਾ ਵੀ ਵਟ ਡੂ ਯੂ ਡੂ ਵੈਨ ਯੂ ਫੀਲ ਸਟ੍ਰੈਸਡ, ਪੇਸ਼ੈਂਟ ਕਹਿੰਦਾ ਆਈ ਗੋ ਟੂ ਦਾ ਟੈਂਪਲ, ਡਾਕਟਰ ਕਹਿੰਦਾ ਗੁੱਡ ਐਂਡ ਡੂ ਮੈਡੀਟੇਸ਼ਨ ਦੇਅਰ, ਪੇਸ਼ੈਂਟ ਕਹਿੰਦਾ ਨੋ, ਕਹਿੰਦਾ ਆਈ ਮਿਕਸ ਅਪ ਆਲ ਸ਼ੂਜ਼ ਕੈਪਟ ਆਊਟਸਾਈਡ ਐਂਡ ਵਾਚ ਪੀਪਲ ਮੋਰ ਸਟ੍ਰੈਸਡ ਦੈਨ ਮੀ ਐਂਡ ਮਾਈ ਸਟ੍ਰੈਸ ਗੋਸ ਅਵੇ। ਸੋ ਸਟ੍ਰੈਸ ਭਜਾਉਣ ਦਾ ਇੱਕ ਤਰੀਕਾ ਇਹ ਵੀ ਹੈਗਾ ਵੈਸੇ, ਹੈ ਪਰ ਮੈਨੂੰ ਲੱਗਦਾ ਵੀ ਦੂਜਿਆਂ ਨੂੰ ਸਟ੍ਰੈਸ ਦੇ ਕੇ ਆਪ ਖੁਸ਼ ਹੋਣਾ ਜਿਹੜਾ ਉਹ ਵੀ ਕੋਈ ਵਧੀਆ ਗੱਲ ਨਹੀਂ ਹੈਗੀ। ਪਰ ਦੇਖੋ ਸਾਡਾ ਸਟ੍ਰੈਸ ਤਾਂ ਥੋੜੀ ਦੇਰ ਲਈ ਦੂਰ ਜ਼ਰੂਰ ਹੋਇਆ, ਔਰ ਤੁਸੀਂ ਕਾਮਯਾਬ ਰਹੇ ਹਾਂ ਸਾਡਾ ਸਟ੍ਰੈਸ ਦੂਰ ਕਰਨ ਦੇ ਵਿੱਚ। ਧਾਲੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਸਾਂਝ ਬਣਾਉਣ ਦੇ ਲਈ। ਤੇ ਬਰਾੜ ਸਾਹਿਬ ਨਪਿੰਦਰ ਮੈਲਬਨ ਵਾਲੇ ਉਹ ਵੀ ਸਾਡੇ ਨਾਲ ਸ਼ਾਮਲ ਹੋ ਗਏ ਆ, ਪ੍ਰਦੀਪ ਸਿੰਘ ਤੂਰ ਸ਼ਾਮਲ ਹੋ ਗਏ ਆ, ਰਵਿੰਦਰ ਸਿੰਘ ਧਨੀ ਹੋਰਾਂ ਨੇ ਵੀ ਇੱਕ ਹੋਰ ਮੈਸੇਜ ਸਾਨੂੰ ਕਰਤਾ, ਪਰ ਪ੍ਰਦੀਪ ਸਿੰਘ ਤੂਰ ਨੂੰ ਅਸੀਂ ਸ਼ਾਮਲ ਕਰਦੇ ਹਾਂ। ਅਮਨਦੀਪ ਭਾਜੀ, ਮਿੰਟੂ ਭਾਜੀ, ਅਮਰਦੀਪ ਭੈਣ ਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੂਰ ਸਾਹਿਬ ਬੜੀ ਦੇਰ ਬਾਅਦ ਤੁਸੀਂ ਦਰਸ਼ਨ ਤਾਂ ਨਹੀਂ ਦਿੱਤੇ, ਖੈਰ ਸ਼ਾਮਲ ਹੋਏ ਹੋ ਪ੍ਰੋਗਰਾਮ ਚ, ਆਏ ਹੋ ਤੁਸੀਂ ਹਨਾ, ਤੇ ਪ੍ਰੋਗਰਾਮ ਦੇ ਵਿੱਚ ਆਉਣ ਤੇ ਤੁਹਾਡਾ ਸਵਾਗਤ ਵੀ ਤੇ ਧੰਨਵਾਦ ਵੀ, ਇਸੇ ਤਰ੍ਹਾਂ ਆਇਆ ਕਰੋ ਜੀ, ਚੰਗਾ ਲੱਗਦਾ। ਤੇ ਨਪਿੰਦਰ ਆਏ ਨੇ, ਸ਼ਾਮਲ ਹੋਏ ਨੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਅਮਰਦੀਪ ਜੀ, ਸਰਬਜੀਤ ਵੀਰ ਜੀ, ਮਿੰਟੂ ਬਾਈ ਜੀ ਤੇ ਸਰੋਤਿਆਂ ਨੂੰ ਮੈਂ ਬਹੁਤ ਖੁਸ਼ ਹਾਂ, ਮੇਰੀ ਪੀ ਆਰ ਆ ਗਈ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਬਹੁਤ ਵਧਾਈਆਂ ਫਿਰ ਜੀ,
ਵਧਾਈਆਂ ਜੀ, ਵਧਾਈਆਂ ਜੀ
ਜੀ,
ਮੁਬਾਰਕਾਂ ਜੀ, ਮੁਬਾਰਕਾਂ, ਜ਼ਿੰਦਗੀ ਰਾਹ ਪੈ ਗਈ।
ਬਿਲਕੁਲ ਬਿਲਕੁਲ, ਸਾਰੇ ਹਰਮਨ ਰੇਡੀ ਦੇ ਪਰਿਵਾਰ ਵੱਲੋਂ ਮੁਬਾਰਕਾਂ ਦਿੰਦੇ ਆ ਤੁਹਾਨੂੰ, ਤੇ ਬਾਕੀ ਕਹਿੰਦੇ ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ਣ। ਬਿਲਕੁਲ ਜੀ, ਤੁਹਾਨੂੰ ਵੀ ਅੱਗੇ ਹੋਰ ਜਿਹੜੀਆਂ ਤਰੱਕੀਆਂ ਉਹ ਮਿਲਣ, ਔਰ ਤੁਸੀਂ ਬੁਲੰਦੀਆਂ ਛੂਵੋ, ਅਸੀਂ ਦੁਆ ਕਰਦੇ ਹਾਂ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਚੜ੍ਹਦੀ ਕਲਾ ਚ ਪਰਮਾਤਮਾ ਸਭ ਨੂੰ ਰੱਖੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਬਣਾਉਣ ਦੇ ਲਈ। ਰਵਿੰਦਰ ਸਿੰਘ ਅੱਗੇ ਕਹਿੰਦੇ ਆ, ਐਡ ਤਾਂ ਭਾਜੀ ਅਸੀਂ ਵੀ ਨੀ ਕੀਤਾ ਪਰ ਭੈੜੀ ਬੁੱਥੀ ਪਤਾ ਨੀ ਕਿਧਰੋਂ ਸਾਹਮਣੇ ਆ ਜਾਂਦੀ ਆ। ਸੋ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਜੀ ਗੁਰਜੰਟ ਸਿੰਘ ਦੀ, ਜਿਹਦੇ ਬਾਰੇ ਅਸੀਂ ਬਹੁਤ ਸਾਰੇ ਹੋਰ ਵੀ ਸਰੋਤਿਆਂ ਦੀਆਂ ਟਿੱਪਣੀਆਂ ਜਿਹੜੀਆਂ ਸੀ ਉਹ ਲਈਆਂ ਸੀਗੀਆਂ। ਸੋ ਬਰਾੜ ਸਾਹਿਬ, ਖ਼ਬਰਾਂ ਦਾ ਇਹ ਸਿਲਸਿਲਾ ਮੈਨੂੰ ਲੱਗਦਾ ਹੁਣ ਆਪਾਂ ਨੂੰ ਇੱਥੇ ਹੀ ਰੋਕਣਾ ਪੈਣਾ, ਕਿਉਂਕਿ ਸਮਾਂ ਜਿਹੜਾ ਉਹ ਇੱਕ ਬ੍ਰੇਕ ਦਾ ਵੀ ਉੱਪਰ ਹੋ ਚੁੱਕਿਆ, ਔਰ ਬ੍ਰੇਕ ਲੈਣੀ ਵੀ ਜ਼ਰੂਰੀ ਹੁੰਦੀ ਆ ਕਿਉਂਕਿ ਸਾਡੇ ਸਹਿਯੋਗੀ ਸਾਡੇ ਸਪੋਂਸਰਸ ਜਿਹੜੇ ਆ ਸਾਡੇ ਰੇਡੀਓ ਦੇ ਪ੍ਰੋਗਰਾਮ ਲੋਕਾਂ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਆ। ਸੋ ਉਹਨਾਂ ਦੇ ਲਈ ਇੱਕ ਬ੍ਰੇਕ ਵੀ ਜ਼ਰੂਰ ਲਵਾਂਗੇ ਤੇ ਤੁਹਾਡੇ ਤੋਂ ਵੀ ਆਪਾਂ ਇਜਾਜ਼ਤ ਲਵਾਂਗੇ। ਤੁਹਾਨੂੰ ਅਸੀਂ ਕਾਫੀ ਦੇਰ ਦਾ ਰੋਕਿਆ ਹੋਇਆ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ, ਤੇ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ?
ਮਾਜੀ ਜਿੰਦਾਬਾਦ ਰਹੋ, ਆਬਾਦ ਰਹੋ, ਕੋਸ਼ਿਸ਼ ਕਰੋ ਜੀ ਚੰਗਿਆਈ ਨੂੰ ਫੈਲਾਓ ਤੇ ਬੁਰਾਈ ਤੋਂ ਪਾਸਾ ਵੱਟ ਕੇ ਲੰਘ ਜਾਓ। ਇਹੀ ਇੱਕ ਵਧੀਆ ਸੌਖਾ ਜਿਹਾ ਫਾਰਮੂਲਾ ਜਦੋਂ ਅਸੀਂ ਚੰਗਿਆਈ ਆ, ਹੁਣ ਜਿਵੇਂ ਲੌਂਗ ਪੇਰੈਂਟ ਵੀਜ਼ੇ ਦੀ ਗੱਲ ਅਸੀਂ ਗੱਲ ਕੀਤੀ ਹੈ, ਇੱਕ ਚੰਗਿਆਈ ਆ, ਚੰਗਾ ਕਾਰਜ ਆ, ਇਹਨੂੰ ਸਾਰੇ ਜਣੇ ਲੱਗ ਕੇ ਜਿੰਨਾ ਵੱਧ ਤੋਂ ਵੱਧ ਫੈਲਾ ਸਕਦੇ ਹੋ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਓ, ਤਾਂ ਕਿ ਆਸਟ੍ਰੇਲੀਆ ਤੇ ਪ੍ਰੈਸ਼ਰ ਬਣੇ ਵੀ ਅਸੀਂ ਭਾਈ ਆਉਣੇ ਆ ਇੱਥੇ ਕਮਾਉਣੇ ਆ ਤੇ ਪਰ ਅਸੀਂ ਮਾਂ ਬਾਪ ਤੋਂ ਵਾਂਝੇ ਆ, ਤਾਂ ਇਹ ਕੀ ਇਹ ਉਹ ਇਨਸਾਫ ਆ ਕਿਤੇ? ਤਾਂ ਇਸ ਢੰਗ ਨਾਲ ਅਸੀਂ ਜਿਹੜੀ ਏਦਾਂ ਦੀ ਜਿਹੜੀ ਗੱਲ ਕੀਤੀ ਹੈ ਤਾਂ ਕਰੀਏ ਤਾਂ ਜ਼ਿਆਦਾ ਬੈਟਰ ਆ, ਤੇ ਜਿਹੜੇ ਜਾਂ ਫਾਲਤੂ ਦੇ ਲੋਕ ਟਾਈਮ ਬਰਬਾਦ ਕਰਕੇ ਆਪਦੀ ਚੜ੍ਹਤ ਕਰਦੇ ਆ ਉਹਨਾਂ ਤੋਂ ਇਗਨੋਰ ਕਰਕੇ ਲੰਘ ਜਾਈਏ, ਇਹੀ ਮੇਰੇ ਹਿਸਾਬ ਨਾਲ ਬੈਸਟ ਆ ਜੀ।
ਜੀ
ਸੋ ਬਹੁਤ ਮਿਹਰਬਾਨੀ,
ਬਹੁਤ ਬਹੁਤ ਸ਼ੁਕਰੀਆ ਵਿਰਾਟ ਸਾਹਿਬ ਔਰ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਵਕਤ ਗੁਜ਼ਾਰਨ ਤੇ ਅਹਿਮ ਖਬਰਾਂ ਦੇ ਉੱਤੇ ਆਪਣੀਆਂ ਟਿੱਪਣੀਆਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ।
ਜੀ ਦੋਸਤੋ, ਇਹ ਸੀ ਜੀ ਖਬਰਾਂ ਦਾ ਸਿਲਸਿਲਾ, ਇਹਨੂੰ ਇੱਥੇ ਹੀ ਆਪਾਂ ਰੋਕਦੇ ਹਾਂ। ਬ੍ਰੇਕ ਲੈਣੀ ਵੀ ਬਹੁਤ ਜ਼ਰੂਰੀ ਹੈ, ਪਰ ਬ੍ਰੇਕ ਤੋਂ ਬਾਅਦ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਆਪਾਂ ਅਗਲੇ ਸਿਲਸਿਲੇ ਦੇ ਵਿੱਚ ਲੈ ਕੇ ਆ ਰਹੇ ਹਾਂ ਸਿਮਰਦੀਪ ਕੌਰ ਹੋਰਾਂ ਨੂੰ ਵੀ, ਤੇ ਅਸੀਂ ਗੱਲਬਾਤ ਕਰਨੀ ਆ ਅੱਜ ਬਹੁਤ ਹੀ ਪਿਆਰੇ ਜੇ ਬਹੁਤ ਹੀ ਸੰਜੀਦਾ ਜੇ ਵਿਸ਼ੇ ਦੇ ਉੱਤੇ, ਦਿਲ ਨੂੰ ਛੂਹਦੇ ਵਿਸ਼ੇ ਦੇ ਉੱਤੇ। ਸੋ ਮਾਂ ਦੇ ਉੱਤੇ, ਮਦਰ ਦੇ ਉੱਤੇ ਗੱਲ ਕਰਾਂਗੇ। ਸੋ ਮਾਂ ਦੇ ਕੋਲ ਰਹਿੰਦੇ ਆ ਕਿਹੜੀਆਂ ਬਰਕਤਾਂ ਜਿਹੜੀਆਂ ਤੁਸੀਂ ਮਾਣੀਆਂ, ਔਰ ਮਾਂ ਤੋਂ ਦੂਰ ਹੋ ਕੇ ਕੀ ਮਹਿਸੂਸ ਕਰਦੇ ਹੋ ਤੁਸੀਂ? ਸੋ ਇਹਨਾਂ ਗੱਲਾਂ ਨੂੰ ਆਪਾਂ ਸਾਂਝਾ ਕਰਨਾ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਬਹੁਤ ਸਾਰੇ ਮੈਸੇਜਸ ਸਾਨੂੰ ਪਹਿਲਾਂ ਵੀ ਆ ਚੁੱਕੇ ਨੇ, ਕੁਲਦੀਪ ਕੌਰ ਹੋਰਾਂ ਨੇ ਵੀ ਬਹੁਤ ਲੰਬੀ ਇੱਕ ਕਵਿਤਾ ਵੀ ਭੇਜੀ। ਅਸੀਂ ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆ ਉਹ ਲਵਾਂਗੇ ਔਰ ਇਹਦੇ ਉੱਤੇ ਗੱਲਬਾਤ ਵੀ ਕਰਾਂਗੇ। ਜਾਣ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਜਿਹੜੀ ਗੱਲ ਆ ਉਹ ਵੀ ਕਰ ਜੀਏ ਜੀ, ਕਿ ਇੱਕ ਤਾਂ ਗੁਰਦਾਸ ਮਾਨ ਦਾ ਸ਼ੋਅ ਜਿਹੜਾ 20 ਮਈ ਨੂੰ ਹੋਣ ਜਾ ਰਿਹਾ, ਉਹਦੇ ਬਾਰੇ ਚ ਤੁਸੀਂ ਆਨਲਾਈਨ ਟਿਕਟ ਜੇਕਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰਮਨ ਰੇਡੀਓ ਦੇ ਲਿਸਨਰਸ ਹੋਣ ਦੇ ਨਾਤੇ 10% ਜਿਹੜਾ ਡਿਸਕਾਊਂਟ ਆ ਉਹ ਦਿੱਤਾ ਜਾਣਾ। ਪ੍ਰੋਗਰਾਮ ਤੋਂ ਬਾਅਦ ਅਸੀਂ ਪ੍ਰੋਗਰਾਮ ਰੇਡੀਓ ਦੇ ਜਿਹੜਾ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਡਿਸਕਾਊਂਟ ਕੋਡ ਹੈ ਉਹ ਪਾ ਦਿਆਂਗੇ ਤੇ ਤੁਸੀਂ 10% ਡਿਸਕਾਊਂਟ ਜਿਹੜਾ ਸਿੱਧਾ ਹਾਸਲ ਕਰ ਸਕਦੇ ਹੋ। 5 ਦਿਨ ਰਹਿ ਗਏ ਆ ਜੀ, ਆਰਗੇਨਾਈਜ਼ਰਸ ਨੇ ਮੈਸੇਜ ਦਿੱਤਾ ਕਿ ਜ਼ਰੂਰ ਸਰੋਤਿਆਂ ਦੇ ਤੱਕ ਇਹ ਜਾਣਕਾਰੀ ਜਿਹੜੀ ਆ ਪਹੁੰਚਾ ਦਿਓ, ਤੁਹਾਡੇ ਤੱਕ ਇਹ ਜਾਣਕਾਰੀ ਅਸੀਂ ਪਹੁੰਚਾ ਦਿੱਤੀ ਆ। ਤੁਸੀਂ ਜਿਹੜੇ ਲਾਸਟ ਜਿਹੜੀਆਂ ਮਿੰਟਸ ਦੀਆਂ ਜਿਹੜੀਆਂ ਟਿਕਟਸ ਆ ਉਹ ਖਰੀਦ ਲਓ ਤਾਂ ਕਿ ਤੁਸੀਂ ਇਹ ਸ਼ੋਅ ਜਿਹੜਾ ਇੰਜੋਏ ਕਰ ਸਕੋ। ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਇੱਕ ਦੋ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਨੈਪਲੈਂਡ ਦੇ ਬਾਰੇ ਤੇ ਇੱਕ ਜਿਹੜਾ ਛੋਟੇ ਘੱਲੂਘਾਰੇ ਦੇ ਬਾਰੇ ਚ ਵੀ। ਆਉਂਦੇ ਹਾਂ ਵਾਪਸ ਬਹੁਤ ਜਲਦੀ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਉ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ, ਜਾਂ ਫਿਰ ਹਵਾ ਵਿੱਚ ਤਾਲ ਨੂੰ ਮਹਿਸੂਸ ਕੀਤਾ ਹੋਵੇ? ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਹੈ? ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ? ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਗ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ? ਨਹੀਂ ਵੇਖਿਆ? ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ, ਸੰਗੀਤ ਵਿੱਚ ਭਿੱਜੇ ਕੁਝ ਪਲ जिथे सलाम करांगे अपने फनकारा नूं, उथे ही सुनांगे उना दे कुछ अपुल नगमे। सुरां दे इस कारवां ते मैं सुखप्रीत बनांगी तुहाडी हम सफर, ते हथ फड़ तुरांगे सुरां दे इक ना खत्म होण वाले सफर ते, जल्द ही हरमन रेडियो ते।
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਕੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜ਼ਿਆਦਾ ਜਾਣਕਾਰੀ ਲਈ ਗੋ ਟੂ ਵਾਈਟ ਹਿਲ ਪ੍ਰੋਡਕਸ਼ਨ ਡੋਟ ਕਾਮ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ, 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਮੋਰਿੰਡਾ ਮੋਟਰਸ ਕਲਪਨ ਚ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵਰਡ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀ ਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Oh, yaar, gaddi mileage hi nahi de rahi. Service bhi kara li, phir bhi ohi haal. Pareshan ho gaya main. Oh, is tarah service de naal kujh nahi hona. Tu apni gaddi vich pa Polytron MC All Addictive. Jede naal gaddi di 25% tak mileage bhi vadegi te naal gaddi nu jyada power bhi milegi. ਪਰ ਹਾਂ ਯਾਰ, ਇੱਕ ਚੀਜ਼ ਕਟੇਗੀ। ਉਹ ਕੀ? ਉਹ ਘਬਰਾ ਨਾ, ਮੈਂਟੇਨੈਂਸ ਦਾ ਖਰਚਾ, ਉਹ ਵੀ 60% ਤੱਕ, ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ। ਜਿਆਦਾ ਜਾਣਕਾਰੀ ਲਈ ਕਾਲ ਕਰ 0420-810-117 ਤੇ, ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ, ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
जे तुसी भी वेजिटेरियन हो ता चिंता करने वाली कोई गल नहीं, क्योंकि बाबा स्वीट्स सोमस्टोन वाले ना सिर्फ डिनर सगो ब्रेकफास्ट अते लंच दे लई भी खुलिया करनगे सवेरे 9 बजे तो रात 9 बजे तक। जी हाँ, शुद्ध शाकाहारी खानिया दे विच ढेर सारिया वनगियां ते पकवान, यही नहीं पाक पान दिया पार्टी अते पंजाबी मिठाइयां, छोले भटूरे, चाट पापड़ी, टिक्की चाट, समोसे, पकौड़े, जलेबियां, अमृतसरी नान दा स्वाद लैण दे लई अज ही पहुंचो। इस तों इलावा ताजा पनीर अते ताजा दही हर वेले तैयार मिलदा है। इत्थे एगलेस केक आर्डर ते बनाए जांदे ने। बाबा स्वीट 191 हाई स्ट्रीट थॉमस्टन।
ते चलो फिर अज प्योर वेजिटेरियन फूड लई असी ता जावांगे बाबा स्वीट्स।
क्रिएटिव इवेंट्स बड़े मान नाल पेश करदे ने गुरदास मान लाइव इन मेलबोर्न।
परिवारिक माहौल विच परिवारिक गीतां दे नाल एक बार फिर तुहाडे शहर आ रहे ने गुरदास मान।
लाके यारी दुनिया तारी।
कदों 20 मई 2018 किथे मेलबोर्न कन्वेंशन एंड एग्जीबिशन सेंटर साउथ वाफ्ट।
टिकटां लई जाओ वेबसाइट ते creativetickets.com.au ते।
हरमन रेडियो दे श्रोतियां नूं टिकट ते मिलेगा 5% डिस्काउंट।
फिर देर कादी जी, आज ही जाओ ते कराओ अपने टिकटां दी बुकिंग।
वधेरे जानकारी लई संपर्क कर सकते हो बलविंदर लाली नूं 0426-809-499 ते, जां फिर शिंकू नाभा जी नूं 0435-779-544 ते।
गुरदास मान लाइव इन मेलबोर्न 20 मई 2018।
राती उठ तारे गिरदियां इश्क दे मारे।
आ लो समान दी लिस्ट, गोवेंट गॉन हो जो फिर।
लिस्ट बड़ी लम्मी है तेरी। 20 किलो बासमती चौल, 10 किलो चक्की आटा। ओ यहाँ की इन्नी लम्मी लिस्ट, मेरे को नहीं पकदियां कबीलदारियां।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 3630 ਵਿਕਟੋਰੀਆ। ਫੋਨ ਨੰਬਰ 0415683482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ। ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸੌਦੇਪਤੀ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
रॉयल गोल्ड 10 किलो आटा $6.99, वेजिटेबल ऑयल $36, फ्रेश गन्ने दा जूस ते फ्रेश अमरूद भी अवेलेबल ने।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे 7 दिन।
हरमन रेडियो।
जी दोस्तों, जज्बा पंजाबी, जज्बात पंजाबी। सो 24 घंटे 7 दिन तुसी सुनदे हो हरमन रेडियो ते। हरमन रेडियो ते इस वेले चल रहे प्रोग्राम लहरा मेलबर्न तो। अज मेरे नाल तुसी सुन रहे हो प्रोग्राम अमरदीप कौर दे नाल। ते समा जड़ा प्रोग्राम दे विच बहुत सारियां जड़ियां जानकारियां सांझियां करन दा भी हैगा, ते आपां इक टॉपिक दे उत्ते गल भी करनी आ। सो मदर्स डे हुणे लंघ के गया, ते वैसे तां असीं हमेशा जिक्र करदे हुंने आ कि हर दिन ही जड़ा असल दे विच मां नूं समर्पित होना चाहीदा, क्योंकि मां दी देण ही इस संसार नूं इन्नी वड्डी है ना। ते उहदे बारे असीं अज गलबात जरूर करांगे। सिमरदीप साडे नाल शामिल होणगे इस गलबात च। उस तों वी पहलां एक दो जानकारियां जिहड़ियां मैं पहलां शुरुआत च दस्सिया सी कि असीं अज छोटे घल्लूघारे दे बारे च वी थोड़ी जी जानकारी तुहाडे लई लैके आवांगे। सो छोटे घल्लूघारे दे बारे च ही पहला थोड़े नाल जिहड़ी जानकारी सांझी करदे आ जी। छोटा घल्लूघारा जिहड़ा कि वापरिया सीगा जेठ महीने की 3 तरीक नूं। सो कल आउण वाले कल इह घल्लूघारा जिहड़ा सी वापरिया सी। इतिहास की सी इस घल्लूघारे दे पिछे, क्यों वापरिया इह घल्लूघारा, उहदे बारे गल करनी जरूर बनदी आ। जे इतिहास के पन्ने फरोलीए तो पता लगता जी कि 1726 ईस्वी के अब्दुस समद खां की थां ते उहदे पुत्र जकरिया खान नूं लाहौर का गवर्नर नियुक्त किया गया सी। सो जकरिया खान का जिहड़ा पुत सी यहीया खान, जो अपने बाप जकरिया खान वांगू जालम भी सीगा ते काफी ज्यादा निर्दयी सी। यहीया खान ने लखपत राय ते उसके भरा जसपत राय नूं एमनाबाद का फौजदार नियुक्त किया होया सी उस वेले। सो उन्हां नूं बहुत ज्यादा अधिकार दिते हुए सी। 1746 दे विच जसपत राय ने आम जनता ते बहुत ज्यादा सख्ती भी शुरू की, जजिया वसूलना शुरू कर दिता। बहुत सारे लोग जड़े से तंग आके ਖਾਲਸਾ ਫੌਜਾਂ ਦੇ ਵਿੱਚ ਉਸ ਵੇਲੇ ਸ਼ਾਮਲ ਹੋ ਗਏ ਸੀ। ਸੋ ਉਹਨਾਂ ਦੇ ਜ਼ੁਲਮਾਂ ਤੋਂ ਸਤਾਏ ਹੋਏ ਜਿਹੜੇ ਲੋਕ ਜਦੋਂ ਸਿੱਖ ਫੌਜ ਦਾ ਹਿੱਸਾ ਬਣ ਗਏ, ਖਾਲਸਾ ਫੌਜ ਦਾ ਹਿੱਸਾ ਬਣ ਗਏ, ਤਾਂ ਸਿੱਖਾਂ ਦਾ ਇਹ ਜਥਾ ਜਿਹੜਾ ਘੁੰਮਦਾ ਘੁਮਾਉਂਦਾ ਏਮਨਾਬਾਦ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਰੋੜੀ ਸਾਹਿਬ ਪਹੁੰਚ ਗਿਆ ਤੇ ਫੌਜਦਾਰ ਜਸਪਤ ਰਾਏ ਨੂੰ ਜਦ ਇਹ ਇਤਲਾਹ ਮਿਲੀ ਕਿ ਸਿੱਖਾਂ ਦਾ ਇੱਕ ਜਥਾ ਗੁਰਦੁਆਰਾ ਸਾਹਿਬ ਪਹੁੰਚਿਆ ਆ, ਠਹਿਰਿਆ ਆ, ਤਾਂ ਜਸਪਤ ਰਾਏ ਨੇ ਫੌਜ ਲੈ ਕੇ ਉੱਥੇ ਸਿੱਖਾਂ ਨੂੰ ਕਹਿਣ ਉੱਥੇ ਪਹੁੰਚ ਗਿਆ ਕਿ ਤੁਸੀਂ ਇੱਥੋਂ ਚਲੇ ਜਾਓ। ਪਰ ਸਿੱਖਾਂ ਨੇ ਕਿਹਾ ਜੀ ਕਿ ਸਾਡੇ ਕੋਲ ਰਸਤ ਖਤਮ ਹੋਈ ਆ, ਰਸਤ ਪਾਣੀ ਹੈ ਨਹੀਂ, ਸੋ ਅਸੀਂ ਇੱਕ ਰਾਤ ਇੱਥੇ ਠਹਿਰ ਕੇ ਆਪਣਾ ਰਸਤ ਪਾਣੀ ਜਿਹੜਾ ਇਕੱਠਾ ਕਰਕੇ ਸਵੇਰੇ ਚਲੇ ਜਾਵਾਂਗੇ। ਪਰ ਜਸਪਤ ਰਾਏ ਜਿਹੜਾ ਸੀ ਉਹ ਮੰਨਿਆ ਨਹੀਂ, ਉਹ ਪਹਿਲਾਂ ਹੀ ਮੌਕੇ ਦੀ ਭਾਲ ਚ ਸੀਗਾ ਤੇ ਉਹਨੇ ਸਿੱਖਾਂ ਨੂੰ ਨਾ ਚਾਹੁੰਦੇ ਹੋਏ ਇਹ ਲੜਾਈ ਦੇ ਲਈ ਮਜਬੂਰ ਕੀਤਾ। ਦੋਵਾਂ ਪਾਸਿਓਂ ਕਹਿੰਦੇ ਗਹਿ ਗੱਚ ਲੜਾਈ ਹੋਈ ਤੇ ਇਸ ਲੜਾਈ ਦੌਰਾਨ ਨਿਰਭੈ ਸਿੰਘ ਨਾਮ ਦਾ ਇੱਕ ਸਿੱਖ ਵੀ ਬਿਜਲੀ ਦੀ ਤਰ੍ਹਾਂ ਕਹਿੰਦੇ ਫੁਰਤੀ ਵਿਖਾਉਂਦਿਆਂ ਜਸਪਤ ਰਾਏ ਦੀ ਹਾਥੀ ਦੀ ਪੂੰਛ ਫੜ ਕੇ ਹਾਥੀ ਦੇ ਉੱਪਰ ਚੜ ਗਿਆ ਤੇ ਜਸਪਤ ਰਾਏ ਦੀ ਉਸ ਵੇਲੇ ਉਹਨੇ ਗਰਦਨ ਜਿਹੜੀ ਸੀ ਉਹ ਉਡਾ ਦਿੱਤੀ। ਇਹ ਘਟਨਾ ਜਿਹੜੀ ਸੀ ਜਿਹੜਾ ਛੋਟਾ ਘੱਲੂਘਾਰਾ ਹੋਇਆ ਸੀਗਾ ਉਹਦੇ ਪਿੱਛੇ ਕੰਮ ਕਰ ਰਹੀ ਸੀ। ਸੋ ਜਦੋਂ ਜਸਪਤ ਰਾਏ ਦੀ ਮੌਤ ਹੋ ਗਈ ਤੇ ਮੁਗਲ ਫੌਜ ਦੇ ਵਿੱਚ ਭਗਦੜ ਮੱਚ ਗਈ, ਫੌਜ ਜਿਹੜੀ ਸੀ ਉਹ ਮੈਦਾਨ ਵੀ ਛੱਡ ਕੇ ਭੱਜ ਗਈ ਤੇ ਸਿੱਖਾਂ ਨੇ ਮੌਕਾ ਸੰਭਾਲਿਆ, ਜਿੰਨਾ ਵੀ ਹੋ ਸਕਦਾ ਸੀ ਰਸਤ ਪਾਣੀ ਆਪਣਾ ਇਕੱਠਾ ਕੀਤਾ ਤੇ ਉਧਰ ਜਸਪਤ ਰਾਏ ਦੀ ਮੌਤ ਦੀ ਖਬਰ ਸੁਣ ਕੇ ਉਹਦਾ ਜਿਹੜਾ ਭਰਾ ਲਖਪਤ ਰਾਏ ਸੀ ਉਹ ਲਾਹੌਰ ਪਹੁੰਚ ਗਿਆ। ਲਾਹੌਰ ਦਰਬਾਰ ਚ ਮਿੰਨਤਾਂ ਤਰਲੇ ਕਰਨ ਲੱਗਾ ਵੀ ਉਹਦੇ ਭਰਾ ਦੀ ਮੌਤ ਦਾ ਬਦਲਾ ਜਿਹੜਾ ਆ ਉਹਨੇ ਲੈਣਾ ਹੈ ਤੇ ਉਹਦੇ ਲਈ ਉਹਨੇ ਕਸਮ ਖਾਧੀ ਵੀ ਉਹ ਆਪਣੇ ਸਿਰ ਤੇ ਓਨੀ ਦੇਰ ਪੱਗ ਨਹੀਂ ਰੱਖੂਗਾ ਜਿੰਨੀ ਦੇਰ ਆਪਣੇ ਭਰਾ ਦੀ ਮੌਤ ਦਾ ਬਦਲਾ ਨਹੀਂ ਲੈ ਲੈਂਦਾ। ਸੋ ਸਿੱਖ ਕਤਲੇਆਮ ਦੀ ਜਿਹੜੀ ਜ਼ਾਲਮਾਨਾ ਜਿਹੜੀ ਹਰਕਤ ਆ ਕਾਰਵਾਈ ਜਿਹੜੀ ਆ ਉਹ ਇੱਥੋਂ ਹੀ ਸ਼ੁਰੂ ਹੋ ਗਈ। ਫਿਰ ਉਹਨੇ ਐਲਾਨ ਕਰ ਦਿੱਤਾ ਵੀ ਜਿੱਥੇ ਵੀ ਕੋਈ ਸਿੱਖ ਦਿਸਦਾ ਆ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤੇ ਸਿੱਖਾਂ ਦੇ ਨਾਲ ਕੋਈ ਵਾਹ ਵਾਸਤਾ ਨਾ ਰੱਖਿਆ ਜਾਵੇ। ਇੱਥੋਂ ਤੱਕ ਕਿ ਉਹਨੇ ਇਹ ਵੀ ਕਹਿ ਦਿੱਤਾ ਵੀ ਉਹਨਾਂ ਦੀ ਬਾਣੀ ਨਾ ਕੋਈ ਪੜੇ ਨਾ ਹੀ ਜਿਹੜੇ ਸ਼ਬਦ ਉਹ ਵਰਤਦੇ ਆ। ਇੱਥੋਂ ਕਹਿੰਦੇ ਵੀ ਗੁੜ ਸ਼ਬਦ ਉਸ ਵੇਲੇ ਵਰਤਿਆ ਜਾਂਦਾ ਸੀ ਪਰ ਉਹਨੂੰ ਇਹ ਪ੍ਰਤੀਤ ਹੁੰਦਾ ਸੀ ਵੀ ਜਿਹੜਾ ਗੁੜ ਆ ਉਹ ਗੁਰੂ ਦੇ ਨਾਲ ਮਿਲਦਾ ਜੁਲਦਾ ਸ਼ਬਦ ਆ। ਸੋ ਗੁੜ ਨਾ ਕਿਹਾ ਜਾਵੇ, ਗੁੜ ਦੀ ਜਗ੍ਹਾ ਰੋੜੀ ਸ਼ਬਦ ਜਿਹੜਾ ਆ ਉਹ ਵਰਤ ਲਿਆ ਜਾਵੇ। ਸੋ ਇਸ ਹੱਦ ਤੱਕ ਉਹਨੇ ਜਿਹੜੀ ਨਫ਼ਰਤ ਸੀ ਸਿੱਖਾਂ ਪ੍ਰਤੀ ਫੈਲਾਉਣੀ ਸ਼ੁਰੂ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹਨੇ ਪੋਥੀ ਸ਼ਬਦ ਵਰਤਣ ਦੇ ਲਈ ਮਜਬੂਰ ਕੀਤਾ ਲੋਕਾਂ ਨੂੰ। ਸੋ ਲਖਪਤ ਰਾਏ ਦੀ ਜਿਹੜੀ ਦਰਿੰਦਗੀ ਦੀ ਖ਼ਬਰ ਜਦ ਨਵਾਬ ਕਪੂਰ ਸਿੰਘ ਨੂੰ ਲੱਗੀ ਤਾਂ ਉਹਨੇ ਸਿਰ ਕੱਢ ਸਿੱਖ ਆਗੂਆਂ ਤੇ ਵੱਖ ਵੱਖ ਸਿੱਖ ਜਥੇਬੰਦੀਆਂ ਨੂੰ ਸੁਨੇਹੇ ਭੇਜ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਨੂੰਵਾਲ ਛੰਭ ਜਿਹੜਾ ਕਿ ਮੁਕੇਰੀਆਂ ਨੂੰ ਜਾਂਦੀ ਸੜਕ ਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤਿੱਬਤ ਤੋਂ ਸੱਜੇ ਪਾਸੇ 4 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਤੇ ਉੱਥੇ ਇਕੱਠੇ ਹੋਣ ਦਾ ਸੰਦੇਸ਼ ਭੇਜਦਾ ਤੇ ਇਸ ਲੜਾਈ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਉਹ ਵੀ ਅੱਗੇ ਹੋ ਕੇ ਲੜੇ ਆ ਤੇ ਕਹਿੰਦੇ ਇਹਦੇ ਜਿਹੜੇ ਅੰਸ਼ ਆ ਉਹ ਮਿਲਦੇ ਆ ਜੀ ਰਤਨ ਸਿੰਘ ਭੰਗੂ ਰਚਿਤ ਪੰਥ ਪ੍ਰਕਾਸ਼ ਤੋਂ। ਬਾਕੀ ਕਹਿੰਦੇ ਇਹਦੇ ਵਿੱਚ ਕਰੀਬ 15,000 ਜਿਹੜੇ ਸਿੱਖ ਸੀਗੇ ਇੱਥੇ ਇਕੱਠੇ ਹੋਏ ਸੀਗੇ ਤੇ ਕਈ ਇਤਿਹਾਸਕਾਰ ਜਿਹੜੇ 25,000 ਵੀ ਲਿਖਦੇ ਆ। ਪਰ ਸੂ ਮਿਲਣ ਤੇ ਜ਼ਕਰੀਆ ਖਾਨ ਦਾ ਪੁੱਤਰ ਯਹੀਆ ਖਾਨ ਤੇ ਲਖਪਤ ਰਾਏ ਭਾਰੀ ਭਰਕਮ ਲਸ਼ਕਰ ਗੋਲੇ ਬਰੂਦ ਦੇ ਨਾਲ ਹਮਲਾ ਕਰਨ ਗਏ ਪਹੁੰਚੇ। ਤੋਪਾਂ ਭੀੜ ਕੇ ਸਿੱਖਾਂ ਉੱਪਰ ਅੱਗ ਦੇ ਗੋਲੇ ਵੀ ਵਰਾਏ ਗਏ ਪਰ ਸਿੱਖਾਂ ਨੇ ਬੜੀ ਦਲੇਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਬਾਕੀ ਕੁਸ਼ਕ ਜਿਹੜੇ ਲੋਕ ਸੀ ਜਿਨ੍ਹਾਂ ਨੇ ਉਹ ਮੁਗਲ ਫੌਜ ਦੇ ਵਿੱਚੋਂ ਵੀ ਸਿੱਖਾਂ ਦੀ ਜਿਹੜੀ ਮਦਦ ਕੀਤੀ ਉਹਨਾਂ ਦੇ ਵਿੱਚੋਂ ਕੌੜਾ ਮੱਲ ਵੀ ਸੀਗੇ। ਸੋ ਜਿਨ੍ਹਾਂ ਨੇ ਰਸਦ ਜਿਹੜੀ ਸੀਗੀ ਉਹ ਘੋੜਿਆਂ ਤੇ ਖੱਚਰਾਂ ਤੇ ਲੱਦ ਕੇ ਜੰਮੂ ਕਸ਼ਮੀਰ ਭੇਜਣ ਦੇ ਬਹਾਨੇ ਸਿੰਘਾਂ ਨੂੰ ਪਹੁੰਚਾਈ ਤਾਂ ਕਿ ਉਹ ਰਾਸ਼ਨ ਜਿਹੜਾ ਲੁੱਟ ਸਕਣ ਤੇ ਆਪਣੇ ਖਾਣ ਪੀਣ ਦਾ ਜਿਹੜਾ ਇੰਤਜ਼ਾਮ ਆ ਉਹ ਕਰ ਸਕਣ। ਦੱਸਿਆ ਜਾਂਦਾ ਜੀ ਕਿ ਇਹ ਲੜਾਈ ਜਿਹੜੀ ਸੀ ਉਹ 3 ਮਹੀਨੇ ਤੋਂ ਵੀ ਜ਼ਿਆਦਾ ਚੱਲੀ ਤੇ ਕੌੜਾ ਮੱਲ ਨੇ ਵੀ ਜਿਹੜਾ ਰਾਸ਼ਨ ਭੇਜਿਆ ਸੀ ਉਹ ਵੀ ਖਤਮ ਹੋ ਗਿਆ ਸੀਗਾ, ਹੁਣ ਗੋਲੀ ਸਿੱਕਾ ਵੀ ਖਤਮ ਹੋ ਗਿਆ ਸੀ, ਹਥਿਆਰ ਵੀ ਖੁੰਡੇ ਹੋ ਗਏ ਸੀ ਤੇ ਲਖਪਤ ਰਾਏ ਦਾ ਮਾਮਾ ਤੇ ਪੁੱਤਰ ਇਸ ਜੰਗ ਦੇ ਵਿੱਚ ਸਿੱਖਾਂ ਦੇ ਹੱਥੋਂ ਮਾਰੇ ਗਏ ਸੀਗੇ। ਲਖਪਤ ਰਾਏ ਨੇ ਗੁੱਸੇ ਚੰਨੇ ਹੋਏ ਨੇ ਛੰਭ ਨੂੰ ਉਦੋਂ ਅੱਗ ਲਗਵਾ ਦਿੱਤੀ ਸੀ। ਮਜਬੂਰ ਹੋ ਕੇ ਭੁੱਖਣ ਭਾਣੇ ਸਿੰਘਾਂ ਨੂੰ ਛੰਭ ਚੋਂ ਨਿਕਲਣਾ ਪਿਆ। ਸਿੱਖ ਛੰਭ ਚੋਂ ਨਿਕਲ ਕੇ ਮੁਗਲ ਫੌਜ ਦੇ ਨਾਲ ਲੜਦੇ ਬਿਆਸ ਦਰਿਆ ਵੱਲ ਨੂੰ ਹੋ ਤੁਰੇ ਪਰ ਬਿਆਸ ਦਰਿਆ ਵੀ ਕਹਿੰਦੇ ਅੱਗੇ ਠਾਠਾ ਮਾਰਦਾ ਚੜਿਆ ਹੋਇਆ ਸੀ ਤੇ ਸਿੰਘਾਂ ਦੇ ਘੋੜੇ ਬੜੇ ਕਮਜ਼ੋਰ ਹੋ ਚੁੱਕੇ ਸੀ। ਅੱਗੇ ਟੋਹਿਆਂ ਦੇ ਪਿੱਛੇ ਖਾਈ ਵਾਲੀ ਗੱਲ ਹੋ ਗਈ ਉਹਨਾਂ ਲਈ ਤੇ ਲੜਾਈ ਸ਼ੁਰੂ ਹੋ ਗਈ ਪਰ ਸਿੱਖਾਂ ਨੇ ਸਿਦਕ ਨਹੀਂ ਹਾਰਿਆ। ਬਹੁਤ ਸਾਰੇ ਸਿੱਖ ਮੁਗਲਾਂ ਦੇ ਨਾਲ ਲੜਦੇ ਉਸ ਵੇਲੇ ਸ਼ਹੀਦ ਹੋਏ ਤੇ ਇਹਨਾਂ ਦੇ ਵਿੱਚੋਂ ਇੱਕ ਜਥੇ ਦੇ ਮੋਢੀ ਸੁੱਖਾ ਸਿੰਘ ਉਹਨਾਂ ਨੇ ਵੀ ਮੁਗਲ ਫੌਜ ਦੇ ਅੱਗੇ ਆਹੂ ਲਾਏ, ਚੰਗੇ ਆਹੂ ਲਾਏ ਅਤੇ ਆਪ ਵੀ ਜ਼ਖਮੀ ਹੋਏ। ਜਦੋਜਹਿਦ ਕਰਦਿਆਂ ਸਿੱਖ ਦਰਿਆ ਵਿਚ ਠਿੱਲ ਪਏ, ਕਈ ਰੁੜ ਗਏ, ਕਈ ਬਚ ਕੇ ਪਹਾੜਾਂ ਵੱਲ ਚਲੇ ਗਏ ਤੇ ਕੀਰਤਪੁਰ ਸਾਹਿਬ ਵੱਲ ਵੀ ਨਿਕਲ ਗਏ ਤੇ ਕਈਆਂ ਨੂੰ ਮੁਗਲਾਂ ਨੇ ਕੈਦ ਕਰ ਲਿਆ। ਸੋ ਇਤਿਹਾਸਕਾਰਾਂ ਅਨੁਸਾਰ ਇਸ ਜੰਗ ਵਿਚ ਲਗਭਗ 7,000 ਦੇ ਕਰੀਬ ਸਿੱਖਾਂ ਨੂੰ ਕੈਦ ਕਰਕੇ ਲਖਪਤ ਰਾਏ ਲਾਹੌਰ ਲੈ ਗਿਆ ਤੇ ਸ਼ਹੀਦੀਆਂ ਜਿਹੜੀਆਂ ਜੀ ਉਹ ਵੀ ਕਹਿੰਦੇ ਕਿ 11,000 ਦੇ ਕਰੀਬ ਹੋਈਆਂ ਸੀਗੀਆਂ। ਪਰ ਵੱਖ ਵੱਖ ਇਤਿਹਾਸਕਾਰਾਂ ਨੇ ਵੱਖ ਵੱਖ ਵੇਰਵੇ ਦਿੱਤੇ ਆ। ਸੋ ਲਾਹੌਰ ਦੇ ਨਾ ਖਾਸ ਚੌਂਕ ਵਿਚ ਬੜੇ ਜ਼ਾਲਮਾਨਾ ਤਰੀਕੇ ਦੇ ਨਾਲ ਤਸੀਹੇ ਦੇ ਕੇ ਸਿੱਖਾਂ ਦੇ ਸਿਰ ਜਿਹੜੇ ਆ ਵੱਢ ਕੇ ਢੇਰ ਲਾ ਦਿੱਤੇ ਗਏ ਤੇ ਸਰੀਰਾਂ ਨੂੰ ਦੀਵਾਰਾਂ ਚ ਦੱਬ ਦਿੱਤਾ ਗਿਆ ਤੇ ਇਸ ਮੰਦਭਾਗੀ ਘਟਨਾ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਸੋ ਪਹਿਲਾ ਘੱਲੂਘਾਰਾ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ। ਸੋ ਇਸੇ ਜੀ ਛੋਟਾ ਘੱਲੂਘਾਰਾ ਤੇ ਅੱਗੇ ਅਸੀਂ ਜਿਹੜੀ ਜਾਣਕਾਰੀ ਸੀ ਸਾਂਝੀ ਕਰਨੀ ਨੈਪਲੈਨ ਦੇ ਬਾਰੇ ਚ। ਸੋ ਨੈਸ਼ਨਲ ਅਸੈਸਮੈਂਟ ਪ੍ਰੋਗਰਾਮ ਹੈ ਜੀ ਲਿਟਰੇਸੀ ਤੇ ਨਿਊਮਰੇਸੀ ਦੇ ਬਾਰੇ ਚ, ਜਿਹੜਾ ਕਿ ਆਸਟ੍ਰੇਲੀਆ ਭਰ ਦੇ ਵਿਚ ਕੰਟਰੀ ਵਾਈਡ ਇਹ ਜਿਹੜਾ ਪ੍ਰੋਗਰਾਮ ਆ ਚੱਲਦਾ 3 ਦਿਨ। ਇਹ ਜਿਹੜਾ ਨੈਸ਼ਨਲ ਟੈਸਟ ਆ ਇੱਕ ਤਰ੍ਹਾਂ ਦਾ ਇਹ ਹੁੰਦਾ ਸਾਡੇ ਵਿਦਿਆਰਥੀਆਂ ਦੀ ਵਿਦਿਅਕ ਯੋਗਤਾ ਪਰਖਣ ਦੇ ਲਈ ਤੇ ਲਗਭਗ ਆਸਟ੍ਰੇਲੀਆ ਦੀਆਂ ਸਾਰੀਆਂ ਸਟੇਟਸ ਦੇ ਵਿਚ ਆਪਣੇ ਲੈਵਲ ਤੇ ਜਿਹੜਾ ਟੈਸਟ ਆ ਉਹ ਲਿਆ ਜਾਂਦਾ। ਤੀਸਰੀ, ਪੰਜਵੀਂ, ਸੱਤਵੀਂ ਤੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਇਹ ਜਿਹੜਾ ਟੈਸਟ ਆ ਉਹ ਲਿਆ ਜਾਂਦਾ, ਜਿਹੜੇ ਵਿਦਿਆਰਥੀ ਤੀਸਰੀ, ਪੰਜਵੀਂ, ਸੱਤਵੀਂ ਤੇ ਨੌਵੀਂ। ਸੋ ਉਹਨਾਂ ਦੀ ਵਿਦਿਅਕ ਯੋਗਤਾ ਪਰਖਣ ਦੇ ਲਈ ਇਹਨੂੰ ਅਸੀਂ ਨੈਪਲੈਨ ਦੇ ਨਾਮ ਨਾਲ ਜਾਣਦੇ ਹਾਂ, ਨੈਸ਼ਨਲ ਅਸੈਸਮੈਂਟ ਪ੍ਰੋਗਰਾਮ ਲਿਟਰੇਸੀ ਐਂਡ ਨਿਊਮਰੇਸੀ। ਸੋ ਇਹ ਪਰਖਣ ਦਾ ਜਿਹੜਾ ਮਨੋਰਥ ਸਰਕਾਰ ਦਾ ਇਹ ਹੁੰਦਾ ਕਿ ਅਸੀਂ ਜਦੋਂ ਆਪਣੇ ਸਕੂਲੀ ਪੱਧਰ ਦੇ ਉੱਤੇ ਵਿਦਿਆਰਥੀਆਂ ਦੀ ਜਿਹੜੀ ਵਿਦਿਅਕ ਯੋਗਤਾ ਹੈ ਉਹ ਪਰਖਣੀ ਆ ਤਾਂ ਦੂਸਰੇ ਕੰਟਰੀਜ਼ ਦੇ ਜਿਹੜੇ ਬੱਚੇ ਆ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ਜਿਹੜਾ ਸਟੈਂਡਰਡ ਆ ਉਹ ਸੈੱਟ ਹੋ ਸਕਦਾ ਇਸ ਟੈਸਟ ਦੇ ਜ਼ਰੀਏ। ਸੋ 3 ਦਿਨ ਚੱਲਦਾ ਜੀ। ਸੋ ਅੱਜ ਸ਼ੁਰੂ ਹੋਇਆ, ਟਿਊਜ਼ਡੇ, ਵੈਡਨਸਡੇ ਤੇ ਥਰਸਡੇ, 3 ਦਿਨ ਇਹ ਜਿਹੜਾ ਟੈਸਟ ਆ ਉਹ ਚੱਲਣਾ। ਸੋ ਬਹੁਤ ਸਾਰੇ ਜਿਹੜੇ ਮਾਪੇ ਆ ਉਹ ਚਿੰਤਤ ਹੁੰਦੇ ਆ, ਖਾਸ ਕਰਕੇ ਭਾਰਤੀ ਮਾਪੇ ਜਾਂ ਫਿਰ ਜਿਹੜੇ ਚਾਈਨੀਜ਼ ਆ, ਏਸ਼ੀਅਨ ਕਮਿਊਨਿਟੀਜ਼ ਜਿਹੜੀਆਂ ਉਹ ਅਕਸਰ ਪੇਪਰਾਂ ਨੂੰ ਲੈ ਕੇ ਜਾਂ ਟੈਸਟ ਨੂੰ ਲੈ ਕੇ ਕਾਫੀ ਚਿੰਤਤ ਹੁੰਦੀਆਂ। ਸੋ ਬਹੁਤ ਜ਼ਿਆਦਾ ਸਟ੍ਰੈਸ ਵਾਲਾ ਨਹੀਂ ਹੁੰਦਾ ਪੇਪਰ, ਪਰ ਫਿਰ ਵੀ ਇੱਕ ਟਾਈਮਿੰਗ ਦੇ ਵਿੱਚ ਵਿੱਚ ਜਿਹੜਾ ਵੀ ਟਾਸਕ ਦਿੱਤਾ ਗਿਆ ਹੁੰਦਾ ਆ ਉਹਨੂੰ ਪੂਰਾ ਕਰਨਾ ਹੁੰਦਾ। ਤੇ ਅੱਜ ਮਾਪਿਆਂ ਨੂੰ ਵੀ ਅਸੀਂ ਬੈਸਟ ਵਿਸ਼ਸ ਦਿੰਦੇ ਹਾਂ ਕਿ ਤੁਹਾਡੇ ਬੱਚੇ ਜਿਹੜੇ ਆ ਵਧੀਆ ਵਧੀਆ ਜਿਹੜੇ ਪੇਪਰ ਹੈ 3 ਦਿਨ ਕਰਨ ਔਰ ਆਪਣਾ ਵਧੀਆ ਜਿਹੜਾ ਇੱਕ ਗ੍ਰੇਡ ਆ ਉਹ ਇਹਦੇ ਵਿੱਚ ਹਾਸਲ ਕਰ ਸਕਣ। ਸੋ ਇਹ ਸੀ ਜੀ ਨੈਪਲੈਨ ਟੈਸਟ, ਇਹਦੇ ਬਾਰੇ ਤੁਸੀਂ ਨੈਪਲੈਨ ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਜਾ ਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਤੇ ਹੁਣ ਵੱਧਦੇ ਆ ਜੀ ਅਗਲੇ ਸਿਲਸਿਲੇ ਵੱਲ। ਸਾਡੇ ਨਾਲ ਸਿਮਰਦੀਪ ਕਾਫੀ ਦੇਰ ਦੇ ਸ਼ਾਮਲ ਹੋਏ ਆ, ਗੱਲਾਂ ਸੁਣ ਰਹੇ ਆ, ਪਰ ਅਸੀਂ ਉਹਨਾਂ ਨੂੰ ਸ਼ਾਮਲ ਕਰਨਾ ਹੁਣ ਪ੍ਰੋਗਰਾਮ ਦੇ ਵਿੱਚ। ਸਿਮਰਦੀਪ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ, ਸਾਰੀ ਟੀਮ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਹੜਾ ਅੱਜ ਦਾ ਵਿਸ਼ਾ ਹੈ ਜੀ ਉਹ ਵੀ ਬੜਾ ਹੀ ਪਿਆਰ ਭਰਿਆ ਜਿਹਾ ਵਿਸ਼ਾ ਹੈ ਜੀ, ਮਾਂ। ਸੋ ਇਸ ਵਿਸ਼ੇ ਤੇ ਵੈਸੇ ਤੇ ਆਪਣੇ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਬਚਿਆ ਕਿਉਂਕਿ ਇਸ ਵਿਸ਼ੇ ਤੇ ਆਪਾਂ ਜਿੰਨੀ ਵੀ ਗੱਲ ਕਰ ਲਈ ਉਹ ਥੋੜੀ ਆ। ਸੋ ਅਸੀਂ ਸ਼ੁਰੂਆਤ ਕਰਦੇ ਹਾਂ ਜੀ ਆਪਣੇ ਵਿਸ਼ੇ ਨੂੰ ਡਿਸਕਸ ਕਰਨ ਦੀ। ਸੋ ਇੱਕ ਛੋਟੀ ਜਿਹੀ ਕਵਿਤਾ ਦੇ ਨਾਲ ਮੈਂ ਸ਼ੁਰੂਆਤ ਕਰਨੀ ਚਾਹੂੰਗੀ। ਕਹਿੰਦੇ ਬਹੁਤ ਹੀ ਗਰੀਬੀ ਸੀ ਘਰ ਵਿੱਚ, ਫੇਰ ਵੀ ਰਾਜਾ ਪੁੱਤ ਕਹਿ ਕੇ ਅੰਬੜੀ ਉਠਾ ਦਿੰਦੀ ਸੀ, ਮਹਿਸੂਸ ਨਾ ਹੋਣ ਦਿੰਦੀ ਸੀ ਕਦੇ ਤੰਗੀ, ਟਾਕੀ ਸੂਟ ਦੀ ਚੁੰਨੀ ਹੇਠ ਲੁਕਾ ਦਿੰਦੀ ਸੀ, ਖਿਡੌਣਾ ਮੰਗਿਆ ਸੀ ਜਦੋਂ ਕਦੇ ਵੀ, ਖਿੱਤੋ ਚੁੰਨੀ ਦੀ ਚੱਟ ਬਣਾ ਦਿੰਦੀ ਸੀ, ਟੁੱਟ ਜਾਂਦੀ ਸੀ ਜਦੋਂ ਕਦੇ ਹਾਰ ਕੇ, ਧੂਏ ਭੱਜ ਹੰਝੂ ਵਹਾ ਦਿੰਦੀ ਸੀ, ਐਸੀ ਕਹਾਣੀ ਸੁਣਾਉਂਦੀ ਸੀ ਕਿ ਜੰਜ ਪਰੀਆਂ ਦੇ ਦੇਸ਼ ਪਹੁੰਚਾ ਦਿੰਦੀ ਸੀ। ਬਹੁਤ ਬਰਕਤ ਸੀ ਕਹਿੰਦੇ ਮੇਰੇ ਮਾਂ ਦੇ ਹੱਥਾਂ ਵਿੱਚ, ਰੋਟੀ ਥੋੜੀ ਸੀ ਪਰ ਰਜਾ ਦਿੰਦੀ ਸੀ। ਸੋ ਇਹ ਹੈ ਜੀ ਮਾਂ ਦੀ ਕਹਿ ਦੋ ਵੀ ਅਕਸ ਹੈ ਮਾਂ ਦਾ ਕਿ ਮਾਂ ਕਦੀ ਵੀ ਬੱਚੇ ਨੂੰ ਜੀ ਬਿਲਕੁਲ ਮਾਂ ਕਦੀ ਵੀ ਬੱਚਿਆਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੰਦੀ ਵੀ ਘਰ ਦੇ ਵਿੱਚ ਕੋਈ ਤੰਗੀ, ਕੋਈ ਲੋੜ, ਕੋਈ ਮਹਿਸੂਸ ਕਹਿ ਲੋ ਵੀ ਹਰ ਇੱਕ ਜਿਹੜਾ ਦੁੱਖ ਹੈ ਉਹ ਪਹਿਲਾਂ ਆਪਣੇ ਆਪ ਉੱਤੇ ਜਾਣ ਲੈਂਦੀ ਹੈ ਤੇ ਆਪਣੇ ਬੱਚਿਆਂ ਉੱਤੇ ਨਹੀਂ ਜਾਣ ਦਿੰਦੀ। ਸੋ ਜੀ ਅਮਰਦੀਪ ਜੀ
ਜੀ ਬਿਲਕੁਲ ਬਿਲਕੁਲ ਜੀ, ਬਹੁਤ ਸਾਰੇ ਅਹਿਸਾਸ ਜਜ਼ਬਾਤ ਸਾਡੇ ਨਾਲ ਸਾਡੇ ਸਰੋਤੇ ਵੀ ਇਸ ਵੇਲੇ ਸਾਂਝੇ ਕਰ ਰਹੇ ਆ। ਔਰ ਤੁਸੀਂ ਇਸ ਸੰਸਾਰ ਦੇ ਵਿੱਚ, ਇਸ ਦੁਨੀਆਂ ਦੇ ਵਿੱਚ ਮੈਨੂੰ ਲੱਗਦਾ ਕਿ ਹਰ ਚੀਜ਼ ਦਾ ਜਿਹੜਾ ਦੇਣਾ ਉਹ ਦੇ ਸਕਦੇ ਹੋਵੋਗੇ, ਪਰ ਮੈਨੂੰ ਲੱਗਦਾ ਕਿ ਮਾਂ ਦਾ ਦੇਣ ਜਿਹੜਾ ਆ ਉਹ ਸਾਰੀ ਉਮਰ ਨਹੀਂ ਦਿੱਤਾ ਜਾ ਸਕਦਾ। ਹਨਾ, ਸਾਨੂੰ ਇਸ ਜਹਾਨ ਦੇ ਵਿੱਚ ਲਿਆਉਣ ਵਾਲੀ ਜਿਹੜੀ ਸਾਡੀ ਮਾਂ ਹੁੰਦੀ ਆ, ਔਰ ਇਸ ਜਹਾਨ ਦੀਆਂ ਜਿਹੜੀਆਂ ਮੁਸ਼ਕਲਾਂ ਆ, ਔਕੜਾਂ ਆ, ਉਹਨਾਂ ਦੇ ਨਾਲ ਵੀ ਲੜਨਾ ਜਿਹੜਾ ਸਿਖਾਉਂਦੀ ਹੈ ਸਾਡੀ ਮਾਂ ਹੀ ਸਿਖਾਉਂਦੀ ਆ ਹਮੇਸ਼ਾ, ਹਨਾ। ਤੇ ਮਾਂ ਦਾ ਉਹੀ ਹੈ ਕਿ ਜਿਵੇਂ ਅਕਸ ਤੁਸੀਂ ਚਿਤਰਿਆ ਉਸ ਕਵਿਤਾ ਦੇ ਵਿੱਚ, ਪਰ ਅਸਲ ਦੇ ਵਿੱਚ ਉਹਨੂੰ ਸ਼ਬਦਾਂ ਦੇ ਵਿੱਚ ਮੈਨੂੰ ਲੱਗਦਾ ਵੀ ਬਿਆਨ ਕਰਨਾ ਸਾਡੇ ਲਈ ਵੀ ਸੰਭਵ ਨਹੀਂ ਹੁੰਦਾ ਕਈ ਵਾਰ। ਸੋ ਸਾਡੇ ਨਾਲ ਨਾ ਕੁਛ ਦੋਸਤ ਜੁੜ ਰਹੇ ਆ, ਉਹਨਾਂ ਨੇ ਵੀ ਆਪਣੀ ਸ਼ਬਦਿਕ ਸਾਂਝ ਜਿਹੜੀ ਆ ਬਣਾਈ ਆ ਮਾਂ ਦੇ ਬਾਰੇ ਚ, ਅਸੀਂ ਉਹਨਾਂ ਦੇ ਮੈਸੇਜ ਜ਼ਰੂਰ ਲਈਏ। ਔਰ ਦੋਸਤੋ ਜੇਕਰ ਤੁਸੀਂ ਫੋਨ ਵੀ ਕਰਨਾ ਚਾਹੁੰਦੇ ਹੋ ਸਾਡੇ ਨਾਲ, ਫੋਨ ਤੇ ਵੀ ਇਸ ਵਿਸ਼ੇ ਦੇ ਉੱਤੇ ਗੱਲ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈ 02-8599-2811, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕੁਲਦੀਪ ਕੌਰ ਦੀ ਜਿਹੜੀ ਕਵਿਤਾ ਮੈਂ ਜ਼ਰੂਰ ਸ਼ਾਮਲ ਕਰਦੀ ਹਾਂ, ਉਹਨਾਂ ਨੇ ਬਹੁਤ ਕੁਝ ਅੱਜ ਸਾਨੂੰ ਮਾਂ ਦੇ ਬਾਰੇ ਚ ਲਿਖ ਭੇਜਿਆ। ਸੋ ਬਹੁਤ ਬਹੁਤ ਧੰਨਵਾਦ ਕੁਲਦੀਪ ਤੁਹਾਡਾ। ਮਾਂ ਦੀ ਸਿੱਖਿਆ ਮਾਂ ਦੇ ਦਿਨ ਤੇ ਮਾਵਾਂ ਨੂੰ ਸਮਰਪਿਤ, ਕਹਿੰਦੇ ਮੇਰੇ ਪਿੰਡ ਗਰਾਂ ਦੇ ਬੂਹੇ ਉੱਕਰੀ ਰੱਬੀ ਊੜੇ, ਮੇਰੇ ਪਿੰਡ ਗਰਾਂ ਦੇ ਬੂਹੇ ਉੱਕਰੇ ਰੱਬੀ ਊੜੇ, ਬੀਬੀ ਏਕ ਓਂਕਾਰ ਪੜਾਇਆ ਨਾਲੇ ਗੁੰਦੇ ਜੂੜੇ, ਨਾਲੇ ਮੈਨੂੰ ਦੱਸੇ ਬੇਟਾ ਮਾਨਸ ਜ਼ਾਤ ਹੈ ਇੱਕੋ, ਬੰਦਾ ਲੱਖ ਬਣਾਈ ਜਾਵੇ ਬਾਹਮਣ ਜੱਟ ਤੇ ਚੂੜੇ, ਭਾਵੇਂ ਤਖਤਾਂ ਉੱਤੇ ਬੈਠੀ ਭਾਵੇਂ ਮਿਲੇ ਵਜ਼ੀਰੀ, ਸੋਹਣੇ ਪੁੱਤਰ ਪਰ ਨਾ ਭੁੱਲੀ ਘਰ ਦੇ ਪੀੜੇ ਮੂੜੇ, ਮਹਿਲਾਂ ਅੰਦਰ ਮਹਿੰਗੇ ਪੱਥਰ ਪਰ ਨਾ ਬੋਲਣ ਮੂੰਹੋਂ, ਕੱਚੇ ਵਿਹੜੇ ਪਿੱਪਲ ਮੰਗੇ ਸਾਉਣ ਮਹੀਨੇ ਪੂੜੇ, ਜਿਨ੍ਹਾਂ ਨਿੰਮ ਨਮੋਲੀ ਖਾਧੀ ਛੱਲੀਆਂ ਕੱਚੇ ਦੋਧੇ, ਮਰਦੇ ਦਮ ਤੀ ਚੇਤੇ ਰੱਖਣ ਜਾਮਣ ਬੇਰ ਲਸੂੜੇ, ਨੀਵੇਂ ਬੈਠਣ ਵਾਲੇ ਬੰਦੇ ਡਿੱਗਣ ਤੋਂ ਨਾ ਡਰਦੇ, ਨੂਰੀ ਰਮਜ਼ਾ ਨਾਲ ਹਲੀਮੀ ਰੱਖੇ ਵਿੱਚ ਪੰਘੂੜੇ, ਜਿਹੜੇ ਲਾਲਾਂ ਮਿੱਟੀ ਅੰਦਰ ਸਿੱਖਿਆ ਹੱਸਦੇ ਰਹਿਣਾ, ਉਹਨਾਂ ਦੇ ਹੀ ਰਿਸ਼ਤੇ ਅੰਬਰ ਨਾਲ ਸੁਣੀਂਦੇ ਗੂੜੇ, ਇਹ ਜੋ ਸਾੜੇ ਇਹ ਜੋ ਅੱਗਾ ਸੱਯਦ ਮਿੱਤ ਕਿਸੇ ਨਾ, ਮੈਂ ਤਾਂ ਆਨਾ ਕੁੰਜੋ ਜਲਦੀ ਅੰਦਰ ਦੇ ਇਹ ਕੂੜੇ। ਕਿਆ ਬਾਤ ਹੈ। ਸੋ ਮਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੁੰਦੀਆਂ ਹਮੇਸ਼ਾ, ਤੇ ਇਹਨਾਂ ਨੇ ਇੱਕ ਗੀਤ ਵੀ ਸੁਣਨ ਦੀ ਫਰਮਾਇਸ਼ ਕੀਤੀ ਹੈ। ਜ਼ਰੂਰ ਜੀ, ਮਾਂ ਦੇ ਨਾਮ ਤੇ ਗੀਤ ਜ਼ਰੂਰ ਸੁਣਾਵਾਂਗੇ ਤੁਹਾਨੂੰ। ਤੇ ਬਸ ਕਹਿੰਦੇ ਮਾਂ ਕੀ ਮਮਤਾ ਤੇ ਰੱਬ ਦੀ ਸਿੱਤ ਦੋਨੋਂ ਹੀ ਬਿਆਨ ਤੋਂ ਬਾਹਰ ਜੀ ਕੁਝ ਨਹੀਂ, ਕੋਲ ਬਸ ਫੇਲ ਆ ਪਿਆਰ ਦੇ ਮੂਹਰੇ, ਗਿਣਤੀ ਨਹੀਂ ਆਉਂਦੀ ਮੇਰੀ ਮਾਂ ਨੂੰ ਯਾਰੋ, ਮੈਂ ਇੱਕ ਰੋਟੀ ਮੰਗਦੀ ਹਾਂ ਤੇ ਉਹ ਹਮੇਸ਼ਾ ਦੋ ਲੈ ਕੇ ਆਉਂਦੀ ਹੈ, ਜੰਨਤ ਦਾ ਹਰ ਪਲ ਦੀਦਾਰ ਕੀਤਾ ਸੀ ਗੋਦ ਵਿੱਚ ਉਠਾ ਕੇ ਜਦੋਂ ਮਾਂ ਨੇ ਪਿਆਰ ਕੀਤਾ ਸੀ, ਸਭ ਕਹਿ ਰਹੇ ਨੇ ਅੱਜ ਮਾਂ ਦਾ ਦਿਨ ਹੈ, ਉਹ ਕਿਹੜਾ ਦਿਨ ਹੈ ਜੋ ਮਾਂ ਦੇ ਬਿਨ ਹੈ। ਬਿਲਕੁਲ, ਸਨਾਟਾ ਛਾ ਗਿਆ ਬਟਵਾਰੇ ਦੇ ਕਿਸੇ ਕਿੱਸੇ ਵਿੱਚ ਜਦ ਮਾਂ ਨੇ ਪੁੱਛਿਆ ਮੈਂ ਹਾਂ ਕਿਸ ਦੇ ਹਿੱਸੇ ਵਿੱਚ, ਘਰ ਦੀ ਇਸ ਵਾਰ ਮੁਕੰਮਲ ਤਲਾਸ਼ੀ ਲਵਾਂਗੀ ਮੈਂ, ਪਤਾ ਨਹੀਂ ਗਮ ਚ ਪਾ ਕੇ ਮਾਂ ਬਾਪ ਕਿੱਥੇ ਰੱਖਦੇ ਸਨ, ਇੱਕ ਚੰਗੀ ਮਾਂ ਹਰ ਕਿਸੇ ਦੇ ਕੋਲ ਹੁੰਦੀ ਹੈ ਲੇਕਿਨ ਇੱਕ ਚੰਗੀ ਔਲਾਦ ਹਰ ਮਾਂ ਬਾਪ ਕੋਲ ਨਹੀਂ ਹੁੰਦੀ। ਜਦ ਜਦ ਲਿਖਿਆ ਕਾਗਜ਼ ਤੇ ਮਾਂ ਦਾ ਨਾਮ, ਕਲਮ ਅਦਬ ਨਾਲ ਬੋਲ ਉੱਠੀ ਹੋ ਗਏ ਚਾਰੋ ਧਾਮ, ਮਾਂ ਤੋਂ ਛੋਟਾ ਕੋਈ ਸ਼ਬਦ ਹੋਵੇ ਤਾਂ ਦੱਸਣਾ, ਉਸ ਤੋਂ ਵੱਡਾ ਵੀ ਹੋਵੇ ਤਾਂ ਵੀ ਦੱਸਣਾ, ਮੰਜ਼ਿਲ ਦੂਰ ਤੇ ਸਫ਼ਰ ਬਹੁਤ ਹੈ, ਛੋਟੀ ਜਿਹੀ ਜ਼ਿੰਦਗੀ ਦਾ ਫਿਕਰ ਬਹੁਤ ਹੈ, ਮਾਰ ਛੱਡਦੀ ਹੈ ਦੁਨੀਆ ਕਦੋਂ ਦੀ ਸਾਨੂੰ, ਪਰ ਮਾਂ ਦੀਆਂ ਦੁਆਵਾਂ ਦਾ ਅਸਰ ਬਹੁਤ ਹੈ, ਮਾਂ ਨੂੰ ਦੇਖ ਮੁਸਕਰਾ ਲਿਆ ਕਰੋ, ਕੀ ਪਤਾ ਕਿਸਮਤ ਵਿੱਚ ਅੱਜ ਲਿਖਿਆ ਹੀ ਨਾ ਹੋਵੇ, ਮੌਤ ਦੇ ਲਈ ਹਨ ਬੜੇ ਰਾਹ, ਮੌਤ ਦੇ ਲਈ ਹਨ ਬੜੇ ਰਾਹ, ਪਰ ਜਨਮ ਲੈਣ ਵਾਲੀ ਕੇਵਲ ਮਾਂ, ਮਾਂ ਦੇ ਲਈ ਕੀ ਲਿਖਾਂ, ਮਾਂ ਨੇ ਖੁਦ ਮੈਨੂੰ ਲਿਖਿਆ, ਦਵਾ ਅਸਰ ਨਾ ਕਰੇ ਤਾਂ ਨਜ਼ਰ ਉਤਾਰਦੀ ਹੈ, ਮਾਂ ਹੈ ਜਨਾਬ ਕਿੱਥੇ ਹਾਰਦੀ ਹੈ, ਮਾਂ ਆਖਰ ਮਾਂ ਹੁੰਦੀ ਹੈ। ਕਿਆ ਬਾਤ ਹੈ, ਬਹੁਤ ਬਹੁਤ ਸੋਹਣੇ ਵਿਚਾਰ ਜੀ। ਅੱਗੇ ਸਾਡੇ ਨਾਲ ਹਰੀਸ਼ ਅਰੋੜਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਰੋੜਾ ਸਾਹਿਬ ਤੁਹਾਨੂੰ। ਤੇ ਬਾਕੀ ਕਹਿੰਦੇ ਜੀ ਬਲਵਿੰਦਰ ਜੀ ਤੋਂ ਪਤਾ ਕਰੋ ਕਿ ਗੁਰਦਾਸ ਮਾਨ ਸਾਹਿਬ ਦੇ ਸ਼ੋਅ ਦੀਆਂ ਡਿਸਕਾਊਂਟ ਸਿਡਨੀ ਵਿੱਚ ਅਵੇਲੇਬਲ ਨੇ। ਨਹੀਂ ਜੀ, ਮੈਨੂੰ ਲੱਗਦਾ ਸਿਡਨੀ ਦੇ ਵਿੱਚ ਅਵੇਲੇਬਲ ਨਹੀਂ ਨੇ, ਸਿਰਫ ਮੈਲਬਨ ਦੇ ਵਿੱਚ ਹੀ ਅਵੇਲੇਬਲ ਨੇ। ਸੋ ਮੈਲਬਨ ਦੇ ਵਿੱਚ ਜਿਹੜਾ ਡਿਸਕਾਊਂਟ ਆ ਉਹ ਹਾਸਲ ਕੀਤਾ ਜਾ ਸਕਦਾ। ਧੰਨਵਾਦ ਹਰੀਸ਼ ਜੀ। ਅੱਗੇ ਸਾਡੇ ਨਾਲ ਜਗਤਾਰ ਗਿੱਲ ਟੁੰਡੀ ਕੇ ਹਾਂਗਕਾਂਗ ਵਾਲੇ ਭਾਜੀ ਉਹ ਵੀ ਸ਼ਾਮਲ ਹੋਏ ਆ, ਉਹਨਾਂ ਨੇ ਵੀ ਬਹੁਤ ਖੂਬਸੂਰਤ ਕੁਛ ਸਤਰਾਂ ਜਿਹੜੀਆਂ ਉਹ ਭੇਜੀਆਂ ਨੇ। ਅਸੀਂ ਪ੍ਰੋਗਰਾਮ ਦੌਰਾਨ ਗੱਲਬਾਤ ਕਰ ਰਹੇ ਸੀਗੇ ਜੀ ਲੜਕੀਆਂ ਦੇ ਬਾਰੇ ਚ, ਕਿ ਲੜਕੀਆਂ ਜਿਹੜੀਆਂ ਉਹ ਅੱਗੇ ਵੱਧਦੀਆਂ ਨੇ ਪਰ ਜਿਹੜੀ ਬਾਜ਼ੀ ਆ ਉਹ ਹਮੇਸ਼ਾ ਉਹ ਸਾਡੇ ਮੁੰਡੇ ਜਿੱਤਦੇ ਨੇ, ਚਾਹੇ ਸਾਇੰਟਿਸਟ ਬਣਦੇ ਨੇ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ, ਜਦੋਂ ਅਸੀਂ ਦੇਖਦੇ ਹਾਂ ਤੇ ਵੱਡੇ ਮਾਰ ਕੇ ਜਿਹੜੇ ਮੁੰਡਿਆਂ ਦੁਆਰਾ ਮਾਰੇ ਜਾਂਦੇ ਆ, ਜਦਕਿ ਨੰਬਰਸ ਜਿਹੜੇ ਆ ਜਦੋਂ ਅਸੀਂ ਪੇਪਰਾਂ ਦੀ ਗੱਲ ਕਰਦੇ ਆ ਤਾਂ ਐਗਜ਼ਾਮਸ ਦੇ ਵਿੱਚ ਹਮੇਸ਼ਾ ਬਾਜ਼ੀ ਜਿਹੜੀ ਆ ਕੁੜੀਆਂ ਮਾਰਦੀਆਂ ਨੇ, ਕੀ ਗੱਲ ਆ, ਕੀ ਕਮੀ ਜਿਹੜੀ ਰਹਿ ਜਾਂਦੀ ਆ ਉਹਨਾਂ ਦੇ ਕੁੜੀਆਂ ਦੇ ਵਿੱਚ ਫਿਰ ਅੱਗੇ। ਤੇ ਜਗਤਾਰ ਗਿੱਲ ਭਾਜੀ ਨੇ ਲਿਖਿਆ ਵੀ ਮਾਪੇ ਹਮੇਸ਼ਾ ਚਾਹੁੰਦੇ ਨੇ ਸਾਡੀਆਂ ਧੀਆਂ ਅੱਗੇ ਵਧਣ, ਪਰ ਤੰਗ ਦੇ ਸਮਾਜ ਤੋਂ ਡਰਦੇ ਨੇ, ਪਰ ਕੁਝ ਕੁ ਮਾਪੇ ਫਿਰ ਵੀ ਕੋਸ਼ਿਸ਼ ਕਰਦੇ ਨੇ। ਕਹਿੰਦੇ ਮੇਰੀਆਂ ਦੋਨੋਂ ਬੇਟੀਆਂ ਅਮਰੀਕਾ ਸਟੇਟਸ ਚ ਅਲੱਗ ਖੇਤਰ ਚ ਡਿਗਰੀ ਕਰਨ ਗਈਆਂ ਨੇ, ਅਸੀਂ ਮਾਪਿਆਂ ਦੇ ਤੌਰ ਤੇ ਆਪਣਾ ਫਰਜ਼ ਨਿਭਾ ਰਹੇ ਹਾਂ ਤੇ ਹੁਣ ਬੇਟੀਆਂ ਨੂੰ ਆਪਣੇ ਕਿਰਦਾਰ ਨੂੰ ਕਾਇਮ ਰੱਖਣਾ ਉਹਨਾਂ ਦਾ ਵੀ ਫਰਜ਼ ਬਣਦਾ, ਤਾਂ ਜੋ ਮਾਪਿਆਂ ਦਾ ਵਿਸ਼ਵਾਸ ਬਣਿਆ ਰਹੇ ਤੇ ਹੋਰਨਾਂ ਲਈ ਪ੍ਰੇਰਨਾ ਬਣਨ। ਕਿਆ ਬਾਤ ਹੈ, ਬਿਲਕੁਲ ਜੀ ਬਿਲਕੁਲ। ਔਰ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਹੀ ਕੁੜੀਆਂ ਦੇ ਲਈ ਇਹ ਹੁੰਦਾ ਜੀ, ਤੇ ਇਸੇ ਕਰਕੇ ਕਈ ਵਾਰ ਬੜੀਆਂ ਕਾਬਲ ਜਿਹੜੀਆਂ ਲੜਕੀਆਂ ਉਹ ਜ਼ਿੰਮੇਵਾਰੀਆਂ ਜਾਂ ਫਿਰ ਜਿਹੜੀਆਂ ਕਦਰਾਂ ਕੀਮਤਾਂ ਨੇ ਸਾਡੀਆਂ ਪਰਿਵਾਰਕ ਕਦਰਾਂ ਕੀਮਤਾਂ ਉਹਨਾਂ ਨੂੰ ਨਿਭਾਉਂਦੀਆਂ, ਫਿਰ ਉਹ ਆਪਣੇ ਇਹਨਾਂ ਜਿਹੜੇ ਉਹਨਾਂ ਦੀਆਂ ਕਾਬਲੀਅਤਾਂ ਦੀਆਂ ਜਿਹੜੀਆਂ ਕੁਰਬਾਨੀਆਂ ਉਹ ਦੇ ਦਿੰਦੀਆਂ ਹਨਾ। ਬਾਕੀ ਕਹਿੰਦੇ ਮਾਂ ਤੇਰਾ ਕਰਜ਼ ਮੈਂ ਕਿਵੇਂ ਉਤਾਰਾਂ, ਜੇ ਜ਼ਿੰਦਗੀ ਤੇ ਨਜ਼ਰ ਮੈਂ ਮਾਰਾਂ, ਜੋ ਜ਼ਿੰਦਗੀ ਵਿੱਚ ਪਾਇਆ ਮਾਂ ਉਹ ਸਭ ਕੁਛ ਹੈ ਤੇਰਾ ਮਾਂ। ਮਦਰ ਡੇ ਮੁਬਾਰਕ ਦੋਸਤੋ, ਕਿਆ ਬਾਤ ਹੈ, ਬਹੁਤ ਖੂਬ ਜੀ। ਮੈਨੂੰ ਲੱਗਦਾ ਤੁਸੀਂ ਆਪਣੇ ਮਾਤਾ ਜੀ ਦੀ ਤਸਵੀਰ ਵੀ ਨਾਲ ਭੇਜੀ ਹੈ ਸਾਨੂੰ, ਤੇ ਬਹੁਤ ਬਹੁਤ ਧੰਨਵਾਦ ਜੀ। ਤੇ ਅੱਗੇ ਸਾਡੇ ਨਾਲ ਹੋਰ ਵੀ ਕੁਛ ਦੋਸਤ ਨੇ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਫੀਲਿੰਗਸ ਆ ਜੀ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਮਦਰਸ ਡੇ ਨੂੰ ਲੈ ਕੇ ਔਰ ਮਾਂ ਦੇ ਬਾਰੇ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕੀਤੇ ਆ। ਪਰ ਉਸ ਤੋਂ ਵੀ ਪਹਿਲਾਂ ਅਸੀਂ ਜ਼ਰੂਰ ਗੱਲਬਾਤ ਕਰਨਾ ਚਾਹਾਂਗੇ ਅੱਜ ਮਾਂ ਦੇ ਬਾਰੇ। ਅੱਛਾ, ਜਦੋਂ ਅਸੀਂ ਮਾਂ ਦੇ ਕੋਲ ਹੁੰਨੇ ਆ ਤਾਂ ਸਾਨੂੰ ਮੈਨੂੰ ਲੱਗਦਾ ਕਿ ਉਸ ਵੇਲੇ ਜਿਹੜੀ ਕੀਮਤ ਆ ਉਹ ਓਨੀ ਸ਼ਿੱਦਤ ਦੇ ਨਾਲ ਮਹਿਸੂਸ ਨਹੀਂ ਹੁੰਦੀ, ਕਿਉਂਕਿ ਮਾਂ ਜਿਹੜੀ ਆ ਉਹ ਸਾਡੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਆ ਔਰ ਸਾਡੀਆਂ ਉਹ ਸਾਰੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰਦੀ ਰਹਿੰਦੀ ਆ। ਔਰ ਜਦੋਂ ਮਾਂ ਤੋਂ ਬਿਨਾਂ ਇੱਕ ਦਿਨ ਵੀ ਤੁਹਾਨੂੰ ਰਹਿਣਾ ਪੈਂਦਾ ਤੇ ਤੁਹਾਨੂੰ ਫਿਰ ਅਹਿਸਾਸ ਹੁੰਦਾ ਕਿ ਜਿਹੜੀਆਂ ਲੋੜਾਂ ਜਿਹੜੀਆਂ ਮੇਰੀਆਂ ਜ਼ਰੂਰਤਾਂ ਹਨਾ ਉਹ ਮੇਰੀ ਮਾਂ ਹੀ ਪੂਰੀਆਂ ਕਰ ਸਕਦੀ ਆ। ਔਰ ਉਹਦੇ ਲਈ ਅਸੀਂ ਕਿੰਨੇ ਜ਼ਿਆਦਾ ਨਿਰਭਰ ਹੁੰਨੇ ਆ ਆਪਣੀ ਮਾਂ ਦੇ ਉੱਤੇ। ਜੇ ਮਾਂ ਸਾਨੂੰ ਜਨਮ ਦਿੰਦੀ ਆ ਤੇ ਮਾਂ ਸਾਨੂੰ ਸਾਰੀ ਉਮਰ ਪਾਲਣ ਪੋਸ਼ਣ ਤੋਂ ਲੈ ਕੇ ਜਦੋਂ ਤੱਕ ਅਸੀਂ ਕੁੜੀਆਂ ਜਿਹੜੀਆਂ ਜਦੋਂ ਤੱਕ ਵਿਆਹੀਆਂ ਨਹੀਂ ਜਾਂਦੀਆਂ ਜਾਂ ਫਿਰ ਜਿਹੜਾ ਮੁੰਡਾ ਹੈ ਉਹ ਵਿਆਹਿਆ ਨਹੀਂ ਜਾਂਦਾ ਓਨੀ ਦੇਰ ਤੱਕ ਪੂਰੀ ਤਨਦੇਹੀ ਦੇ ਨਾਲ ਉਹ ਸਾਡੇ ਲਈ ਸਮਰਪਿਤ ਹੁੰਦੀ ਆ, ਇੱਥੋਂ ਤੱਕ ਕਿ ਉਹ ਆਪਣਾ ਵਜੂਦ ਜਿਹੜਾ ਆ ਉਹ ਵੀ ਸਾਡੇ ਹੀ ਲੇਖੇ ਲਾ ਦਿੰਦੀ ਆ। ਪਰ ਕਿਤੇ ਨਾ ਕਿਤੇ ਜਦੋਂ ਫਿਰ ਅਸੀਂ ਦੂਰ ਹੁੰਨੇ ਆ ਮਾਪਿਆਂ ਤੋਂ ਤੇ ਫਿਰ ਸਾਨੂੰ ਜ਼ਰੂਰ ਅਹਿਸਾਸ ਹੁੰਦਾ ਕਿ ਵਾਕਈ ਮਾਂ ਜਿਹੜੀ ਸੀ ਉਹਦਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਿਆਦਾ ਯੋਗਦਾਨ ਸੀਗਾ। ਕਿਉਂਕਿ ਜਦੋਂ ਤੱਕ ਤੁਸੀਂ ਆਪ ਮਾਂ ਨਹੀਂ ਬਣਦੇ ਜਾਂ ਫਿਰ ਇੱਕ ਲੜਕਾ ਜਿਹੜਾ ਜਦੋਂ ਤੱਕ ਆਪ ਪਿਓ ਨਹੀਂ ਬਣਦਾ ਤੇ ਉਹ ਮਾਂ ਪਿਓ ਦੀ ਜਿਹੜੀ ਭੂਮਿਕਾ ਸੀ ਉਸ ਦੀ ਜ਼ਿੰਦਗੀ ਦੇ ਵਿੱਚ ਉਹਦੇ ਬਾਰੇ ਉਹ ਉਸ ਵੇਲੇ ਤੱਕ ਜਾਗਰੂਕ ਨਹੀਂ ਹੁੰਦਾ ਜੀ।
ਜੀ ਬਿਲਕੁਲ ਮਨਦੀਪ ਜੀ, ਮੈਂ ਸੁਣ ਰਹੀ ਹਾਂ ਤੁਹਾਡੀ ਗੱਲ ਤੇ ਮੈਨੂੰ ਏਦਾਂ ਲੱਗ ਰਿਹਾ ਜਦੋਂ ਅਸੀਂ ਛੋਟੇ ਸੀਗੇ ਤੇ ਸਾਡੇ ਪੇਰੈਂਟਸ ਵੀ ਸਾਨੂੰ ਏਦਾਂ ਕਹਿੰਦੇ ਹੁੰਦੇ ਸੀਗੇ ਵੀ ਤੁਹਾਨੂੰ ਨੀ ਇਹ ਗੱਲ ਸਮਝ ਆਉਣੀ, ਜਿੰਨਾ ਚਿਰ ਤੁਸੀਂ ਮਾਂ ਪਿਓ ਬਣੋਗੇ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿੱਦਾਂ ਨਿਆਣੇ ਤੰਗ ਕਰਦੇ ਜਾਂ ਏਦਾਂ ਹਨਾ। ਤੇ ਉਦੋਂ ਅਸੀਂ ਕਹਿੰਦੇ ਹੁੰਦੇ ਸੀਗੇ ਕਿ ਨਹੀਂ ਤੁਸੀਂ ਨੀ ਸਾਨੂੰ ਸਮਝ ਸਕਦੇ ਹਨਾ, ਸਾਨੂੰ ਏਦਾਂ ਲੱਗਦਾ ਸੀਗਾ ਵੀ ਨਹੀਂ ਸਾਡੇ ਪੇਰੈਂਟਸ ਨੀ ਸਾਨੂੰ। ਹੁਣ ਕਦੀ ਕਦੀ ਇਹ ਚੀਜ਼ ਦੀ ਇੰਨੀ ਜ਼ਿਆਦਾ ਘਾਟ ਮਹਿਸੂਸ ਹੁੰਦੀ ਹੈ ਜਾਂ ਕਦੀ ਕਦੀ ਏਦਾਂ ਜ਼ਿਆਦਾ ਮਹਿਸੂਸ ਹੁੰਦਾ ਹੈ ਵੀ ਅਸੀਂ ਜਦੋਂ ਪੇਰੈਂਟਸ ਬਣਦੇ ਹਾਂ ਤੇ ਫਿਰ ਪਤਾ ਲੱਗਦਾ ਕਿ ਕਿੰਨਾ ਮੁਸ਼ਕਲਾਂ ਦੇ ਨਾਲ ਸਾਡੇ ਪੇਰੈਂਟਸ ਨੇ ਸਾਨੂੰ ਪਾਲਿਆ। ਤੇ ਖਾਸ ਕਰਕੇ ਇੱਕ ਮਦਰ ਜਿਹੜੀ ਹੈ, ਖਾਸ ਕਰਕੇ ਜਦੋਂ ਅਸੀਂ ਮਦਰਸ ਬਣਦੇ ਹਾਂ ਤੇ ਮਦਰ ਦੇ ਉੱਤੇ ਜਿੰਨੀਆਂ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਬਾਹਰ ਦੀਆਂ ਕੰਮਾਂ ਕਾਰਾਂ ਦੀਆਂ ਮਤਲਬ ਹਰ ਚੀਜ਼ ਦੀ ਜ਼ਿੰਮੇਵਾਰੀ ਹੈ ਨਾ। ਤੇ ਪਿੱਛੇ ਜੇ ਇੱਕ ਫਾਦਰਸ ਡੇ ਜਦੋਂ ਆਇਆ ਸੀਗਾ ਤੇ ਮੇਰੀ ਬੇਟੀ ਨੇ ਮੇਰੇ ਹਸਬੈਂਡ ਨੂੰ ਇੱਕ ਕੱਪ ਗਿਫਟ ਕੀਤਾ ਤੇ ਉਹਦੇ ਉੱਤੇ ਲਿਖਿਆ ਹੋਇਆ ਸੀ ਗੋ ਆਸਕ ਯੂਅਰ ਮੋਮ। ਤੇ ਮੇਰੇ ਹਸਬੈਂਡ ਮੇਰੀ ਬੇਟੀ ਕਹਿੰਦੀ ਵੀ ਪਾਪਾ ਆਲਵੇਸ ਤੁਹਾਡਾ ਇਹੀ ਆਨਸਰ ਹੁੰਦਾ ਵੀ ਤੁਹਾਨੂੰ ਕੋਈ ਗੱਲ ਪੁੱਛ ਲਓ ਘਰ ਦੀ, ਕੋਈ ਚੀਜ਼ ਪੁੱਛ ਲਓ ਕਿੱਥੇ ਪਈ ਹੈ ਤੇ ਤੁਸੀਂ ਆਲਵੇਸ ਮਾਮਾ ਨੂੰ ਪੁੱਛ। ਤੇ ਮਤਲਬ ਮਦਰ ਦੀ ਜਿਹੜੀ ਇੱਕ ਜ਼ਿੰਮੇਵਾਰੀ ਹੈ ਘਰ ਦੇ ਵਿੱਚ ਜਾਂ ਇੱਕ ਰੋਲ ਆ ਮਦਰ ਦਾ, ਉਹ ਸਾਨੂੰ ਓਨਾ ਚਿਰ ਅਹਿਸਾਸ ਨਹੀਂ ਹੁੰਦਾ ਜਿੰਨਾ ਚਿਰ ਹਨਾ ਘਰ ਚ ਹਰ ਕੰਮ ਆਪਣੇ ਏਦਾਂ ਲੱਗਦਾ ਕਿ ਇੱਕ ਕੋਈ ਰੱਬੀ ਸ਼ਖਸੀਅਤ ਜਾਂ ਕਹਿ ਲਓ ਵੀ ਇੱਕ ਤਾਕਤ ਘਰ ਦੇ ਪਿੱਛੇ ਕੰਮ ਕਰ ਰਹੀ ਹੈ ਜਿਹੜੀ ਕਹਿੰਦੇ ਕਿ ਕਦੀ ਮੈਂ ਮਾਂ ਦੇ ਚਿਹਰੇ ਤੇ ਕਦੀ ਥਕਾਵਟ ਨਹੀਂ ਵੇਖੀ ਹਨਾ ਤੇ ਉਹਦੇ ਪਿਆਰ ਚ ਕਦੀ ਮਿਲਾਵਟ ਨਹੀਂ ਵੇਖੀ। ਸੋ ਉਹਦੇ ਜਿਹੜੀ ਮਾਂ ਜਿਹੜੀ ਇੱਕ ਕਹਿ ਲੋ ਵੀ ਇਹ ਜਿਹੜਾ ਟੋਪਿਕ ਹੈ ਮੈਨੂੰ ਲੱਗਦਾ ਵੀ ਇਹਦੇ ਉੱਤੇ ਕੋਈ ਗੱਲ ਕਰਨ ਦਾ ਵੀ ਕੋਈ ਮੈਨੂੰ ਲੱਗਦਾ ਕੋਈ ਸ਼ਬਦ ਨੀ ਮੈਨੂੰ ਲੱਭ ਰਿਹਾ ਵੀ ਮੈਂ ਕਿੰਨਾ ਲਫਜ਼ਾਂ ਦੇ ਵਿੱਚ ਉਸ ਚੀਜ਼ ਨੂੰ ਬਿਆਨ ਕਰਾਂ ਜਿਹੜੀ ਉਹ ਇੱਕ ਰੱਬੀ ਸ਼ਖਸੀਅਤ ਹੈ ਨਾ, ਤਾਕਤ ਹੈ ਨਾ, ਤੇ ਜਿਹੜੀ ਮਾਂ ਦੀ ਜਿਹੜੀ ਸ਼ਖਸੀਅਤ ਹੁੰਦੀ ਹੈ ਘਰ ਦੇ ਵਿੱਚ ਉਹ ਏਦਾਂ ਦੀ ਹੁੰਦੀ ਹੈ ਵੀ ਉਹਦੀ ਨਜ਼ਰ ਸਭ ਤੇ ਰਹਿੰਦੀ ਹੈ ਨਾ, ਉਹਦੇ ਉੱਤੇ ਭਾਵੇਂ ਕਿਸੇ ਦੀ ਕਦੀ ਨਜ਼ਰ ਜਾਵੇ ਨਾ ਜਾਵੇ
ਨਜ਼ਰ ਨਹੀਂ ਹੁੰਦੀ
ਜਦੋਂ ਤੁਸੀਂ ਆਪ ਪੇਰੈਂਟਸ ਜੀ ਬਿਲਕੁਲ ਉਹ ਜਦੋਂ ਤੁਸੀਂ ਆਪ ਉਸ ਕਹਿ ਲੋ ਵੀ ਉਸ ਪਾਰਟ ਦੇ ਵਿੱਚੋਂ ਲੰਘਦੇ ਹੋ ਫਿਰ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ। ਜਦੋਂ ਹੁਣ ਸਾਡੇ ਵੀ ਬੱਚੇ ਕਦੀ ਕਦੀ ਕੋਈ ਗਲਤੀ ਕਰ ਦਿੰਦੇ ਕੋਸ਼ਿਸ਼ ਕਰ ਦਿੰਦੇ ਹਨਾ, ਤੇ ਆਪਾਂ ਉਹਨੂੰ ਡਾਂਟ ਦੀ ਦਾ ਤੇ ਉਹ ਝੱਟ ਜਾ ਕੇ ਹਨਾ ਜਿੱਦਾਂ ਦਾਦੂ ਨੂੰ ਜਾਂ ਦਾਦੀ ਨੂੰ ਕੰਪਲੇਂਟ ਕਰਨਗੇ ਵੀ ਮਾਮਾ ਨੇ ਆਹ ਕਿਹਾ ਜਾਂ ਉਦਾਂ ਕਿਹਾ ਹਨਾ, ਤੇ ਫਿਰ ਉਸ ਚੀਜ਼ ਦਾ ਅਹਿਸਾਸ ਹੁੰਦਾ ਵੀ ਜਦੋਂ ਅਸੀਂ ਛੋਟੇ ਸੀਗੇ ਹਨਾ। ਹੁਣ ਜਿੱਦਾਂ ਮੈਂ ਆਪਣੇ ਘਰ ਦੇਖਾਂ ਤਾਂ ਮੇਰੇ ਦੋ ਬੱਚੇ ਨੇ ਹਨਾ, ਤੇ ਮੈਂ ਵੀ ਕਹਾਂ ਵੀ ਬਹੁਤ ਜ਼ਿਆਦਾ ਸ਼ਤਾਨੀ ਆ, ਮਤਲਬ ਮੇਰਾ ਬੇਟਾ ਤੇ ਬਹੁਤ ਜ਼ਿਆਦਾ ਸਾਊ ਤੇ ਆਈ ਆ ਵੀ ਜੇ ਮੈਂ ਉਹਨੂੰ ਇੱਕ ਵਾਰੀ ਡਾਂਟਦਾ ਨਾ ਉਹਨੇ ਫਿਰ ਦੋ ਤਿੰਨ ਘੰਟੇ ਆਰਾਮ ਨਾਲ ਵੀ ਬਹੁਤ ਕੇਅਰਫੁਲ ਰਹਿੰਦਾ ਵੀ ਮੈਂ ਕੋਈ ਗਲਤੀ ਨਾ ਕਰਾਂ। ਤੇ ਜਦੋਂ ਅਸੀਂ ਛੋਟੇ ਸੀਗੇ ਅਸੀਂ ਘਰ ਚ ਪੰਜ ਬੱਚੇ ਸੀਗੇ, ਤੇ ਹੁਣ ਮੈਨੂੰ ਏਦਾਂ ਲੱਗਦਾ ਵੀ ਧੰਨ ਹੈ ਸਾਡੀ ਮਾਂ ਜਿਹੜੀ ਸਾਨੂੰ ਪਾਲ ਗਈ ਵੀ ਅਸੀਂ ਤਾਂ ਬਹੁਤ ਜ਼ਿਆਦਾ ਮਤਲਬ ਸ਼ੈਤਾਨ ਟਾਈਪ, ਤੇ ਮੇਰੀ ਸਿਸਟਰ ਜਾਂ ਮੇਰੀ ਛੋਟੀ ਮੇਰਾ ਛੋਟਾ ਬ੍ਰਦਰ ਜਿਹੜਾ ਵਾ ਉਹ ਤਾਂ ਮਤਲਬ ਇੱਕ ਢੀਠ ਜਿਹੇ ਨਿਆਣੇ ਹੁੰਦੇ ਨਾ, ਜਿੱਦਾਂ ਵੀ ਕੁਛ ਵੀ ਕਹਿ ਲੋ ਕੋਈ ਅਸਰ ਨੀ ਗੱਲ ਦਾ, ਕੋਈ ਮਤਲਬ ਵੀ ਹਨਾ ਇਧਰੋਂ ਇਧਰੋਂ ਦੋ ਖਾਧੀਆਂ ਤੇ ਉਧਰੋਂ ਫੇਰ ਲੱਗ ਪਏ ਸ਼ਤਾਨੀਆਂ ਕਰਨ, ਤੇ ਹੁਣ ਜਾ ਕੇ ਇਹ ਚੀਜ਼ ਦਾ ਅਹਿਸਾਸ ਹੁੰਦਾ ਹੈ ਵੀ ਜੀ ਜੀ ਬਿਲਕੁਲ, ਤੇ ਹੁਣ ਜਾ ਕੇ ਨਾ ਇਹ ਚੀਜ਼ ਦਾ ਅਹਿਸਾਸ ਹੁੰਦਾ ਹੈ ਵੀ ਉਹ ਧੰਨ ਸੀ ਸਾਡੀ ਮਾਂ ਜਿਹੜੀ ਹਨਾ ਵੀ ਸਾਡੀ ਹਰ ਸ਼ਤਾਨੀ ਨੂੰ ਬਰਦਾਸ਼ਤ ਕਰਦੀ ਸੀ ਹਰ ਚੀਜ਼ ਨੂੰ ਹਨਾ। ਤੇ ਹੁਣ ਮੈਨੂੰ ਏਦਾਂ ਲੱਗਦਾ ਵੀ ਅਸੀਂ ਥੋੜੀ ਛੋਟੀ ਜਿਹੀ ਕੋਈ ਗਲਤੀ ਹੋ ਜਾਏ ਬੱਚਿਆਂ ਕੋਲ ਤੇ ਆਪਾਂ ਉਹਨਾਂ ਨੂੰ ਡਾਂਟ ਦਿੰਦੇ ਹਾਂ ਵੀ ਤੂੰ ਏਦਾਂ ਕਿਉਂ ਕਰਦਾ ਹਨਾ, ਧਿਆਨ ਰੱਖਿਆ ਕਰ ਰਹੀਆਂ ਏਦਾਂ ਨੀ ਇਹ। ਤੇ ਹੁਣ ਮੈਨੂੰ ਏਦਾਂ ਲੱਗਦਾ ਵੀ ਜਦੋਂ ਸਾਡਾ ਬਚਪਨ ਸੀ ਨਾ ਸਾਡੇ ਕੋਲ ਬੜੀਆਂ ਵੱਡੀਆਂ ਵੱਡੀਆਂ ਗਲਤੀਆਂ ਵੀ ਹੋ ਜਾਂਦੀਆਂ ਹੁੰਦੀਆਂ ਸੀ ਜਿਹੜੀਆਂ ਮਾਂ ਨੇ ਏਦਾਂ ਹੀ ਹਾਓ ਪਰੇ ਕਰਦੀਆਂ ਵੀ ਚਲੋ ਕੋਈ ਗੱਲ ਨੀ ਹਨਾ, ਫਿਰ ਕੀ ਹੋਇਆ ਬੱਚੇ ਨੇ ਹਨਾ, ਬੱਚੇ ਕਰਦੇ ਹੁੰਦੇ ਆ। ਤੇ ਬਹੁਤ ਜ਼ਿਆਦਾ ਕਹਿ ਲੋ ਵੀ ਜਿਹੜੀ ਮਾਂ ਦੀ ਸ਼ਖਸੀਅਤ ਹੈ ਨਾ ਉਹਨੂੰ ਤੁਸੀਂ ਕਿਸੇ ਵੀ ਕਿਸੇ ਦੂਸਰੀ ਚੀਜ਼ ਨਾਲ ਬਿਆਨ ਨੀ ਕਰ ਸਕਦੇ ਹਨਾ। ਤੇ ਸੋ ਅਮਰਦੀਪ ਜੀ ਇਹ ਗੱਲਾਂ ਜਿੰਨੀਆਂ ਵੀ ਆਪਾਂ ਕਰੀ ਜਾਈਏ ਵੀ ਆਪਾਂ ਮਾਂ ਨੂੰ ਏਦਾਂ ਯਾਦ ਆ, ਪਰ ਜਦੋਂ ਮਾਂ ਸਾਡੇ ਕੋਲ ਨਹੀਂ ਹੁੰਦੀ ਜਾਂ ਅਸੀਂ ਉਹ ਤੋਂ ਦੂਰ ਹੁੰਦੇ ਹਾਂ ਮਾਂ ਤੋਂ, ਤੇ ਉਹ ਜਿਹੜਾ ਅਹਿਸਾਸ ਹੈ ਨਾ ਉਹ ਸਾਨੂੰ ਉਸ ਟਾਈਮ ਤੇ ਉਦੋਂ ਮਹਿਸੂਸ ਹੁੰਦਾ ਹੈ ਕਿ ਇਸ ਟਾਈਮ ਤੇ ਮੈਨੂੰ ਮਾਂ ਦੀ ਬਹੁਤ ਲੋੜ ਸੀ ਜਾਂ ਕਿੱਦਾਂ। ਤੇ ਫਿਰ ਉਹ ਚੀਜ਼ ਮਹਿਸੂਸ ਹੁੰਦੀ ਆ ਵੀ ਸਿਰਫ ਇੱਕ ਮਾਂ ਹੀ ਹੈ ਜਿਹੜੀ ਤੁਹਾਨੂੰ ਵੀ ਉਸ ਚੀਜ਼ ਦਾ ਅਹਿਸਾਸ ਨੀ ਹੋਣ ਦਿੰਦੀ ਕਦੀ ਵੀ ਤੁਸੀਂ ਇਕੱਲੇ ਹੋ ਜਾਂ ਤੁਸੀਂ ਕੱਲ ਪੰਚ ਹੋ ਜਾਂ ਹਨਾ ਜੀ। ਅਮਰਦੀਪ
ਬਿਲਕੁਲ ਜੀ ਬਿਲਕੁਲ ਸਿਮਰਦੀਪ, ਔਰ ਇਹ ਅਹਿਸਾਸ ਮੈਨੂੰ ਲੱਗਦਾ ਤੁਸੀਂ ਪਲ ਪਲ ਮਹਿਸੂਸ ਕਰ ਸਕਦੇ ਹੋ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਜੇ ਅਸੀਂ ਵੈਸੇ ਤਾਂ ਪਿਤਾ ਦੀ ਵੀ ਜੇ ਭੂਮਿਕਾ ਦੇਖੀਏ ਪਰਿਵਾਰ ਦੇ ਵਿੱਚ ਬਹੁਤ ਜ਼ਬਰਦਸਤ ਹੁੰਦੀ ਹੈ ਹਨਾ, ਕਿਉਂਕਿ ਇਹ ਦੋਨੋਂ ਹੀ ਜਿਹੜੇ ਪਹੀਏ ਨੇ ਪਰਿਵਾਰ ਦੇ ਉਹ ਪਰਿਵਾਰ ਨੂੰ ਅੱਗੇ ਚਲਾਉਣ ਦੇ ਵਿੱਚ ਹਨਾ, ਪਰਿਵਾਰ ਨੂੰ ਹਰ ਤਰ੍ਹਾਂ ਦੀ ਜਿਹੜੀ ਸਪੋਰਟ ਆ, ਚਾਹੇ ਉਹ ਇਮੋਸ਼ਨਲ ਸਪੋਰਟ ਆ, ਚਾਹੇ ਉਹ ਇਕਨੋਮਿਕਲ ਸਪੋਰਟ ਆ ਹਨਾ, ਚਾਹੇ ਉਹ ਸੋਸ਼ਲ ਸਪੋਰਟ, ਕਿਸੇ ਵੀ ਤਰ੍ਹਾਂ ਦੀ ਜਿਹੜੀ ਸਪੋਰਟ ਆ ਉਹ ਮਾਂ ਤੇ ਪਿਓ ਦੋਵਾਂ ਦੇ ਹੀ ਯਤਨਾ ਸਦਕਾ ਮਿਲਦੀ ਆ ਬੱਚਿਆਂ ਨੂੰ, ਔਰ ਬੱਚੇ ਜਿਹੜੇ ਆ ਉਹ ਵਧੀਆ ਨਾਗਰਿਕ ਬਣਨ ਦੇ ਵਿੱਚ ਕਾਮਯਾਬ ਹੁੰਦੇ ਆ ਜੇਕਰ ਮਾਂ ਤੇ ਪਿਓ ਦਾ ਦੋਵਾਂ ਦਾ ਯੋਗਦਾਨ ਵਧੀਆ ਮਿਲਦਾ ਰਹੇ ਪਰਿਵਾਰ ਦੇ ਵਿੱਚ। ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਜ਼ਰੂਰ ਦੇਖਦੇ ਹਾਂ ਕਿ ਜਿਹੜੀ ਮਾਂ ਦੀ ਜਿਹੜੀ ਭੂਮਿਕਾ ਆ ਉਹ ਬਹੁਤ ਜ਼ਿਆਦਾ ਅਹਿਮ ਹੁੰਦੀ ਆ, ਕਿਉਂਕਿ ਆਮ ਤੌਰ ਤੇ ਸਾਡੇ ਭਾਈਚਾਰੇ ਦੇ ਪਰਿਵਾਰਾਂ ਦੇ ਵਿੱਚ ਦੇਖਿਆ ਜਾਂਦਾ ਕਿ ਜਿਹੜੇ ਪਿਓ ਨੇ ਜਾਂ ਫਾਦਰਸ ਨੇ ਜਿਹੜੇ ਉਹ ਜ਼ਿਆਦਾਤਰ ਜਿਹੜੀਆਂ ਬਾਹਰੀ ਜ਼ਿੰਮੇਵਾਰੀਆਂ ਆ ਉਹਨਾਂ ਨੂੰ ਚੁੱਕ ਕੇ ਜ਼ਿਆਦਾ ਰਾਜ਼ੀ ਹੁੰਦੇ, ਜਾਂ ਫਿਰ ਕਹਿ ਲੋ ਕਿ ਸਾਡਾ ਜਿਹੜਾ ਸੋਸ਼ਲ ਸਟਰਕਚਰ ਆ ਉਹ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਜਿਹਦੇ ਵਿੱਚ ਜਿਹੜੇ ਪਿਤਾ ਨੇ ਜਾਂ ਜਿਹੜੇ ਮੇਲਸ ਨੇ ਜਿਹੜੇ ਉਹਨਾਂ ਨੇ ਬਾਹਰੀ ਜ਼ਿੰਮੇਵਾਰੀਆਂ ਜਿਹੜੀਆਂ ਆ ਉਹ ਨਿਭਾਉਣੀਆਂ ਸ਼ੁਰੂ ਤੋਂ ਹੀ ਕਬੂਲ ਕੀਤੀਆਂ ਹੋਈਆਂ ਹਨਾ। ਇਸ ਕਰਕੇ ਮਾਂ ਦੀ ਜਿਹੜੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਹੋ ਜਾਂਦੀ ਆ। ਜੇਕਰ ਪਰਿਵਾਰ ਦੇ ਵਿੱਚ ਬੱਚਾ ਜਿਹੜਾ ਆ ਉਹ ਵਧੀਆ ਪਰਸਨੈਲਿਟੀ ਲੈ ਕੇ ਬਾਹਰ ਨਿਕਲਦਾ, ਜੇਕਰ ਵਧੀਆ ਜਿਹੜੇ ਆਪਣੇ ਕਦਰਾਂ ਕੀਮਤਾਂ ਨੇ ਜਾਂ ਫਿਰ ਬਹੁਤ ਸੋਹਣੇ ਸੰਸਕਾਰ ਨੇ ਉਹਦੇ ਹਨਾ, ਜੇਕਰ ਉਹ ਇਸ ਤਰ੍ਹਾਂ ਦੀ ਸ਼ਖਸੀਅਤ ਦੀ ਉਸਾਰੀ ਕਰਦਾ ਜੀ
ਜੀ ਜੀ
ਫਿਰ ਜਿਹੜਾ
ਕਹਿੰਦੇ ਨੇ ਕਿ ਜੇ ਕੋਈ ਚੰਗਾ ਕੰਮ ਹੋ ਗਿਆ ਤੇ ਕਹਿਣਗੇ ਦੇਖਿਆ ਮੇਰੇ ਤੇ ਗਿਆ ਮੇਰਾ ਪੁੱਤ, ਤੇ ਜੇ ਕਿਤੇ ਉਹ ਗਲਤੀ ਹੋਈ ਤੇ ਕਹਿੰਦੇ ਤੂੰ ਮਾਂ ਵਰਗਾ ਹੀ ਨਿਕਲੀ ਹਨਾ, ਤੇ ਉਹ ਜਿਹੜੀਆਂ ਗਲਤੀਆਂ ਨੇ ਸਾਰੀਆਂ ਜਿਹੜੀਆਂ ਮਾਂ ਦੇ ਹਿੱਸੇ ਨੇ ਵਿੱਚ ਆ ਜਾਂਦੀਆਂ ਨੇ।
ਬਿਲਕੁਲ ਬਿਲਕੁਲ, ਮੈਂ ਇਹੀ ਗੱਲ ਕਰਨ ਜਾ ਰਹੀ ਸੀ ਕਿ ਜੇਕਰ ਵਧੀਆ ਸ਼ਖਸੀਅਤ ਦਾ ਮਾਲਕ ਬਣਦਾ ਹੈ ਨਾ, ਵਧੀਆ ਸੰਸਕਾਰ ਲੈ ਕੇ ਉਹ ਆਪਣੀ ਸ਼ਖਸੀਅਤ ਦੀ ਉਸਾਰੀ ਕਰਦਾ, ਤਾਂ ਫੇਰ ਤਾਂ ਜਿਹੜਾ ਉਹਦਾ ਕ੍ਰੈਡਿਟ ਆ ਉਹ ਪੂਰੇ ਦਾ ਪੂਰਾ ਪਰਿਵਾਰ ਨੂੰ ਦਿੱਤਾ ਜਾਂਦਾ ਕਿ ਸਾਡੇ ਪਰਿਵਾਰ ਦਾ ਸਾਡੇ ਖਾਨਦਾਨ ਦਾ ਬੱਚਾ ਇਹ ਕਿਵੇਂ ਗਲਤ ਹੋ ਸਕਦਾ ਹੈ ਨਾ। ਪਰ ਜੇਕਰ ਬੱਚਾ ਜਿਹੜਾ ਉਹ ਗਲਤ ਹੋ ਜਾਂਦਾ ਹੈ ਨਾ, ਜੇਕਰ ਸੰਗਤ ਦਾ ਜਾਂ ਜਿਹੜਾ ਬਾਹਰੀ ਜਿਹੜਾ ਅਸਰ ਆ ਜਾਂ ਫਿਰ ਪਰਿਵਾਰ ਦੇ ਹੀ ਹਾਲਾਤਾਂ ਦਾ ਜਿਹੜਾ ਪ੍ਰਭਾਵ ਆ ਉਹ ਕਬੂਲ ਲੈਂਦਾ ਆ, ਤਾਂ ਫਿਰ ਸਿੱਧਾ ਜਿਹੜਾ ਦੋਸ਼ ਆ ਉਹ ਮਾਂ ਨੂੰ ਦਿੱਤਾ ਜਾਂਦਾ ਕਿ ਮਾਂ ਨੇ ਬੱਚੇ ਨੂੰ ਸੰਸਕਾਰ ਨਹੀਂ ਦਿੱਤੇ, ਬੱਚੇ ਨੂੰ ਚੰਗੀਆਂ ਆਦਤਾਂ ਨਹੀਂ ਪਾਈਆਂ ਹਨਾ, ਤੇ ਬੱਚੇ ਨੂੰ ਉਹਦੀ ਸ਼ਖਸੀਅਤ ਉਸਾਰੀ ਦੇ ਵਿੱਚ ਜਿਹੜਾ ਸਮਾਂ ਦੇਣਾ ਸੀ ਉਹ ਨਹੀਂ ਦਿੱਤਾ ਮਾਂ ਨੇ। ਸੋ ਇਸ ਕਰਕੇ ਹੀ ਜਿਹੜਾ ਬੱਚਾ ਆ ਉਹ ਵਧੀਆ ਤਰ੍ਹਾਂ ਆਪਣੀ ਸ਼ਖਸੀਅਤ ਦੀ ਉਸਾਰੀ ਨਹੀਂ ਕਰ ਪਾਇਆ। ਸੋ ਉੱਥੇ ਮਾਂ ਜਿਹੜੀ ਆ ਉਹਦੀ ਹਮੇਸ਼ਾ ਭੂਮਿਕਾ ਜਿਹੜੀ ਆ ਬੜੀ ਹੀ ਚੈਲੰਜਿੰਗ ਰਹੀ ਆ, ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਮਾਂ ਦੇ ਲਈ ਹਮੇਸ਼ਾ ਹੀ ਬਣੀਆਂ ਰਹੀਆਂ, ਤੇ ਅੱਜ ਜਦੋਂ ਜਿਹੜਾ ਜ਼ਮਾਨਾ ਜਿਹੜਾ ਆ ਉਹ ਕੰਮ ਕਾਜੀ ਔਰਤਾਂ ਦਾ ਆ, ਤੇ ਉੱਥੇ ਸਾਡੇ ਲਈ ਚੈਲੰਜਸ ਜਿਹੜੇ ਆ ਹੋਰ ਵੀ ਵੱਡੇ ਹੋ ਜਾਂਦੇ ਆ ਮਾਵਾਂ ਦੇ ਲਈ। ਅਸੀਂ ਆਪਣੇ ਪਿਛੋਕੜ ਚ ਦੇਖਦੇ ਆ ਆਪਣੀਆਂ ਮਾਵਾਂ ਨੂੰ, ਉਹਨਾਂ ਨੇ ਵੀ ਕੰਮ ਕਾਜ ਦੇ ਨਾਲ ਨਾਲ, ਜੇ ਅਸੀਂ ਆਪਣੇ ਟਾਈਮ ਦੀ ਗੱਲ ਕਰੀਏ ਸਾਡੀਆਂ ਮਾਵਾਂ ਜਿਹੜੀਆਂ ਸੀ ਉਹ ਵੀ ਕੰਮ ਕਾਜੀ ਔਰਤਾਂ ਸੀਗੀਆਂ। ਸੋ ਉਹਨਾਂ ਨੇ ਨੌਕਰੀਆਂ ਵੀ ਕੀਤੀਆਂ, ਉਹਨਾਂ ਨੇ ਘਰ ਬਾਰ ਵੀ ਸੰਭਾਲਿਆ ਹਨਾ, ਤੇ ਉਹਨਾਂ ਨੇ ਸਾਡੀ ਜਿਹੜੀ ਪਰਵਰਿਸ਼ ਆ ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਜਿਹੜੀ ਕਮੀ ਆ ਉਹ ਨਹੀਂ ਆਉਣ ਦਿੱਤੀ। ਪਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਉਹਨਾਂ ਨੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰ ਵੀ ਰੱਖਣੀ ਸੀ, ਉਹਨਾਂ ਨੇ ਉਹ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਸੀ, ਪਰ ਕਿਤੇ ਨਾ ਕਿਤੇ ਅਸੀਂ ਲੋਕ ਜ਼ਰੂਰ ਅਵੇਸਲੇ ਰਹਿੰਦੇ ਹਾਂ ਕਿ ਮਾਂ ਜਿਹੜੀ ਆ ਉਹ ਇੰਨਾ ਕੁਛ ਦੇਖ ਰੇਖ ਕਰਦੀ ਹੋਈ ਉਹਨੂੰ ਕਿੱਥੇ ਕਿਸ ਚੀਜ਼ ਦੀ ਲੋੜ ਆ, ਉਹਦੇ ਜਿਹੜੇ ਜਜ਼ਬਾਤ ਆ ਉਹ ਅਸਲ ਦੇ ਵਿੱਚ ਕੀ ਆ, ਉਹਨੂੰ ਸਾਡੀ ਸਾਰਿਆਂ ਦੀ ਚਿੰਤਾ ਆ, ਪਰ ਕੀ ਅਸੀਂ ਉਸ ਢੰਗ ਦੇ ਨਾਲ ਉਹਦੀ ਚਿੰਤਾ ਕਰ ਪਾਏ ਆ ਉਸ ਵੇਲੇ? ਨਹੀਂ। ਉਹ ਬਿਲਕੁਲ ਤੁਹਾਡੇ ਕਹਿਣ ਮੁਤਾਬਕ ਵੀ ਉਹ ਉਦੋਂ ਹੀ ਪਤਾ ਲੱਗਦਾ ਜਦੋਂ ਅਸੀਂ ਖੁਦ ਮਾਂ ਬਣਦੇ ਆ ਹਨਾ। ਔਰ ਮੈਨੂੰ ਯਾਦ ਆਉਂਦੀਆਂ ਹੁੰਦੀਆਂ ਗੱਲਾਂ ਜਦੋਂ ਸਾਡੀਆਂ ਮਾਵਾਂ ਸਾਨੂੰ ਕਹਿੰਦੀਆਂ ਹੁੰਦੀਆਂ ਸੀ ਕਿ ਜਦੋਂ ਵਿਆਹ ਹੋਊਗਾ ਨਾ ਫੇਰ ਪਤਾ ਲੱਗੂਗਾ, ਜਦੋਂ ਤੇਰੀ ਸੱਸ ਤੈਨੂੰ ਪੁੱਛੂਗੀ ਨਾ ਫੇਰ ਤੈਨੂੰ ਪਤਾ ਲੱਗੂ, ਜਦੋਂ ਸਾਨੂੰ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਪਰਪੱਕ ਹੋਣ ਦੀ ਸਿੱਖਿਆ ਦਿੰਦੀਆਂ ਸੀਗੀਆਂ ਕਿ ਤੈਨੂੰ ਆਹ ਵੀ ਆਉਣਾ ਚਾਹੀਦਾ, ਤੈਨੂੰ ਉਹ ਵੀ ਆਉਣਾ ਚਾਹੀਦਾ ਹਨਾ। ਉਹਦਾ ਕਾਰਨ ਕੀ ਹੁੰਦਾ ਕਿ ਲੜਕੀਆਂ ਦੀ ਜਿਹੜੀ ਲਾਈਫ ਹੈ ਮੈਨੂੰ ਲੱਗਦਾ ਉਹ ਹਮੇਸ਼ਾ ਹੀ ਚੈਲੰਜਿੰਗ ਰਹੀ, ਔਰ ਜਦੋਂ ਉਹਨੇ ਦੂਸਰੇ ਪਰਿਵਾਰ ਚ ਲੜਕੀ ਨੇ ਵਿਆਹ ਕੇ ਜਾਣਾ ਹੁੰਦਾ ਤਾਂ ਮਾਂ ਦੀ ਇਹ ਚਿੰਤਾ ਬਹੁਤ ਵੱਡੀ ਚਿੰਤਾ ਹੁੰਦੀ ਆ ਕਿ ਮੇਰੀ ਜਿਹੜੀ ਬੱਚੀ ਆ ਉਹਨੂੰ ਕਿਤੇ ਕਿਸੇ ਛੋਟੀ ਜਿਹੀ ਗੱਲ ਦੇ ਲਈ ਵੀ ਕੁਛ ਸੁਣਨਾ ਨਾ ਪਵੇ ਹਨਾ। ਸੋ ਮਾਂ ਜਿਹੜੀ ਆ ਉਹ ਇਸ ਲਈ ਫਿਕਰਮੰਦ ਹੁੰਦੀ ਆ ਸਾਡੀ ਸ਼ਖਸੀਅਤ ਦੀ ਉਸਾਰੀ ਨੂੰ ਲੈ ਕੇ ਕਿ ਮੇਰਾ ਬੱਚਾ ਜਿਹੜਾ ਚਾਹੇ ਉਹ ਮੁੰਡਾ ਆ ਚਾਹੇ ਕੁੜੀ ਆ, ਅੱਜ ਦਾ ਜ਼ਮਾਨਾ ਜਿਹੜਾ ਅੱਜ ਦਾ ਜਿੱਦਾਂ ਦਾ ਦੌਰ ਆ ਉਹਦੇ ਵਿੱਚ ਦੋਨਾਂ ਬੱਚਿਆਂ ਦੀ ਜਿਹੜੀ ਸ਼ਖਸੀਅਤ ਉਸਾਰੀ ਦੇ ਵਿੱਚ ਮਾਂ ਦੀ ਜਿਹੜੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਆ, ਕਿਉਂਕਿ ਇੱਕ ਸਮਾਂ ਸੀਗਾ ਜਦੋਂ ਸਿਰਫ ਮਾਵਾਂ ਜਿਹੜੀਆਂ ਸੀ ਉਹ ਕੁੜੀਆਂ ਨੂੰ ਹੀ ਜ਼ਿਆਦਾ ਲੈ ਕੇ ਫਿਕਰਮੰਦ ਹੁੰਦੀਆਂ ਸੀਗੀਆਂ ਕਿ ਕੁੜੀਆਂ ਨੇ ਦੂਜੇ ਪਰਿਵਾਰਾਂ ਚ ਜਾਣਾ, ਪਰ ਅੱਜ ਦਾ ਜੇ ਮਾਹੌਲ ਦੇਖੀਏ ਤਾਂ ਹੁਣ ਜਿਹੜੀਆਂ ਮਾਵਾਂ ਉਹਨਾਂ ਦੇ ਲਈ ਪੁੱਤਰਾਂ ਦੀ ਜਿਹੜੀ ਚਿੰਤਾ ਆ ਉਹ ਵੀ ਉਨੀ ਹੀ ਵੱਡੀ ਹੁੰਦੀ ਆ, ਕਿਉਂਕਿ ਜ਼ਮਾਨੇ ਦਾ ਜਿਹੜਾ ਬਿਲਕੁਲ ਦਸਤੂਰ ਆ ਉਹ ਬਦਲ ਰਿਹਾ ਆ ਹਨਾ, ਦੋਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਵੰਡ ਹੋ ਰਹੀਆਂ ਆ ਅੱਗੇ, ਜਿਹੜੀਆਂ ਗੱਲਾਂ ਜਿਹੜੀਆਂ ਸੀ ਪਹਿਲਾਂ ਲੜਕੀ ਦੇ ਲਈ ਹੀ ਜ਼ਿਆਦਾ ਜ਼ਰੂਰੀ ਹੁੰਦੀਆਂ ਸੀਗੀਆਂ, ਮਹੱਤਵਪੂਰਨ ਹੁੰਦੀਆਂ ਸੀ, ਉਹ ਹੁਣ ਲੜਕੇ ਦੇ ਲਈ ਵੀ ਉਨੀਆਂ ਜ਼ਰੂਰੀ ਹੁੰਦੀਆਂ। ਸੋ ਮਾਂ ਦੇ ਲਈ ਜਿਹੜੀਆਂ ਚੁਣੌਤੀਆਂ ਆ ਉਹ ਹਮੇਸ਼ਾ ਹੀ ਖੜੀਆਂ ਰਹੀਆਂ, ਜਦੋਂ ਸਹੁਰੇ ਪਰਿਵਾਰ ਦੇ ਵਿੱਚ ਵੀ ਉਹ ਧੀ ਨੂੰ ਤੋਰਦੀ ਆ ਉਹਨੂੰ ਫਿਕਰ ਹੁੰਦਾ ਕਿ ਇਸ ਬੱਚੇ ਨੂੰ ਮਤਲਬ ਕਿਸੇ ਵੀ ਚੀਜ਼ ਦੇ ਵਿੱਚ ਕੋਈ ਕਮੀ ਨਾ ਹੋਵੇ ਹਨਾ, ਉਹ ਕਮੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਚਾਹੇ ਉਹਦੀ ਆਪਣੀ ਸ਼ਖਸੀਅਤ ਦੇ ਵਿੱਚ ਆ ਚਾਹੇ ਉਸ ਦੀਆਂ ਲੋੜਾਂ ਨੂੰ ਲੈ ਕੇ ਆ। ਔਰ ਜਦੋਂ ਸਹੁਰੇ ਪਰਿਵਾਰ ਦੇ ਵਿੱਚ ਜਾਂਦੀ ਆ ਉੱਥੇ ਵੀ ਸਭ ਤੋਂ ਜ਼ਿਆਦਾ ਲੜਕੀ ਦੇ ਲਈ ਵੀ ਇਹੋ ਹੀ ਦੇਖਿਆ ਪਰਖਿਆ ਜਾਂਦਾ ਕਿ ਇਹਦੀ ਮਾਂ ਨੇ ਇਹਨੂੰ ਕੀ ਸਿਖਾ ਕੇ ਭੇਜਿਆ, ਜਦੋਂ ਕਿਸੇ ਵੀ ਚੀਜ਼ ਦੇ ਵਿੱਚ ਉਹ ਪੂਰੀ ਨਹੀਂ ਪੈਂਦੀ ਤਾਂ ਫੇਰ ਉਹਨੂੰ ਸਭ ਤੋਂ ਵੱਡਾ ਜਿਹੜਾ ਤਾਨਾ ਮਿਹਣਾ ਜਿਹੜਾ ਉਹ ਵੀ ਇਹੀ ਮਿਲਦਾ ਕਿ ਤੇਰੀ ਮਾਂ ਨੇ ਤੈਨੂੰ ਕੀ ਸਿਖਾਇਆ ਜਾਂ ਤੈਨੂੰ ਆਹ ਚੀਜ਼ ਸਿਖਾਈ ਨੀ ਹਨਾ। ਸੋ ਮਾਂ ਦੀ ਭੂਮਿਕਾ ਦੇਖੋ ਤੁਸੀਂ ਕਿੱਡੀ ਅਹਿਮ ਹੁੰਦੀ ਆ ਕਿ ਮਾਂ ਜਿਹੜੀ ਆ ਉਹ ਆਪਣੇ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਉੱਥੇ ਤਾਂ ਉਹ ਆਪਣਾ 100% ਦਿੰਦੀ ਆ, 100% ਉਹਨੂੰ ਦੇਣਾ ਹੀ ਪੈਂਦਾ, ਪਰ ਜਦੋਂ ਬੱਚੇ ਜਿਹੜੇ ਆ ਉਹ ਆਪਣਾ ਆਪ ਸੰਭਾਲਣ ਜੋਗੇ ਹੋ ਜਾਂਦੇ ਆ ਉਦੋਂ ਵੀ ਮਾਂ ਜਿਹੜੀ ਆ ਉਹ ਉਹਨਾਂ ਦੇ ਲਈ ਫਿਕਰਮੰਦ ਰਹਿੰਦੀ ਆ। ਔਰ ਮੈਨੂੰ ਲੱਗਦਾ ਜਦੋਂ ਆਪਣੇ ਹੁਣ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਜਾਂਦੇ ਆ, ਕੈਨੇਡਾ ਦੇ ਵਿੱਚ, ਅਮਰੀਕਾ ਚ ਜਾਂਦੇ ਆ, ਆਸਟ੍ਰੇਲੀਆ ਚ ਆਉਂਦੇ ਆ, ਹਨਾ, ਤੇ ਉੱਥੇ ਰਹਿੰਦਿਆਂ ਜਿੰਨੀਆਂ ਹੀ ਉਹਨਾਂ ਨੇ ਐਸ਼ਾਂ ਕੀਤੀਆਂ ਹੁੰਦੀਆਂ, ਜਦੋਂ ਉਹ ਦੂਜੇ ਦੇਸ਼ਾਂ ਚ ਪਹੁੰਚਦੇ ਆ, ਜਦੋਂ ਉਹਨਾਂ ਨੂੰ ਛੋਟੀਆਂ ਛੋਟੀਆਂ ਲੋੜਾਂ ਜਿਹੜੀਆਂ ਪੂਰੀਆਂ ਕਰਨ ਦੇ ਲਈ ਮਾਂ ਨੂੰ ਫੋਨ ਕਰਨਾ ਪੈਂਦਾ, ਫੇਰ ਉਹਨਾਂ ਨੂੰ ਪਤਾ ਲੱਗਦਾ ਕਿ ਮਾਂ ਦੀ ਕਿੰਨੀ ਅਹਿਮੀਅਤ ਸੀ, ਹਨਾ। ਸੋ ਬਹੁਤ ਸਾਰੇ ਗੀਤ ਵੀ ਬਣੇ ਹੋਏ ਆ ਕਿ ਆਟਾ ਗੁੰਨਣ ਲੱਗੇ ਉਹਨਾਂ ਨੂੰ ਮਾਂ ਚੇਤੇ ਆਉਂਦੀ ਆ, ਫੇਰ ਹਨਾ ਛੋਟੇ ਛੋਟੇ ਦਿਨ ਦੀ ਜਿਹੜੀ ਕਿਰਿਆ ਕਰਨ ਵਾਲੇ ਕਾਰਜ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਮਾਂ ਦੀਆਂ ਜਿਹੜੀਆਂ ਨਸੀਹਤਾਂ ਯਾਦ ਆਉਂਦੀਆਂ, ਮਾਂ ਦੀਆਂ ਗੱਲਾਂ ਯਾਦ ਆਉਂਦੀਆਂ। ਸਾਡੀਆਂ ਜਿਹੜੀਆਂ ਕੁੜੀਆਂ ਉਹ ਵੀ ਵਿਦਿਆਰਥੀ ਵੀਜ਼ੇ ਤੇ ਇੱਥੇ ਆਉਂਦੀਆਂ, ਪਰ ਜਿਹੜੀਆਂ, ਕਿਉਂਕਿ ਅੱਜ ਕੱਲ ਪਰਿਵਾਰ ਛੋਟੇ ਆ, ਛੋਟੇ ਪਰਿਵਾਰਾਂ ਦੇ ਬੱਚੇ ਚਾਹੇ ਉਹ ਕੁੜੀ ਆ ਚਾਹੇ ਮੁੰਡਾ, ਸਾਰੇ ਲਾਡਲੇ ਹੁੰਦੇ ਆ, ਹਨਾ, ਤੇ ਉਹ ਲਾਡ ਦੇ ਵਿੱਚ ਪਲੇ ਉਹ ਬੱਚੇ ਜਦੋਂ ਦੂਰ ਹੁੰਦੇ ਆ ਮਾਂ ਤੋਂ, ਫੇਰ ਮਾਂ ਦੀ ਜਿਹੜੀ ਅਹਿਮੀਅਤ ਆ ਉਹ ਉਹਨਾਂ ਨੂੰ ਫਿਰ ਸ਼ਿੱਦਤ ਦੇ ਨਾਲ ਮਹਿਸੂਸ ਹੁੰਦੀ ਆ। ਸਾਡੇ ਨਾਲ ਬਚਿੱਤਰ ਸਿੰਘ ਮੌੜ ਭੁੱਲਰ ਹੋਰਾਂ ਨੇ ਨਾ ਬਹੁਤ ਸੋਹਣਾ ਇੱਕ ਵਿਚਾਰ ਭੇਜਿਆ ਸੀ ਮਾਂ ਦੇ ਬਾਰੇ, ਕਹਿੰਦੇ ਮਾਂ ਦੇ ਪਿਆਰ ਅਤੇ ਕੁਰਬਾਨੀ ਦਾ ਮੁੱਲ ਕੋਈ ਵੀ ਨਹੀਂ ਦੇ ਸਕਦਾ, ਚਾਹੇ ਉਹ ਸਾਰੀ ਧਰਤੀ ਦਾ ਮਾਲਕ ਕਿਉਂ ਨਾ ਹੋਵੇ। ਤੇ ਆਪਾਂ ਇੱਕ ਗੀਤ ਵੀ ਸਰੋਤਿਆਂ ਨੂੰ ਸੁਣਾਉਣਾ, ਕੁਲਦੀਪ ਕੌਰ ਹੋਰਾਂ ਨੇ ਫਰਮਾਇਸ਼ ਕੀਤੀ ਹੈ, ਇੱਕ ਗੀਤ ਨਜ਼ਰ ਕਰਦੇ ਆ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਆ, ਥੋੜੇ ਜਿਹੇ ਹੋਰ ਜਿਹੜੇ ਮੈਸੇਜਸ ਲਵਾਂਗੇ ਤੇ ਫਿਰ ਜਿਹੜਾ ਸਮਾਂ ਜਿਹੜਾ ਸਾਡੇ ਕੋਲ ਥੋੜਾ ਹੀ ਹੈ ਤੇ ਫਿਰ ਇਜਾਜ਼ਤ ਵੀ ਲਵਾਂਗੇ ਸੋ।
ਪੌਂਡਾ ਡਾਲਰਾਂ ਚ ਖੇਡਿਆ ਅੱਜ ਤੇਰਾ ਖੋਟਾ ਸਿੱਕਾ, ਉਹ ਜਿਹਦੇ ਫਿਕਰਾਂ ਚ ਰੰਗ ਵੀ ਤੂੰ ਪਾ ਲਿਆ ਸੀ ਫਿੱਕਾ। ਪੌਂਡਾ ਡਾਲਰਾਂ ਚ ਖੇਡਿਆ ਅੱਜ ਤੇਰਾ ਖੋਟਾ ਸਿੱਕਾ, ਜਿਹਦੇ ਫਿਕਰਾਂ ਚ ਰੰਗ ਵੀ ਤੂੰ ਪਾ ਲਿਆ ਸੀ ਫਿੱਕਾ। ਬਾਬੇ ਨਾਨਕੀ ਦੀ ਫੋਟੋ ਅੱਗੇ ਹੱਥ ਜੋੜ ਜੋੜ ਰਹਿੰਦੀ ਸ਼ਾਮ ਤੇ ਸਵੇਰੇ ਕਰਦੀ ਸੀ ਜਿਹੜੀਆਂ, ਤੇਰਾ ਪਹੁੰਚ ਗਿਆ ਫਰਸ਼ਾਂ ਤੂੰ ਅਰਸ਼ਾਂ ਤੇ ਹਿਸਾਬ ਤੇ ਬੇਰ ਦਾਸਾਂ ਤੇਰੀਆਂ, ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੂੰ ਅਰਸ਼ਾਂ ਤੇ ਹਿਸਾਬ ਤੇ ਬੇਰ ਦਾਸਾਂ ਤੇਰੀਆਂ। ਸਜਾ ਕੇ ਚੋਲਾ ਮੋਟਿਆਂ ਤੇ ਪਾ ਕੇ ਸੀਗੀ ਤੇਜ ਦੀ ਸਕੂਲ ਮੱਥਾ ਚੁੰਮ ਕੇ, ਮੈਂ ਤੇਰੇ ਆਲਾ ਲਾਡ ਸੱਚੀ ਮਿਲਿਆ ਨਾ ਜੱਗ ਦੇਖ ਲਿਆ ਤੇਰੇ ਲਾਡਲੇ ਨੇ ਘੁੰਮ ਕੇ। ਹੋ ਸਿਰ ਕੇ ਸੀਗੀ ਸਜਾ ਕੇ ਚੋਲਾ ਮੋਟਿਆਂ ਤੇ ਪਾ ਕੇ ਸੀਗੀ ਤੇਜ ਦੀ ਸਕੂਲ ਮੱਥਾ ਚੁੰਮ ਕੇ, ਮੈਂ ਤੇਰੇ ਆਲਾ ਲਾਡ ਸੱਚੀ ਮਿਲਿਆ ਨਾ ਜੱਗ ਦੇਖ ਲਿਆ ਤੇਰੇ ਲਾਡਲੇ ਨੇ ਘੁੰਮ ਕੇ। ਦਿੱਤੀਆਂ ਜੋ ਮੈਨੂੰ ਕੱਚੀ ਉਮਰ ਤੋਂ ਲੈ ਕੇ ਖੂਨ ਵਿੱਚ ਵਹਿੰਦੀਆਂ ਨੇ ਉਹ ਹੱਲਾ ਸ਼ੇਰੀਆਂ, ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾਂ ਤੇ ਹਿਸਾਬ ਤੇ ਬੇਰ ਦਾਸਾਂ ਤੇਰੀਆਂ, ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾਂ ਤੇ ਹਿਸਾਬ ਤੇ ਬੇਰ ਦਾਸਾਂ ਤੇਰੀਆਂ। ਵੇਖਦਾ ਸੀ ਉੱਡਦੇ ਜਹਾਜ਼ ਕਦੇ ਅੱਜ ਵਿੱਚ ਬਹਿਣ ਵਾਲਾ ਹੋ ਗਿਆ, ਉਹ ਮੁੰਡਾ ਮੇਰਾ ਵਿੱਚ ਆਸਟ੍ਰੇਲੀਆ ਦੇ ਸੈੱਟ ਬਾਪੂ ਇੱਕ ਠੋਕ ਕਹਿਣ ਵਾਲਾ ਹੋ ਗਿਆ। ਵੇੜੇ ਉੱਤੋਂ ਵੇਖਦਾ ਸੀ ਉੱਡਦੇ ਜਹਾਜ਼ ਕਦੇ ਅੱਜ ਵਿੱਚ ਬਹਿਣ ਵਾਲਾ ਹੋ ਗਿਆ, ਆਪਣਾ ਤਾਂ ਮੁੰਡਾ ਵਿੱਚ ਗੋਰਿਆਂ ਦੇ ਸੈੱਟ ਬਾਪੂ ਇੱਕ ਠੋਕ ਕਹਿਣ ਵਾਲਾ ਹੋ ਗਿਆ। ਉਹ ਵੀ ਦਿਨ ਯਾਦ ਮੇਰੇ ਕਰਕੇ ਤੂੰ ਮਾਏ ਖਾਦੀਆਂ ਸੀ ਬਾਪੂ ਕੋਲੋਂ ਝਿੜਕਾਂ ਬਥੇਰੀਆਂ, ਤੇਰਾ ਪਹੁੰਚ ਗਿਆ ਫਰਸ਼ਾਂ ਤੂੰ ਅਰਸ਼ਾਂ ਤੇ ਹਿਸਾਬ ਤੇ ਬੇਰ ਦਾਸਾਂ ਤੇਰੀਆਂ, ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੂੰ ਅਰਸ਼ਾਂ ਤੇ ਹਿਸਾਬ ਤੇ ਬੇਰ ਦਾਸਾਂ ਤੇਰੀਆਂ। ਘੁੰਮਦਾ ਸੀ ਰੱਬ ਦੀ ਅਮੇਰ ਗੱਡੀ ਵੱਡੀ ਅੱਜ ਕੋਕਰੀ ਦੇ ਥੱਲੇ ਆ, ਉਹ ਯੂਰਪ ਕੈਨੇਡਾ ਵਿੱਚ ਲੱਗਦੇ ਅਖਾੜੇ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਆ। ਉਹ ਵੈਸ ਪੇ ਤੇ ਘੁੰਮਦਾ ਸੀ ਰੱਬ ਦੀ ਅਮੇਰ ਗੱਡੀ ਵੱਡੀ ਅੱਜ ਕੋਕਰੀ ਦੇ ਥੱਲੇ ਆ, ਉਹ ਯੂਰਪ ਕੈਨੇਡਾ ਵਿੱਚ ਲੱਗਦੇ ਅਖਾੜੇ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਆ। ਜੱਗੀ ਜੱਗ ਵਾਲੀ ਕਹੇ ਕੱਢੀ ਦਸਵੰਦ ਸਦਾ ਅੰਮੀਏ ਨੀ ਵਿੱਚੋਂ ਤੂੰ ਕਮਾਈਆਂ ਮੇਰੀਆਂ, ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾਂ ਤੇ ਹਿਸਾਬ ਤੇ ਬੇਰ ਦਾਸਾਂ ਤੇਰੀ।
ਸਵਾਗਤ ਕਰਦੇ ਆ ਜੀ ਗੀਤ ਤੋਂ ਬਾਅਦ ਇੱਕ ਵਾਰ ਫੇਰ ਚੱਲ ਰਹੀ ਹੈ ਜੀ ਗੱਲਬਾਤ ਮਾਂ ਦੇ ਉੱਤੇ ਤੇ ਕਈ ਵਾਰ ਕਹਿੰਦੇ ਹੁੰਦੇ ਵੀ ਗੱਲ ਕਰਨੀ ਜਿਹੜੀ ਆ ਬਹੁਤ ਸੌਖੀ ਹੁੰਦੀ ਹੈ ਸਾਹ ਜਿਹੜੇ ਉਹਨਾਂ ਨੂੰ ਜਿਉਣਾ ਬੜਾ ਔਖਾ ਹੁੰਦਾ ਜਜ਼ਬਾਤ ਜਿਹੜੇ ਹੁੰਦੇ ਆ ਉਹਨਾਂ ਨੂੰ ਜਿਉਣਾ ਬੜਾ ਔਖਾ ਹੁੰਦਾ ਇਹਨਾਂ ਦਾ ਗੀਤ ਦੀ ਆਵਾਜ਼ ਇੱਕ ਵਾਰ ਫੇਰ ਸਾਡੇ ਕੰਨਾਂ ਚ ਪੈ ਰਹੀ ਹੈ ਗੀਤ ਤੋਂ ਬਾਅਦ ਗੱਲਬਾਤ ਨੂੰ ਅੱਗੇ ਵਧਾਉਂਦੇ ਆ ਤੇ ਅਹਿਸਾਸਾਂ ਨੂੰ ਜਿਉਣਾ ਜਦੋਂ ਪੈਂਦਾ ਜੀ ਤੇ ਫੇਰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਫੀਲਿੰਗਸ ਆ ਬਹੁਤ ਤਰ੍ਹਾਂ ਦੇ ਜਿਹੜੇ ਜਜ਼ਬਾਤ ਆ ਹਨਾ ਉਹ ਸਮੇਂ ਸਮੇਂ ਦੇ ਵਿੱਚ ਆਪਣੇ ਅੰਦਰ ਮਹਿਸੂਸ ਕਰਦੇ ਹੋ ਤੇ ਇਸੇ ਤਰ੍ਹਾਂ ਜਿਹੜੀ ਮਾਂ ਆ ਮਾਂ ਦੀ ਜਿਹੜੀ ਫੀਲਿੰਗ ਆ ਮਾਂ ਦਾ ਜਿਹੜਾ ਅਹਿਸਾਸ ਆ ਮਾਂ ਹੋਣ ਦਾ ਅਹਿਸਾਸ ਜਿਹੜਾ ਆ ਹਨਾ ਉਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਉਤਰਾਅ ਚੜਾਅ ਜਿਹੜੇ ਆ ਉਹ ਮਹਿਸੂਸ ਕਰ ਸਕਦੇ ਹੋ ਅਸੀਂ ਹੁਣੇ ਆਫ ਏਅਰ ਗੱਲ ਕਰ ਰਹੇ ਸੀ ਕਿ ਸਿਮਰ ਗੱਲ ਕਰ ਰਹੇ ਸਨ ਕਿ ਮਾਂ ਜਿਹੜੀ ਹੈ ਉਹਦੇ ਲਈ ਬਹੁਤ ਸਾਰੀਆਂ ਚਿੰਤਾਵਾਂ ਜਿਹੜੀਆਂ ਉਹ ਹੁੰਦੀਆਂ ਜਿਵੇਂ ਹੁਣ ਅੱਜ ਦੀ ਮਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਉਹਦੇ ਲਈ ਵੰਗਾਰਾਂ ਬਹੁਤ ਨੇ ਹਨਾ ਕਿਉਂਕਿ ਅਸੀਂ ਬੱਚਿਆਂ ਨੂੰ ਜਦੋਂ ਪਾਲਦੇ ਹਾਂ ਪੋਸਦੇ ਹਾਂ ਤੇ ਫਿਰ ਸਾਨੂੰ ਲੱਗਦਾ ਹੁੰਦਾ ਕਿ ਉਹਨਾਂ ਦੇ ਵਿੱਚ ਚੰਗੀਆਂ ਆਦਤਾਂ ਹੀ ਪੈਦਾ ਹੋਣ ਤੇ ਉਹ ਚੰਗੀਆਂ ਆਦਤਾਂ ਅਸੀਂ ਕਿਵੇਂ ਪੈਦਾ ਕਰਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਜਿਹੜੇ ਆ ਉਹ ਇਸ ਸਮਾਜ ਨੂੰ ਬਦਲਣ ਦੇ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਉਣਗੇ ਹਨਾ ਔਰ ਪਹਿਲਾਂ ਦੀਆਂ ਜਿਹੜੀਆਂ ਪਾਈਆਂ ਹੋਈਆਂ ਰਵਾਇਤਾਂ ਆ ਉਹਨਾਂ ਦੇ ਵਿੱਚ ਚੰਗਾ ਕੀ ਆ ਕੀ ਚੰਗਾ ਅਪਣਾਉਣਗੇ ਕੀ ਮਾੜਾ ਜਿਹੜਾ ਆ ਉਹ ਉਹਨਾਂ ਦੇ ਉੱਤੇ ਅਸਰ ਕਰੇਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਿਰਫ ਤੇ ਸਿਰਫ ਮਾਂ ਸੋਚਦੀ ਆ ਮਾਂ ਹੰਡਾਉਂਦੀ ਆ ਮਾਂ ਮਹਿਸੂਸ ਕਰਦੀ ਆ ਜੀ ਸਿਮਰ
ਜੀ ਜੀ ਬਿਲਕੁਲ ਅਮਨਦੀਪ ਜੀ ਬਿਲਕੁਲ ਤੁਸੀਂ ਠੀਕ ਕਿਹਾ ਵੀ ਜਿੱਦਾਂ ਅੱਜ ਦੀ ਮਾਂ ਵਾਸਤੇ ਇੱਕ ਵੱਖਰੀਆਂ ਵੰਗਾਰਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆ ਰਹੀਆਂ ਨੇ ਸੋ ਕਦੀ ਕਦੀ ਮੈਂ ਆਪਣੇ ਘਰ ਚ ਇੱਦਾਂ ਮਹਿਸੂਸ ਕਰਦੀ ਆ ਕਿ ਮੈਨੂੰ ਕੋਈ ਕੁਛ ਚੀਜ਼ਾਂ ਜੋ ਮੈਂ ਅੱਜ ਸੋਚਦੀ ਆ ਕਿ ਜੋ ਸਾਡੇ ਪੇਰੈਂਟਸ ਨੇ ਸਾਨੂੰ ਸਿਖਾਇਆ ਜਰੂਰੀ ਨਹੀਂ ਹੈ ਕਿ ਅਸੀਂ ਉਹੀ ਆਪਣੇ ਬੱਚਿਆਂ ਨੂੰ ਸਿਖਾਈਏ ਕਿਉਂਕਿ ਕਹਿੰਦੇ ਆ ਵੀ ਕੁਛ ਚੀਜ਼ਾਂ ਤੁਹਾਨੂੰ ਬੱਚਿਆਂ ਤੋਂ ਸਿੱਖਣ ਨੂੰ ਵੀ ਮਿਲਦੀਆਂ ਜਰੂਰੀ ਨਹੀਂ ਹੈ ਕਿ ਵੱਡਾ ਜੇ ਕੋਈ ਉਮਰ ਚ ਤੁਹਾਡੇ ਤੋਂ ਵੱਡਾ ਹੈ ਤੇ ਉਹ ਹਮੇਸ਼ਾ ਠੀਕ ਹੀ ਹੋਵੇ ਸੋ ਮੈਂ ਆਪਣੇ ਘਰ ਚ ਇਹ ਚੀਜ਼ ਮਹਿਸੂਸ ਕਰਦੀ ਆ ਵੀ ਜਿੱਦਾਂ ਮੇਰੇ ਹਸਬੈਂਡ ਆ ਤੇ ਉਹ ਕਹਿ ਲੋ ਵੀ ਪੂਰੀ ਤਰ੍ਹਾਂ ਮੇਰੇ ਉੱਤੇ ਡਿਪੈਂਡੈਂਟ ਨੇ ਹਨਾ ਉਹਨਾਂ ਨੂੰ ਕੋਈ ਚੀਜ਼ ਘਰ ਚ ਨਹੀਂ ਲੱਭ ਰਹੀ ਉਹਨਾਂ ਦੀ ਅਲਮਾਰੀ ਚੋਂ ਵੀ ਨਹੀਂ ਲੱਭ ਰਹੀ ਤੇ ਉਹ ਵੀ ਮਤਲਬ ਉਹਨਾਂ ਨੂੰ ਮੈਨੂੰ ਵਾਈ ਮਾਂ ਸਿਮਰ ਮੇਰੀ ਆਹ ਚੀਜ਼ ਨਹੀਂ ਲੱਭ ਰਹੀ
ਪ੍ਰੋਗਰਾਮ ਤਾਂ ਨਹੀਂ ਸੁਣ ਰਹੇ
ਉਹ ਮੇਰਾ ਬੇਟਾ ਜੀ ਸੁਣ ਵੀ ਰਹੇ ਸੱਚ ਹੀ ਆ ਇਹਦੇ ਚ ਕੋਈ ਗੱਲ ਨਹੀਂ ਉਹ ਇਸ ਗੱਲ ਤੋਂ ਮੁੱਕਰ ਨਹੀਂ ਸਕਦੇ ਤੇ ਫਿਰ ਉਹੀ ਚੈਲੰਜ ਮੇਰੇ ਸਾਹਮਣੇ ਆਉਂਦਾ ਹੈ ਕਿ ਜਦੋਂ ਮੇਰਾ ਬੇਟਾ ਉਹਨਾਂ ਲਾਗੇ ਬੈਠਾ ਹੁੰਦਾ ਜਾਂ ਕਿੱਦਾਂ ਹਨਾ ਤੇ ਉਹ ਮੇਰੀ ਬੇਟੀ ਨੂੰ ਹਰ ਕੰਮ ਵਾਸਤੇ ਕਹੂਗਾ ਦੀਦੀ ਆਹ ਕਰਦੇ ਦੀਦੀ ਉਹ ਕਰਦੇ ਸੋ ਮੇਰੇ ਵਾਸਤੇ ਬੜਾ ਵੱਡਾ ਕਿਤੇ ਕਿਤੇ ਚੈਲੰਜ ਹੋ ਜਾਂਦਾ ਵੀ ਮੈਂ ਜ਼ਰੂਰੀ ਨਹੀਂ ਹੈ ਕਿ ਜਿੱਦਾਂ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਜਿੱਦਾਂ ਹਨਾ ਵੀ ਮਦਰ ਨੇ ਸਾਰਾ ਕੁਛ ਕਰਕੇ ਦਿੱਤਾ ਤੇ ਜ਼ਰੂਰੀ ਨਹੀਂ ਹੈ ਕਿ ਮੈਂ ਆਪਣੇ ਬੇਟੇ ਨੂੰ ਵੀ ਉਹੀ ਸਿਖਾਵਾਂ ਕਿ ਤੂੰ ਕੁਛ ਨਹੀਂ ਕਰਨਾ ਹਨਾ ਵੀ ਤੂੰ ਕਿਚਨ ਚ ਹੁਣ ਜਿੱਦਾਂ ਕਿਸੇ ਵੇਲੇ ਸ਼ਾਮ ਨੂੰ ਆਉਂਦੇ ਆ ਤੇ ਮੈਂ ਉਹਨਾਂ ਦੋਵਾਂ ਨੂੰ ਕਹਾਂਗੀ ਚਲੋ ਆਪਣੇ ਟਿਫਨ ਕੱਢ ਕੇ ਧੋਵੋ ਹਨਾ ਤੇ ਉਹ ਕੀ ਕਰਦਾ ਆਪਣਾ ਟਿਫਨ ਰੱਖ ਕੇ ਚੱਲ ਜਾਂਦਾ ਦੀਦੀ ਮੇਰਾ ਵੀ ਧੋਦੀ ਤੇ ਮੈਂ ਫਿਰ ਉਹਨੂੰ ਦੀਦੀ ਕੋ ਧੋਏਗੀ ਤੁਸੀਂ ਆਪਣਾ ਟਿਫਨ ਆਪੇ ਵਾਸ਼ ਕਰੋ ਸਿਰਫ ਇਹ ਨਹੀਂ ਹੈ ਕਿ ਜਿੱਥੇ ਮੈਂ ਇੰਨਾ ਕੁਛ ਕਰਦੀ ਹਾਂ ਮੈਂ ਟਿਫਨ ਨਹੀਂ ਧੋ ਸਕਦੀ ਸਿਰਫ ਮੈਨੂੰ ਇਹ ਹੁੰਦਾ ਕਿ ਮੈਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਹਾਂਜੀ ਵੀ ਹਰ ਟਾਈਮ ਤੁਸੀਂ ਕਿਸੇ ਤੇ ਡਿਪੈਂਡੈਂਟ ਰਹਿਣਾ ਵਾ ਤੇ ਜਰੂਰੀ ਨਹੀਂ ਹੈ ਕਿ ਉਹ ਕੁੜੀ ਹੈ ਤੇ ਉਹ ਸਾਰਾ ਕੰਮ ਕਰੇ ਤੂੰ ਮੁੰਡਾ ਹੈ ਤੇ ਤੂੰ ਨਹੀਂ ਕਰ ਸਕਦਾ ਹਨਾ ਸੋ ਇਹੋ ਜਿਹੜੇ ਚੈਲੰਜਸ ਨੇ ਨਾ ਉਹਨਾਂ ਨੂੰ ਕਦੀ ਕਦੀ ਫੇਸ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਬੱਚੇ ਜਿਹੜੇ ਆ ਉਹ ਘਰ ਤੋਂ ਹੀ ਸਿੱਖਦੇ ਆ ਹਨਾ ਤੇ ਹੁਣ ਜਿੱਦਾਂ ਦੀ ਕਿਸੇ ਦੀ ਆਦਤ ਹੋਵੇ ਹਨਾ ਤੇ ਕੁਛ ਇਹ ਆ ਵੀ ਕੁਛ ਮੈਂ ਵੀ ਕਹਿੰਦੇ ਜਿੱਦਾਂ ਮੇਰੀ ਇੱਕ ਫਰੈਂਡ ਆ ਤੇ ਉਹ ਮੈਨੂੰ ਹਮੇਸ਼ਾ ਇਹ ਕਹੂਗੀ ਕਹਿੰਦੀ ਮੈਨਸ ਆਰ ਨੋਟ ਬੈਡ ਹਨਾ ਵੀ ਮੇਕਿੰਗ ਦੈਮ ਬੈਡ ਕਿਉਂਕਿ ਆਪਾਂ ਸਾਰਾ ਕੁਛ ਉਹਨਾਂ ਨੂੰ ਕਰਕੇ ਦੇ ਦਿੰਨੇ ਆ ਤੇ ਆਪਾਂ ਆਪ ਹੀ ਉਹਨਾਂ ਨੂੰ ਹਨਾ ਵੀ ਬੁਰੇ ਬਣਾਉਂਦੇ ਆ ਇਹ ਹੋ ਸਕਦਾ ਮੈਂ ਵੀ ਮੰਨਦੀ ਹਾਂ ਵੀ ਮੇਰੀ ਵੀ ਕਿਤੇ ਨਾ ਕਿਤੇ ਗਲਤੀ ਹੋ ਗਈ ਕਿਉਂਕਿ ਉਹ ਜਦੋਂ ਮੇਰੇ ਹਸਬੈਂਡ ਕੁਛ ਨਾ ਕੁਛ ਕਰਨ ਲੱਗਦੇ ਤੇ ਮੈਨੂੰ ਏਦਾਂ ਲੱਗਦਾ ਯਾਰ ਤੁਸੀਂ ਘੰਟਾ ਲਾ ਦੇਣਾ ਹਨਾ ਵੀ ਇਹਨਾਂ ਤੇ 5 ਮਿੰਟਾਂ ਦਾ ਕੰਮ ਨਹੀਂ ਹੈਗਾ ਜਦੋਂ ਤੁਸੀਂ ਕੰਮ ਲਈ ਪਾ ਕੇ ਬਹਿ ਗਏ ਹਨਾ ਪਰਾਂ ਚ ਮੈਂ ਆਪੇ ਕਰ ਲੂੰ ਤੇ ਸੋ ਇਹੋ ਜਿਹੀਆਂ ਆਦਤਾਂ ਵੀ ਜਿਹੜੀਆਂ ਨਾ ਕਦੀ ਕਦੀ ਉਹ ਹਸਬੈਂਡ ਏਦਾਂ ਲੱਗਦਾ ਵੀ ਹਾਂ ਠੀਕ ਹੈ ਵੀ ਇਹਨੇ ਕਰ ਲੈਣਾ ਹਨਾ ਤੇ ਸੋ ਮੈਂ ਇਹ ਕਿਤੇ ਨੀ ਚਾਹੁੰਦੀ ਵੀ ਮੇਰੇ ਬੱਚਿਆਂ ਦੇ ਵਿੱਚ ਕੋਈ ਏਦਾਂ ਦੀ ਗੱਲ ਆਵੇ ਜਾਂ ਏਦਾਂ ਦਾ ਕੋਈ ਫਰਕ ਆਵੇ ਕੱਲ ਨੂੰ ਜਿੱਦਾਂ ਮੇਰੇ ਬੱਚਿਆਂ ਨੇ ਆਪਣੇ ਲਾਈਫ ਦੇ ਵਿੱਚ ਬੜੇ ਬੜੇ ਚੈਲੰਜਸ ਬੱਚਿਆਂ ਨੇ ਫੇਸ ਕਰਨੇ ਹੁੰਦੇ ਆ ਤੇ ਕਿਤੇ ਉਹਨਾਂ ਨੂੰ ਇਸ ਚੀਜ਼ ਦਾ ਇਹ ਚੀਜ਼ ਕਦੀ ਮਹਿਸੂਸ ਨਾ ਹੋਵੇ ਹਨਾ ਵੀ ਮੈਂ ਮੁੰਡਾ ਆ ਤੇ ਮੈਂ ਹੁਣ ਇਹ ਕੰਮ ਕਿਉਂ ਕਰਾਂ ਜਾਂ ਮੇਰੀ ਬੇਟੀ ਨੂੰ ਕਦੀ ਇਹ ਚੀਜ਼ ਮਹਿਸੂਸ ਹੋਵੇ ਕਿ ਮੈਂ ਤੇ ਕੁੜੀ ਆ ਤੇ ਮੈਂ ਏਦਾਂ ਨਹੀਂ ਕਰ ਸਕਦੀ ਹਨਾ ਸੋ ਅੱਜ ਕੱਲ ਦੀ ਮਦਰ ਦੇ ਵਿੱਚ ਇਹੋ ਜਿਹੇ ਚੈਲੰਜਸ ਜਿਹੜੇ ਨੇ ਨਾ ਉਹ ਬਹੁਤ ਜ਼ਿਆਦਾ ਔਖੇ ਨੇ ਖਾਸ ਕਰਕੇ ਜਦੋਂ ਤੁਹਾਡੇ ਘਰ ਦਾ ਮਾਹੌਲ ਡਿਫਰੈਂਟ ਹੋਵੇ ਤੇ ਤੁਸੀਂ ਆਪਣੇ ਘਰ ਦੇ ਬੱਚਿਆਂ ਨੂੰ ਇੱਕ ਡਿਫਰੈਂਟ ਨਸੀਹਤ ਦੇਣੀ ਹੋਵੇ ਜਾਂ ਇੱਕ ਡਿਫਰੈਂਟ ਮਾਹੌਲ ਸਿਖਾਉਣਾ ਹੋਵੇ ਜੀ ਅਮਨਦੀਪ ਜੀ
ਜੀ ਜੀ ਜੀ ਬਿਲਕੁਲ ਸਿਮਰ ਮੈਨੂੰ ਲੱਗਦਾ ਹੁੰਦਾ ਕਿ ਮਾਂ ਦੀ ਜਿਹੜੀ ਭੂਮਿਕਾ ਉਹ ਸ਼ੁਰੂ ਤੋਂ ਹੀ ਚੈਲੰਜਿੰਗ ਰਹੀ ਆ ਜਿੱਦਾਂ ਦੇ ਵੀ ਹਾਲਾਤ ਜਿਹੜੇ ਆ ਉਹ ਮਾਂ ਨੂੰ ਸਾਹਮਣਾ ਕਰਨਾ ਪਿਆ ਉਹਨਾਂ ਹਾਲਾਤਾਂ ਦੇ ਵਿੱਚ ਮਾਂ ਦੀ ਜਿਹੜੀ ਪਰਖ ਆ ਉਹ ਹਮੇਸ਼ਾ ਹੀ ਹੁੰਦੀ ਆਈ ਆ ਸੋ ਇਹ ਜਿਹੜੀਆਂ ਪਰਖਾਂ ਆ ਇਹ ਮਾਂ ਦੇ ਲਈ ਜਾਂ ਔਰਤ ਦੇ ਲਈ ਹੀ ਬਣੀਆਂ ਅਸੀਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਵੀ ਤੇ ਇਤਿਹਾਸ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਇਹੋ ਜਿਹੇ ਟੈਸਟਾਂ ਦੇ ਵਿੱਚੋਂ ਇਹੋ ਜਿਹੀਆਂ ਪਰਖਾਂ ਦੇ ਵਿੱਚੋਂ ਸਾਡੀਆਂ ਬਹੁਤ ਸਾਰੀਆਂ ਇਤਿਹਾਸਕ ਨਾਇਕਾਵਾਂ ਨੂੰ ਵੀ ਨਿਕਲਣਾ ਪਿਆ ਤੇ ਇਹੋ ਹੀ ਮੈਨੂੰ ਲੱਗਦਾ ਕਿ ਸਾਡੇ ਸਮਾਜ ਦੇ ਵਿੱਚ ਇੱਕ ਉਣਤਾਈ ਵੀ ਹੈ ਜੇ ਕਿਹਾ ਜਾਵੇ ਕਿ ਅਸੀਂ ਜਿਹੜਾ ਬਣਦਾ ਸਤਿਕਾਰ ਆ ਹਨਾ ਉਹ ਮਾਂ ਨੂੰ ਦੇਣਾ ਹੁੰਦਾ ਅਸਲ ਦੇ ਵਿੱਚ ਪਰ ਅਸੀਂ ਸਹੀ ਸਮੇਂ ਤੇ ਕਦੀ ਵੀ ਮਾਂ ਨੂੰ ਬਣਦਾ ਸਤਿਕਾਰ ਵੀ ਨਹੀਂ ਦੇ ਪਾਏ ਪਰ ਅਸੀਂ ਜਿਹੜੀਆਂ ਆਸਾਂ ਆ ਉਮੀਦਾਂ ਆ ਉਹ ਹਮੇਸ਼ਾ ਮਾਂ ਦੇ ਉੱਤੇ ਵੱਡੀਆਂ ਰੱਖੀਆਂ ਔਰ ਇਹੀ ਕਾਰਨ ਹੈ ਕਿ ਮਾਂ ਜਿਹੜੀ ਆ ਉਹ ਜਦੋਂ ਆਪਣੀ ਅਗਲੀ ਵਡੇਰੀ ਉਮਰ ਦੇ ਵਿੱਚ ਜਾਂਦੀ ਆ ਤਾਂ ਫਿਰ ਉਹਨੂੰ ਇਦਾਂ ਲੱਗਦਾ ਹੁੰਦਾ ਕਿ ਸ਼ਾਇਦ ਹੁਣ ਮੇਰਾ ਜਿਹੜਾ ਸਮਾਂ ਉਹ ਸੌਖਾ ਆਉਣ ਵਾਲਾ ਹਨਾ ਪਰ ਕਿਤੇ ਨਾ ਕਿਤੇ ਕੀ ਹੁੰਦਾ ਕਿ ਉਹਦੇ ਲਈ ਫਿਰ ਹਾਲਾਤ ਜਿਹੜੇ ਆ ਉਹ ਓਨੇ ਹੀ ਔਖੇ ਜਿਹੜੇ ਆ ਉਹ ਪੈਦਾ ਹੋ ਜਾਂਦੇ ਆ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਿੱਥੇ ਮਾਂ ਨੂੰ ਉਸ ਦੀ ਜਿਹੜੀ ਇੱਜ਼ਤ ਆ ਉਸ ਦਾ ਜਿਹੜਾ ਬਣਦਾ ਸਤਿਕਾਰ ਆ ਉਹ ਨਹੀਂ ਮਿਲਦਾ ਸਾਡੇ ਨਾਲ ਹਰੀਸ਼ ਅਰੋੜਾ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਕਹਿੰਦੇ ਸਿਮਰ ਜੀ ਹਾਂਜੀ ਕਹਿੰਦੇ ਸਾਡੇ ਮਾਤਾ ਜੀ ਦੀ ਤਸਵੀਰ ਆ ਜੀ ਅੱਛਾ ਹਰੀਸ਼ ਅਰੋੜਾ ਸਾਹਿਬ ਨੇ ਮੈਸੇਜ ਜਿਹੜਾ ਸੀ ਭੇਜਿਆ ਸੀ ਔਰ ਇਹਨਾਂ ਨੇ ਆਪਣੇ ਮਾਤਾ ਜੀ ਦੀ ਤਸਵੀਰ ਵੀ ਭੇਜੀ ਸੀ ਕਹਿੰਦੇ ਸਾਡੇ ਅਮਰਦੀਪ ਉਲਟ ਹੈ ਕਹਿੰਦੇ ਜੇ ਮੇਰਾ ਬੇਟਾ ਆਪਣੀ ਮਾਂ ਦੀਆਂ ਲੱਤਾਂ ਘੁੱਟਦਾ ਮੇਰੀ ਪਤਨੀ ਸਾਹਿਬਾਂ ਕਹਿਣਗੇ ਦੇਖੋ ਕਿੰਨਾ ਸਿਆਣਾ ਮੇਰਾ ਪੁੱਤ ਜਮਾ ਨਾਨਕਿਆਂ ਤੇ ਗਿਆ ਜਦੋਂ ਗੇਮ ਖੇਲਦਾ ਆਪਣੀ ਮਾਂ ਦੀ ਗੱਲ ਨਹੀਂ ਸੁਣਦਾ ਤਾਂ ਪਤਨੀ ਜੀ ਕਹਿਣਗੇ ਤੁਹਾਡੇ ਵਰਗਾ ਢੀਠ ਹੈ ਗੱਲ ਹੀ ਨਹੀਂ ਸੁਣਦਾ ਹੋ ਸਕਦਾ ਜੀ ਇਹ ਵੀ ਹਾਲਾਤ ਬਣਦੇ ਹੋਣ ਕਿਉਂਕਿ ਇਹ ਵੀ ਮੈਨੂੰ ਲੱਗਦਾ ਫੈਮਿਲੀ ਟੂ ਫੈਮਿਲੀ ਬਹੁਤ ਕੁਛ
ਨਿਰਭਰ
ਕਰਦਾ ਪਰਿਵਾਰ
ਜਦੋਂ
ਜੀ ਜੀ
ਡਿਪੈਂਡ ਕਰਦਾ ਨਾ ਕੌਣ ਕਹਿ ਰਿਹਾ ਜਦੋਂ ਵਾਈਫ ਕਹਿੰਦੀ ਹੈ ਤੇ ਉਦੋਂ ਉਹ ਓਬਵੀਅਸਲੀ ਹਨਾ ਵੀ ਚੰਗੇ ਗੁਣ ਆਪਣੇ ਚ ਗਿਣਾਉਗੀ ਹਨਾ ਪਰ ਜਦੋਂ ਹਸਬੈਂਡ ਵੱਲੋਂ ਇਹ ਤਾਨਾ ਮਾਰਿਆ ਜਾਂਦਾ ਤੇ ਓਬਵੀਅਸਲੀ ਉਹ ਗੱਲ ਜਿਹੜੀ ਆ ਮਾਂ ਤੇ ਆਉਂਦੀ ਜੀ
ਜੀ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਚ ਸੱਚ ਕਹਿਣ ਦੀ ਜਿਹੜੀ ਜ਼ਰੂਰਤ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਹਨਾ ਤੇ ਜੇਕਰ ਬੱਚੇ ਦੇ ਵਿੱਚ ਕੋਈ ਔਣਤਾਈ ਆ ਮੈਂ ਮਤਲਬ ਇਸ ਗੱਲ ਨੂੰ ਬਹੁਤ ਅਣਖ ਦੇ ਨਾਲ ਵੀ ਮੈਂ ਮਹਿਸੂਸ ਕਰਦੀ ਹੁੰਦੀ ਹਾਂ ਕਿ ਜੇ ਕੋਈ ਔਣਤਾਈ ਮੇਰੇ ਪਰਿਵਾਰ ਦੇ ਵਿੱਚ ਆ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਤੁਹਾਡਾ ਛੋਟਾ ਬੇਟਾ ਜਿਹੜਾ ਉਹ ਤੁਹਾਡੀ ਬੇਟੀ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਆ ਹਨਾ ਤੇ ਜਿਸ ਤਰ੍ਹਾਂ ਹਸਬੈਂਡ ਜਿਹੜੇ ਨੇ ਉਹ ਤੁਹਾਡੇ ਤੇ ਡਿਪੈਂਡੈਂਟ ਨੇ ਸੋ ਇਹੀ ਚੀਜ਼ਾਂ ਜਿਹੜੀਆਂ ਮੈਂ ਆਪਣੇ ਬਚਪਨ ਦੇ ਵਿੱਚ ਦੇਖੀਆਂ ਕਿ ਮੇਰਾ ਬ੍ਰਦਰ ਜਿਹੜਾ ਸੀਗਾ ਉਹ ਵੀ ਪੂਰੀ ਤਰ੍ਹਾਂ ਡਿਪੈਂਡੈਂਟ ਸੀ ਹਨਾ ਬਹੁਤ ਲਾਡਲਾ ਸੀ ਮੇਰੇ ਤੋਂ ਛੋਟਾ ਸੀ ਹਨਾ 6 ਸਾਲ ਦਾ ਸਾਡਾ ਫਰਕ ਹੈ ਉਮਰ ਦਾ ਵੀ ਤੇ ਮੇਰੇ ਲਈ ਉਹ ਬੜਾ ਮਤਲਬ ਮੈਨੂੰ ਉਹਦੇ ਤੇ ਪਿਆਰ ਵੀ ਬਹੁਤ ਆਉਂਦਾ ਸੀ ਮੇਰਾ ਆਪਣਾ ਹੀ ਦਿਲ ਕਰਦਾ ਹੁੰਦਾ ਸੀ ਮੈਂ ਉਹਨੂੰ ਆਹ ਕਰ ਦਵਾਂ ਆਹ ਕਰ ਦਵਾਂ ਉਹ ਇੰਡੀਪੈਂਡੈਂਟ ਨਹੀਂ ਹੋ ਸਕਿਆ ਉਹ ਇੱਕ ਮੈਨੂੰ ਲੱਗਦਾ ਕਿ ਉਹਦੀ ਸ਼ਖਸੀਅਤ ਦਾ ਇੱਕ ਔਗੁਣ ਵੀ ਬਣ ਗਿਆ ਹਨਾ ਤੇ ਜਦੋਂ ਉਹਦੀ ਮੈਰਿਜ ਹੋਈ ਉਹਦੀਆਂ ਜਿਹੜੀਆਂ ਆਦਤਾਂ ਆ ਉਹ ਉਸ ਵੇਲੇ ਨਹੀਂ ਬਦਲੀਆਂ ਸੋ ਇਸ ਵੇਲੇ ਵੀ ਜਿਹੜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਕਈ ਵਾਰ ਇਹੀ ਆਉਂਦੀ ਆ ਕਿ ਮੈਨੂੰ ਜਦੋਂ ਮੈਂ ਉਸ ਪਰਿਵਾਰ ਦੇ ਵਿੱਚ ਜਾਂਦੀ ਹਾਂ ਤੇ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਕਿ ਤੂੰ ਥੋੜਾ ਬਹੁਤਾ ਉਹਦੇ ਨਾਲ ਹੱਥ ਲਾ ਉਹਦੇ ਨਾਲ ਹਨਾ ਹੈਲਪ ਕਰਾ ਤੇ ਕਈ ਹਾਲਾਤਾਂ ਦੇ ਵਿੱਚ ਉਹ ਕਰਵਾਉਂਦਾ ਵੀ ਆ ਕੋਸ਼ਿਸ਼ ਕਰਦਾ ਵੀ ਆ ਹਨਾ ਪਰ ਕਿਉਂਕਿ ਅਸੀਂ ਆਦਤਾਂ ਨਹੀਂ ਪੈਣ ਦਿੱਤੀਆਂ ਤੇ ਉਹ ਆਦਤਾਂ ਕਰਕੇ ਜਿਹੜੀਆਂ ਕਹਿੰਦੇ ਹੁੰਦੇ ਨਾ ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੋ ਕਿਤੇ ਨਾ ਕਿਤੇ ਅੰਸ਼ ਜਿਹੜਾ ਆ ਕੋਈ ਨਾ ਕੋਈ ਰਹਿ ਜਾਂਦਾ ਆ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਸ਼ਰਮ ਵਾਲੀ ਜਾਂ ਸੰਗ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਜੇਕਰ ਕੋਈ ਊਣਤਾਈ ਸਾਡੇ ਕਿਉਂਕਿ ਹਰ ਬੰਦਾ ਜਿਹੜਾ ਉਹਦੇ ਵਿੱਚ ਚੰਗਿਆਈਆਂ ਵੀ ਹੁੰਦੀਆਂ ਆ ਉਹਦੇ ਵਿੱਚ ਬੁਰਾਈਆਂ ਵੀ ਹੁੰਦੀਆਂ ਆ ਮੇਰੇ ਆਪਣੇ ਅੰਦਰ ਵੀ ਬਹੁਤ ਸਾਰੀਆਂ ਬੁਰਾਈਆਂ ਆ ਹਨਾ ਜਿਹਨਾਂ ਨੂੰ ਮੈਂ ਮਹਿਸੂਸ ਕਰ ਸਕਦੀ ਹਾਂ ਮੈਂ ਅਕਸਰ ਕਹਿੰਦੀ ਹਾਂ ਕਿ ਮੈਂ ਆਪਣੇ ਅੰਦਰ ਜਦੋਂ ਮੈਂ ਕੁਛ ਬੁਰਾ ਕਰਦੀ ਮੈਨੂੰ ਜੇ ਅਹਿਸਾਸ ਹੋ ਜਾਂਦਾ ਤੇ ਮੈਨੂੰ ਲੱਗਦਾ ਕਿ ਹਾਂ ਇਹ ਮੇਰੀ ਬੁਰਾਈ ਹੈਗੀ ਔਰ ਉਹਨੂੰ ਜਿੰਨੀ ਜਲਦੀ ਹਨਾ ਮੈਂ ਉਹਦੇ ਤੇ ਕਾਬੂ ਪਾ ਸਕਾਂ ਉਹ ਪਾਉਣੀ ਚਾਹੀਦੀ ਆ ਮੈਂ ਹੁਣ ਪਰਸੋਂ ਦੀ ਗੱਲ ਹੈ ਜਦੋਂ ਮੈਂ ਇੱਕ ਅਹਿਸਾਸ ਦੇ ਵਿੱਚੋਂ ਲੰਘ ਰਹੀ ਸੀ, ਮਾਂ ਨੂੰ ਯਾਦ ਕੀਤਾ ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੀਆਂ ਅੱਖਾਂ ਸਾਹਮਣੇ ਆ ਗਈਆਂ। ਹੋ ਸਕਦਾ ਬਹੁਤ ਸਾਰਿਆਂ ਨੂੰ ਦੁੱਖ ਵੀ ਲੱਗਾ ਹੋਵੇ ਮੇਰੇ ਆਪਣੇ ਪਰਿਵਾਰ ਦੇ ਵਿੱਚੋਂ ਵੀ, ਹਨਾ ਵੀ ਇਹ ਆਪਣੇ ਘਰ ਦੀ ਗੱਲ ਜਿਹੜੀ ਉਹ ਕਿੰਨਾ ਬਾਹਰ ਬੜੀ ਸ਼ਰੇਆਮ ਕਰ ਰਹੀ ਹੈ ਹਨਾ, ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਦੱਸਣ ਦੇ ਵਿੱਚ ਵੀ ਕੋਈ ਬੁਰਾਈ ਨਹੀਂ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਚੱਲਦਾ। ਅਸੀਂ ਪਿੱਛੇ ਜੇ ਮੈਂਟਲ ਹੈਲਥ ਦੇ ਬਾਰੇ ਗੱਲ ਕਰ ਰਹੇ ਸੀ, ਅਸੀਂ ਕਹਿੰਦੇ ਵੀ ਅਸੀਂ ਗੱਲ ਕਰਨਾ ਹੀ ਨਹੀਂ ਚਾਹੁੰਦੇ ਹੈਗੇ, ਹਨਾ। ਇਸੇ ਕਰਕੇ ਉਹ ਇਸ਼ੂ ਜਿਹੜਾ ਉਹ ਵੱਡਾ ਹੋ ਰਿਹਾ ਹਨਾ। ਅਸੀਂ ਇੱਥੇ ਰੇਡੀਓ ਦੇ ਉੱਤੇ ਰੇਡੀਓ ਪ੍ਰੈਜ਼ੈਂਟਰ ਦੇ ਤੌਰ ਤੇ ਵਿਚਰਦੇ ਹਾਂ, ਪਰ ਅਸੀਂ ਇੱਕ ਇਨਸਾਨ ਵੀ ਹਾਂ, ਹਨਾ। ਹਰ ਮਾਂ ਜਿਹੜੀ ਉਹ ਇੱਕ ਇਨਸਾਨ ਵੀ ਹੁੰਦੀ ਆ, ਉਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਅਹਿਸਾਸ ਜਿਹੜੇ ਉਹ ਸਮੇਂ ਸਮੇਂ ਦੇ ਵਿੱਚ ਪੈਦਾ ਹੁੰਦੇ ਆ, ਹਨਾ। ਉਹਦੇ ਅੰਦਰ ਮਮਤਾ ਵੀ ਜਾਗਦੀ ਆ, ਉਹਦੇ ਅੰਦਰ ਨਫ਼ਰਤ ਵੀ ਜਾਗਦੀ ਆ, ਉਹਦੇ ਅੰਦਰ ਗੁੱਸਾ ਵੀ ਜਾਗਦਾ ਆ, ਉਹਦੇ ਅੰਦਰ ਪਿਆਰ ਵੀ ਜਾਗਦਾ ਆ, ਹਨਾ। ਕਿ ਜਿਹੜੇ ਇਨਸਾਨੀ ਜਿਹੜੇ ਹਾਵ ਭਾਵ ਆ, ਜਿਹੜੇ ਇਨਸਾਨੀ ਜਜ਼ਬਾਤ ਆ, ਉਹ ਹਰ ਇਨਸਾਨ ਦੇ ਅੰਦਰ ਪੈਦਾ ਹੁੰਦੇ ਆ ਸਮੇਂ ਸਮੇਂ ਦੇ ਉੱਤੇ। ਪਰ ਅਸੀਂ ਕੀ ਚਾਹੁੰਦੇ ਆ ਕਿ ਅਸੀਂ ਪ੍ਰੈਜ਼ੈਂਟਰ ਆ, ਸੋ ਸਾਨੂੰ ਤਾਂ ਮਤਲਬ ਇੱਥੇ ਸਿਰਫ ਇੱਦਾਂ ਹੀ ਗੱਲ ਕਰਨੀ ਆ ਅਸੀਂ, ਕਿ ਅਸੀਂ ਐਜ਼ ਅ ਪ੍ਰੈਜ਼ੈਂਟਰ ਲੋਕਾਂ ਨੂੰ ਵਧੀਆ ਸੁਨੇਹੇ ਦੇਈਏ। ਪਰ ਵਧੀਆ ਸੁਨੇਹੇ ਦੇਣ ਦੇ ਮਕਸਦ ਦੇ ਨਾਲ ਅਸੀਂ ਉਹਨਾਂ ਸੱਚਾਈਆਂ ਤੋਂ ਮੁਨਕਰ ਨਾ ਹੋਈਏ ਕਦੀ, ਜੋ ਇੱਕ ਇਨਸਾਨ ਹੋਣ ਦੇ ਨਾਤੇ ਅਸੀਂ ਮਹਿਸੂਸ ਕਰਦੇ ਹਾਂ। ਅਸੀਂ ਭਾਵਨਾਵਾਂ ਤੋਂ ਸੱਖਣੇ ਨਾ ਹੋਈਏ, ਅਸੀਂ ਜਜ਼ਬਾਤਾਂ ਤੋਂ ਵੀ ਹੋਣੇ ਨਾ ਹੋਈਏ। ਸੋ ਅੱਜ ਜਜ਼ਬਾਤ ਮਰ ਰਹੇ ਆ, ਅੱਜ ਭਾਵਨਾਵਾਂ ਜਿਹੜੀਆਂ ਖਤਮ ਹੋ ਰਹੀਆਂ ਕਿਤੇ ਨਾ ਕਿਤੇ। ਜੀ
ਜੀ ਬਿਲਕੁਲ ਜੀ ਬਿਲਕੁਲ ਅਮਰਦੀਪ ਜੀ, ਇਹ ਇੱਕ ਬਹੁਤ ਵੱਡੀ ਸਾਡੇ ਨਾ ਸਮਾਜ ਦੀ ਇਹ ਉਣਤਾਈ ਹੈ ਵੀ ਅਸੀਂ ਆਪਣੀ ਗਲਤੀ ਨੂੰ ਮੰਨਣਾ ਨੀ ਚਾਹੁੰਦੇ, ਹਨਾ। ਜਾਂ ਕਹਿ ਲੋ ਵੀ ਸਾਨੂੰ ਆਪਣੇ ਅੰਦਰ ਕੋਈ ਗਲਤੀ ਦਿਖਦੀ ਨੀ, ਹਨਾ। ਬਹੁਤ ਵਾਰੀ ਏਦਾਂ ਹੁੰਦਾ ਹੈ ਕਿ ਜਿੱਦਾਂ ਹੁਣ ਸਾਡੇ ਨਾਲ ਵੀ ਲਾਸਟ ਵੀਕ ਮੇਰਾ ਬਹੁਤ ਜ਼ਿਆਦਾ ਜਿੱਦਾਂ ਕੰਮ ਤੇ ਥੋੜੀ ਟੈਨਸ਼ਨ ਚੱਲ ਰਹੀ ਸੀ, ਬਹੁਤ ਬਿਜ਼ੀ ਵੀ ਸੀਗਾ, ਪਰ ਮੈਂ ਉਸ ਟੈਨਸ਼ਨ ਨੂੰ ਨਾ ਕਿਤੇ ਨਾ ਕਿਤੇ ਰਿਵੀਲ ਕਰਨਾ ਚਾਹੁੰਦੀ ਸੀ ਵੀ ਮੈਂ ਉਹਨੂੰ ਸੈਟਲ ਆਊਟ ਕਰਦਾ ਵੀ ਏਦਾਂ ਨੀ ਏਦਾਂ ਕਰਕੇ ਤੇ ਏਦਾਂ ਆਪਾਂ ਹਨਾ ਕੰਮ ਕਰ ਲੈਂਦੇ ਹਾਂ। ਤੇ ਉਹ ਕਿਤੇ ਨਾ ਕਿਤੇ ਏਦਾਂ ਹੋਇਆ ਵੀ ਉਲਟਾ ਉਹ ਗੱਲ ਮੇਰੇ ਤੇ ਆ ਗਈ, ਹਨਾ। ਫਿਰ ਮੈਨੂੰ ਏਦਾਂ ਲੱਗਾ ਵੀ ਮੈਂ ਕਿਉਂ ਇੰਟਰਫੇਅਰ ਕਰ ਰਹੀ ਹਾਂ ਨਾ ਕਿਸੇ ਗੱਲ ਦੇ ਵਿੱਚ। ਤੇ ਪਰ ਇਹ ਹੁੰਦਾ ਕਿ ਕਦੀ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਕਿਸੇ ਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਜਦੋਂ ਆਪਾਂ ਕਰਦੇ ਹਾਂ ਵੀ ਤੂੰ ਗਲਤ ਆ, ਹਨਾ, ਤੂੰ ਏਦਾਂ ਨੀ ਏਦਾਂ ਕਰ, ਤੇ ਅਗਲੇ ਨੂੰ ਉਹ ਚੀਜ਼ ਕਿਸੇ ਨੂੰ ਅਸੈਪਟ ਕਰਨੀ ਵੀ ਮੈਂ ਕਿੱਦਾਂ ਗਲਤ ਆ, ਮੈਂ ਤੇ ਕਦੀ ਨੀ ਗਲਤ ਹਨਾ, ਵੀ ਮੇਰੀ ਤੇ ਕੋਈ ਗਲਤੀ ਹੈ ਹੀ ਨੀ, ਹਨਾ। ਇਹ ਬਹੁਤ ਵੱਡੀ ਉਣਤਾ ਹੀ ਆ ਸਾਡੇ ਸਮਾਜ ਦੇ ਵਿੱਚ ਵੀ ਆਪਾਂ ਉਹ ਚੀਜ਼ ਨੂੰ ਮੰਨਦੇ ਨੀ ਆ ਵੀ ਆਪਾਂ ਸਾਡੇ ਚ ਇਹ ਗਲਤੀ ਹੈਗੀ ਆ ਜਾਂ ਸਾਡੇ ਚ ਜੇ ਆਪਾਂ ਉਸ ਚੀਜ਼ ਨੂੰ ਅਪਣਾਵਾਂਗੇ ਤਾਂ ਹੀ ਆਪਾਂ ਆਪਣੇ ਬੱਚਿਆਂ ਨੂੰ ਇੱਕ ਚੰਗੀ ਕਹਿ ਲੋ ਵੀ ਉਹ ਚੀਜ਼ ਦੇ ਸਕਾਂਗੇ। ਜਿੱਦਾਂ ਉਹ ਪਿੱਛੇ ਜੇ ਇੱਕ ਮੈਂ ਗੱਲ ਸੁਣੀ ਸੀਗੀ ਤਾਂ ਸੋਸ਼ਲ ਮੀਡੀਆ ਤੇ, ਕਹਿੰਦੇ ਵੀ ਇੱਕ ਮਦਰ ਜਿਹੜੀ ਆ ਉਹ ਆਪਣੇ ਬੱਚੇ ਨੂੰ ਲੈ ਕੇ ਜਾਂਦੀ ਹੈ ਇੱਕ ਯੋਗੀ ਬਾਬਾ ਕੋਲ, ਤੇ ਉਹ ਕਹਿੰਦੇ ਵੀ ਇਹਨੂੰ ਨਾ ਕਹਿੰਦੇ ਵੀ ਇਹਨੂੰ ਆਸ਼ੀਰਵਾਦ ਦੋ, ਇਹਦਾ ਕੋਈ ਫਾਂਡਾ ਫੁੰਡਾ ਕਰੋ, ਹਨਾ। ਕਹਿੰਦੇ ਕੀ ਹੋਇਆ ਇਹਨੂੰ? ਉਹ ਕਹਿੰਦੀ ਇਹ ਮਿੱਠਾ ਬਹੁਤ ਖਾਂਦਾ, ਚੋਕਲੇਟਾਂ ਬਹੁਤ ਖਾਂਦਾ, ਇਹਦੇ ਨਾ ਦੰਦ ਸੜ ਗਏ, ਯੇ ਵੋ, ਹਨਾ, ਏਦਾਂ ਹਟਦਾ ਨੀ, ਤੇ ਮੈਨੂੰ ਦੱਸੋ ਮੈਂ ਇਹਦਾ ਕੀ ਇਲਾਜ ਕਰਾਂ। ਤੇ ਉਹ ਬਾਬਾ ਜੀ ਕਹਿੰਦੇ ਵੀ ਤੂੰ ਨਾ ਮਹੀਨੇ ਬਾਅਦ ਆਈ, ਤੇ ਉਹ ਫੇਰ ਮਹੀਨੇ ਬਾਅਦ ਜਾਂਦੀ ਹੈ ਤੇ ਉਹਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਪੁੱਤ ਚੋਕਲੇਟ ਚੰਗੀ ਚੀਜ਼ ਨੀ ਹੁੰਦੀ ਤੇ ਨਾ ਖਾਇਆ ਕਰ ਜ਼ਿਆਦਾ, ਹਨਾ। ਤੇ ਉਹ ਬੀਬੀ ਬੜੀ ਹੈਰਾਨ, ਕਹਿੰਦੀ ਵੀ ਇਹੀ ਗੱਲ ਕਹਿਣੀ ਸੀ ਤੇ ਤੁਸੀਂ ਮਹੀਨਾ ਮਹੀਨਾ, ਪਰ ਮੈਨੂੰ ਵੇਟ ਕਿਉਂ ਕਰਾਈ, ਤੁਸੀਂ ਪਹਿਲਾਂ ਹੀ ਕਹਿ ਦਿੰਦੇ। ਤੇ ਉਹ ਫਿਰ ਬਾਬਾ ਅੱਗੋਂ ਹੱਸ ਕੇ ਕਹਿੰਦਾ, ਕਹਿੰਦਾ ਪਹਿਲਾਂ ਤੇ ਮੈਂ ਆਪ ਹੀ ਬਹੁਤ ਖਾਂਦਾ ਸੀ ਤੇ ਮੈਨੂੰ ਕਿੱਦਾਂ ਕਹਿ ਦਿੰਦਾ ਵੀ ਤੂੰ ਨਾ ਖਾਇਆ ਕਰ। ਕਹਿੰਦਾ ਹੁਣ ਮੈਂ ਇਹ ਮਹਿਸੂਸ ਕੀਤਾ ਵੀ ਮੈਂ ਬਹੁਤ ਜ਼ਿਆਦਾ ਚੋਕਲੇਟ ਖਾਂਦਾ, ਮੈਨੂੰ ਆਪ ਨੂੰ ਘੱਟ ਕਰਨੀ ਚਾਹੀਦੀ ਹੈ। ਕਹਿੰਦੇ ਹੁਣ ਮੈਂ ਆਪ ਕਹਿੰਦੇ ਕੰਟਰੋਲ ਕੀਤਾ ਆ, ਤੇ ਕਹਿੰਦੇ ਜਿਹੜੀ ਚੀਜ਼ ਕਹਿੰਦੇ ਮੈਂ ਆਪ ਨੀ ਅਪਣਾ ਸਕਦਾ, ਮੈਂ ਕਿਸੇ ਨੂੰ ਕਹਿੰਦਾ ਸਿੱਖਿਆ ਕੀ ਦਊਂਗਾ ਉਹਦੇ ਬਾਰੇ। ਤੇ ਕਹਿੰਦੇ ਪਹਿਲਾਂ ਮੈਂ ਆਪ ਕੰਟਰੋਲ ਕੀਤਾ ਚੋਕਲੇਟ ਤੇ, ਤਾਂ ਮੈਂ ਤੈਨੂੰ ਕਿਹਾ ਸੀ ਕਿ ਮਹੀਨੇ ਬਾਅਦ ਆਈ ਤਾਂ ਕਿ ਮੈਂ ਇਹਨੂੰ ਸਮਝਾ ਸਕਾਂ ਵੀ ਚੋਕਲੇਟ ਚੰਗੀ ਚੀਜ਼ ਨਹੀਂ ਹੁੰਦੀ। ਕਹਿੰਦੇ ਪਹਿਲਾਂ ਤਾਂ ਮੈਨੂੰ ਆਪ ਨੂੰ ਹੀ ਨਹੀਂ ਸੀ ਪਤਾ ਵੀ ਚੋਕਲੇਟ ਨਹੀਂ ਚੰਗੀ ਚੀਜ਼। ਤੇ ਸੋ ਇਹ ਗੱਲ ਵੀ ਜੇ ਅਸੀਂ ਆਪਣੇ ਆਪ ਦੇ ਅੰਦਰ ਜੇ ਆਪਾਂ ਝਾਤੀ ਨਹੀਂ ਮਾਰਾਂਗੇ ਤੇ ਆਪਾਂ ਆਪਣੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਜਿਹੜੀ ਆ ਉਹ ਨਹੀਂ ਦੇ ਸਕਦੇ। ਜੀ
ਬਿਲਕੁਲ ਜੀ ਬਿਲਕੁਲ। ਔਰ ਮਾਂ ਦੇ ਅਹਿਸਾਸਾਂ ਨੂੰ ਜਜ਼ਬਾਤਾਂ ਨੂੰ ਸਮਝਣਾ ਜਿਹੜਾ ਉਹ ਬਹੁਤ ਜ਼ਰੂਰੀ ਆ, ਉਹ ਅੱਜ ਹੀ ਜ਼ਰੂਰੀ ਆ, ਕਿਉਂਕਿ ਜੇਕਰ ਤੁਹਾਨੂੰ ਲੱਗਦਾ ਕਿ ਹਾਂ ਕਿ ਮਾਂ ਦੀ ਅਸੀਂ ਕਦਰ ਉਸ ਵੇਲੇ ਨਹੀਂ ਕਰ ਸਕੇ, ਜੇਕਰ ਮਾਂ ਨੂੰ ਬਣਦਾ ਸਤਿਕਾਰ ਉਸ ਵੇਲੇ ਨਹੀਂ ਦੇ ਸਕੇ, ਤਾਂ ਅੱਜ ਜ਼ਰੂਰ ਕੋਸ਼ਿਸ਼ ਕਰੋ, ਫੋਨ ਕਰੋ, ਕੋਈ ਪੁਰਾਣਾ ਅਹਿਸਾਸ ਜਾਂ ਅੱਜ ਦਾ ਕੋਈ ਅਹਿਸਾਸ ਇਹੋ ਜਿਹਾ ਜਿਹੜਾ ਤੁਹਾਨੂੰ ਲੱਗਦਾ ਕਿ ਹਾਂ ਅੱਜ ਮਾਂ ਦੇ ਨਾਲ ਤਾਂ ਮੈਂ ਜ਼ਰੂਰ ਗੱਲ ਕਰਨੀ ਆ, ਹਨਾ। ਕਦੇ ਕੋਈ ਗਲਤੀ ਤੁਹਾਡੇ ਤੋਂ ਹੋਈ ਹੋਵੇ, ਹਨਾ, ਤੁਸੀਂ ਕਿਤੇ ਮਾਂ ਦੇ ਨਾਲ ਗਲਤ ਬੋਲਿਆ ਹੋਵੇ ਜਾਂ ਮਾਂ ਨੂੰ ਕਿਤੇ ਦੋਸ਼ੀ ਸਮਝਿਆ ਹੋਵੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਜ਼ਰੂਰ ਇੱਕ ਵਾਰ ਗੱਲ ਕਰੋ, ਮਾਂ ਦੇ ਨਾਲ ਰਾਬਤਾ ਬਣਾਓ, ਮਾਂ ਨੂੰ ਰੁਸਾਇਓ ਨਾ ਕਦੀ। ਸੋ ਅੱਜ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਕੁਲਦੀਪ ਕੌਰ ਹੋਰਾਂ ਦੇ ਲਾਸਟ ਮੈਸੇਜ ਦੇ ਨਾਲ, ਅਸੀਂ ਪ੍ਰੋਗਰਾਮ ਤੋਂ ਫਿਰ ਇਜਾਜ਼ਤ ਲੈਣੀ ਆ। ਕੁਲਦੀਪ ਕਹਿੰਦੇ ਆ, ਕਹਿੰਦੇ ਇੱਕ ਫਨੀ ਗੱਲ ਦੱਸਣ ਲੱਗੀ ਆ ਜੀ। ਕਹਿੰਦੇ ਮੇਰੀ ਇੱਕ ਸਹੇਲੀ ਭੈਣ ਆ, ਉਹਨਾਂ ਦੇ ਪਤੀ ਜੀ ਕੋਈ ਕੰਮ ਨਹੀਂ ਕਰਦੇ, ਇਹ ਕਹਿ ਲਓ ਕਿ ਕਰ ਹੀ ਨਹੀਂ ਸਕਦੇ ਘਰ ਦਾ ਕੰਮ ਉਹ। ਸੋ ਉਹ ਕਦੇ ਆਪਣੀ ਮਾਂ ਨੂੰ ਦੱਸੇ ਤੇ ਹੱਸਦੀ ਹੁੰਦੀ ਆ ਕਿ ਉਹਦੀ ਮਾਂ ਉਹਨੂੰ ਕਹਿੰਦੀ ਆ, ਮੈਂ ਤੇ ਸੁਧਾਰ ਨਹੀਂ ਸਕੀ, ਤੂੰ ਕਿਉਂ ਖੂਨ ਸਾੜਦੀ ਆ। ਮਤਲਬ ਉਹ ਆਪਣੀ ਮਦਰ ਇਨ ਲਾਅ ਨੂੰ ਜਦੋਂ ਦੱਸਦੀ ਆ ਫੋਨ ਤੇ ਉਹ ਕਹਿੰਦੀ ਆ, ਤੂੰ ਕਿਉਂ ਖੂਨ ਸਾੜਦੀ, ਉਹਨੂੰ ਤਾਂ ਮੈਂ ਨੀ ਸੁਧਾਰ ਸਕੀ। ਸੋ ਏਦਾਂ ਵੀ ਹੁੰਦੀਆਂ ਜੀ ਮਾਵਾਂ ਵਿਚਾਰੀਆਂ ਜਿਹੜੀਆਂ ਕਈ ਵਾਰ ਮਜਬੂਰ ਹੋ ਜਾਂਦੀਆਂ, ਕਿਉਂਕਿ ਮਾਵਾਂ ਦਾ ਕਈ ਵਾਰ ਸਾਂਝੇ ਪਰਿਵਾਰਾਂ ਦੇ ਵਿੱਚ ਵੱਸ ਵੀ ਨੀ ਚੱਲਦਾ। ਸੋ ਜਿੱਦਾਂ ਬਣਾਉਣਾ ਚਾਹੁੰਦੀਆਂ ਆਪਣੇ ਬੱਚੇ ਨੂੰ ਕਈ ਵਾਰ ਨਹੀਂ ਬਣਾ ਪਾਉਂਦੀਆਂ ਜੀ। ਜੀ ਅੱਗੇ ਕਹਿੰਦੇ ਆ, ਕਹਿਣ ਤੋਂ ਭਾਵ ਕਹਿੰਦੇ ਜੀ ਜੀ
ਜੀ ਮੇਰੇ ਨਾਲ ਵੀ ਸੇਮ ਏਦਾਂ ਦੇ ਕੁਛ ਕੇਸ ਹੈਗਾ, ਕਿਉਂਕਿ ਮੇਰਾ ਜਿਹੜਾ ਦੇਵਰ ਆ ਨਾ, ਉਹ ਵੀ ਕਿਚਨ ਚ ਬਹੁਤ ਕੁਛ, ਵੈਸੇ ਵੀ ਜਦੋਂ ਸਟੂਡੈਂਟ ਲਾਈਫ ਚ ਇੱਥੇ ਆਇਆ ਸੀ ਤੇ ਉਹਨੇ ਕੁਕਰੀ ਵਗੈਰਾ ਕੀਤੀ ਸੀਗੀ, ਤੇ ਉਹਨੂੰ ਹੁਣ ਬਹੁਤ ਇੰਟਰਸਟ ਆ ਨਾ ਸਬਜ਼ੀ ਸੁਬਜੀ ਬਣਾਉਣ ਚ ਏਦਾਂ। ਤੇ ਮੇਰੇ ਜਿਹੜੇ ਫਾਦਰ ਇਨ ਲਾਅ ਨੇ ਨਾ, ਉਹ ਵੀ ਜਿੱਦਾਂ ਹੁਣ ਮਾਮਾ ਇਕੱਲੇ ਕਿਚਨ ਚ ਲੱਗੇ ਨਾ, ਤੇ ਉਹਨੇ ਕਹਿਣਾ ਕੀ ਕਰਦੀ ਲਿਆ ਮੈਂ ਤੇਰੇ ਨਾਲ ਪਿਆਜ਼ ਕਟਾ ਲਿਆ ਮੈਂ। ਤੇ ਮੇਰੇ ਹਸਬੈਂਡ ਏਦਾਂ ਦੇ ਜਿਨ੍ਹਾਂ ਨੂੰ ਬਿਲਕੁਲ ਕਿਚਨ ਚ ਆਦਤ ਹੀ ਨੀ ਹੈਗੀ ਉੱਠ ਕੇ ਹਨਾ ਕੁਛ ਕਰਨ ਦੀ। ਤੇ ਮੈਂ ਥੋੜੇ ਦਿਨ ਪਹਿਲਾਂ ਹੀ ਕਹਿ ਰਹੀ ਸੀਗੀ, ਮੈਂ ਕਹਿੰਦੀ ਸੀ, ਮੈਂ ਕਿਹਾ ਵੀ ਜਿਹਦੇ ਕੋਲ ਛੋਟੇ ਦੀ ਗੁੜਤੀ ਦਵਾਈ ਸੀ ਇਹਨਾਂ ਨੂੰ ਵੀ ਉਹਦੇ ਕੋਲ ਦਵਾ ਦੇਣੀ ਸੀ। ਤੇ ਮਾਮਾ ਕਹਿਣਗੇ ਵੀ ਪਤਾ ਨੀ ਤੇਰੇ ਪਾਪਾ ਵੀ ਸਾਰਾ ਕੁਛ ਕਰਦੇ, ਤੇ ਇਹੀ ਪਤਾ ਨੀ ਕਿਹਦੇ ਤੇ ਚਲਾ ਗਿਆ, ਕਹਿੰਦੇ ਇਹ ਮੇਰੇ ਵੱਸ ਦਾ ਨੀ ਕੰਮ ਹੈਗਾ। ਇਹੀ ਵਕਤ ਦੀ ਚੀਜ਼ ਹੈਗੀ ਆ, ਉਹ ਕਹਿਣਗੇ ਵੀ ਸਾਡੇ ਘਰ ਜੀ।
ਜੀ ਜੀ ਬਿਲਕੁਲ। ਕਹਿੰਦੇ ਕਹਿਣ ਤੋਂ ਭਾਵ ਕਿਤੇ ਕਿਤੇ ਮਾਵਾਂ ਵੀ ਅਸਮਰਥ ਹੋ ਜਾਂਦੀਆਂ ਵਿਚਾਰੀਆਂ, ਤੇ ਸੋਚਦੀਆਂ ਕਿ ਨੂੰਹ ਆਊ ਤੇ ਸੁਧਰ ਜਾਊ, ਪਰ ਨੂੰਹ ਵਿਚਾਰੀ ਸੋਚਦੀ ਆ ਵੀ ਇਹ ਮੇਰੇ ਲਈ ਕੀ ਪਾਲਿਆ। ਸੋ ਕਹਿੰਦੀ ਆ ਵੀ ਮਾਂ ਕਹਿੰਦੀ ਗਲਤੀਆਂ ਕਰਦਾ, ਇਹਦੀ ਹੈਬਿਟ ਆ ਤਾਂ ਕਰਦਾ। ਵਿਚਾਰੀ ਉਹ ਤੇ ਹੱਸ ਹੱਸ ਦੱਸ ਰਹੀ ਸੀ, ਪਰ ਮੈਂ ਇਹਨੂੰ ਦੂਜੇ ਪਹਿਲੂ ਤੋਂ ਦੇਖ ਕੇ ਉਦਾਸ ਵੀ ਹੋ ਰਹੀ ਆ ਕਿ ਗਲਤੀਆਂ ਕਰਨਾ ਜੇਕਰ ਹੈਬਿਟ ਆ ਤਾਂ ਉਹ ਕੁੜੀ ਵਿਚਾਰੀ ਦਾ ਭਵਿੱਖ ਕੀ ਆ ਫਿਰ? ਅੱਜ ਦਾ ਹਾਸਾ ਕਿਤੇ ਨਿਰਾਸ਼ਾ ਨਾ ਹੋਵੇ, ਇਹੀ ਦੁਆ। ਬਿਲਕੁਲ ਜੀ ਬਿਲਕੁਲ, ਸੋਚਣਾ ਬਣਦਾ ਸਾਡਾ ਹਨਾ। ਸੋ ਮਾਵਾਂ ਨੂੰ ਇੱਕ ਵਾਰ ਫਿਰ ਸਿਜਦਾ ਕਰਦੇ ਆ ਪ੍ਰੋਗਰਾਮ ਦੇ ਇਸ ਆਖਰੀ ਪੜਾਅ ਦੇ ਵਿੱਚ, ਤੇ ਲੈਣੇ ਆ ਇਜਾਜ਼ਤ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ। ਤੇ ਦੋਸਤੋ ਅੱਜ ਦੇ ਲਈ ਜੇਕਰ ਕੋਈ ਗਲਤੀ ਸਾਡੇ ਤੋਂ ਹੋ ਗਈ ਹੋਵੇ ਉਹਦੇ ਲਈ ਮਾਫੀ ਚਾਹਾਂਗੇ। ਪ੍ਰੋਗਰਾਮ ਦੇ ਵਿੱਚ ਕੱਲ ਤੁਸੀਂ ਸੁਖਪ੍ਰੀਤ ਹੋਰਾਂ ਦੇ ਨਾਲ ਰਾਬਤਾ ਬਣਾਓਗੇ ਹਰਮਨ ਰੇਡੀਓ ਦੇ ਉੱਤੇ। ਅੱਜ ਦੇ ਲਈ ਮੈਨੂੰ, ਅਮਰਦੀਪ ਨੂੰ, ਸਿਮਰਦੀਪ ਨੂੰ ਮੈਲਬਨ ਤੋਂ, ਤੇ ਸਰਬਜੀਤ ਸਿੰਘ ਹੋਰਾਂ ਨੂੰ ਪਟਿਆਲਾ ਸਟੂਡੀਓ ਤੋਂ ਦਿਓ ਇਜਾਜ਼ਤ ਸਾਡੇ ਸਾਰਿਆਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।